ਸ਼ੁਭ ਸ਼ਾਮ। ਆਓ ਕੁਝ ਪਲਾਂ ਲਈ ਆਪਣੇ ਸਿਰਾਂ ਨੂੰ ਪ੍ਰਾਰਥਨਾ ਲਈ ਝੁਕਾਈਏ। ਸਾਡੇ ਦਿਆਲੂ ਸਵਰਗੀ ਪਿਤਾ, ਅਸੀਂ ਅੱਜ ਰਾਤ ਇੱਕ ਵਾਰ ਫਿਰ ਪ੍ਰਭੂ ਯੇਸੂ ਦੇ ਨਾਮ ਵਿੱਚ ਤੈਨੂੰ ਇੱਕ ਹੋਰ ਦਿਨ ਲਈ ਧੰਨਵਾਦ ਦੇਣ ਲਈ ਆਉਂਦੇ ਹਾਂ ਅਤੇ ਅਸੀਂ ਤੇਰੇ ਕੋਲੋਂ ਅੱਜ ਰਾਤ ਦੀ ਬੰਦਗੀ ਤੇ ਬਰਕਤਾਂ ਮੰਗਦੇ ਹਾਂ। ਹੁਣ ਦੇ ਕਿ ਪਾਕ ਰੂਹ ਆਵੇ ਅਤੇ ਇਹਨਾਂ ਗੱਲਾਂ ਦਾ ਅਰਥ ਸਾਨੂੰ ਦੱਸੇ ਜਿਨ੍ਹਾਂ ਦੀ ਅਸੀਂ ਵੱਡੇ ਯਤਨ ਨਾਲ ਖੋਜ ਕਰ ਰਹੇ ਹਾਂ। ਹੇ ਪਰਮੇਸ਼ਵਰ, ਹੁਣ ਦੇ ਕਿ ਇਹ ਸੰਗਤੀ ਸਾਡੇ ਲਈ ਇੰਨੀ ਬਹੁਮੁੱਲੀ ਹੋਵੇ ਕਿ ਅਸੀਂ ਸਾਰੇ ਵਚਨ ਦੇ ਦੁਆਲੇ ਇਸ ਢੰਗ ਦੇ ਨਾਲ ਸੰਗਤੀ ਕਰੀਏ ਕਿ ਯਾਦ ਅਸੀਂ ਇੱਥੋਂ ਜਾਈਏ ਤਾਂ ਅਸੀਂ ਇਹ ਕਹਿ ਸਕੀਏ ਕਿ ਸਾਡੇ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦੇ। ਯਾਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ ਅਤੇ ਉਹ ਸਾਡੇ ਨਾਲ ਕਿਸ ਤਰ੍ਹਾਂ ਦਾ ਰਿਹਾ ਹੈ ਉਹਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਯਕੀਨ ਕਰਦੇ ਹਾਂ ਕਿ ਉਹ ਸਾਡੇ ਨਾਲ ਰਹੇਗਾ ਜਿਵੇਂ ਅਸੀਂ ਆਪਣੇ ਸਫ਼ਰ ਵਿੱਚ ਅਗਾਂਹ ਵੱਧਦੇ ਹਾਂ, ਕਿਉਂਕਿ ਅਸੀਂ ਇਸ ਦੁਆ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਅੱਜ ਰਾਤ ਫਿਰ ਪ੍ਰਭੂ ਦੇ ਭਵਨ ਵਿੱਚ ਸੇਵਾ ਲਈ ਆ ਕੇ ਮੈਂ ਬਹੁਤ ਹੀ ਖੁਸ਼ ਹਾਂ ਅਤੇ ਅਸੀਂ ਖੁਸ਼ ਹਾਂ। ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਂ ਬਸ ਸੋਚਿਆ ਸੀ ਕਿ ਉਹ ਨਹੀਂ ਆਵੇਗਾ, ਪਰ ਇਹ ਅੰਤ ਵਿੱਚ ਆ ਹੀ ਗਿਆ ਅਤੇ ਮੈਂ ਪਰਮੇਸ਼ਵਰ ਦਾ ਬੜਾ ਹੀ ਧੰਨਵਾਦੀ ਹਾਂ ਕਿ ਅੱਜ ਰਾਤ ਅਸੀਂ ਉਹਨਾਂ ਚੌਹਾਂ ਘੋੜ ਸਵਾਰਾਂ ਵਿੱਚੋਂ ਆਖਰੀ ਘੋੜ ਸਵਾਰ ਤੇ ਹਾਂ। ਮੈਂ ਸੋਚਦਾ ਹਾਂ ਕਿ ਇਹ ਇਸ ਸਮੇਂ ਕਲੀਸਿਆ ਲਈ ਮੁੱਖ ਸੰਦੇਸ਼ਾਂ ਵਿੱਚੋਂ ਇੱਕ ਹੈ। ਮੈਂ ਨਹੀਂ ਜਾਣਦਾ ਹਾਂ ਕਿ ਦੂਜਾ ਕੀ ਹੈ, ਮੈਂ ਤਾਂ ਇਸ ਨੂੰ ਦਿਨ ਬਾ ਦਿਨ ਪ੍ਰਾਪਤ ਕਰ ਰਿਹਾ ਹਾਂ, ਬਸ ਉਸੇ ਤਰ੍ਹਾਂ ਜਿਵੇਂ ਉਹ ਇਸ ਦਾ ਪ੍ਰਕਾਸ਼ ਦਿੰਦਾ ਹੈ, ਮੈਂ ਇਸ ਨੂੰ ਉਸੇ ਤਰ੍ਹਾਂ ਹੀ ਦੇਣ ਦਾ ਯਤਨ ਕਰਦਾ ਹਾਂ ਜਿਵੇਂ ਕਿ ਉਹ ਮੈਨੂੰ ਇਹ ਦਿੰਦਾ ਹੈ। ਕੀ ਤੁਸੀਂ ਪਰਮੇਸ਼ਵਰ ਦੀਆਂ ਬਰਕਤਾਂ ਦਾ ਆਨੰਦ ਲੈ ਰਹੇ ਹੋ? ਕੀ ਤੁਸੀਂ ਧਿਆਨ ਦਿੱਤਾ ਕਿ ਕਿਸ ਤਰ੍ਹਾਂ ਇਹ ਉਹਨਾਂ ਕਲੀਸਿਆਈ ਯੁੱਗਾਂ ਨਾਲ ਮੇਲ ਖਾਂਦੇ ਹਨ? ਇਹ ਬਿਲਕੁਲ ਠੀਕ ਉਹਨਾਂ ਦੇ ਨਾਲ ਨਾਲ ਚੱਲਦਾ ਹੈ, ਇਹ ਇਸੇ ਤਰ੍ਹਾਂ ਹੀ ਹੈ। ਮੈਨੂੰ ਤਾਂ ਇਸ ਤੋਂ ਇਹ ਵੀ ਲੱਗਦਾ ਹੈ ਕਿ ਇਹ ਇਹੋ ਹੀ ਦਰਸਾਉਂਦਾ ਹੈ ਕਿ ਇਹ ਉਹੋ ਹੀ ਪਵਿੱਤਰ ਆਤਮਾ ਹੈ ਜਿਹਨੇ ਕਲੀਸਿਆ ਦੇ ਯੁੱਗਾਂ ਦਾ ਪ੍ਰਕਾਸ਼ ਦਿੱਤਾ ਸੀ। ਤੇ ਵੇਖੋ ਕਿ ਉਹੀ ਪਵਿੱਤਰ ਆਤਮਾ ਸਾਨੂੰ ਇਹ ਦੇ ਰਿਹਾ ਹੈ, ਕਿਉਂਕਿ ਇਹ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਇਹ ਸਭ ਪਰਮੇਸ਼ਵਰ ਦਾ ਇੱਕ ਵੱਡਾ ਕੰਮ ਹੈ ਅਤੇ ਉਹ ਆਪਣੇ ਆਪ ਨੂੰ ਵੱਖ ਵੱਖ ਢੰਗਾਂ ਦੇ ਨਾਲ ਵਿਖਾ ਰਿਹਾ ਹੈ। ਤੁਸੀਂ ਧਿਆਨ ਦਿਓ ਕਿ ਜਦ ਉਸਨੇ ਆਪਣੇ ਆਪ ਨੂੰ ਦਰਸ਼ਨਾਂ ਦੁਆਰਾ ਦਾਨੀਅਲ ਨੂੰ ਵਿਖਾਇਆ ਤਾਂ ਉੱਥੇ ਉਹਨਾਂ ਦਰਸ਼ਨਾਂ ਵਿੱਚ ਕਿਸੇ ਚੀਜ਼ ਦਾ ਪ੍ਰਗਟਾਵਾ ਕੀਤਾ ਗਿਆ ਸੀ, ਜਿਵੇਂ ਕਿਸੇ ਇੱਕ ਬੱਕਰੀ ਜਾਂ ਹੋ ਸਕਦਾ ਹੈ ਕਿ ਕੋਈ ਰੁੱਖ ਜਾਂ ਅਗਲੀ ਵਾਰ ਕੋਈ ਮੂਰਤ ਵਿਖਾਈ ਗਈ ਹੋਵੇ। ਪਰੰਤੂ ਜਿਨ੍ਹਾਂ ਚੀਜ਼ਾਂ ਨੂੰ ਉਸਨੇ ਵਿਖਾਇਆ ਸੀ ਉਹ ਸਭ ਸਮੇਂ ਕਿਸੇ ਇੱਕ ਹੀ ਚੀਜ਼ ਦੇ ਬਾਰੇ ਵਿੱਚ ਦੱਸ ਰਹੀ ਸੀ। ਅਸੀਂ ਯਕੀਨੀ ਹੋਈਏ ਕਿ ਇਸ ਨੂੰ ਸਮਝਣੋਂ ਰਹਿ ਨਾ ਜਾਈਏ। ਹੁਣ ਵੇਖੋ, ਥੋੜੀ ਦੇਰ ਪਹਿਲਾਂ ਮੈਂ ਯਕੀਨਨ ਹੀ ਬਹੁਤ ਹੈਰਾਨ ਅਤੇ ਅਸ਼ਚਰਜ ਸਾਂ ਜਦ ਮੈਂ ਲਗਭਗ 85 ਸਾਲਾਂ ਦੀ ਬਜ਼ੁਰਗ ਔਰਤ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਬਹੁਤ ਸਮਾਂ ਨਹੀਂ ਹੋਇਆ ਮੇਰੇ ਪੱਛਮ ਜਾਣ ਤੋਂ ਕੁਝ ਦਿਨ ਪਹਿਲਾਂ, ਉੱਥੇ ਉੱਪਰ ਓਹਾਇਓ ਵਿੱਚ ਇੱਕ ਛੋਟੀ ਕੁੜੀ ਸੀ ਜਿਹਦੇ ਬਾਰੇ ਵਿੱਚ ਮੈਂ ਸੋਚਦਾ ਹਾਂ ਕਿ ਉਹ ਲਿਊਕੀਮੀਆ ਦੀ ਆਖਰੀ ਦਸ਼ਾ ਦੇ ਨਾਲ ਮਰ ਰਹੀ ਸੀ। ਹੁਣ ਲਿਊਕੀਮੀਆ ਰੋਗ ਖੂਨ ਦੇ ਵਿੱਚ ਕੈਂਸਰ ਹੁੰਦਾ ਹੈ। ਅਤੇ ਤੁਸੀਂ ਜਾਣਦੇ ਹੋ ਕਿ ਉਹ ਛੋਟੀ ਜਿਹੀ ਕੁੜੀ ਦੀ ਇੰਨੀ ਮਾੜੀ ਦਸ਼ਾ ਸੀ ਕਿ ਉਹਦੇ ਲਈ ਕੋਈ ਆਸ ਬਾਕੀ ਨਹੀਂ ਰਹੀ ਸੀ। ਉਸਦਾ ਆਪਰੇਸ਼ਨ ਕਰਕੇ ਉਸਨੂੰ ਨਾੜਾਂ ਦੇ ਰਾਹੀਂ ਭੋਜਨ ਖਵਾਇਆ ਜਾ ਰਿਹਾ ਸੀ ਅਤੇ ਉਹ ਬਹੁਤ ਹੀ ਗਰੀਬ ਪਰਿਵਾਰ ਸੀ ਅਤੇ ਉਹਨਾਂ ਭਾਈ ਕਿਡ ਅਤੇ ਭੈਣ ਕਿਡ ਨੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਖੁਦਾ ਇੰਨੀ ਛੇਤੀ ਦੁਆ ਦਾ ਉੱਤਰ ਦਿੰਦਾ ਹੈ। ਮੇਰਾ ਵਿਚਾਰ ਹੈ ਕਿ ਉਹ ਇਕੱਠੇ ਹੋਏ ਅਤੇ ਕਿਸੇ ਨੂੰ ਕਿਰਾਏ ਤੇ ਲਿਆਂਦਾ ਅਤੇ ਉਹ ਛੋਟੀ ਕੁੜੀ ਨੂੰ ਲੈ ਕੇ ਆਏ। ਉਹ ਬਹੁਤ ਹੀ ਸੁੰਦਰ ਪਿਆਰੀ ਕੁੜੀ ਸੀ, ਉਸਦੀ ਉਮਰ ਬਾਅਦ 6 ਜਾਂ 7 ਸਾਲ ਦੀ ਸੀ, ਉਹ 9 ਸਾਲ ਦੀ ਸੀ ਅਤੇ ਉਹ ਉੱਥੇ ਪਿੱਛੇ ਕਮਰੇ ਵਿੱਚ ਸੀ ਅਤੇ ਯਾਦ ਅਸੀਂ ਪ੍ਰਭੂ ਦੇ ਸਨਮੁਖ ਗਏ ਤਾਂ ਪਵਿੱਤਰ ਆਤਮਾ ਨੇ ਉਸਨੂੰ ਇੱਕ ਸ਼ਬਦ ਦਿੱਤਾ ਉਸ ਨੂੰ ਲੈ ਜਾਣ ਅਤੇ ਤੁਸੀਂ ਜਾਣਦੇ ਹੋ ਕਿ ਉਸਨੂੰ ਢੰਗ ਦੇ ਨਾਲ ਖਾਣਾ ਖਵਾਉਣ ਅਤੇ ਜਦ ਉਹ ਗਈ ਉਹ ਹੈਮਬਰਗਰ ਦੇ ਲਈ ਰੋ ਰਹੀ ਸੀ ਅਤੇ ਆਪਣੇ ਮੂੰਹ ਨਾਲ ਆਪਣਾ ਖਾਣਾ ਖਾ ਰਹੀ ਸੀ ਅਤੇ ਉਹਨਾਂ ਨੇ ਉਸਨੂੰ ਹੈਮਬਰਗਰ ਦਿੱਤਾ ਅਤੇ ਉਸਦੇ ਬਾਅਦ ਉਹ ਉਹਨੂੰ ਆਮ ਤਰੀਕੇ ਦੇ ਨਾਲ ਖਾਣਾ ਖਵਾਉਂਦੇ ਰਹੇ। ਥੋੜੇ ਹੀ ਸਮੇਂ ਵਿੱਚ, ਥੋੜੇ ਹੀ ਦਿਨਾਂ ਦੇ ਬਾਅਦ ਉਹ ਉਸਨੂੰ ਡਾਕਟਰ ਦੇ ਕੋਲ ਲੈ ਕੇ ਗਏ ਅਤੇ ਉਹ ਅਤੇ ਡਾਕਟਰ ਇਹਨੂੰ ਸਮਝ ਹੀ ਨਹੀਂ ਸਕਿਆ ਸੀ। ਉਸਨੇ ਕਿਹਾ ਇੰਜ ਲੱਗਦਾ ਹੈ ਕਿ ਇਸਨੂੰ ਬਲੱਡ ਕੈਂਸਰ ਹੈ ਹੀ ਨਹੀਂ ਸੀ ਅਤੇ ਉਸਨੇ ਕਿਹਾ ਇੱਥੋਂ ਤੋੜੀ ਕਿ ਇਹ ਉਹ ਕੁੜੀ ਹੀ ਨਹੀਂ ਹੈ ਅਤੇ ਉਸਨੇ ਕਿਹਾ ਕਿਉਂ ਭਲਾ, ਹੁਣ ਤੱਕ ਕਿਤੇ ਵੀ ਬਲੱਡ ਕੈਂਸਰ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਪਾਇਆ ਜਾਂਦਾ ਹੈ ਅਤੇ ਜਦ ਕਿ ਉਹ ਮਰ ਰਹੀ ਸੀ ਉਹਨਾਂ ਨੇ ਉਸਦੇ ਬਚਣ ਦੀ ਉਮੀਦ ਛੱਡ ਦਿੱਤੀ ਸੀ। ਉਹ ਉਸ ਨੂੰ ਉਸ ਦੀਆਂ ਨਾੜਾਂ ਦੇ ਰਾਹੀਂ ਭੋਜਨ ਖਵਾ ਰਹੇ ਸਨ ਅਤੇ ਉਹ ਪੀਲੀ ਪੈ ਚੁੱਕੀ ਸੀ। ਤੁਸੀਂ ਜਾਣਦੇ ਹੋ ਕਿ ਉਹ ਇੱਥੇ ਕਿਵੇਂ ਆਏ ਸਨ ਅਤੇ ਇਸ ਲਈ ਉਹ ਅਤੇ ਹੁਣ ਉਹ ਸਕੂਲ ਵਿੱਚ ਹੈ ਅਤੇ ਦੂਜਿਆਂ ਬੱਚਿਆਂ ਦੇ ਨਾਲ ਖੇਡ ਰਹੀ ਹੈ ਅਤੇ ਇੰਨੀ ਖੁਸ਼ ਹੈ ਜਿੰਨੀ ਕਿ ਉਹ ਹੋ ਸਕਦੀ ਹੈ। ਇਹ ਗੱਲ ਮੈਨੂੰ ਇਸੇ ਤਰ੍ਹਾਂ ਦੇ ਇੱਕ ਹੋਰ ਕੇਸ ਬਾਰੇ ਯਾਦ ਕਰਾਉਂਦੀ ਹੈ। ਇੱਕ ਦਿਨ ਮੈਂ ਬਸ ਘਰ ਆਇਆ ਹੀ ਸੀ ਕਿ ਉੱਥੇ ਜੇ ਮੈਂ ਗਲਤੀ ਨਾ ਕਰਾਂ ਤਾਂ ਉਹ ਐਪੀਸਕੋਪੈਲੀਅਨ ਨਹੀਂ ਤਾਂ ਪ੍ਰੈਸਬਾਈਟੇਰੀਅਨ ਲੋਕ ਸਨ ਜੋ ਆਪਣੀ ਛੋਟੀ ਲੜਕੀ ਨੂੰ ਕੈਨਾਸ ਤੋਂ ਲਿਆਏ ਸਨ ਅਤੇ ਡਾਕਟਰਾਂ ਨੇ ਉਸ ਨੂੰ ਬਲੱਡ ਕੈਂਸਰ ਦੇ ਨਾਲ ਮਰ ਜਾਣ ਲਈ ਛੱਡ ਦਿੱਤਾ ਸੀ। ਉਹਦੀ ਹਾਲਤ ਕੈਂਸਰ ਦੇ ਨਾਲ ਇੰਨੀ ਬੁਰੀ ਸੀ ਕਿ ਮੇਰਾ ਯਕੀਨ ਹੈ ਕਿ ਡਾਕਟਰਾਂ ਨੇ ਉਸਨੂੰ ਜਿਉਣ ਲਈ 4 ਦਿਨ ਦਿੱਤੇ ਸਨ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹ 4 ਦਿਨ ਇੱਥੇ ਆਉਣ ਵਿੱਚ ਲਾ ਦਿੱਤੇ ਹਨ ਅਤੇ ਉਹਨਾਂ ਨੂੰ ਉਸ ਦੇ ਲਈ ਬੇਨਤੀ ਕਰਾਉਣ ਨੂੰ ਦੇਸ਼ ਦੇ ਦੂਸਰੇ ਹਿੱਸੇ ਤੋਂ ਇੱਥੇ ਆਉਣ ਲਈ ਬਰਫ਼ ਅਤੇ ਹੋਰ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸਦਾ ਦਾਦਾ ਬਹੁਤ ਹੀ ਭਲਾ ਵਿਖਾਈ ਦੇਣ ਵਾਲਾ ਬਜ਼ੁਰਗ ਸੀ ਅਤੇ ਉਸਦੇ ਧੌਲੇ ਵਾਲ ਸਨ ਅਤੇ ਉਹਨਾਂ ਨੂੰ ਉਸ ਹੋਟਲ ਵਿੱਚ ਕੁੜੀ ਨੂੰ ਲਿਆਂਦਿਆਂ ਪਹਿਲਾਂ ਹੀ 2 ਦਿਨ ਹੋ ਚੁੱਕੇ ਸਨ ਅਤੇ ਮੇਰਾ ਅੰਦਾਜ਼ਾ ਹੈ ਕਿ ਇਹ ਹੁਣ ਸਿਲਵਰ ਕ੍ਰੀਕ ਦੇ ਇੱਕ ਪਾਸੇ ਨਹੀਂ ਹੈ ਅਤੇ ਉਸ ਰਾਤ ਮੈਂ ਉਸ ਲਈ ਦੁਆ ਕਰਨ ਨੂੰ ਗਿਆ ਅਤੇ ਇਹ ਸਵੇਰੇ ਤੜਕੇ ਦਾ ਵੇਲਾ ਸੀ। ਮੈਂ ਸਵੇਰ ਨੂੰ ਉੱਥੇ ਗਿਆ ਸੀ ਕਿਉਂਕਿ ਉਸ ਰਾਤ ਮੈਂ ਸ਼ਹਿਰ ਬਾਹਰ ਤੋਂ ਆਇਆ ਸੀ ਅਤੇ ਫਿਰ ਉੱਥੇ ਗਿਆ ਸੀ ਅਤੇ ਉਹ ਬਜ਼ੁਰਗ ਦਾਦਾ ਫਰਸ਼ ਤੇ ਚੱਲ ਫਿਰ ਰਿਹਾ ਸੀ ਅਤੇ ਮਾਂ ਉਸ ਬੱਚੇ ਦੀ ਦੇਖਭਾਲ ਕਰ ਰਹੀ ਸੀ ਅਤੇ ਜਦ ਮੈਂ ਦੁਆ ਕਰਨ ਲਈ ਗੋਡੇ ਟੇਕੇ ਤਾਂ ਪਵਿੱਤਰ ਆਤਮਾ ਨੇ ਮੇਰੇ ਉੱਤੇ ਇੱਕ ਭੇਦ ਪ੍ਰਗਟ ਕੀਤਾ ਜੋ ਕਿ ਉਸਦੇ ਮਾਂ ਬਾਪ ਵਿਚਕਾਰ ਸੀ ਜੋ ਕਿ ਉਹ ਕੁਝ ਕਰ ਚੁੱਕੇ ਸਨ। ਮੈਂ ਉਹਨਾਂ ਨੂੰ ਇੱਕ ਪਾਸੇ ਸੱਦਿਆ ਅਤੇ ਇਸਦੇ ਬਾਰੇ ਵਿੱਚ ਪੁੱਛਿਆ। ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਇਹ ਸੱਚ ਹੈ। ਇਸ ਤੋਂ ਬਾਅਦ ਮੈਂ ਪਿੱਛੇ ਵੇਖਿਆ ਤਾਂ ਮੈਂ ਉਸ ਛੋਟੀ ਕੁੜੀ ਨੂੰ ਰੱਸੀ ਟੱਪਦੇ ਵੇਖਿਆ। ਉਹ ਖੇਡਣ ਜਾ ਰਹੀ ਸੀ ਤੇ ਹੁਣ ਉਹ ਛੋਟੀ ਕੁੜੀ ਲਗਭਗ 3 ਹਫ਼ਤਿਆਂ ਦੇ ਸਮੇਂ ਵਿੱਚ ਉਹਨਾਂ ਨੇ ਮੈਨੂੰ ਉਹ ਛੋਟੀ ਕੁੜੀ ਦੀ ਫੋਟੋ ਭੇਜੀ ਅਤੇ ਉਹ ਫਿਰ ਸਕੂਲ ਜਾਣ ਲੱਗ ਪਈ ਸੀ ਅਤੇ ਰੱਸੀ ਟੱਪ ਰਹੀ ਸੀ ਅਤੇ ਹੁਣ ਉਸ ਨੂੰ ਬਲੱਡ ਕੈਂਸਰ ਬਿਲਕੁਲ ਵੀ ਨਹੀਂ ਸੀ। ਅਤੇ ਵੇਖੋ ਇਹ ਗਵਾਹੀਆਂ ਬਿਲਕੁਲ ਸੱਚ ਹਨ ਔਰ ਤੁਸੀਂ ਵੇਖੋ ਕਿ ਸਾਡਾ ਪਰਮੇਸ਼ਵਰ ਬਿਲਕੁਲ ਇੰਨਾ ਸੱਚਾ ਹੈ। ਅਸੀਂ ਬਸ ਉਸ ਦੀ ਸੇਵਾ ਕਰੀਏ ਅਤੇ ਉਸ ਤੇ ਭਰੋਸਾ ਰੱਖੀਏ ਅਤੇ ਮੈਂ ਜਾਣਦਾ ਹਾਂ ਕਿ ਉਹ ਸੱਚਾ ਹੈ। ਹੁਣ ਮੈਂ ਆਪਣੀ ਪੂਰੀ ਵਾਹ ਲਾ ਰਿਹਾ ਹਾਂ। ਹੁਣ ਜਦ ਕਿ ਸਾਡੇ ਵਿਚਕਾਰ ਸਾਡੇ ਅੰਦਰ ਕੋਈ ਆਪਣੇ ਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਤੇ ਹੁਣ ਅੱਜ ਰਾਤ ਅਸੀਂ ਪਰਮੇਸ਼ਵਰ ਦੀ ਕਿਰਪਾ ਨਾਲ ਇਸ ਚੌਥੀ ਮੋਹਰ ਨੂੰ ਲੈਣ ਦਾ ਯਤਨ ਕਰਾਂਗੇ ਅਤੇ ਅਸੀਂ ਵੇਖਾਂਗੇ ਕਿ ਪਵਿੱਤਰ ਆਤਮਾ ਇਸ ਮੋਹਰ ਦੇ ਅੰਦਰ ਸਾਨੂੰ ਕੀ ਦੱਸੇਗਾ। ਹੁਣ ਮੈਂ ਪ੍ਰਕਾਸ਼ ਦੀ ਪੋਥੀ 6ਵਾਂ ਬਾਬ ਅਤੇ 7ਵੀਂ ਆਇਤ ਤੋਂ ਸ਼ੁਰੂ ਕਰਾਂਗਾ। 7ਵੀਂ ਅਤੇ 8ਵੀਂ ਆਇਤ ਹਮੇਸ਼ਾ 2 ਹੀ ਆਇਤਾਂ ਹਨ। ਪਹਿਲੀ ਆਇਤ ਐਲਾਨ ਹੈ ਅਤੇ ਦੂਸਰੀ ਆਇਤ ਹੈ ਜੋ ਉਸਨੇ ਵੇਖਿਆ। ਜਾਂ ਉਹਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਯੰਤੂ ਦੀ ਆਵਾਜ਼ ਇਹ ਆਖਦੀ ਸੁਣੀ ਭਈ ਆ ਜਾ ਅਤੇ ਵੇਖ। ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕੁੱਲਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਜਿਹੜਾ ਸਵਾਰ ਹੈ ਉਹਦਾ ਨਾਮ ਮੌਤ ਹੈ ਅਤੇ ਪਤਾਲ ਉਹਦੇ ਮਗਰ ਮਗਰ ਚੱਲਿਆ ਆਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਦੀ ਚੌਥਾਈ ਉੱਤੇ ਇਖਤਿਆਰ ਦਿੱਤਾ ਗਿਆ ਭਈ ਤਲਵਾਰ ਨਾਲ ਕਾਲ ਨਾਲ ਮਰੀ ਨਾਲ ਅਤੇ ਧਰਤੀ ਦੇ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ। ਹੁਣ ਪ੍ਰਭੂ ਇਸ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰੇ। ਇਹ ਇੱਕ ਭੇਤ ਹੈ। ਹੁਣ ਆਓ ਇਸ ਨੂੰ ਪੱਕਿਆਂ ਕਰਨ ਲਈ ਥੋੜਾ ਜਿਹਾ ਪਿਛਾਂ ਝਾਤੀ ਮਾਰ ਕੇ ਇਹਨਾਂ ਸਵਾਰਾਂ ਅਤੇ ਇਹਨਾਂ ਮੋਹਰਾਂ ਦੇ ਤੋੜੇ ਜਾਣ ਨੂੰ ਉਸੇ ਤਰ੍ਹਾਂ ਹੀ ਵੇਖੀਏ ਜਿਵੇਂ ਅਸੀਂ ਕਲੀਸਿਆ ਦੇ ਯੁੱਗਾਂ ਨੂੰ ਵੇਖਿਆ ਸੀ। ਇਸ ਲਈ ਅਸੀਂ ਇਹਨੂੰ ਆਪਣੇ ਦਿਮਾਗ ਵਿੱਚ ਬਿਠਾ ਲਈਏ। ਅਸੀਂ ਬਸ ਇਸ ਤੇ ਥੋੜੀ ਦੇਰ ਲਈ ਤਦ ਤੱਕ ਗੱਲਾਂ ਕਰਾਂਗੇ ਜਦ ਤੱਕ ਕਿ ਸਾਨੂੰ ਇਹ ਮਹਿਸੂਸ ਨਹੀਂ ਹੋ ਜਾਂਦਾ ਕਿ ਇਸ ਮੋਹਰ ਦੇ ਬੋਲਣ ਦਾ ਇਹੋ ਹੀ ਢੁਕਵਾਂ ਸਮਾਂ ਹੈ। ਹੁਣ ਅਸੀਂ ਮੋਹਰਾਂ ਦੇ ਤੋੜੇ ਜਾਣ ਦੇ ਦਰਮਿਆਨ ਇਹ ਧਿਆਨ ਦਿੱਤਾ ਹੈ ਕਿ ਇਹ ਛੁਟਕਾਰੇ ਦੀ ਇੱਕ ਮੋਹਰਬੰਦ ਪੋਥੀ ਹੈ ਅਤੇ ਫਿਰ ਇਹ ਪੋਥੀ ਲਪੇਟਵੀਂ ਪੋਥੀ ਵਾਂਗ ਇਸ ਤਰ੍ਹਾਂ ਲਪੇਟੀ ਹੋਈ ਸੀ ਜਿਵੇਂ ਕਿ ਪ੍ਰਾਚੀਨ ਸਮਿਆਂ ਵਿੱਚ ਪੋਥੀਆਂ ਲਪੇਟਦੇ ਹੁੰਦੇ ਸਨ। ਇਹ ਇਸ ਤਰ੍ਹਾਂ ਦੀ ਪੋਥੀ ਨਹੀਂ ਸੀ ਕਿਉਂਕਿ ਮੈਂ ਸੋਚਦਾ ਹਾਂ ਕਿ ਇਸ ਤਰ੍ਹਾਂ ਦੀਆਂ ਕਿਤਾਬਾਂ ਤਾਂ ਹੁਣੇ ਜਿਹੇ ਹੀ ਲਗਭਗ 150 ਜਾਂ 200 ਸਾਲ ਪਹਿਲਾਂ ਹੀ ਆਈਆਂ ਹਨ ਅਤੇ ਉਸ ਵੇਲੇ ਉਹ ਇਸ ਨੂੰ ਲਪੇਟਦੇ ਸਨ ਅਤੇ ਇਸਦਾ ਆਖਰੀ ਸਿਰਾ ਖੁੱਲਾ ਛੱਡ ਦਿੰਦੇ ਸਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿਵੇਂ ਕੀਤਾ ਜਾਂਦਾ ਸੀ ਲਿਖਤਾਂ ਵਿੱਚ ਕਿੱਥੇ ਇਹਨੂੰ ਲੱਭਣਾ ਹੈ ਯਰਮਿਆ ਅਤੇ ਹੋਰ ਥਾਵਾਂ ਵਿੱਚ। ਇਸ ਤੋਂ ਬਾਅਦ ਫਿਰ ਅਗਲਾ ਦਸਤਾਵੇਜ਼ ਲਪੇਟਿਆ ਜਾਂਦਾ ਸੀ ਅਤੇ ਫਿਰ ਉਸਦਾ ਆਖਰੀ ਸਿਰਾ ਖੁੱਲਾ ਛੱਡ ਦਿੱਤਾ ਜਾਂਦਾ ਸੀ ਅਤੇ ਉਹ ਇਸ ਤਰ੍ਹਾਂ ਦਾ ਹੁੰਦਾ ਸੀ ਅਤੇ ਹਰੇਕ ਇੱਕ ਮੋਹਰ ਸੀ ਅਤੇ ਇਹ 7 ਮੋਹਰਾਂ ਵਾਲੀ ਪੋਥੀ ਸੀ ਅਤੇ ਇਹ ਸੀ ਇੱਕ ਕੋਈ ਵੀ ਯਾਦੋ ਸਨ। ਇਹ ਛੁਟਕਾਰੇ ਦੀ ਸੱਤਾ ਮੋਹਰਾਂ ਵਾਲੀ ਪੋਥੀ ਸੀ, ਮੈਨੂੰ ਮਾਫ ਕਰਨਾ। ਅਤੇ ਤਦ ਨਾ ਤਾਂ ਕੋਈ ਸੁਰਗ ਵਿਚ ਤੇ ਨਾ ਹੀ ਕੋਈ ਧਰਤੀ ਉੱਤੇ ਜਾਂ ਕੋਈ ਧਰਤੀ ਦੇ ਹੇਠ ਸੀ ਜੋ ਇਸ ਨੂੰ ਖੋਲਣ ਦੇ ਯੋਗ ਸੀ ਜਾਂ ਫਿਰ ਨਿਗਾਹ ਕਰਨ ਦੇ ਵੀ ਯੋਗ ਨਹੀਂ ਸੀ। ਅਤੇ ਯੋਹੰਨਾ ਰੋ ਪਿਆ ਸੀ ਕਿਉਂਕਿ ਉਸ ਨੂੰ ਕੋਈ ਵੀ ਮਨੁੱਖ ਨਹੀਂ ਮਿਲਿਆ ਸੀ, ਕਿਉਂਕਿ ਜੇ ਉਹ ਪੋਥੀ ਉਸ ਦੇ ਅਸਲੀ ਮਾਲਕ ਦੇ ਹੱਥੋਂ ਲਈ ਨਾ ਜਾਂਦੀ ਜਾਂ ਇਹਨੂੰ ਹਵਾ ਅਤੇ ਆਦਮ ਨੇ ਗਵਾ ਦਿੱਤਾ ਸੀ, ਤਾਂ ਇਹ ਵਾਪਸ ਆਪਣੇ ਮੂਲ ਸਵਾਮੀ ਦੇ ਕੋਲ ਚਲੀ ਗਈ ਸੀ। ਅਤੇ ਇਸ ਤੋਂ ਬਾਅਦ ਉਹਨਾਂ ਨੇ ਵਚਨ ਦੇ ਆਪਣੇ ਅਧਿਕਾਰਾਂ ਅਤੇ ਹੱਕਾਂ ਨੂੰ ਵੇਚ ਲਿਆ ਸੀ। ਜਦ ਉਹਨਾਂ ਨੇ ਵਚਨ ਵਾਲੇ ਆਪਣੇ ਅਧਿਕਾਰ ਅਤੇ ਹੱਕ ਵੇਚ ਲਏ, ਤਾਂ ਉਹਨਾਂ ਨੇ ਆਪਣੇ ਵਿਰਸੇ ਨੂੰ ਗੁਆ ਲਿਆ ਸੀ। ਯਾਦ ਰਹੇ, ਸਾਰੀ ਧਰਤੀ ਉੱਤੇ ਉਹਨਾਂ ਦਾ ਕੰਟਰੋਲ ਸੀ। ਉਹ ਆਪਣੇ ਆਪ ਵਿਚ ਇੱਕ ਪਰਮੇਸ਼ਵਰ ਸੀ, ਕਿਉਂਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ, ਅਤੇ ਪਰਮੇਸ਼ਵਰ ਦਾ ਪੁੱਤਰ ਇੱਕ ਛੋਟਾ ਪਰਮੇਸ਼ਵਰ ਹੁੰਦਾ ਹੈ। ਹੁਣ ਇਹ ਗੱਲ ਲਿਖਤਾਂ ਦੇ ਉਲਟ ਨਹੀਂ ਹੈ, ਮੈਂ ਜਾਣਦਾ ਹਾਂ ਕਿ ਇਹ ਅਜੀਬ ਜਾਪਦਾ ਹੈ, ਪਰੰਤੂ ਯਿਸੂ ਨੇ ਕਿਹਾ ਸੀ, ਇਹ ਤੁਸੀਂ ਉਹਨਾਂ ਨੂੰ ਦੇਵਤੇ ਆਖਿਆ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਵਚਨ ਆਉਂਦਾ ਹੈ। ਅਤੇ ਪਰਮੇਸ਼ਵਰ ਦਾ ਵਚਨ ਕਿਹਦੇ ਕੋਲ ਆਉਂਦਾ ਹੈ? ਨਬੀਆਂ ਦੇ ਕੋਲ। ਜਿਨ੍ਹਾਂ ਕੋਲ ਪਰਮੇਸ਼ਵਰ ਦਾ ਵਚਨ ਆਇਆ, ਇਹ ਤੁਸੀਂ ਉਹਨਾਂ ਨੂੰ ਦਿਓਤੇ ਆਖਿਆ, ਤਾਂ ਜਦ ਮੈਂ ਆਪਣੇ ਆਪ ਨੂੰ ਪਰਮੇਸ਼ਵਰ ਦਾ ਪੁੱਤਰ ਕਹਿੰਦਾ ਹਾਂ, ਤਾਂ ਤੁਸੀਂ ਮੇਰੇ ਤੇ ਕਿਵੇਂ ਦੋਸ਼ ਲਗਾ ਸਕਦੇ ਹੋ? ਸਮਝੇ? ਅਤੇ ਹੁਣ ਉਹ ਦਿਓਤੇ ਸਨ। ਅਤੇ ਜਦ ਤੁਸੀਂ ਆਪਣੇ ਪਰਿਵਾਰ ਵਿਚ ਜਨਮ ਲੈਂਦੇ ਹੋ, ਤਾਂ ਤੁਸੀਂ ਪੁੱਤਰ ਹੁੰਦੇ ਹੋ ਅਤੇ ਆਪਣੇ ਪਿਤਾ ਦਾ ਭਾਗ ਹੋ। ਅਤੇ ਅਸੀਂ ਵੇਖਿਆ ਹੈ, ਜਦ ਪਾਪ ਆ ਗਿਆ, ਤਾਂ ਮਨੁੱਖ ਜੀਵਨ ਦੀ ਖਾਈ ਨੂੰ ਟੱਪ ਗਿਆ। ਅਤੇ ਬੈਲਾਂ ਅਤੇ ਬੱਕਰੀਆਂ ਦਾ ਲਹੂ ਤਾਂ ਸਿਰਫ ਪਾਪ ਨੂੰ ਢੱਕਦਾ ਸੀ, ਪਰੰਤੂ ਪਾਪ ਦਾ ਸਫਾਇਆ ਨਹੀਂ ਕਰਦਾ ਸੀ। ਅਤੇ ਅਜਿਹਾ ਤਦ ਤੱਕ ਹੁੰਦਾ ਰਿਹਾ ਜਦ ਤੱਕ ਕਿ ਅਸਲੀ ਸਾਫ ਕਰਨ ਵਾਲਾ ਰੰਗ ਕਾਟ ਨਾ ਆ ਗਿਆ। ਉਹ ਰੰਗ ਕਾਟ ਤਾਂ ਪਾਪ ਦੇ ਧੱਬੇ ਨੂੰ ਲੈ ਕੇ ਪੂਰੀ ਤਰ੍ਹਾਂ ਉਹਦੇ ਟੁਕੜੇ ਟੁਕੜੇ ਕਰ ਸਕਦਾ ਸੀ ਅਤੇ ਵਾਪਸ ਇਹਨੂੰ ਅਸਲੀ ਵਿਗਾੜਨ ਵਾਲੇ ਦੇ, ਜੋ ਕਿ ਸ਼ੈਤਾਨ ਹੈ, ਕੋਲ ਭੇਜ ਸਕਦਾ ਸੀ। ਜਦ ਪਾਪ ਵਾਪਸ ਸ਼ੈਤਾਨ ਦੇ ਕੋਲ ਚਲਾ ਜਾਂਦਾ ਸੀ, ਤਾਂ ਇਹ ਆਪਣੇ ਸਦੀਪਕ ਖਾਤਮੇ ਦੀ ਇੰਤਜ਼ਾਰ ਕਰਦਾ ਸੀ। ਹੁਣ ਇਹ ਉਹ ਵਿਖਾਉਂਦਾ ਹੈ ਜਿਹਦੀ ਅਸੀਂ ਨਿਹਚਾ ਕਰਦੇ ਹਾਂ। ਅਸੀਂ ਨਿਹਚਾ ਕਰਦੇ ਹਾਂ ਕਿ ਉਸਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰ ਦਿੱਤਾ ਜਾਵੇਗਾ। ਮੈਂ ਨਿਹਚਾ ਕਰਦਾ ਹਾਂ ਕਿ ਪਾਪ ਨੂੰ ਤੋੜ ਦਿੱਤਾ ਜਾਵੇਗਾ। ਅਤੇ ਜਦ ਇਸਦਾ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਆਧਾਰ ਤੇ ਇਕਰਾਰ ਕਰ ਲਿਆ ਜਾਂਦਾ ਹੈ, ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਕਲੋਰਕਸ ਨਾਮਕ ਸਾਫ਼ ਕਰਨ ਵਾਲੀ ਦਵਾਈ ਵਿਚ ਕਾਲੇ ਰੰਗ ਦੀ ਸਿਆਹੀ ਦੀ ਇੱਕ ਬੂੰਦ ਪਾਉਣਾ, ਇਹ ਤਾਂ ਇਸ ਨੂੰ ਰਸਾਇਣਕ ਪਦਾਰਥਾਂ ਵਿਚ ਦੁਬਾਰਾ ਤੋੜ ਦਿੰਦਾ ਹੈ ਅਤੇ ਇਹਨੂੰ ਵਾਪਸ ਉੱਥੇ ਹੀ ਪਹੁੰਚਾ ਦਿੰਦਾ ਹੈ ਜਿੱਥੋਂ ਉਹ ਆਈ ਸੀ। ਸਮਝੇ? ਇਸੇ ਤਰ੍ਹਾਂ ਹੀ ਯਿਸੂ ਮਸੀਹ ਦਾ ਲਹੂ ਕਰਦਾ ਹੈ। ਫਿਰ ਇਹ ਸ਼ੁੱਧਤਾ ਫਿਰ ਮਨੁੱਖ ਨੂੰ ਪਰਮੇਸ਼ਵਰ ਦਾ ਪੁੱਤਰ ਬਣਾ ਕੇ ਖਾਈ ਦੇ ਪਾਰ ਬਿਠਾ ਦਿੰਦੀ ਹੈ। ਵੇਖਿਆ? ਅਤੇ ਫਿਰ ਉਹ ਬਣ ਜਾਂਦਾ ਹੈ। ਫਿਰ ਉਸ ਵਿਚ ਇਥੋਂ ਤੱਕ ਕਿ ਉਸ ਵਿਚ ਪਰਮੇਸ਼ਵਰ ਦੀ ਰਚਨਾ ਕਰਨ ਵਾਲੀ ਸਾਮਰਥ ਆ ਜਾਂਦੀ ਹੈ। ਅਤੇ ਘੱਟੋ ਘੱਟ ਜਦ ਕਦੇ ਪਰਮੇਸ਼ਵਰ ਇਹਦੇ ਹੋਣ ਦਾ ਹੁਕਮ ਦੇ ਸਕਦਾ ਹੈ, ਤਦ ਇਹ ਹੋ ਜਾਵੇਗਾ। ਅਤੇ ਅਸੀਂ ਵਾਪਸ ਮੁੜਦੇ ਹਾਂ, ਅਜਿਹਾ ਤਦ ਹੋਵੇਗਾ। ਮੂਸਾ ਬਲਦਾਂ ਦੇ ਲਹੂ ਦੇ ਥੱਲੇ ਸੀ ਜਦ ਉਸਨੇ ਉਸ ਰੋਸ਼ਨੀ ਉਸ ਅੱਗ ਦੇ ਖੰਭੇ ਨਾਲ ਜਲਦੀ ਹੋਈ ਝਾੜੀ ਵਿਚ ਮੁਲਾਕਾਤ ਕੀਤੀ ਸੀ। ਉਹ ਉੱਥੇ ਥੱਲੇ ਖੁਦਾ ਦੇ ਅਧਿਕਾਰ ਨੂੰ ਲੈ ਕੇ ਖਲੋਤਾ ਸੀ, ਜੋ ਪਰਮੇਸ਼ਵਰ ਨੇ ਉਹਨੂੰ ਦਿੱਤਾ ਸੀ। ਅਤੇ ਉਹ ਇੱਕ ਨਬੀ ਸੀ। ਅਤੇ ਜਦ ਪਰਮੇਸ਼ਵਰ ਦਾ ਵਚਨ ਉਸਦੇ ਕੋਲ ਆਇਆ, ਤਾਂ ਬੋਲਿਆ। ਅਤੇ ਇਥੋਂ ਤੱਕ ਹੋਇਆ ਕਿ ਉਸਨੇ ਪਰਮੇਸ਼ਵਰ ਦੇ ਵਚਨ ਨਾਲ ਚੀਜ਼ਾਂ ਦੀ ਸ੍ਰਿਸ਼ਟੀ ਕੀਤੀ। ਸਮਝੇ? ਹੁਣ ਵੇਖੋ, ਜੇ ਉਸਨੇ ਉਹਨਾਂ ਬਲਦਾਂ ਦੇ ਲਹੂ ਦੇ ਥੱਲੇ ਰਹਿ ਕੇ ਇਸ ਤਰ੍ਹਾਂ ਕੀਤਾ, ਤਾਂ ਯਿਸੂ ਦੇ ਲਹੂ ਦੇ ਥੱਲੇ ਕੀ ਕੁਝ ਨਹੀਂ ਹੋਵੇਗਾ? ਯਿਸੂ ਦਾ ਲਹੂ ਪਾਪ ਨੂੰ ਢੱਕਦਾ ਨਹੀਂ ਹੈ, ਬਲਕਿ ਉਹ ਤਾਂ ਪਾਪ ਨੂੰ ਪੂਰੀ ਤਰ੍ਹਾਂ ਨਾਲ ਦੂਰ ਕਰ ਦਿੰਦਾ ਹੈ। ਅਤੇ ਪਰਮੇਸ਼ਵਰ ਦੀ ਹਜ਼ੂਰੀ ਵਿਚ ਤੁਸੀਂ ਛੁਟਕਾਰਾ ਪਾਏ ਹੋਏ ਪੁੱਤਰਾਂ ਦੇ ਵਾਂਗ ਖੜੇ ਹੁੰਦੇ ਹੋ। ਹੁਣ ਵੇਖੋ, ਕਲੀਸੀਆ ਆਪਣੇ ਜੀਉਣ ਦੇ ਮਿਆਰ ਤੋਂ ਕਿਤੇ ਪਰੇ ਹੈ। ਅਤੇ ਕਈ ਵਾਰ ਮੈਂ ਸੋਚਦਾ ਹਾਂ ਕਿ ਅਸੀਂ ਪਿੱਛੇ ਨੂੰ ਸਰਕਦੇ ਹਾਂ, ਬਜਾਏ ਇਸ ਦੇ ਕਿ ਸੱਚਮੁੱਚ ਬਾਹਰ ਆਣ ਕੇ ਇਸ ਮੁੱਦੇ ਦਾ ਸਾਹਮਣਾ ਕਰੀਏ। ਮੇਰੇ ਕੋਲ ਕੁਝ ਹੈ ਜੋ ਮੈਂ ਕਹਿਣਾ ਚਾਹੁੰਦਾ ਹਾਂ, ਪਰੰਤੂ ਮੈਂ ਉਸਨੂੰ ਵੇਲੇ ਸਿਰ ਹੀ ਆਖਾਂਗਾ। ਹੁਣ ਧਿਆਨ ਦਿਓ ਕਿ ਨਾਮਧਾਰੀ ਕਲੀਸਿਯਾਵਾਂ ਵਿਚ ਕਿਤੇ ਕੋਈ ਨੁਕਸ ਹੈ। ਅਤੇ ਮੈਂ ਸੋਚਦਾ ਹਾਂ ਕਿ ਇਹ ਫਿਰਕਾ ਪ੍ਰਸਤੀ ਦੀ ਪ੍ਰਣਾਲੀ ਹੈ, ਜਿਨ੍ਹਾਂ ਨੇ ਲੋਕਾਂ ਦੇ ਦਿਮਾਗ ਘੁਮਾ ਦਿੱਤੇ ਹਨ ਅਤੇ ਹੋਰ ਇਥੋਂ ਤੱਕ ਕਿ ਉਹ ਨਹੀਂ ਜਾਣਦੇ ਹਨ ਕਿ ਕਿਸ ਤਰ੍ਹਾਂ ਕਰਨਾ ਹੈ। ਇਹ ਠੀਕ ਹੈ, ਪਰੰਤੂ ਸਾਡੇ ਨਾਲ ਵਾਅਦਾ ਕੀਤਾ ਗਿਆ ਹੈ ਕਿ ਇਹਨਾਂ ਨੂੰ ਪ੍ਰਗਟ ਕੀਤਾ ਜਾਵੇਗਾ। ਹੁਣ 7 ਮੋਹਰਾਂ ਹਨ ਜਿਨ੍ਹਾਂ ਨਾਲ ਇਹ ਕਿਤਾਬ ਮੋਹਰ ਬੰਦ ਕੀਤੀ ਗਈ ਹੈ। ਅਤੇ ਉਹ 7 ਮੋਹਰਾਂ ਹੁਣ ਅਤੇ ਇਹਨਾਂ 7 ਮੋਹਰਾਂ ਦੇ ਸੰਪੂਰਨ ਹੋਣ ਤੋਂ ਬਾਅਦ ਅਸੀਂ ਪ੍ਰਕਾਸ਼ ਦੀ ਪੋਥੀ 10 ਬਾਬ ਵਿਚ ਵੇਖਦੇ ਹਾਂ ਕਿ ਉੱਥੇ ਭੇਦ ਭਰੀਆਂ 7 ਗਰਜਾਂ ਸਨ, ਜਿਨ੍ਹਾਂ ਨੂੰ ਯੋਹੰਨਾ ਲਿਖਣ ਵਾਲਾ ਹੀ ਸੀ, ਪਰੰਤੂ ਉਸ ਨੂੰ ਇਹ ਆਗਿਆ ਦਿੱਤੀ ਗਈ ਸੀ ਭਈ ਇਹਨਾਂ ਨੂੰ ਨਾ ਲਿਖ। ਅਤੇ ਉਹਨਾਂ 7 ਗਰਜਾਂ ਦੇ ਸਮੇਂ ਅਸੀਂ ਮਸੀਹ ਨੂੰ ਜਾਂ ਫਿਰ ਇੱਕ ਦੂਤ ਨੂੰ ਹੇਠਾਂ ਉਤਰਦੇ ਵੇਖਦੇ ਹਾਂ, ਜਿਹਦੇ ਸਿਰ ਤੇ ਮੇਘ ਤਨੁੱਖ ਸੀ, ਅਤੇ ਉਹਨੇ ਆਪਣਾ ਪੈਰ ਸਮੁੰਦਰ ਅਤੇ ਧਰਤੀ ਤੇ ਟਿਕਾਇਆ ਅਤੇ ਸਹੁੰ ਖਾਧੀ ਭਈ ਉਸ ਸਮੇਂ ਸਮਾਂ ਹੋਰ ਨਹੀਂ ਹੈ। ਅਤੇ ਫਿਰ ਅਸੀਂ ਮੋਹਰਾਂ ਦੇ ਪ੍ਰਗਟ ਹੋਣ ਵਿਚ ਇਹ ਵੇਖਦੇ ਹਾਂ ਕਿ ਲੇਲਾ ਵਿਚੋਲੇ ਦੇ ਰੂਪ ਵਿਚ ਆਪਣਾ ਵਿਚੋਲਗੀ ਦਾ ਕੰਮ ਛੱਡ ਦਿੰਦਾ ਹੈ ਅਤੇ ਹੁਣ ਉਹ ਆਪਣੇ ਹੱਕਾਂ ਦਾ ਦਾਵਾ ਕਰਨ ਲਈ ਅਗਾਂਹ ਆਇਆ ਸੀ ਜਿਨ੍ਹਾਂ ਨੂੰ ਉਸਨੇ ਆਪਣੀ ਮੌਤ ਦੇ ਦੁਆਰਾ ਛੁਡਾਇਆ ਸੀ। ਅਤੇ ਤਦ ਕੋਈ ਵੀ ਉਸ ਪੋਥੀ ਨੂੰ ਨਹੀਂ ਖੋਲ ਸਕਦਾ ਸੀ, ਕੋਈ ਵੀ ਉਸ ਕਿਤਾਬ ਦੇ ਬਾਰੇ ਵਿਚ ਕੁਝ ਨਹੀਂ ਸਮਝ ਸਕਦਾ ਸੀ। ਉਹ ਨਿਸਤਾਰੇ ਦੀ ਪੋਥੀ ਸੀ ਅਤੇ ਪਰਮੇਸ਼ਵਰ ਪਿਤਾ ਜੋ ਕਿ ਆਤਮਾ ਹੈ ਉਸ ਦੇ ਹੱਥ ਵਿਚ ਇਹ ਛੁਟਕਾਰੇ ਦੀ ਪੋਥੀ ਸੀ ਕਿਉਂਕਿ ਮਸੀਹ ਸਿੰਘਾਸਨ ਤੇ ਵਿਚੋਲੇ ਦੇ ਰੂਪ ਵਿਚ ਸੀ। ਇਸ ਲਈ ਉਸ ਵੇਦੀ ਤੇ ਨਾ ਤਾਂ ਕੋਈ ਸੰਤ, ਨਾ ਮਰੀਅਮ, ਨਾ ਤਾਂ ਯੂਸਫ, ਨਾ ਹੀ ਹੋਰ ਕੋਈ ਹੋ ਸਕਦਾ ਸੀ ਕਿਉਂਕਿ ਇਹ ਤਾਂ ਯਸੂ ਦਾ ਲਹੂ ਸੀ। ਸਿਰਫ ਯਸੂ ਦਾ ਲਹੂ ਹੀ ਕਫਾਰਾ ਦੇ ਸਕਦਾ ਸੀ। ਇਸ ਲਈ ਕੋਈ ਵੀ ਹੋਰ ਉੱਥੇ ਵਿਚੋਲੇ ਦੇ ਰੂਪ ਵਿਚ ਖੜਾ ਨਹੀਂ ਹੋ ਸਕਦਾ ਸੀ। ਇਹ ਬਿਲਕੁਲ ਠੀਕ ਹੈ, ਉੱਥੇ ਹੋਰ ਕੋਈ ਨਹੀਂ ਸੀ। ਇਸ ਲਈ ਇਸ ਦਾ ਵਿਚਾਰ ਕਿ ਰਾਜਨੀਤੀ ਲਈ ਸੰਤ ਯਹੂਦਾ ਵਿਚੋਲਗੀ ਦਾ ਕੰਮ ਕਰ ਰਿਹਾ ਹੈ ਅਤੇ ਸੰਤ ਸਿਸਿਲੀਆ ਹੋਰ ਕੰਮਾਂ ਲਈ ਵਿਚੋਲਗੀ ਦਾ ਕੰਮ ਕਰ ਰਹੀ ਹੈ, ਇਹ ਨਿਰਾ ਬਕਵਾਸ ਹੈ, ਅਜਿਹਾ ਕੁਝ ਨਹੀਂ ਹੈ। ਮੈਂ ਇਹ ਨਹੀਂ ਆਖਦਾ ਕਿ ਲੋਕ ਇਮਾਨਦਾਰ ਜਾਂ ਖਰੇ ਨਹੀਂ ਹਨ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਅਜਿਹਾ ਕਰਨ ਵਿਚ ਇਮਾਨਦਾਰ ਨਹੀਂ ਹੋ, ਪਰੰਤੂ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਗਲਤ ਹੋ, ਤੁਸੀਂ ਵਫਾਦਾਰੀ ਦੇ ਨਾਲ ਗਲਤ ਹੋ। ਅਤੇ ਕੋਈ ਵੀ ਚੀਜ਼ ਉਹ ਆਖਦੇ ਹਨ ਠੀਕ ਹੈ, ਫਰਿਸ਼ਤਾ ਸੰਤ ਬੋਨੀਫਰ ਨੂੰ ਵਿਖਾਲੀ ਦਿੱਤਾ ਸੀ ਅਤੇ ਇਹ ਅਤੇ ਉਹ ਅਤੇ ਹੋਰ ਕੁਝ ਆਖਿਆ ਸੀ ਅਤੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ। ਮੇਰੇ ਦਿਮਾਗ ਵਿਚ ਇਸ ਲਈ ਜਰਾ ਵੀ ਸ਼ੱਕ ਨਹੀਂ ਹੈ ਕਿ ਕਿਸੇ ਨੇ ਦਰਸ਼ਨ ਵਿਚ ਕੀ ਵੇਖਿਆ ਸੀ। ਮੈਂ ਇਸ ਤੇ ਸ਼ੱਕ ਨਹੀਂ ਕਰਦਾ ਕਿ ਯੂਸਫ ਸਮਿਥ ਨੇ ਦਰਸ਼ਨ ਵਿਚ ਕੀ ਵੇਖਿਆ ਸੀ, ਪਰ ਇਹ ਬਾਕੀ ਦੇ ਵਚਨ ਦੇ ਅਨੁਸਾਰ ਨਹੀਂ ਸੀ। ਸੋ ਇਸ ਲਈ ਮੇਰੇ ਲਈ ਤਾਂ ਉਹ ਗਲਤ ਹੈ, ਸਮਝੇ? ਇਹਨੂੰ ਤਾਂ ਬਾਕੀ ਦੇ ਵਚਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਕਲੀਸਿਆ ਦੇ ਯੁੱਗਾਂ ਅਤੇ ਮੋਹਰਾਂ ਅਤੇ ਬਾਕੀ ਵਚਨ ਦੇ ਨਾਲ ਵੀ ਹੈ। ਅਤੇ ਜੇ ਕੋਈ ਆਖਦਾ ਹੈ ਕਿ ਉਸਦੇ ਕੋਲ ਸੱਤਾਂ ਗਰਜਾਂ ਦਾ ਪ੍ਰਕਾਸ਼ ਹੈ ਅਤੇ ਜੇ ਉਹ ਬਾਕੀ ਦੇ ਵਚਨ ਦੇ ਨਾਲ ਮੇਲ ਨਹੀਂ ਖਾਂਦਾ ਤਾਂ ਫਿਰ ਜ਼ਰੂਰ ਕੋਈ ਗਲਤੀ ਹੈ, ਸਮਝੇ? ਇਸਨੇ ਤਾਂ ਯਹੋਵਾ ਇਉਂ ਫਰਮਾਉਂਦਾ ਹੈ ਵਾਲੇ ਵਚਨ ਦੇ ਨਾਲ ਆਉਣਾ ਹੈ ਕਿਉਂਕਿ ਇਹ ਇੱਕ ਪੋਥੀ ਹੈ, ਇਹ ਤਾਂ ਆਪਣੀ ਪੂਰਨਤਾ ਵਿਚ ਯਸੂ ਮਸੀਹ ਦਾ ਪ੍ਰਕਾਸ਼ ਹੈ। ਹੁਣ ਮੈਂ ਨਿਸ਼ਚਾ ਕਰਦਾ ਹਾਂ ਕਿ ਤਦ ਲੇਲਾ ਅਗਾਂਹ ਆਇਆ ਉਹ ਨਹੀਂ ਸਨ ਜਾਣਦੇ, ਯੋਹੰਨਾ ਰੋ ਰਿਹਾ ਸੀ ਅਤੇ ਉਹ ਕਿਸੇ ਨੂੰ ਵੀ ਸੁਰਗ ਵਿਚ ਜਾਂ ਧਰਤੀ ਉੱਤੇ ਨਹੀਂ ਲੱਭ ਸਕਿਆ ਕਿਉਂਕਿ ਸਾਰੇ ਖਾਈ ਦੇ ਉਸ ਪਾਸੇ ਪਾਪ ਵਿਚ ਸਨ। ਇੱਥੇ ਕੋਈ ਮਨੁੱਖ ਨਹੀਂ ਸੀ ਅਤੇ ਇੱਕ ਫਰਿਸ਼ਤਾ, ਬੇਸ਼ੱਕ ਉਹ ਤਾਂ ਯੋਗ ਹੋਵੇਗਾ ਪਰ ਅਸਲ ਵਿਚ ਇੱਕ ਨੇੜੇ ਦੇ ਸਾਖ ਦਾ ਹੋਣਾ ਜ਼ਰੂਰੀ ਸੀ। ਇਸ ਨੂੰ ਤਾਂ ਮਨੁੱਖ ਹੋਣਾ ਜ਼ਰੂਰੀ ਸੀ ਅਤੇ ਉੱਥੇ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਸੀ ਕਿਉਂਕਿ ਹਰ ਇੱਕ ਮਨੁੱਖ ਕਾਮ ਵਾਸਨਾ ਦੇ ਦੁਆਰਾ ਜੰਮਿਆ ਹੈ। ਉਸ ਨੂੰ ਤਾਂ ਸਿਰਫ ਉਹੀ ਲੈ ਸਕਦਾ ਸੀ ਜੋ ਕਿ ਕਾਮ ਵਾਸਨਾ ਦੀ ਇੱਛਾ ਤੋਂ ਬਿਨਾਂ ਜੰਮਿਆ ਹੋਇਆ ਹੋਵੇ। ਇਸ ਲਈ ਖੁਦ ਪਰਮੇਸ਼ਵਰ ਨੇ ਇਸ ਤਰ੍ਹਾਂ ਕੀਤਾ, ਉਸਨੇ ਇੱਕ ਕੁਆਰੀ ਤੋਂ ਜਨਮ ਲਿਆ ਅਤੇ ਇਮਾਨੁਏਲ ਬਣਿਆ। ਉਸਦਾ ਲਹੂ ਹੀ ਸਿਰਫ ਇੱਕ ਅਜਿਹਾ ਸੀ ਜੋ ਕਿ ਯੋਗ ਸੀ ਅਤੇ ਫਿਰ ਉਸਨੇ ਆਪ ਜੀਵਨ ਰੇਖਾ ਦੀ ਸਖਾਈ ਨੂੰ ਪਾਰ ਕੀਤਾ ਅਤੇ ਮੁੱਲ ਤਾਰਿਆ ਅਤੇ ਬਾਕੀ ਲੋਕਾਂ ਲਈ ਰਾਹ ਤਿਆਰ ਕੀਤਾ ਅਤੇ ਫਿਰ ਉਹ ਵਿਚੋਲੇ ਦੇ ਰੂਪ ਵਿਚ ਪਰਮੇਸ਼ਵਰ ਦੇ ਸਿੰਘਾਸਨ ਦੇ ਕੋਲ ਜਾ ਬੈਠਾ ਅਤੇ ਉਹ ਉੱਥੇ ਹੀ ਬੈਠਾ ਹੋਇਆ ਹੈ। ਅਤੇ ਅਸਲ ਵਿਚ ਇਹ ਪੋਥੀ ਹਰ ਸਮੇਂ ਹੀ ਬੰਦ ਰਹੀ ਹੈ, ਇਹ ਪੋਥੀ ਬੰਦ ਹੀ ਰਹੀ ਹੈ, ਪਰ ਇਹ ਹਮੇਸ਼ਾ ਪ੍ਰਤੀਕਾਂ ਵਿਚ ਹੈ। ਉਹਨਾਂ ਨੇ ਇਸ ਨੂੰ ਵੇਖਿਆ, ਯੋਹੰਨਾ ਨੇ ਵੀ ਇਸ ਨੂੰ ਵੇਖਿਆ। ਜਦ ਪਹਿਲੀ ਮੋਹਰ ਖੁੱਲੀ ਤਾਂ ਐਲਾਨ ਕੀਤਾ ਗਿਆ, ਉਸਨੇ ਕਿਹਾ ਇੱਕ ਚਿੱਟਾ ਘੋੜਾ ਨਿਕਲ ਕੇ ਗਿਆ, ਉਸਦੇ ਉੱਤੇ ਇੱਕ ਸਵਾਰ ਸੀ, ਉਸਦੇ ਹੱਥ ਵਿਚ ਕਮਾਨ ਸੀ। ਇਹ ਤਾਂ ਚਿੰਨ ਹੈ, ਇਹ ਪ੍ਰਗਟ ਨਹੀਂ ਹੋਈ, ਨਹੀਂ ਜੀ, ਇਹ ਤਾਂ ਇੱਕ ਪ੍ਰਤੀਕ ਹੈ। ਅਤੇ ਜਿੱਥੋਂ ਤੱਕ ਕਿ ਧਰਤੀ ਤੇ ਕਿਸੇ ਆਦਮੀ ਦੀ ਗੱਲ ਹੈ, ਬਸ ਉਹ ਇੰਨਾ ਹੀ ਆਖ ਸਕਦਾ ਹੈ, ਇਹ ਠੀਕ ਹੈ। ਹੋ ਸਕਦਾ ਹੈ ਕਿ ਉਹ ਲੜਖੜਾਏ ਅਤੇ ਠੋਕਰ ਖਾ ਜਾਏ ਅਤੇ ਕੋਈ ਸ਼ੱਕ ਨਹੀਂ ਕਿ ਥੋੜੀ ਦੇਰ ਬਾਅਦ ਇੱਥੇ ਜਾਂ ਉੱਥੇ ਜਾਂ ਕਿਤੇ ਟਕਰਾ ਸਕਦਾ ਹੈ। ਪਰ ਇਸ ਤੋਂ ਬਾਅਦ ਅਸੀਂ ਪ੍ਰਕਾਸ਼ ਦੀ ਪੋਥੀ ਵਿਚ ਇਹ ਵੇਖਿਆ ਸੀ ਕਿ ਸੱਤਵੇਂ ਦੂਤ ਦੇ ਸੰਦੇਸ਼ ਦੇਣ ਦੇ ਦਿਨਾਂ ਵਿਚ ਇਸ ਦੇ ਸਾਰੇ ਭੇਤ ਉਸ ਸਮੇਂ ਤੱਕ ਪਹਿਲਾਂ ਹੀ ਪ੍ਰਗਟ ਹੋ ਜਾਣੇ ਚਾਹੀਦੇ ਹਨ। ਇਹ ਪ੍ਰਕਾਸ਼ ਦੀ ਪੋਥੀ 10:7 ਹੈ, ਇਹ ਉਸ ਸਮੇਂ ਦੇ ਅਨੁਸਾਰ ਪ੍ਰਗਟ ਹੋ ਜਾਣਾ ਚਾਹੀਦਾ ਹੈ। ਉਸ ਸਮੇਂ ਜਦ ਉਹ ਸੰਦੇਸ਼ ਦੇਵੇਗਾ ਤਾਂ ਇਹਨੂੰ ਪ੍ਰਗਟ ਹੋ ਜਾਣਾ ਚਾਹੀਦਾ ਹੈ। ਫਿਰ ਸੱਤ ਗਰਜਾਂ ਨੇ ਆਪਣੀਆਂ ਭੇਦ ਭਰੀਆਂ ਆਵਾਜ਼ਾਂ ਦਿੱਤੀਆਂ ਅਤੇ ਯੋਹੰਨਾ ਲਿਖਣ ਵਾਲਾ ਸੀ, ਪਰੰਤੂ ਯੋਹੰਨਾ ਜਾਣਦਾ ਸੀ ਕਿ ਉਹ ਕੀ ਸੀ, ਪਰ ਯੋਹੰਨਾ ਨੇ ਉਸ ਨੂੰ ਨਹੀਂ ਲਿਖਿਆ ਸੀ ਕਿਉਂਕਿ ਯੋਹੰਨਾ ਨੂੰ ਉਹ ਲਿਖਣ ਤੋਂ ਮਨਾ ਕੀਤਾ ਗਿਆ ਸੀ। ਇਹ ਸੱਤ ਗਰਜਾਂ ਦੇ ਸ਼ਬਦ ਪੂਰੀ ਤਰ੍ਹਾਂ ਇੱਕ ਭੇਤ ਹੈ, ਇਹ ਇੱਥੋਂ ਤੱਕ ਕਿ ਪ੍ਰਤੀਕ ਜਾਂ ਕਿਸੇ ਵੀ ਹੋਰ ਤਰ੍ਹਾਂ ਨਹੀਂ ਹੈ। ਅਸੀਂ ਸਿਰਫ ਜਾਣਦੇ ਹਾਂ ਕਿ ਉਹ ਇਹਨਾਂ ਗਰਜਾਂ ਦੇ ਸ਼ਬਦ ਕੀਤੇ। ਬਸ ਇੰਨਾ ਹੀ ਸੀ। ਅਤੇ ਹੁਣ ਇਸ ਦਾ ਅਧਿਐਨ ਕਰਦੇ ਹੋਏ ਇਹ ਨਾ ਭੁੱਲਣਾ ਕਿ ਐਤਵਾਰ ਸਵੇਰ ਅਸੀਂ ਚੰਗਾਈ ਸਭਾ ਨੂੰ ਛੱਡ ਦਿੱਤਾ ਹੈ ਕਿਉਂਕਿ ਅਸੀਂ ਲੋਕਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣੇ ਹਨ। ਹੁਣ ਵੇਖੋ ਕਿ ਜੇ ਤੁਸੀਂ ਨਾ ਸੱਤਾ ਮੋਹਰਾਂ ਤੇ ਕਿਸੇ ਪ੍ਰਸ਼ਨ ਨੂੰ ਪੁੱਛਣਾ ਚਾਹੁੰਦੇ ਹੋ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਜਾਂ ਜੇ ਕੋਈ ਗੱਲ ਤੁਹਾਡੀ ਸਮਝ ਵਿੱਚ ਨਹੀਂ ਆਉਂਦੀ ਤਾਂ ਤੁਸੀਂ ਉਹ ਪੁੱਛ ਸਕਦੇ ਹੋ, ਤਦ ਅਸੀਂ ਸੱਤਾ ਮੋਹਰਾਂ ਦੇ ਬਾਰੇ ਵਿੱਚ ਪ੍ਰਸ਼ਨ ਉੱਤਰ ਕਰਾਂਗੇ। ਤਾਂ ਤੁਸੀਂ ਵੇਖੋ ਮੈਂ ਸ਼ਨੀਵਾਰ ਦੀ ਰਾਤ ਤੱਕ ਤੁਹਾਨੂੰ ਦੱਸ ਸਕਾਂਗਾ ਕਿ ਉਹਨਾਂ ਦਾ ਉੱਤਰ ਦੇਣਾ ਸੰਭਵ ਹੈ ਜਾਂ ਨਹੀਂ। ਅਤੇ ਤਦ ਹੁਣੇ ਕਿਸੇ ਗੱਲ ਨੂੰ ਕਹਿਣਾ ਚੰਗਾ ਹੋਵੇਗਾ ਜਾਂ ਮੈਨੂੰ ਇਸ ਦੇ ਬਾਰੇ ਵਿੱਚ ਦੱਸਣਾ ਚਾਹੀਦਾ ਹੈ ਜਾਂ ਫਿਰ ਸੁਪਨਾ ਆਇਆ ਹੋਵੇਗਾ। ਹੁਣ ਯਾਦ ਰੱਖੋ ਇਹ ਸਭ ਬਹੁਮੁੱਲੀਆਂ ਗੱਲਾਂ ਹਨ, ਇਹ ਯੋਗ ਗੱਲਾਂ ਹਨ, ਪਰ ਆਓ ਠੀਕ ਸੱਤਾ ਮੋਹਰਾਂ ਨਾਲ ਟਿਕੇ ਰਹੀਏ। ਅਤੇ ਅਸੀਂ ਉਹਨਾਂ ਦੇ ਨਾਲ ਹੁਣ ਟਿਕੇ ਵੀ ਹੋਏ ਹਾਂ ਅਤੇ ਸੰਗਤੀ ਵੀ ਸੱਤ ਮੋਹਰਾਂ ਦੇ ਲਈ ਹੀ ਮਿੱਥੀ ਗਈ ਹੈ। ਆਓ ਠੀਕ ਇਹਦੇ ਨਾਲ ਟਿਕੇ ਰਹੀਏ। ਮੈਂ ਘਰ ਜਾਣਾ ਹੈ ਅਤੇ ਮੈਂ ਪੱਛਮ ਵਿੱਚ ਕੁਝ ਬੰਦਗੀਆਂ ਕਰਨੀਆਂ ਹਨ ਅਤੇ ਮੈਂ ਫਿਰ ਇੱਕ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਜਾਂ ਕੁਝ ਹੋਰ ਸਮੇਂ ਦੇ ਬਾਅਦ ਜਾਂ ਕੁਝ ਇੰਨੇ ਹੀ ਦਿਨਾਂ ਦੇ ਬਾਅਦ ਵਾਪਸ ਇੱਥੇ ਆਵਾਂਗਾ। ਔਰ ਹੋ ਸਕਦਾ ਹੈ ਕਿ ਪ੍ਰਭੂ ਸਾਨੂੰ ਇਹ ਇਜਾਜ਼ਤ ਦੇਵੇ ਕਿ ਅਸੀਂ ਉਸ ਤੇ ਕੁਝ ਕਰ ਸਕੀਏ ਜਾਂ ਫਿਰ ਚੰਗਾਈ ਸਭਾ ਜਾਂ ਕੁਝ ਹੋਰ ਕਰ ਸਕੀਏ ਜਾਂ ਇਹ ਜੋ ਕੁਝ ਵੀ ਹੈ ਅਸੀਂ ਉਸ ਨੂੰ ਕਰ ਸਕੀਏ। ਤੁਸੀਂ ਵੇਖੋ ਤਦ ਸਾਡੇ ਕੋਲ ਸੱਤ ਤੁਰੀਆਂ ਹਨ ਜਿਨ੍ਹਾਂ ਨੇ ਇਸ ਦੇ ਬਾਅਦ ਹਾਲੇ ਆਉਣਾ ਹੈ ਅਤੇ ਸਾਰੀਆਂ ਵੀ ਉਸੇ ਦੇ ਵਿੱਚ ਹੀ ਆਉਣੀਆਂ ਹਨ ਅਤੇ ਉਹਨਾਂ ਸੱਤ ਕਰੋਧ ਦੇ ਕਟੋਰਿਆਂ ਨੂੰ ਵੇਖਣਾ ਹੈ ਜੋ ਉਲੱਦੇ ਜਾਣੇ ਹਨ। ਇਹ ਸਾਰੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਨ ਪਰੰਤੂ ਹਾਲੇ ਤੱਕ ਇਹ ਸਭ ਭੇਤ ਹਨ। ਹੁਣ ਪਿਛਲੀ ਰਾਤ ਅਸੀਂ ਪਤਾ ਲਾਇਆ ਕਿ ਪਹਿਲੀ ਮੋਹਰ ਖੁੱਲੀ ਅਤੇ ਸਵਾਰ ਅਤੇ ਪ੍ਰਭੂ ਨੇ ਮੇਰੀ ਮਦਦ ਕੀਤੀ। ਮੈਂ ਪਹਿਲਾਂ ਇਸ ਮੋਹਰ ਦੇ ਬਾਰੇ ਵਿੱਚ ਕਦੇ ਕੁਝ ਨਹੀਂ ਜਾਣਦਾ ਸਾਂ, ਮੈਂ ਪਹਿਲਾਂ ਇਸ ਵਿੱਚ ਇੱਕ ਵੀ ਗੱਲ ਨਹੀਂ ਜਾਣਦਾ ਸੀ, ਇਹ ਸੱਚ ਹੈ, ਮੈਂ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ ਸੀ। ਮੈਂ ਬਸ ਉੱਥੇ ਬਾਹਰ ਗਿਆ ਅਤੇ ਆਪਣੀ ਬਾਈਬਲ ਲਈ ਅਤੇ ਥੱਲੇ ਬੈਠ ਗਿਆ ਅਤੇ ਮੈਂ ਉੱਥੇ ਤਦ ਤੱਕ ਬੈਠਾ ਰਿਹਾ ਜਾਂ ਤੱਕ ਕਿ ਇਸ ਨੂੰ ਉਸ ਤਰ੍ਹਾਂ ਨਹੀਂ ਤੋੜਿਆ ਗਿਆ। ਮੈਂ ਬਸ ਆਪਣੀ ਕਲਮ ਚੁੱਕੀ ਅਤੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਬਸ ਉੱਥੇ ਹੀ ਬੈਠਾ ਰਿਹਾ। ਹੋ ਸਕਦਾ ਹੈ ਕਿ ਘੰਟਿਆਂ ਬੱਧੀ ਬੈਠਾ ਰਿਹਾ ਜਾਂ ਤਾਂ ਕਿ ਇਹਦਾ ਖੋਲਿਆ ਜਾਣਾ ਖਤਮ ਨਹੀਂ ਹੋ ਗਿਆ। ਇਸ ਤੋਂ ਬਾਅਦ ਮੈਂ ਵਾਪਸ ਗਿਆ ਅਤੇ ਮੈਂ ਇਹਦੀ ਖੋਜ ਪੜਤਾਲ ਕੀਤੀ ਕਿ ਵੇਖਾਂ ਕਿ ਉਸਨੇ ਕਿੱਥੇ ਕਿਹਾ ਹੈ। ਮੈਂ ਸੋਚਿਆ ਠੀਕ ਹੈ, ਇਹ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਇਹਨੂੰ ਕਿਤੇ ਵੇਖਿਆ ਹੈ ਅਤੇ ਮੈਂ ਬਾਈਬਲ ਦੀ ਸ਼ਬਦ ਸੂਚੀ ਲਈ ਤਾਂ ਕਿ ਵਚਨ ਵਿੱਚ ਪਿਛਲੀਆਂ ਗੱਲਾਂ ਨੂੰ ਵੇਖਾਂ ਕਿ ਅਜਿਹਾ ਕੁਝ ਹੈ ਅਤੇ ਇਹ ਉੱਥੇ ਪਿੱਛੇ ਹੈ ਅਤੇ ਫਿਰ ਇਹ ਇੱਥੇ ਹੈ ਅਤੇ ਇਹ ਉੱਥੇ ਪਿੱਛੇ ਹੈ ਅਤੇ ਇੱਥੇ ਥੱਲੇ ਅਤੇ ਇੱਥੇ ਉੱਪਰ ਹੈ। ਫਿਰ ਮੈਂ ਇਸ ਨੂੰ ਠੀਕ ਢੰਗ ਨਾਲ ਲੜੀਵਾਰ ਕੀਤਾ। ਮੈਂ ਜਾਣਦਾ ਹਾਂ ਕਿ ਇਹ ਪਰਮੇਸ਼ਵਰ ਹੈ ਜਿੰਨੀ ਦੇਰ ਤੱਕ ਵਚਨ ਦੇ ਨਾਲ ਵਚਨ ਮੇਲ ਖਾ ਰਿਹਾ ਹੈ। ਇਹ ਪਰਮੇਸ਼ਵਰ ਹੈ ਜਿਹੜਾ ਮੈਨੂੰ ਇਸ ਦੇ ਬਾਰੇ ਵਿੱਚ ਦੱਸ ਰਿਹਾ ਹੈ। ਇਸ ਨੂੰ ਕਰਨ ਦਾ ਇਹੀ ਇੱਕ ਢੰਗ ਹੈ ਜਿਵੇਂ ਕਿਸੇ ਇਮਾਰਤ ਦਾ ਨਿਰਮਾਣ ਕੀਤਾ ਜਾਂਦਾ ਹੈ, ਉਸ ਵਿੱਚ ਪੱਥਰਾਂ ਨੂੰ ਇੱਕ ਦੂਸਰੇ ਨਾਲ ਮਿਲਾਇਆ ਜਾਂਦਾ ਹੈ, ਪੱਥਰ ਨਾਲ ਪੱਥਰ ਮਿਲਾਇਆ ਜਾਂਦਾ ਹੈ। ਹੁਣ ਪਿਛਲੀ ਰਾਤ ਅਸੀਂ ਤੀਸਰੀ ਮੋਹਰ ਦਾ ਖੁੱਲਣਾ ਆਪਣੇ ਵਿਚਕਾਰ ਵੇਖਿਆ ਸੀ। ਪਹਿਲਾ ਚਿੱਟਾ ਘੋੜਾ ਸੀ ਅਤੇ ਉਸ ਤੋਂ ਅਗਲਾ ਘੋੜਾ ਲਾਲ ਸੀ ਅਤੇ ਉਸ ਤੋਂ ਅਗਲਾ ਘੋੜਾ ਕਾਲਾ ਸੀ ਅਤੇ ਅਸੀਂ ਵੇਖਿਆ ਕਿ ਉਹ ਘੋੜ ਸਵਾਰ ਇੱਕ ਹੀ ਸੀ। ਸਾਰੇ ਸਮੇਂ ਇੱਕ ਹੀ ਘੋੜ ਸਵਾਰ ਸੀ ਅਤੇ ਘੋੜ ਸਵਾਰ ਸ਼ੁਰੂ ਤੋਂ ਹੀ ਮਸੀਹ ਵਿਰੋਧੀ ਸੀ। ਉਸਦੇ ਕੋਲ ਮੁਕਟ ਨਹੀਂ ਸੀ ਪਰ ਬਾਅਦ ਵਿੱਚ ਉਸ ਨੂੰ ਮੁਕਟ ਮਿਲਦਾ ਹੈ। ਇਸ ਤੋਂ ਬਾਅਦ ਅਸੀਂ ਵੇਖਿਆ ਸੀ ਕਿ ਉਸ ਨੂੰ ਇੱਕ ਤਲਵਾਰ ਦਿੱਤੀ ਗਈ ਸੀ ਤਾਂ ਕਿ ਉਹ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਲਵੇ ਅਤੇ ਵੇਖਿਆ ਸੀ ਕਿ ਉਸਨੇ ਇਸੇ ਤਰ੍ਹਾਂ ਹੀ ਕੀਤਾ। ਇਸ ਤੋਂ ਬਾਅਦ ਅਸੀਂ ਵੇਖਿਆ ਸੀ ਕਿ ਉਹ ਕਲੀਸਿਆ ਨੂੰ ਪੈਸੇ ਦੇਣ ਦੇ ਸਿਧਾਂਤਾਂ ਰਾਹੀਂ ਅੰਦਰ ਆਣ ਵੜਿਆ। ਉਸ ਦੇ ਲਈ ਇੱਕ ਅਠੰਨੀ ਤੋਲਦਾ ਹੈ ਅਤੇ ਉਸਦੇ ਲਈ ਇੱਕ ਦੋ ਅਠੰਨੀ ਤੋਲਦਾ ਹੈ, ਪਰ ਉਸਨੂੰ ਤੇਲ ਅਤੇ ਦਾਖਰਸ ਦਾ ਵਿਗਾੜ ਕਰਨ ਤੋਂ ਮਨਾ ਕੀਤਾ ਗਿਆ ਜੋ ਕਿ ਬਹੁਤ ਹੀ ਥੋੜੀ ਮਾਤਰਾ ਵਿੱਚ ਰਹਿ ਗਿਆ ਸੀ। ਅਤੇ ਫਿਰ ਕੱਲ ਰਾਤ ਅਸੀਂ ਇਸ ਉਦਾਹਰਣ ਨਾਲ ਇੱਥੋਂ ਬਾਹਰ ਨਿਕਲੇ ਸਾਂ ਕਿ ਤੇਲ ਅਤੇ ਦਾਖਰਸ ਕੀ ਸੀ ਅਤੇ ਇਸ ਦੇ ਕੀ ਪ੍ਰਭਾਵ ਸਨ। ਅਤੇ ਅਸੀਂ ਭਾਵੇਂ ਕਿ ਇਹ ਭੱਦਾ ਜਾਪਿਆ ਹੋਵੇ ਪਰੰਤੂ ਮੈਂ ਪਰ ਇਹ ਸੰਪੂਰਨ ਸੱਚ ਹੈ। ਹੁਣ ਵੇਖੋ ਅਸੀਂ ਛੱਡਿਆ ਸੀ, ਆਓ ਅਸੀਂ ਥੋੜੀ ਦੇਰ ਲਈ ਇਸ ਤੇ ਦੁਬਾਰਾ ਵਿਚਾਰ ਕਰੀਏ। ਅਸੀਂ ਇਸ ਨੂੰ ਦਾਖਰਸ ਦੀ ਸ਼ਕਤੀ ਦੇ ਉੱਤੇ ਛੱਡ ਗਏ ਸਾਂ ਅਤੇ ਤੇਲ ਕੀ ਦਰਸਾਉਂਦਾ ਹੈ? ਆਤਮਾ। ਹੁਣ ਮੇਰਾ ਅੰਦਾਜ਼ਾ ਹੈ ਕਿ ਤੁਸੀਂ ਸਾਰਿਆਂ ਨੇ ਇਹ ਲਿਖ ਲਿਆ ਹੋਵੇਗਾ, ਜੇਕਰ ਤੁਸੀਂ ਨਹੀਂ ਲਿਖਿਆ ਤਾਂ ਤੁਹਾਨੂੰ ਇਹ ਟੇਪ ਤੇ ਮਿਲ ਜਾਵੇਗਾ ਅਤੇ ਤੁਸੀਂ ਜਾਣ ਸਕਦੇ ਹੋ ਕਿ ਇਸ ਦੇ ਬਾਰੇ ਵਿੱਚ ਲਿਖਤਾਂ ਵਿੱਚ ਕਿੱਥੇ ਕਿੱਥੇ ਲਿਖਿਆ ਹੈ। ਤੇਲ ਹਮੇਸ਼ਾ ਪਵਿੱਤਰ ਆਤਮਾ ਨੂੰ ਦਰਸਾਉਂਦਾ ਹੈ, ਜਿਵੇਂ ਕਿ ਮੂਰਖ ਕੁਆਰੀਆਂ ਕੋਲ ਤੇਲ ਨਹੀਂ ਸੀ ਅਤੇ ਚਤੁਰ ਕੁਆਰੀਆਂ ਕੋਲ ਤੇਲ ਸੀ ਜੋ ਕਿ ਪਵਿੱਤਰ ਆਤਮਾ ਹੈ। ਅਤੇ ਫਿਰ ਅਸੀਂ ਪੁਰਾਣੇ ਨੇਮ ਵਿਚ ਵੇਖਿਆ ਸੀ ਕਿ ਨਬੀਆਂ ਅਤੇ ਹੋਰ ਦੇ ਅੰਦਰ ਸੀ ਅਤੇ ਹੁਣ ਮੈਂ ਅਸਲ ਵਿਚ ਮੈਂ ਹਰੇਕ ਲਿਖਤ ਨੂੰ ਖਿੱਚਣ ਦਾ ਯਤਨ ਤਾਂ ਨਹੀਂ ਕਰ ਰਿਹਾ ਹਾਂ ਅਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਦੇ ਬਾਰੇ ਵਿਚ ਤੁਸੀਂ ਬੋਲ ਵੀ ਨਹੀਂ ਸਕਦੇ ਹੋ ਕਿਉਂਕਿ ਉਹ ਬਹੁਤ ਹੀ ਸਮਾਂ ਲੈਂਦੀਆਂ ਹਨ ਪਰੰਤੂ ਇੱਥੇ ਮੈਂ ਯਤਨ ਕੀਤਾ ਹੈ ਕਿ ਇਹਨਾਂ ਮੋਹਰਾਂ ਦੇ ਬਾਰੇ ਵਿਚ ਵਚਨ ਦੀਆਂ ਲਿਖਤਾਂ ਅਤੇ ਹੋਰ ਦੂਸਰੀਆਂ ਗੱਲਾਂ ਨਾਲ ਸਮਝਾਵਾਂ ਤਾਂ ਕਿ ਲੋਕ ਇਹਦੇ ਰਾਹੀਂ ਉਹ ਜਾਣ ਲੈਣਗੇ ਅਤੇ ਇਹਦੀ ਤਸਵੀਰ ਵੇਖ ਲੈਣਗੇ ਪਰੰਤੂ ਜੇ ਤੁਸੀਂ ਉਹਨਾਂ ਮੋਹਰਾਂ ਵਿੱਚੋਂ ਕਿਸੇ ਇੱਕ ਮੋਹਰ ਨੂੰ ਹੀ ਲੈ ਕੇ ਬੈਠ ਜਾਓ ਤਾਂ ਇੱਕ ਇੱਕ ਮਹੀਨੇ ਤੱਕ ਹਰ ਰਾਤ ਉਸੇ ਮੋਹਰ ਦੇ ਉਪਦੇਸ਼ ਦੇ ਸਕਦੇ ਹੋ ਅਤੇ ਤਾਂ ਵੀ ਤੁਸੀਂ ਉਸ ਨੂੰ ਛੂ ਵੀ ਨਹੀਂ ਸਕਦੇ ਹੋ ਉਹਨਾਂ ਵਿੱਚੋਂ ਇੱਕ ਤੇ ਹੀ ਤੁਹਾਨੂੰ ਇੰਨਾ ਟਾਈਮ ਲੱਗ ਜਾਵੇਗਾ ਅਤੇ ਇਸ ਤਰ੍ਹਾਂ ਇੱਕ ਹੀ ਮੋਹਰ ਤੇ ਕਹਿਣ ਲਈ ਬਹੁਤ ਕੁਝ ਹੈ ਪਰੰਤੂ ਅਸੀਂ ਇਸ ਦੀਆਂ ਸਿਰਫ ਮੁੱਖ ਮੁੱਖ ਗੱਲਾਂ ਹੀ ਲੈ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਬਾਰੇ ਵਿਚ ਕੀ ਕੁਝ ਹੈ ਹੁਣ ਜਿਵੇਂ ਤੇਲ ਪਵਿੱਤਰ ਆਤਮਾ ਨੂੰ ਦਰਸਾਉਂਦਾ ਹੈ ਫਿਰ ਅਸੀਂ ਪਤਾ ਲਾਇਆ ਕਿ ਤੇਲ ਅਤੇ ਦਾਖਰਸ ਭਗਤੀ ਦੇ ਨਾਲ ਸੰਬੰਧਿਤ ਹਨ ਵੇਖੋ ਇਹ ਹਮੇਸ਼ਾ ਉਪਾਸਨਾ ਦੇ ਨਾਲ ਹੀ ਸੰਬੰਧਿਤ ਹਨ ਜਿਹਾ ਕਿ ਪ੍ਰਕਾਸ਼ ਮੈਨੂੰ ਮਿਲਿਆ ਸੀ ਉਸੇ ਦੇ ਆਧਾਰ ਤੇ ਮੈਂ ਕਿਹਾ ਸੀ ਕਿ ਅਸੀਂ ਵੇਖਿਆ ਸੀ ਕਿ ਦਾਖਰਸ ਦਰਸਾਉਂਦਾ ਹੈ ਕਿ ਸਾਮਰਥ ਸੀ ਸਮਝੇ ਅਤੇ ਸਾਮਰਥ ਤਦ ਮਿਲਦੀ ਹੈ ਜਦ ਕੁਝ ਪ੍ਰਗਟ ਕਰ ਦਿੱਤਾ ਜਾਂਦਾ ਹੈ ਇਹ ਤਾਂ ਨਿਹਚਾਵਾਨ ਨੂੰ ਸਰੂਰ ਦਿੰਦੀ ਹੈ ਕਿਉਂਕਿ ਇਹ ਤਾਂ ਪ੍ਰਕਾਸ਼ ਦੇ ਦੁਆਰਾ ਪੇਸ਼ ਕੀਤੀ ਗਈ ਹੈ ਸਮਝੇ ਇਹ ਤਾਂ ਉਹ ਹੈ ਜੋ ਪਰਮੇਸ਼ਵਰ ਨੇ ਆਖਿਆ ਹੈ ਇਹ ਤਾਂ ਭੇਤ ਹੈ ਵੇਖੋ ਉਹ ਇਹਨੂੰ ਸਮਝ ਨਹੀਂ ਸਕਦੇ ਅਤੇ ਥੋੜੀ ਦੇਰ ਬਾਅਦ ਪਰਮੇਸ਼ਵਰ ਥੱਲੇ ਆਉਂਦਾ ਹੈ ਅਤੇ ਇਹਨੂੰ ਪ੍ਰਗਟ ਕਰਦਾ ਹੈ ਅਤੇ ਫਿਰ ਇਸ ਨੂੰ ਪ੍ਰਮਾਣਿਤ ਕਰਦਾ ਹੈ ਯਾਦ ਰੱਖੋ ਜੇ ਸੱਚਾਈ ਪ੍ਰਗਟ ਕੀਤੀ ਜਾਂਦੀ ਹੈ ਤਾਂ ਸੱਚਾਈ ਪ੍ਰਮਾਣਿਤ ਵੀ ਕੀਤੀ ਜਾਂਦੀ ਹੈ ਪਰਮੇਸ਼ਵਰ ਪੱਕੇ ਤੌਰ ਤੇ ਇਸੇ ਤਰ੍ਹਾਂ ਹੀ ਕਰਦਾ ਹੈ ਇਸ ਨਾਲ ਕੋਈ ਮਤਲਬ ਨਹੀਂ ਕਿ ਕੋਈ ਆਦਮੀ ਕਿੰਨਾ ਚਲਾਕ ਹੋ ਸਕਦਾ ਹੈ ਇਸ ਨਾਲ ਕੋਈ ਵਾਸਤਾ ਨਹੀਂ ਕਿ ਉਹ ਦਿਮਾਗੀ ਤੌਰ ਤੇ ਕਿੰਨਾ ਬੁੱਧੀਮਾਨ ਹੋ ਸਕਦਾ ਹੈ ਜੇਕਰ ਪਰਮੇਸ਼ਵਰ ਉਸਦੇ ਪਿੱਛੇ ਨਹੀਂ ਹੈ ਤਾਂ ਜ਼ਰੂਰ ਕੋਈ ਗਲਤੀ ਹੈ ਸਮਝੇ ਠੀਕ ਹੈ ਕਿਉਂ ਜੋ ਇਹ ਤਾਂ ਵਚਨ ਹੈ ਹੁਣ ਜਦੋਂ ਮੂਸਾ ਪਰਮੇਸ਼ਵਰ ਦੀ ਪ੍ਰੇਰਣਾ ਨਾਲ ਮਿਸਰ ਵਿੱਚ ਪਹੁੰਚਿਆ ਅਤੇ ਉਸਨੇ ਕਿਹਾ ਮੱਖੀਆਂ ਆ ਜਾਣ ਮੱਖੀਆਂ ਆ ਗਈਆਂ ਯਾਦ ਉਹਨੇ ਕਿਹਾ ਡੱਡੂ ਆ ਜਾਣ ਤਾਂ ਡੱਡੂ ਆ ਗਏ ਸਨ ਵੇਖੋ ਕੀ ਹੁੰਦਾ ਜੇ ਭਲਾ ਉਹਨੇ ਆਖਿਆ ਹੁੰਦਾ ਕਿ ਮੱਖੀਆਂ ਆ ਜਾਣ ਅਤੇ ਉਹ ਨਾ ਆਉਂਦੀਆਂ ਵੇਖੋ ਫਿਰ ਤਾਂ ਇਹੀ ਹੁੰਦਾ ਕਿ ਉਸਨੇ ਯਹੋਵਾ ਦਾ ਵਚਨ ਨਹੀਂ ਬੋਲਿਆ ਹੈ ਉਸਨੇ ਆਪਣਾ ਹੀ ਵਚਨ ਬੋਲਿਆ ਹੈ ਉਸਨੇ ਸ਼ਾਇਦ ਸੋਚਿਆ ਹੋਵੇ ਕਿ ਉੱਥੇ ਮੱਖੀਆਂ ਹੋ ਜਾਣੀਆਂ ਚਾਹੀਦੀਆਂ ਹਨ ਪਰ ਉੱਥੇ ਕੋਈ ਵੀ ਮੱਖੀ ਨਹੀਂ ਸੀ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਇਸ ਤਰ੍ਹਾਂ ਨਹੀਂ ਆਖਿਆ ਸੀ ਅਤੇ ਜਦ ਖੁਦਾ ਤੁਹਾਨੂੰ ਕੁਝ ਦੱਸਦਾ ਹੈ ਅਤੇ ਕਹਿੰਦਾ ਹੈ ਤੁਸੀਂ ਜਾ ਕੇ ਕਰੋ ਅਤੇ ਮੈਂ ਠੀਕ ਇਹਦੇ ਨਾਲ ਹੋਵਾਂਗਾ ਕਿਉਂਕਿ ਇਹ ਮੇਰਾ ਵਚਨ ਹੈ ਅਤੇ ਪਰਮੇਸ਼ਵਰ ਇਹਨੂੰ ਬਾਈਬਲ ਵਿੱਚੋਂ ਵਿਖਾਉਂਦਾ ਹੈ ਅਤੇ ਫਿਰ ਪਰਮੇਸ਼ਵਰ ਇਸ ਦੇ ਪਿੱਛੇ ਖੜਾ ਹੁੰਦਾ ਹੈ ਅਤੇ ਜੇ ਇਹ ਬਾਈਬਲ ਵਿੱਚ ਲਿਖਿਆ ਹੋਇਆ ਨਹੀਂ ਹੈ ਅਤੇ ਪਰਮੇਸ਼ਵਰ ਦਾ ਵਚਨ ਹੈ ਤਾਂ ਜਿੱਦਾਂ ਵੀ ਹੋਵੇ ਪਰਮੇਸ਼ਵਰ ਇਹਦੇ ਪਿੱਛੇ ਖੜਾ ਹੁੰਦਾ ਹੈ ਸਮਝੇ ਅਤੇ ਜੇ ਬਾਈਬਲ ਤੋਂ ਬਾਹਰ ਹੈ ਤਾਂ ਇਹ ਨਬੀਆਂ ਤੇ ਪ੍ਰਗਟ ਕੀਤਾ ਜਾਂਦਾ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਪਰਮੇਸ਼ਵਰ ਦੇ ਸਭ ਭੇਦ ਨਬੀਆਂ ਦੇ ਉੱਤੇ ਹੀ ਪ੍ਰਗਟ ਕੀਤੇ ਜਾਂਦੇ ਹਨ ਸਿਰਫ ਨਬੀਆਂ ਤੇ ਹੀ ਪਰਮੇਸ਼ਵਰ ਦੇ ਗੁਪਤ ਭੇਦ ਪ੍ਰਗਟ ਕੀਤੇ ਜਾਂਦੇ ਹਨ ਵੇਖੋ ਅਮੋਸ 3:7 ਹੁਣ ਪ੍ਰਕਾਸ਼ ਦੀ ਸ਼ਕਤੀ ਨਿਹਚਾਵਾਨ ਲਈ ਸਰੂਰ ਲੈ ਕੇ ਆਉਂਦੀ ਹੈ ਕਿਉਂਕਿ ਦਾਖਰਸ ਦੀ ਸ਼ਕਤੀ ਸਰੀਰਕ ਦਾਖਰਸ ਦੀ ਸ਼ਕਤੀ ਸਰੂਰ ਲਿਆਉਂਦੀ ਹੈ ਇਹ ਉਸ ਮਨੁੱਖ ਵਿੱਚ ਜਿਹੜਾ ਡਿੱਗਾ ਹੋਇਆ ਹੈ ਸਰੂਰ ਪੈਦਾ ਕਰਦੀ ਹੈ ਸਮਝੇ ਵੇਖਿਆ ਠੀਕ ਹੈ ਫਿਰ ਇਸੇ ਤਰ੍ਹਾਂ ਵਚਨ ਦੇ ਪ੍ਰਕਾਸ਼ ਦੀ ਸ਼ਕਤੀ ਵਿਸ਼ਵਾਸੀ ਵਿੱਚ ਸਰੂਰ ਪੈਦਾ ਕਰਦੀ ਹੈ ਸੰਤੁਸ਼ਟਤਾ ਦੀ ਉਤੇਜਨਾ ਪੈਦਾ ਕਰਦੀ ਹੈ ਅਤੇ ਇਸ ਗੱਲ ਦੀ ਉਤੇਜਨਾ ਦਿੰਦੀ ਹੈ ਕਿ ਵਚਨ ਸਿੱਧ ਹੈ ਇਹ ਸਾਬਤ ਕੀਤਾ ਹੋਇਆ ਹੈ ਜਿਵੇਂ ਕਿ ਅਸੀਂ ਇਸ ਦਾ ਹਵਾਲਾ ਲੈਣਾ ਚਾਹੁੰਦੇ ਹਾਂ ਵਚਨ ਵਿੱਚ ਇਸ ਨੂੰ ਨਵੀਂ ਮੈਂ ਕਿਹਾ ਗਿਆ ਹੈ ਅਸੀਂ ਹਮੇਸ਼ਾ ਹੀ ਇਸ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਾਂ ਜਿਵੇਂ ਇਹ ਤਾਂ ਨਵੀਂ ਮੈਂ ਦੇ ਨਸ਼ੇ ਵਿੱਚ ਸਨ ਸਮਝੇ ਇਹ ਸਹੀ ਗੱਲ ਹੈ ਮੈਂ ਸੋਚਦਾ ਹਾਂ ਕਿ ਇਸ ਦਾ ਸਭ ਤੋਂ ਵਧੀਆ ਅਨੁਵਾਦ ਆਤਮਿਕ ਮੈਂ ਹੋਵੇਗਾ ਇਹ ਆਤਮਿਕ ਮੈਂ ਹੋਵੇਗੀ ਜਿਵੇਂ ਸਰੀਰਕ ਮੈਂ ਆਪਣੇ ਆਪ ਨੂੰ ਉਤੇਜਿਤ ਸ਼ਕਤੀ ਵਿੱਚ ਪ੍ਰਗਟ ਕਰਦੀ ਹੈ ਉਸੇ ਤਰ੍ਹਾਂ ਹੀ ਨਵੀਂ ਮੈਂ ਹੈ ਜੋ ਕਿ ਪਵਿੱਤਰ ਆਤਮਾ ਹੈ ਜੋ ਖੁਦਾ ਦਾ ਵਚਨ ਪ੍ਰਗਟ ਕਰਦੀ ਹੈ ਉਹ ਇੱਥੇ ਹੈ ਵਚਨ ਆਪ ਹੀ ਆਤਮਾ ਹੈ ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ ਆਓ ਅਸੀਂ ਇਸ ਨੂੰ ਪੜ੍ਹੀਏ ਆਓ ਅਸੀਂ ਇਸ ਨੂੰ ਸੰਤ ਯੂਹੰਨਾ ਦੇ 6ਵੇਂ ਬਾਬ ਵਿੱਚ ਪੜ੍ਹੀਏ ਆਓ ਬਸ ਜੀ ਹਾਂ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਹੋਗੇ ਕਿ ਚੰਗਾ ਕਿਸੇ ਨੇ ਇਸ ਤਰ੍ਹਾਂ ਕਿਹਾ ਸੀ ਆਓ ਅਸੀਂ ਵੇਖੀਏ ਕਿ ਇਹ ਕਿਸ ਨੇ ਕਿਹਾ ਹੈ ਅਤੇ ਫਿਰ ਅਸੀਂ ਜਾਣ ਜਾਵਾਂਗੇ ਕਿ ਇਹ ਸੱਚ ਹੈ ਜਾਂ ਨਹੀਂ।
St. John, the 6th chapter, and the 6th chapter,
ਸੰਤ ਯੂਹੰਨਾ 6 ਬਾਬ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ 6ਵੇਂ ਬਾਬ ਦੀ 63ਵੀਂ ਆਇਤ ਹੈ। ਮੈਂ ਸੋਚਦਾ ਹਾਂ ਇਹੋ ਹੀ ਹੈ। ਹਾਂਜੀ ਇਹੀ ਹੈ। ਜੀਊ ਦਾਤਾ ਤਾਂ ਆਤਮਾ ਹੈ, ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ ਅਤੇ ਜੀਉਣ ਹਨ। ਵਚਨ ਖੁਦ ਆਤਮਾ ਹੈ, ਆਤਮਾ ਵਚਨ ਦੇ ਰੂਪ ਵਿਚ। ਅਤੇ ਇਸ ਦੇ ਬਾਅਦ ਤੁਸੀਂ ਵੇਖੋ ਕਿ ਜਦ ਆਤਮਾ ਜਿਵਾਲਦਾ ਹੈ ਤਾਂ ਵਚਨ ਦਾ ਆਤਮਾ ਕੰਮ ਕਰਨ ਲੱਗਦਾ ਹੈ ਅਤੇ ਕਾਰਵਾਈ ਹੁੰਦੀ ਹੈ। ਸਮਝੇ? ਕਿਉਂਕਿ ਇਹ ਹੁਣ ਇੱਥੇ ਵੇਖੋ, ਇਸ ਤੋਂ ਪਹਿਲਾਂ ਕਿ ਕੋਈ ਵਿਚਾਰ ਸ਼ਬਦ ਬਣੇ ਉਸਨੇ ਵਿਚਾਰ ਜਾਂ ਸੋਚ ਹੀ ਹੋਣਾ ਹੈ, ਅਤੇ ਇਸ ਤੋਂ ਬਾਅਦ ਜਦ ਵਿਚਾਰ ਪ੍ਰਗਟ ਕੀਤਾ ਜਾਂਦਾ ਹੈ ਤਾਂ ਉਹ ਇੱਕ ਸ਼ਬਦ ਹੁੰਦਾ ਹੈ। ਹੁਣ ਇਹ ਪਰਮੇਸ਼ਵਰ ਦਾ ਵਿਚਾਰ ਹੈ ਜਿਹਨੂੰ ਉਸਨੇ ਆਪਣੇ ਵਚਨ ਵਿਚ ਪੇਸ਼ ਕੀਤਾ ਹੈ, ਅਤੇ ਫਿਰ ਜਦ ਅਸੀਂ ਇਸ ਨੂੰ ਪਰਮੇਸ਼ਵਰ ਕੋਲੋਂ ਪ੍ਰਾਪਤ ਕਰਦੇ ਹਾਂ ਤਾਂ ਇਹ ਵਚਨ ਬਣ ਜਾਂਦਾ ਹੈ। ਪਰਮੇਸ਼ਵਰ ਨੇ ਮੂਸਾ ਉੱਤੇ ਪ੍ਰਗਟ ਕੀਤਾ ਸੀ ਕੀ ਕਰਨਾ ਹੈ। ਮੂਸਾ ਨੇ ਉਹ ਬੋਲਿਆ ਅਤੇ ਉਹ ਪੂਰਾ ਹੋ ਗਿਆ। ਸਮਝੇ? ਜਦੋਂ ਅਸਲ ਵਿਚ ਇਹ ਪਰਮੇਸ਼ਵਰ ਦੀ ਵੱਲੋਂ ਆਉਂਦਾ ਹੈ ਤਾਂ ਇਸੇ ਤਰ੍ਹਾਂ ਹੀ ਹੁੰਦਾ ਹੈ। ਹੁਣ ਅਸੀਂ ਵੇਖਿਆ ਹੈ ਕਿ ਇਹ ਸਰੂਰ ਦਿੰਦੀ ਹੈ ਅਤੇ ਆਨੰਦ ਬਖਸ਼ਦੀ ਹੈ, ਕਿਉਂਕਿ ਇਹ ਪਰਮੇਸ਼ਵਰ ਦਾ ਵਚਨ ਹੈ, ਅਤੇ ਨਵੀਂ ਮੈਂ ਸਰੂਰ ਦਿੰਦੀ ਹੈ ਜਦ ਇਹ ਵਚਨ ਪ੍ਰਗਟ ਕਰਦੀ ਹੈ, ਅਤੇ ਫਿਰ ਇਹ ਕਦੇ ਕਦੇ ਹੱਦ ਤੋਂ ਵੀ ਕਿਤੇ ਵੱਧ ਆਨੰਦ ਬਖਸ਼ਦੀ ਹੈ। ਅਸੀਂ ਇਸ ਦਾ ਅਧਿਐਨ ਕਰ ਚੁੱਕੇ ਹਾਂ। ਇਹ ਅਜਿਹਾ ਆਨੰਦ ਬਖਸ਼ਦੀ ਹੈ ਕਿ ਤੁਸੀਂ ਆਨੰਦ ਦੇ ਨਾਲ ਮਗਨ ਹੋ ਜਾਂਦੇ ਹੋ। ਹੁਣ ਧਿਆਨ ਦਿਓ, ਮੈਂ ਜਾਣਦਾ ਹਾਂ ਕਿ ਬਹੁਤ ਸਾਰਾ ਕੱਟੜਵਾਦ ਪਾਇਆ ਜਾਂਦਾ ਹੈ ਅਤੇ ਲੋਕ ਇਸ ਤਰ੍ਹਾਂ ਕਰਦੇ ਰਹਿੰਦੇ ਹਨ। ਮੈਂ ਜਾਣਦਾ ਹਾਂ ਕਿ ਕਈ ਵਾਰ ਉਹ ਉੱਪਰ ਥੱਲੇ ਕੁੱਦਦੇ ਹਨ, ਉਹ ਅਜਿਹਾ ਤਾ ਤਾ ਕਰਦੇ ਹਨ ਜਦ ਸੰਗੀਤ ਚੱਲ ਰਿਹਾ ਹੁੰਦਾ ਹੈ। ਮੈਂ ਜਾਣਦਾ ਹਾਂ ਕਿ ਇਸੇ ਤਰ੍ਹਾਂ ਹੀ ਹੁੰਦਾ ਹੈ, ਅਤੇ ਮੈਂ ਇਸ ਦਾ ਵੀ ਵਿਸ਼ਵਾਸ ਕਰਦਾ ਹਾਂ। ਮੈਂ ਅੱਜ ਦੇ ਦਿਨਾਂ ਵਿਚ ਲੋਕਾਂ ਨੂੰ ਵੇਖਿਆ ਹੈ ਕਿ ਜਦ ਤੱਕ ਸੰਗੀਤ ਵੱਜਦਾ ਹੈ ਤਾਂ ਉਹ ਨੱਚਦੇ ਜਾਂ ਚੀਕਾਂ ਮਾਰਦੇ ਰਹਿੰਦੇ ਹਨ, ਪਰੰਤੂ ਜਦ ਸੰਗੀਤ ਵੱਜਣਾ ਬੰਦ ਹੋ ਜਾਂਦਾ ਹੈ ਤਾਂ ਨੱਚਣਾ ਅਤੇ ਚੀਕਣਾ ਚਲਾਉਣਾ ਬੰਦ ਹੋ ਜਾਂਦਾ ਹੈ। ਸਮਝੇ? ਮੈਂ ਨੇਚਾ ਕਰਦਾ ਹਾਂ, ਠੀਕ ਹੈ, ਜਿੱਥੋਂ ਤੱਕ ਮੇਰਾ ਵਾਸਤਾ ਹੈ। ਤੁਸੀਂ ਵੇਖੋ ਕਿ ਜਿੰਨਾ ਚਿਰ ਤੱਕ ਲੋਕ ਠੀਕ ਤਰ੍ਹਾਂ ਦਾ ਜੀਵਨ ਜਿਉਂਦੇ ਹਨ ਤਾਂ ਫਿਰ ਇਹ ਵੀ ਠੀਕ ਹੈ, ਪਰ ਹੁਣ ਜੇ ਤੁਸੀਂ ਵਚਨ ਲਿਆਉਣਾ ਆਰੰਭ ਕਰ ਦਿਓ, ਹੁਣ ਇਹੀ ਅਸਲ ਵਿਚ ਹੈ ਜੋ ਜੀਵਨ ਲਿਆਉਂਦਾ ਹੈ। ਇਹ ਵਚਨ ਹੀ ਹੈ ਜੋ ਜੀਵਨ ਅਤੇ ਨਵੀਂ ਮੈਂ ਦੇ ਆਨੰਦ ਦਾ ਸਰੂਰ ਲਿਆਉਂਦਾ ਹੈ। ਸਮਝੇ? ਹਾਂਜੀ, ਇਹੀ ਸੀ ਜੋ 35 ਦੇ ਦਿਨ ਤਦ ਹੋਇਆ ਸੀ ਜਦ ਵਚਨ ਪ੍ਰਮਾਣਿਤ ਕੀਤਾ ਗਿਆ। ਹੁਣ ਵੇਖੋ, ਹੁਣ ਯਸੂ ਨੇ ਉਹਨਾਂ ਨੂੰ ਲੂਕਾ 24:49 ਵਿਚ ਕਿਹਾ, ਔਰ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉਪਰੋਂ ਸ਼ੱਕੀ ਨਾ ਪਾਓ, ਸ਼ਹਿਰ ਵਿਚ ਹੀ ਰਹੋ। ਪਿਤਾ ਦਾ ਕਰਾਰ ਕੀ ਸੀ? ਜੋਏਲ 2:28 ਵਿਚ ਅਸੀਂ ਵੇਖਦੇ ਹਾਂ ਕਿ ਉਹ ਆਤਮਾ ਬਹਾਉਣ ਜਾ ਰਿਹਾ ਸੀ। ਯਸ਼ਾਯਾ 28:19, ਕਿਵੇਂ ਉੱਥੇ ਥੱਲੇ ਬੁੱਲ ਅਤੇ ਓਪਰੀਆਂ ਜਮਾਨਾ ਹੋਣਗੀਆਂ ਅਤੇ ਸਭ ਗੱਲਾਂ ਹੋਣਗੀਆਂ। ਉਹ ਉੱਥੇ ਉੱਪਰ ਗਏ ਅਤੇ ਜਿਵੇਂ ਕਿ ਅਸੀਂ ਇਸ ਦਾ ਅਧਿਐਨ ਕੀਤਾ ਹੈ, ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕੋਈ ਇੱਕ ਕਹਿੰਦਾ, ਚੰਗਾ ਮੈਂ ਨੇਚਾ ਕਰਦਾ ਹਾਂ ਕਿ ਅਸੀਂ ਬਥੇਰੀ ਦੇਰ ਉਡੀਕ ਕਰ ਲਈ ਹੈ, ਆਓ ਚਲੀਏ ਅਤੇ ਅਸੀਂ ਬਸ ਇਸ ਨੂੰ ਵਿਸ਼ਵਾਸ ਦੁਆਰਾ ਸਵੀਕਾਰ ਕਰੀਏ। ਇੱਕ ਵਧੀਆ ਬੈਪਟਿਸਟ ਸਿੱਖਿਆ ਸੀ, ਪਰੰਤੂ ਇਹਨੇ ਉਹਨਾਂ ਭਾਈਆਂ ਵਿਚ ਕੰਮ ਨਹੀਂ ਕੀਤਾ। ਸੋ ਇਸ ਤੋਂ ਬਾਅਦ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਇਸਨੇ ਤਾਂ ਅਸਲੀਅਤ ਬਣਨਾ ਸੀ, ਅਤੇ ਉਹਨਾਂ ਨੇ ਵਚਨ ਦੇ ਪ੍ਰਮਾਣਿਤ ਹੋਣ ਲਈ ਆਪਣੀ ਸੇਵਾ ਲਈ ਉਡੀਕ ਕੀਤੀ, ਅਤੇ ਜਦ ਤੁਸੀਂ ਪਵਿੱਤਰ ਆਤਮਾ ਦੀ ਭਾਲ ਕਰਨ ਲਈ ਆਉਂਦੇ ਹੋ ਤਾਂ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਦੇ ਹੋ। ਜੀ ਹਾਂ, ਤੁਸੀਂ ਇਸ ਨੂੰ ਵਿਸ਼ਵਾਸ ਦੇ ਦੁਆਰਾ ਪ੍ਰਾਪਤ ਕਰ ਸਕਦੇ ਹੋ। ਤੁਸੀਂ ਮਸੀਹ ਨੂੰ ਵਿਸ਼ਵਾਸ ਦੁਆਰਾ ਕਬੂਲ ਕਰਨਾ ਹੁੰਦਾ ਹੈ, ਇਹ ਬਿਲਕੁਲ ਠੀਕ ਹੈ, ਅਤੇ ਤੁਸੀਂ ਪਵਿੱਤਰ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰਦੇ ਹੋ, ਅਤੇ ਫਿਰ ਪਵਿੱਤਰ ਆਤਮਾ ਨੂੰ ਪ੍ਰਮਾਣ ਦੇਣ ਲਈ ਆਉਣ ਦਿਓ ਕਿ ਉਹਨੇ ਤੁਹਾਡੇ ਵਿਸ਼ਵਾਸ ਨੂੰ ਕਬੂਲ ਕਰ ਲਿਆ ਹੈ ਤਾਂ ਕਿ ਤੁਹਾਡਾ ਖਤਨਾ ਕਰੇ। ਸਮਝੇ? ਤਦ ਵੇਖੋ, ਅਬਰਾਹਮ ਨੇ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਸਦੇ ਲਈ ਧਰਮ ਗਿਣਿਆ ਗਿਆ, ਪਰੰਤੂ ਖੁਦਾ ਨੇ ਸਬੂਤ ਦੇ ਰੂਪ ਵਿਚ ਕਿ ਉਸਨੇ ਉਸਦੇ ਵਿਸ਼ਵਾਸ ਨੂੰ ਕਬੂਲ ਕਰ ਲਿਆ ਹੈ, ਖਤਨੇ ਦਾ ਚਿੰਨ ਦਿੱਤਾ। ਸੋ ਇਹੀ ਚੀਜ਼ ਸਾਨੂੰ ਵੀ ਕਰਨੀ ਚਾਹੀਦੀ ਹੈ, ਸਾਨੂੰ ਵੀ ਪਵਿੱਤਰ ਆਤਮਾ ਲਈ ਉਡੀਕ ਕਰਨੀ ਚਾਹੀਦੀ ਹੈ, ਜਦ ਤੱਕ ਕਿ ਉਹ ਕੁਝ ਕਰ ਨਹੀਂ ਦਿੰਦਾ ਹੈ। ਜ਼ਰੂਰੀ ਨਹੀਂ ਕਿ ਗੈਰ ਜ਼ੁਬਾਨਾਂ ਬੋਲੀਆਂ ਹਨ, ਇਸ ਲਈ ਨਹੀਂ ਕਿ ਅਸੀਂ ਗਿੱਧਾ ਪਾਇਆ ਹੈ ਜਾਂ ਅਸੀਂ ਜਜ਼ਬਾਤੀ ਹੋ ਗਏ ਸਾਂ ਜਾਂ ਅਸੀਂ ਰੌਲਾ ਪਾਇਆ ਸੀ। ਅਸੀਂ ਤਦ ਤੱਕ ਪਵਿੱਤਰ ਆਤਮਾ ਦੀ ਉਡੀਕ ਕਰਨੀ ਹੈ ਜਦ ਤੱਕ ਕਿ ਅਸੀਂ ਬਦਲ ਨਹੀਂ ਜਾਂਦੇ, ਜਦ ਤੱਕ ਸਾਡੇ ਨਾਲ ਕੁਝ ਅਸਲ ਵਿਚ ਨਹੀਂ ਹੋ ਜਾਂਦਾ ਹੈ। ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਕਿਸ ਰੂਪ ਵਿਚ ਆਉਂਦਾ ਹੈ, ਬਸ ਇਹ ਇਸ ਤਰ੍ਹਾਂ ਹੋਇਆ, ਇਹੀ ਗੱਲ ਮੁੱਖ ਹੈ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਾਈ ਭਾਖਿਆ ਵਿੱਚ ਬੋਲਣਾ ਅਤੇ ਇਹ ਸਭ ਚੀਜ਼ਾਂ ਠੀਕ ਹਨ, ਪਰੰਤੂ ਇਹ ਆਪਣੇ ਆਪ ਵਿੱਚ ਹੀ ਕੰਮ ਨਹੀਂ ਕਰਨਗੀਆਂ ਅਤੇ ਤੁਸੀਂ ਜਾਣਦੇ ਹੋ ਕਿ ਇਸ ਨਾਲ ਕੰਮ ਨਹੀਂ ਚੱਲੇਗਾ। ਸੋ ਇਹ ਇਸ ਤਰ੍ਹਾਂ ਨਹੀਂ ਕਰਦਾ ਹੈ। ਮੈਂ ਯਾਦੂਗਰਨੀਆਂ ਨੂੰ ਪ੍ਰਾਈ ਭਾਖਿਆ ਵਿੱਚ ਬੋਲਦੇ ਹੋਏ ਸੁਣਿਆ ਹੈ, ਯਾਦੂਗਰਾਂ ਨੂੰ ਗੈਰ ਭਾਸ਼ਾ ਬੋਲਦੇ ਅਤੇ ਤਾਲੀਆਂ ਵਜਾਉਂਦੇ ਸੁਣਿਆ ਹੈ। ਯਕੀਨਨ ਉਹ ਪੈਨਸਿਲ ਜ਼ਮੀਨ ਉੱਤੇ ਰੱਖ ਦਿੰਦੇ ਹਨ ਅਤੇ ਉਹ ਪੈਨਸਿਲ ਪ੍ਰਾਈ ਭਾਸ਼ਾ ਵਿੱਚ ਲਿਖਦੀ ਹੈ ਅਤੇ ਕੋਈ ਆਦਮੀ ਉਸ ਪ੍ਰਾਈ ਭਾਖਿਆ ਦਾ ਤਰਜਮਾ ਕਰਦਾ ਹੈ ਅਤੇ ਉਹ ਸੱਚਾ ਅਰਥ ਦੱਸਦਾ ਹੈ। ਇਹ ਠੀਕ ਹੈ ਅਤੇ ਉਹ ਪੈਨਸਿਲ ਬਿਲਕੁਲ ਉਹੀ ਕੁਝ ਲਿਖਦੀ ਹੈ ਜੋ ਹੋ ਚੁੱਕਾ ਸੀ ਅਤੇ ਉਹ ਇਸ ਤਰ੍ਹਾਂ ਬਿਲਕੁਲ ਇਸੇ ਢੰਗ ਦੇ ਨਾਲ ਹੀ ਕਰਦੇ ਹਨ। ਮੈਂ ਉਹਨਾਂ ਨੂੰ ਆਪਣੇ ਸਿਰਾਂ ਵਿੱਚ ਧੂੜ ਪਾਉਂਦੇ ਹੋਏ ਅਤੇ ਆਪਣੇ ਆਪ ਨੂੰ ਚਾਕੂਆਂ ਨਾਲ ਕੱਟਦੇ ਹੋਏ ਵੇਖਿਆ ਹੈ ਅਤੇ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੰਗਲੀ ਪਸ਼ੂਆਂ ਦੇ ਖੂਨ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਢੱਕ ਲੈਂਦੇ ਹਨ ਅਤੇ ਸ਼ੈਤਾਨ ਨੂੰ ਬੁਲਾ ਲੈਂਦੇ ਹਨ। ਵੇਖੋ, ਯਕੀਨਨ ਹੀ ਉਹ ਇਸ ਤਰ੍ਹਾਂ ਕਰਦੇ ਹਨ। ਇਸ ਲਈ ਤੁਸੀਂ ਵੇਖੋ ਕਿ ਪ੍ਰਾਈ ਭਾਖਿਆ ਵਿੱਚ ਬੋਲਣਾ ਇਹ ਨਹੀਂ ਕਰਦਾ। ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਮੈਂ ਕੁਝ ਵੀ ਨਹੀਂ ਹਾਂ। ਸਮਝੇ? ਇਸ ਲਈ ਉਹਨਾਂ ਗੱਲਾਂ ਦਾ ਇਹ ਅਰਥ ਨਹੀਂ ਹੈ ਕਿ ਤੁਸੀਂ ਪਵਿੱਤਰ ਆਤਮਾ ਪਾਇਆ ਹੈ। ਪਰੰਤੂ ਜਦ ਉਹ ਵਿਅਕਤੀ ਮਸੀਹ ਦਾ ਅਵਿਨਾਸ਼ੀ ਆਤਮਾ ਤੁਹਾਡਾ ਨਿੱਜੀ ਮੁਕਤੀਦਾਤਾ ਬਣ ਜਾਂਦਾ ਹੈ ਅਤੇ ਤੁਹਾਨੂੰ ਬਦਲ ਦਿੰਦਾ ਹੈ ਅਤੇ ਤੁਹਾਡੇ ਵਿਚਾਰਾਂ ਨੂੰ ਸਿੱਧੇ ਕਲਵਰੀ ਦੀ ਵੱਲ ਅਤੇ ਇਸ ਵਚਨ ਵੱਲ ਫੇਰ ਦਿੰਦਾ ਹੈ, ਤਾਂ ਕੁਝ ਨਾ ਕੁਝ ਹੁੰਦਾ ਹੈ। ਜੀ ਹਾਂ ਸ਼੍ਰੀਮਾਨ, ਕੁਝ ਜ਼ਰੂਰ ਹੁੰਦਾ ਹੈ। ਤੁਹਾਨੂੰ ਫੇਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਜਦ ਇਹ ਹੋਵੇਗਾ ਤੁਸੀਂ ਇਹਨੂੰ ਜਾਣ ਜਾਓਗੇ ਅਤੇ ਜਦ ਇਹ ਨਵੀਂ ਮੈਂ ਪ੍ਰਕਾਸ਼ ਲਿਆਉਂਦੀ ਹੈ ਤਾਂ ਵਚਨ ਪ੍ਰਗਟ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਪੈਂਤੀਕੁਸ ਦੇ ਦਿਨ ਹੋਇਆ ਸੀ। ਉਹ ਜਾਣਦੇ ਸਨ ਕਿ ਉਹਨਾਂ ਦੇ ਉੱਤੇ ਆਤਮਾ ਉਡੇਲਿਆ ਜਾਣਾ ਹੈ ਅਤੇ ਉਹਨਾਂ ਨੇ ਤਦ ਤੱਕ ਉਡੀਕ ਕੀਤੀ ਜਦ ਤੱਕ ਇਹ ਹੋ ਨਾ ਗਿਆ ਅਤੇ ਜਦ ਪ੍ਰਕਾਸ਼ ਦਾ ਪ੍ਰਗਟਾਵਾ ਹੋਇਆ ਤਾਂ ਸਰੂਰ ਉਹਨਾਂ ਦੇ ਉੱਤੇ ਛਾਇਆ ਹੋਇਆ ਸੀ। ਉਹ ਯਕੀਨਨ ਸਰੂਰ ਵਿੱਚ ਸਨ ਅਤੇ ਪੂਰੇ ਗਰਮ ਜੋਸ਼ੀ ਵਿੱਚ ਸਨ। ਇੱਥੇ ਉਹ ਡਰੇ ਹੋਏ ਸਨ ਅਤੇ ਬੂਹੇ ਬੰਦ ਕੀਤੇ ਹੋਏ ਸਨ ਅਤੇ ਇਸ ਸਰੂਰ ਦੇ ਨਾਲ ਭਰ ਜਾਣ ਤੋਂ ਬਾਅਦ ਉਹ ਗਲੀਆਂ ਵਿੱਚ ਨਿਕਲ ਆਏ ਸਨ। ਯਕੀਨਨ ਹੀ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਸੀ। ਜਿਹੜੇ ਲੋਕਾਂ ਦੇ ਸਮੂਹ ਤੋਂ ਉਹ ਪਹਿਲਾਂ ਡਰਦੇ ਸਨ, ਹੁਣ ਉਹਨਾਂ ਨੂੰ ਹੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਨ। ਇਹ ਠੀਕ ਹੈ, ਸਮਝੇ? ਕਿਉਂਕਿ ਕੁਝ ਹੋਇਆ ਸੀ, ਕਿਉਂਕਿ ਵਾਅਦੇ ਦਾ ਸੱਚਾ ਵਚਨ ਪ੍ਰਮਾਣਿਤ ਕੀਤਾ ਗਿਆ ਸੀ। ਹੁਣ ਆਓ ਅਸੀਂ ਇਸੇ ਤੇ ਇੱਕ ਮਿੰਟ ਰੁਕੀਏ। ਇਹ ਉਸਨੇ ਉਹਨਾਂ ਰਸੂਲਾਂ ਵਿੱਚ ਇੰਨੀ ਸਮਰੱਥਾ ਲਿਆਂਦੀ ਸੀ ਕਿ ਉਹ ਲਗਭਗ ਉਹਨਾਂ ਵਿੱਚੋਂ ਸਭਨਾਂ ਨੇ ਆਪਣੀ ਗਵਾਹੀ ਨੂੰ ਆਪਣੇ ਲਹੂ ਦੇ ਨਾਲ ਮੋਹਰ ਬੰਦ ਕੀਤਾ। ਕੋਈ ਪਰਵਾਹ ਨਹੀਂ ਉਹਨਾਂ ਦੇ ਸਾਹਮਣੇ ਕੀ ਆਇਆ, ਉਹ ਜਦ ਤੱਕ ਜਿਉਂਦੇ ਰਹੇ ਉਹਨਾਂ ਨੇ ਇਸ ਦਾ ਕਦੇ ਵੀ ਇਨਕਾਰ ਨਹੀਂ ਕੀਤਾ। ਉਹ ਇਸੇ ਤੇ ਹੀ ਟਿਕੇ ਰਹੇ ਕਿਉਂਕਿ ਇਹ ਇਕਰਾਰ ਕੀਤਾ ਹੋਇਆ ਸੱਚਾ ਵਚਨ ਸੀ, ਜੋ ਸਾਬਤ ਕੀਤਾ ਗਿਆ ਸੀ। ਉਹ ਪ੍ਰਕਾਸ਼ ਪ੍ਰਮਾਣਿਤ ਹੋ ਗਿਆ ਸੀ ਅਤੇ ਉਹ ਮਰ ਗਏ ਸਨ ਅਤੇ ਉਹਨਾਂ ਨੇ ਆਪਣੀ ਗਵਾਹੀ ਤੇ ਆਪਣੇ ਹੀ ਲਹੂ ਦੀ ਮੋਹਰ ਲਾਈ ਸੀ। ਹੁਣ ਤੁਸੀਂ ਅੰਤ ਦੇ ਦਿਨਾਂ ਦੇ ਇਕਰਾਰ ਵੱਲ ਵੇਖੋ ਅਤੇ ਇੱਥੇ ਅਸੀਂ ਇਹਨੂੰ ਠੀਕ ਆਪਣੀਆਂ ਅੱਖਾਂ ਦੇ ਸਾਹਮਣੇ ਪ੍ਰਮਾਣਿਤ ਹੁੰਦਾ ਹੋਇਆ ਵੇਖਦੇ ਹਾਂ। ਅਸੀਂ ਇੱਥੇ ਆਪਣੇ ਸਾਹਮਣੇ ਵਰਤਮਾਨ ਵਿੱਚ ਪਵਿੱਤਰ ਆਤਮਾ ਦੇ ਆਉਣ ਅਤੇ ਉਸ ਨੂੰ ਉਹਨਾਂ ਕੰਮਾਂ ਨੂੰ ਕਰਦੇ ਹੋਏ ਵੇਖਿਆ ਹੈ ਜਿਹੜੇ ਉਹਨੇ ਕਰਨੇ ਸਨ ਅਤੇ ਅਸੀਂ ਬਿਲਕੁਲ ਆਪਣੇ ਵਿਚਕਾਰ ਉਹਨਾਂ ਕੰਮਾਂ ਨੂੰ ਵੇਖਦੇ ਹਾਂ। ਸਮਝੇ? ਉਹ ਸਾਨੂੰ ਚਾਹੀਦਾ ਹੈ, ਹੇ ਮੇਰੇ ਪ੍ਰਭੂ। ਅਸੀਂ ਕਿਵੇਂ ਸੁਣ ਸਕਦੇ ਹਾਂ? ਦੋਸਤੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਕੁਝ ਹੁੰਦਾ ਹੈ ਜਾਂ ਸੱਚੇ ਖਰੇ ਇਮਾਨਦਾਰ ਪਹਿਲਾਂ ਤੋਂ ਚੁਣੇ ਹੋਏ ਨਿਹਚਾਵਾਨ ਤੇ ਜਾਂ ਦੇ ਰੋਸ਼ਨੀ ਉਸ ਬੀਜ ਨਾਲ ਟਕਰਾਉਂਦੀ ਹੈ ਤਾਂ ਕੁਝ ਨਵੇਂ ਜੀਵਨ ਲਈ ਨਿਕਲ ਆਉਂਦਾ ਹੈ। ਜਿਵੇਂ ਖੂਹ ਤੇ ਪਾਣੀ ਭਰਨ ਆਈ ਔਰਤ ਦੇ ਨਾਲ ਹੋਇਆ ਸੀ, ਇੱਥੇ ਉਹਨਾਂ ਵਿਦਵਾਨ ਜਾਜਕਾਂ ਨੇ ਆਖਿਆ ਸੀ, ਚੰਗਾ ਇਹ ਤਾਂ ਸ਼ੈਤਾਨ ਹੈ, ਇਹ ਤਾਂ ਭਵਿੱਖ ਦੱਸਣ ਵਾਲਾ ਹੈ, ਉਹ ਤਾਂ ਬਸ ਉਹਨਾਂ ਲੋਕਾਂ ਨੂੰ ਉਹਨਾਂ ਦੇ ਭਵਿੱਖ ਦੇ ਬਾਰੇ ਵਿੱਚ ਦੱਸਦਾ ਹੈ ਅਤੇ ਉਹ ਤਾਂ ਸ਼ੈਤਾਨ ਹੈ। ਪਰੰਤੂ ਉੱਥੇ ਹੀ ਸਾਦਾ ਜਿਹੀ ਔਰਤ ਪਹਿਲੇ ਠਹਿਰਾਏ ਹੋਏ ਬੀਜ ਦੇ ਨਾਲ ਸੀ। ਹੁਣ ਤੁਸੀਂ ਸੋਚਦੇ ਹੋ ਕਿ ਇਹ ਠੀਕ ਨਹੀਂ ਹੈ, ਪਰੰਤੂ ਯਿਸੂ ਨੇ ਕਿਹਾ ਸੀ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਪਿਤਾ ਹੀ ਉਸਨੂੰ ਨਾ ਖਿੱਚੇ ਅਤੇ ਉਹ ਸਭ ਜਿਨ੍ਹਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਮੇਰੇ ਕੋਲ ਆਉਣਗੇ। ਅਤੇ ਉਹ ਅਤੇ ਮਸੀਹ ਵਿਰੋਧੀ ਅੰਤ ਦੇ ਦਿਨਾਂ ਵਿੱਚ ਯੋਗ ਹੋਵੇਗਾ। ਅਸੀਂ ਉਸ ਮਸੀਹ ਵਿਰੋਧੀ ਆਤਮਾ ਦਾ ਫਿਰਕਾ ਪ੍ਰਸਤੀ ਦੇ ਮਤਾਂ ਵਿੱਚ ਅਧਿਐਨ ਕੀਤਾ ਹੈ ਅਤੇ ਸਿੱਧ ਕੀਤਾ ਹੈ ਕਿ ਨਾਮਧਾਰੀ ਕਲੀਸਿਯਾਵਾਂ ਦਾ ਮਤ ਹੀ ਮਸੀਹ ਵਿਰੋਧੀ ਹੈ। ਅਤੇ ਹੁਣ ਕੋਈ ਵੀ ਆਦਮੀ ਇੱਥੋਂ ਕਿੰਨੀ ਹੀ ਦੂਰ ਜਾ ਸਕਦਾ ਹੈ ਅਤੇ ਨਿਹਚਾ ਕਰ ਸਕਦਾ ਹੈ ਕਿ ਜਥੇਬੰਦੀਆਂ ਦੀ ਪ੍ਰਣਾਲੀ ਗਲਤ ਨਹੀਂ ਹੈ ਅਤੇ ਇਹ ਮਸੀਹ ਵਿਰੋਧੀ ਨਹੀਂ ਹੈ, ਉਸਦੇ ਨਾਲ ਜ਼ਰੂਰ ਕੋਈ ਗੜਬੜ ਹੈ। ਜਦ ਕਿ ਇਹ ਚੰਗੀ ਤਰ੍ਹਾਂ ਨਾਲ ਇਤਿਹਾਸ ਵਿੱਚੋਂ ਹਰ ਇੱਕ ਗੱਲ ਨਾਲ ਪਰਮੇਸ਼ਵਰ ਦੇ ਵਚਨ ਦੇ ਨਾਲ ਅਤੇ ਬਾਕੀ ਸਭ ਚੀਜ਼ਾਂ ਦੇ ਰਾਹੀਂ ਸਿੱਧ ਹੋ ਗਿਆ ਹੈ ਕਿ ਉਹ ਮਸੀਹ ਵਿਰੋਧੀ ਹੈ ਅਤੇ ਰੋਮ ਇਸ ਦਾ ਹੈੱਡ ਹੈ ਅਤੇ ਇਹਦੀਆਂ ਧੀਆਂ ਕਲੀਸਿਯਾਵਾਂ ਇਸ ਦੀ ਪੈਰਵੀ ਕਰਦੀਆਂ ਹਨ ਅਤੇ ਉਹ ਦੋਨੋਂ ਹੀ ਨਰਕ ਵਿੱਚ ਸੁੱਟੀਆਂ ਜਾਂਦੀਆਂ ਹਨ। ਇਸ ਲਈ ਅਸੀਂ ਇਸ ਮਸੀਹ ਵਿਰੋਧੀ ਨੂੰ ਵੇਖਦੇ ਹਾਂ, ਅਸੀਂ ਇਹਦੀ ਆਤਮਾ ਨੂੰ ਵੇਖਦੇ ਹਾਂ, ਅਤੇ ਜਿਹੜੇ ਦਿਨ ਵਿੱਚ ਅਸੀਂ ਰਹਿ ਰਹੇ ਹਾਂ ਤਾਂ ਕਿਉਂ ਇਹਨੂੰ ਉਹ ਆਨੰਦ ਨਹੀਂ ਲੈ ਕੇ ਆਉਣਾ ਚਾਹੀਦਾ ਜਿਹੜਾ ਬਿਆਨ ਨਹੀਂ ਹੋ ਸਕਦਾ ਅਤੇ ਮਹਿਮਾ ਨਾਲ ਭਰਿਆ ਹੋਇਆ ਹੈ। ਅਤੇ ਜਿਉਂ ਹੀ ਉਹ ਛੋਟੀ ਸਾਮਰੀ ਔਰਤ ਉੱਤੇ ਪਿਆ ਬੱਲੇ ਤੇ ਉਹ ਬੀਜ ਫੁੱਟ ਨਿਕਲਿਆ। ਹੁਣ ਯਾਦ ਰੱਖੋ ਕਿ ਬਾਈਬਲ ਕਹਿੰਦੀ ਹੈ ਕਿ ਅੰਤ ਦੇ ਦਿਨਾਂ ਵਿੱਚ ਇਹ ਮਸੀਹ ਵਿਰੋਧੀ ਸਾਰੇ ਸੰਸਾਰ ਨੂੰ ਹੀ ਭਰਮਾਏਗਾ ਤੇ ਸਿਰਫ ਇੱਕ ਛੋਟਾ ਜਿਹਾ ਝੁੰਡੀ ਹੋਵੇਗਾ ਜਿਨ੍ਹਾਂ ਦੇ ਨਾਮ ਜਗਤ ਦੀ ਨੀਂਹ ਤਰ੍ਹਾਂ ਤੋਂ ਅਗੇਤਰੇ ਹੀ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਸਨ। ਔਰ ਜਦ ਖੁਦਾ ਦੇ ਵਚਨ ਦਾ ਅਸਲੀ ਪ੍ਰਤੀਕਰਨ ਉਸ ਹਿਰਦੇ ਤੇ ਪੈਂਦਾ ਹੈ ਤਾਂ ਪਾਣੀ ਨਾਲ ਟਕਰਾਏਗਾ ਅਤੇ ਤਦ ਪਵਿੱਤਰ ਆਤਮਾ ਨਾਲ ਜਿੰਨੀ ਜ਼ੋਰ ਨਾਲ ਹੋ ਸਕੇ ਟਕਰਾਏਗਾ ਅਤੇ ਤੁਸੀਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਨਹੀਂ ਸਕਦੇ ਹੋ ਕਿਉਂਕਿ ਨਵਾਂ ਜੀਵਨ ਉਸ ਵਿੱਚ ਕੰਮ ਕਰ ਰਿਹਾ ਹੈ। ਜ਼ਿਆਦਾ ਸਮਾਂ ਨਹੀਂ ਹੋਇਆ ਕਿ ਜਦ ਮੈਂ ਉਸ ਆਦਮੀ ਨਾਲ ਗੱਲਾਂ ਕਰ ਰਿਹਾ ਸੀ ਜੋ ਮੇਰੇ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਤੈਨੂੰ ਇਹ ਕਹਿੰਦੇ ਹੋਏ ਸ਼ਰਮ ਨਹੀਂ ਆਉਂਦੀ ਕਿ ਪਰਮੇਸ਼ਵਰ ਨੇ ਧਰਤੀ ਅਤੇ ਆਕਾਸ਼ ਦੀ ਰਚਨਾ 3 ਦਿਨ ਵਿੱਚ ਜਾਂ 6 ਦਿਨਾਂ ਵਿੱਚ ਕੀਤੀ ਸੀ। ਮੈਂ ਕਿਹਾ ਇਹੀ ਹੈ ਜੋ ਬਾਈਬਲ ਕਹਿੰਦੀ ਹੈ। ਉਹਨੇ ਕਿਹਾ ਚੰਗਾ, ਸਾਡੇ ਕੋਲ ਸਬੂਤ ਹਨ ਅਤੇ ਅਸੀਂ ਸਾਬਤ ਕਰ ਸਕਦੇ ਹਾਂ ਕਿ ਸੰਸਾਰ ਲੱਖਾਂ ਸਾਲ ਪੁਰਾਣਾ ਹੈ। ਮੈਂ ਕਿਹਾ ਇਹਦਾ ਉਸਦੇ ਨਾਲ ਕੋਈ ਵਾਸਤਾ ਨਹੀਂ ਹੈ। ਉਤਪਤ 1:1 ਵਿੱਚ ਕਿਹਾ ਗਿਆ ਹੈ ਕਿ ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਦੀ ਰਚਨਾ ਕੀਤੀ। ਕਾਲ ਬਸ ਬਾਈਬਲ ਵਿੱਚ ਇੰਨਾ ਹੀ ਦੱਸਿਆ ਗਿਆ ਹੈ ਅਤੇ ਧਰਤੀ ਬੇਡੋਲ ਅਤੇ ਸੁੰਨੀ ਸੀ। ਮੈਂ ਆਖਿਆ ਮੇਰਾ ਯਕੀਨ ਹੈ ਕਿ ਹਰੇਕ ਬੀਜ ਕਿਸੇ ਹੋਰ ਸਭਿਅਤਾ ਦਾ ਜਾਂ ਕਿਸੇ ਅਜਿਹੀ ਹੀ ਜਗ੍ਹਾ ਦਾ ਪਹਿਲਾਂ ਹੀ ਉੱਥੇ ਪਿਆ ਹੋਇਆ ਸੀ ਅਤੇ ਜਿਉਂ ਹੀ ਪਾਣੀ ਹਟਾਇਆ ਗਿਆ ਅਤੇ ਰੋਸ਼ਨੀ ਉਸ ਤੇ ਪਈ ਤਦ ਰੁੱਖ ਅਤੇ ਸਭ ਕੁਝ ਉੱਪਰ ਆ ਗਿਆ। ਇਹ ਇੱਕ ਨਮੂਨਾ ਹੈ, ਇਸੇ ਤਰ੍ਹਾਂ ਹੀ ਮਨੁੱਖ ਦੇ ਨਾਲ ਵੀ ਹੈ। ਜਦ ਸਾਰੀ ਧੁੰਦ ਹਟ ਜਾਂਦੀ ਹੈ ਅਤੇ ਉਸ ਅਸਲੀ ਬੀਜ ਤੇ ਜੋ ਉੱਥੇ ਪਿਆ ਹੋਇਆ ਸੀ, ਜਦ ਉਹਦੇ ਉੱਤੇ ਸੱਚਾਈ ਪ੍ਰਗਟ ਹੋਈ ਤਾਂ ਫੁੱਟ ਨਿਕਲਿਆ ਅਤੇ ਵਚਨ ਦੇ ਸੱਚੇ ਸਬੂਤ ਦੇ ਦੁਆਰਾ ਖੁਸ਼ਖਬਰੀ ਦਾ ਸੰਦੇਸ਼ ਇਹਦੇ ਉੱਤੇ ਪੈਂਦਾ ਹੈ ਤਾਂ ਉਸ ਵਿੱਚੋਂ ਜੀਵਨ ਫੁੱਟ ਨਿਕਲਦਾ ਹੈ। ਉਹਦੇ ਅੰਦਰ ਜਿਉਣ ਰਹੇਗਾ ਕਿਉਂਕਿ ਉਸਦੇ ਵਿੱਚ ਜੀਵਨ ਪਾਇਆ ਜਾਂਦਾ ਹੈ। ਉਹ ਨਿਹਚਾ ਕਰੇਗਾ, ਪਰੰਤੂ ਜੋ ਇਸ ਦੇ ਬਾਹਰ ਹੈ ਉਹ ਜਿਉਂਦਾ ਨਹੀਂ ਰਹਿ ਸਕਦਾ ਹੈ, ਉਸ ਵਿੱਚ ਕੋਈ ਜੀਵਨ ਨਹੀਂ ਹੈ। ਉਹ ਨਾਮ ਜਿਹੜੇ ਜਗਤ ਦੀ ਉਤਪਤੀ ਤੋਂ ਪਹਿਲਾਂ ਹੀ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ, ਕਿਸੇ ਵੀ ਚੀਜ਼ ਵਾਂਗ ਜ਼ਰੂਰ ਦ੍ਰਿਸ਼ ਤੇ ਆਉਣਗੇ ਅਤੇ ਇਹੀ ਕਾਰਨ ਹੈ ਕਿ ਯਿਸੂ ਮਸੀਹ ਉੱਥੇ ਬੈਠਾ ਹੋਇਆ ਆਪਣੇ ਵਿਚੋਲਗੀ ਦੇ ਕੰਮ ਨੂੰ ਤਦ ਤੱਕ ਕਰ ਰਿਹਾ ਹੈ ਜਾਂ ਤੱਕ ਕਿ ਉਹ ਆਖਰੀ ਬੀਜ ਵਿੱਚੋਂ ਜੀਵਨ ਨਹੀਂ ਫੁੱਟ ਪੈਂਦਾ ਹੈ ਅਤੇ ਉਹ ਇਹਨੂੰ ਬਿਲਕੁਲ ਸਮੇਂ ਤੇ ਜਾਣ ਲਵੇਗਾ ਜਾਂ ਦੇ ਟਕਰਾਵੇਗਾ। ਜਿਵੇਂ ਕਿ ਡਾਕਟਰ ਲੀ ਵੇਲ, ਮੇਰਾ ਅੰਦਾਜ਼ਾ ਹੈ ਕਿ ਉਹ ਹਾਲੇ ਵੀ ਸੰਗਤੀ ਵਿੱਚ ਇੱਥੇ ਕਿਤੇ ਹਨ। ਮੈਂ ਉਹਨੂੰ ਕਈ ਦਿਨਾਂ ਤੋਂ ਨਹੀਂ ਵੇਖਿਆ ਨਹੀਂ ਹੈ। ਮੈਨੂੰ ਯਕੀਨ ਨਹੀਂ ਆਉਂਦਾ ਕਿ ਮੈਂ ਉਹਨੂੰ ਵੇਖਿਆ ਹੈ, ਉਹ ਉੱਥੇ ਹੈ। ਕਿਸੇ ਦੂਜੇ ਦਿਨ ਉਸਨੇ ਮੇਰੇ ਕੋਲ ਇਹ ਸਲਿੱਪ ਭੇਜੀ ਸੀ ਜਿਸ ਵਿੱਚ ਉਸਦੇ ਬਾਰੇ ਵਿੱਚ ਲਿਖਿਆ ਹੋਇਆ ਸੀ ਜੋ ਅਰੇਨੀਅਸ ਨੇ ਕਿਹਾ ਸੀ। ਮੈਂ ਕਈ ਸਬੂਤਾਂ ਦੇ ਆਧਾਰ ਤੇ ਅਰੇਨੀਅਸ ਨੂੰ ਉਸ ਕਾਲ ਦਾ ਦੂਤ ਮੰਨਿਆ ਸੀ ਜਿਸ ਵਿੱਚ ਉਹ ਰਹਿ ਰਿਹਾ ਸੀ, ਪਰੰਤੂ ਉਹਨੇ ਕਿਹਾ ਸੀ ਜਾਂ ਦੇਹ ਦਾ ਆਖਰੀ ਮੈਂਬਰ ਅੰਦਰ ਆ ਜਾਂਦਾ ਹੈ ਆਖਰੀ ਯੁੱਗ ਵਿੱਚ ਤਾਂ ਉਸ ਸਮੇਂ ਭੇਦ ਪ੍ਰਗਟ ਹੋ ਜਾਣਗੇ, ਹੋ ਜਾਣੇ ਚਾਹੀਦੇ ਹਨ ਅਤੇ ਇਹ ਇੱਥੇ ਹੈ। ਇਹ ਬਿਲਕੁਲ ਸਹੀ ਹੈ, ਸਮਝੇ? ਅਸੀਂ ਉਸੇ ਦਿਨ ਵਿੱਚ ਰਹਿ ਰਹੇ ਹਾਂ। ਠੀਕ ਹੈ, ਤਦ 35 ਉਸ ਕੋਲ ਬੇਹੱਦ ਆਨੰਦ ਸੀ, ਉਹ ਸੱਚਮੁੱਚ ਹੀ ਸਰੂਰ ਨਾਲ ਭਰੇ ਹੋਏ ਸਨ। ਮੈਂ ਸੋਚਦਾ ਹਾਂ ਇਸੇ ਤਰ੍ਹਾਂ ਹੀ ਪ੍ਰਕਾਸ਼ ਸਾਰਿਆਂ ਨਾਲ ਕਰਦਾ ਹੈ। ਆਓ ਇੱਕ ਪਲ ਵਾਸਤੇ ਇਸ ਨੂੰ ਲਈਏ, ਆਓ ਦੋ ਦੇ ਬਾਰੇ ਵਿੱਚ ਸੋਚੀਏ। ਉਹ ਵੀ ਬਹੁਤ ਜ਼ਿਆਦਾ ਸਰੂਰ ਵਿੱਚ ਸੀ। ਉਸਨੇ ਕਿਹਾ ਸੀ ਮੇਰਾ ਪਿਆਲਾ ਉਛਲ ਰਿਹਾ ਹੈ। ਮੇਰਾ ਯਕੀਨ ਹੈ ਕਿ ਉਸਦੇ ਜੀਵਨ ਵਿੱਚ ਇੱਕ ਮਹਾਨ ਘਟਨਾ ਘਟੀ ਸੀ। ਕਿਸਨੇ ਉਸ ਤੋਂ ਇਸ ਤਰ੍ਹਾਂ ਕਹਾਇਆ ਸੀ? ਯਾਦ ਉਹ ਆਤਮਾ ਵਿੱਚ ਸੀ ਅਤੇ ਅਸੀਂ ਜਾਣਦੇ ਹਾਂ ਕਿ ਉਹ ਇੱਕ ਨਬੀ ਸੀ। ਬਾਈਬਲ ਇਸੇ ਤਰ੍ਹਾਂ ਹੀ ਕਹਿੰਦੀ ਹੈ। ਹੁਣ ਦਾਊਦ ਨਬੀ, ਹੁਣ ਉਹ ਇੱਕ ਨਬੀ ਸੀ ਅਤੇ ਉਹ ਆਤਮਾ ਵਿੱਚ ਸੀ ਅਤੇ ਉਸਨੇ ਜੀ ਉੱਠਣਾ ਵੇਖਿਆ ਸੀ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੋ ਤਾਂ ਤੁਸੀਂ ਇਸ ਨੂੰ ਜ਼ਬੂਰ 16:8-11 ਵਿੱਚ ਪੜ੍ਹ ਸਕਦੇ ਹੋ। ਉਸਨੇ ਕਿਹਾ ਇਸ ਕਰਕੇ ਮੇਰਾ ਦਿਲ ਆਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ, ਮੇਰਾ ਸਰੀਰ ਵੀ ਚੈਨ ਵਿੱਚ ਵਸੇਗਾ, ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਗਾ ਨਾ ਆਪਣੇ ਪਵਿੱਤਰ ਪੁਰਖ ਨੂੰ ਗੌਰ ਵੇਖਣ ਦੇਵੇਂਗਾ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਪਿਆਲਾ ਛਲਕਣ ਲੱਗ ਪਿਆ ਸੀ ਕਿਉਂਕਿ ਉਹਨੇ ਜੀ ਉੱਠਣਾ ਵੇਖ ਲਿਆ ਸੀ। ਕੋਈ ਗੱਲ ਨਹੀਂ ਕਿ ਇਹ ਕੀ ਸੀ, ਉਹ ਉਸਨੇ ਤਾਂ ਜੀ ਉੱਠਣਾ ਵੇਖਿਆ ਸੀ ਅਤੇ ਉਹ ਸੱਚ ਵਿੱਚ ਅਤੇ ਉਸਦਾ ਪਿਆਲਾ ਛਲਕਦਾ ਸੀ। ਇਸ ਤੋਂ ਇਲਾਵਾ ਦੋ ਦਾ ਇੱਕ ਹੋਰ ਪਿਆਲਾ 2 ਸਮੂਏਲ ਵਿੱਚ ਛਲਕ ਰਿਹਾ ਸੀ। ਇਸ ਨੂੰ ਲਿਖਣ ਲਈ ਤੁਸੀਂ ਆਪਣੀਆਂ ਪੈਨਸਲਾਂ ਬਾਹਰ ਕੱਢ ਲਈਆਂ ਹਨ। 2 ਸਮੂਏਲ 6:14 ਤਦ ਉੱਥੇ ਇਹ ਖੁਸ਼ਕ ਸਮਾ ਰਿਹਾ ਸੀ। ਉਹ ਨੇਮ ਦਾ ਸੰਦੂਕ ਲੈ ਗਏ ਸਨ। ਦੁਸ਼ਮਣ ਨੇ ਆ ਕੇ ਯਹੋਵਾ ਦੇ ਨੇਮ ਦੇ ਸੰਦੂਕ ਨੂੰ ਲੈ ਲਿਆ ਸੀ ਅਤੇ ਉਹਨਾਂ ਨੇ ਜਾ ਕੇ ਇਸ ਨੂੰ ਦਾਗੋਨ ਦੇ ਸਾਹਮਣੇ ਰੱਖ ਦਿੱਤਾ ਸੀ ਅਤੇ ਦਗੋਨ ਆਪਣੇ ਮੂੰਹ ਭਰਨੇ ਸੰਦੂਕ ਦੇ ਅੱਗੇ ਡਿੱਗਿਆ ਪਿਆ ਸੀ ਅਤੇ ਉਹ ਉਸ ਸੰਦੂਕ ਨੂੰ ਕਿਸੇ ਦੂਸਰੇ ਸ਼ਹਿਰ ਵਿਚ ਲੈ ਗਏ ਅਤੇ ਉੱਥੇ ਬਵਾ ਆਣ ਪਈਆਂ। ਇਹ ਸੀ ਅਤੇ ਯਹੋਵਾ ਦਾ ਸੰਦੂਕ ਉਹਨਾਂ ਦੇ ਲਈ ਉੱਥੇ ਸਭ ਤੋਂ ਵੱਡੀ ਆਫ਼ਤ ਵਾਲੀ ਚੀਜ਼ ਸੀ ਜੋ ਕਦੇ ਉਹਨਾਂ ਦੇ ਹੱਥ ਆਈ ਹੋਵੇ। ਉਹ ਇਸ ਤੋਂ ਆਪਣਾ ਪਿੱਛਾ ਨਾ ਛੁਡਾ ਸਕੇ ਕਿਉਂਕਿ ਇਹ ਤਾਂ ਆਪਣੇ ਸਥਾਨ ਤੋਂ ਬਾਹਰ ਸੀ। ਹੁਣ ਜਦ ਉਹਨਾਂ ਨੇ ਇਸ ਨੂੰ ਬੈਲ ਗੱਡੀ ਉੱਤੇ ਰੱਖ ਕੇ ਵਾਪਸ ਲਿਆਉਣਾ ਸ਼ੁਰੂ ਕੀਤਾ ਅਤੇ ਜਦ ਦਾਊਦ ਨੇ ਨੇਮ ਦਾ ਸੰਦੂਕ ਵੇਖਿਆ ਤਾਂ ਤੁਸੀਂ ਜਾਣਦੇ ਹੋ ਉਸਨੇ ਕੀ ਕੀਤਾ ਸੀ। ਉਹ ਇੰਨਾ ਆਨੰਦ ਦੇ ਨਾਲ ਭਰ ਗਿਆ ਸੀ ਕਿ ਉਸਦਾ ਪਿਆਲਾ ਛਲਕ ਰਿਹਾ ਸੀ, ਉਹ ਸਰੂਰ ਦੇ ਨਾਲ ਭਰ ਗਿਆ। ਜਦ ਉਸਨੇ ਵਚਨ ਨੂੰ ਇਸਰਾਇਲ ਵਿਚ ਫਿਰ ਪ੍ਰਗਟ ਹੁੰਦੇ ਵੇਖਿਆ ਤਾਂ ਉਹ ਆਤਮਾ ਵਿਚ ਨੱਚ ਰਿਹਾ ਸੀ। ਜੀ ਹਾਂ, ਤੁਸੀਂ ਵੇਖੋ ਕਿ ਉਸਦਾ ਪਿਆਲਾ ਉਛਲ ਰਿਹਾ ਸੀ। ਕਿਉਂ? ਕਿਉਂਕਿ ਉਸਨੇ ਵਚਨ ਨੂੰ ਵਾਪਸ ਆਉਂਦੇ ਹੋਏ ਵੇਖਿਆ ਸੀ। ਮੈਂ ਸੋਚਦਾ ਹਾਂ ਕਿ ਕਿਸੇ ਨੂੰ ਵੀ ਸਰੂਰ ਨਾਲ ਭਰ ਦੇਵੇਗਾ ਜਦ ਲੋਕ ਇਹ ਵੇਖਦੇ ਹਨ ਕਿ ਇਹਨਾਂ ਸਭਨਾ ਸਾਲਾਂ ਦੇ ਬਾਅਦ ਸੱਚਾ ਵਚਨ ਉਸ ਕਰਾਰ ਦੇ ਅਨੁਸਾਰ ਕਿ ਇਹ ਪ੍ਰਗਟ ਹੋਵੇਗਾ, ਪ੍ਰਗਟ ਹੁੰਦੇ ਹੋਏ ਅਤੇ ਸਾਬਤ ਹੁੰਦੇ ਹੋਏ ਵੇਖਦੇ ਹਨ। ਕਿੱਡਾ ਸ਼ਾਨਦਾਰ ਸਮਾਂ ਹੈ, ਇਹ ਕਿੰਨਾ ਵਧੀਆ ਸਮਾਂ ਹੈ। ਆਓ ਹੁਣ ਅਸੀਂ ਪੜ੍ਹੀਏ। ਮੈਂ ਸਾਰਾ ਸਮਾਂ ਇਹਨਾਂ ਗੱਲਾਂ ਤੇ ਬੋਲਾਂਗਾ ਤਾਂ ਮੈਂ ਇਸ ਚੌਥੀ ਮੋਹਰ ਤੇ ਨਹੀਂ ਆ ਸਕਾਂਗਾ ਤੇ ਮੈਂ ਤੁਹਾਨੂੰ ਸਭਨਾਂ ਨੂੰ ਇੱਥੇ 10:30 ਤੱਕ ਬਿਠਾ ਰੱਖਾਂਗਾ। ਕੱਲ ਰਾਤ ਮੈਂ ਤੁਹਾਨੂੰ ਜਲਦੀ ਛੱਡ ਦਿੱਤਾ ਸੀ, ਇਸ ਲਈ ਮੈਨੂੰ ਤੁਹਾਨੂੰ ਕਾਫੀ ਦੇਰ ਤੱਕ ਰੋਕ ਕੇ ਰੱਖਣਾ ਚਾਹੀਦਾ ਹੈ। ਜੀ ਹਾਂ, ਹਾਂਜੀ, ਇਸ ਤਰ੍ਹਾਂ ਨਹੀਂ ਹੈ, ਮੈਂ ਤਾਂ ਬਸ ਤੁਹਾਨੂੰ ਸਿਰਫ ਛੇੜ ਰਿਹਾ ਸੀ, ਸਮਝੇ? ਮੈਂ ਹਾਂ, ਅਸੀਂ ਉਸੇ ਤਰ੍ਹਾਂ ਕਰਨਾ ਚਾਹੁੰਦੇ ਹਾਂ ਜਿਵੇਂ ਪ੍ਰਭੂ ਸਾਡੀ ਅਗਵਾਈ ਕਰੇਗਾ। ਹੁਣ ਜਾਂ ਉਹਨੇ ਚੌਥੀ ਮੋਹਰ ਤੋੜੀ ਤਾਂ ਮੈਂ ਚੌਥੇ ਜੰਤੂ ਦੀ ਆਵਾਜ਼ ਇਹ ਆਖਦੀ ਸੁਣੀ, ਭਈ ਆ ਅਤੇ ਵੇਖ। ਹੁਣ ਜਦ ਲੇਲੇ ਨੇ ਚੌਥੀ ਮੋਹਰ ਖੋਲੀ ਸੀ, ਆਓ ਅਸੀਂ ਇਸ ਤੇ ਰੁਕੀਏ। ਹੁਣ ਚੌਥੀ ਮੋਹਰ, ਇਸ ਨੂੰ ਕਿਸ ਨੇ ਖੋਲਿਆ ਸੀ? ਲੇਲੇ ਨੇ। ਕੀ ਕੋਈ ਹੋਰ ਇਸ ਨੂੰ ਖੋਲਣ ਦੇ ਯੋਗ ਸੀ? ਜੀ ਨਹੀਂ, ਕੋਈ ਵੀ ਹੋਰ ਇਸ ਨੂੰ ਖੋਲ ਨਹੀਂ ਸਕਦਾ ਸੀ। ਲੇਲੇ ਨੇ ਹੀ ਚੌਥੀ ਮੋਹਰ ਖੋਲੀ ਸੀ। ਅਤੇ ਚੌਥੇ ਜੰਤੂ ਨੇ, ਜੋ ਕਿ ਉਕਾਬ ਦੇ ਵਰਗਾ ਸੀ, ਯੋਹੰਨਾ ਨੂੰ ਆਖਿਆ, ਆ ਅਤੇ ਵੇਖ ਕਿ ਛੁਟਕਾਰੇ ਦੀ ਯੋਜਨਾ ਦਾ ਚੌਥਾ ਭੇਦ ਜੋ ਇਸ ਪੋਥੀ ਵਿਚ ਛੁਪਿਆ ਹੋਇਆ ਹੈ ਉਹ ਕੀ ਹੈ, ਕਿਉਂਕਿ ਲੇਲਾ ਇਸ ਨੂੰ ਖੋਲ ਰਿਹਾ ਸੀ। ਦੂਸਰੇ ਲਫ਼ਜ਼ਾਂ ਵਿਚ ਇਹੋ ਹੀ ਕੁਝ ਉਹ ਆਖ ਰਿਹਾ ਸੀ, ਇੱਥੇ ਇੱਕ ਚੌਥਾ ਭੇਦ ਹੈ, ਮੈਂ ਤੈਨੂੰ ਇਸ ਸੰਕੇਤ ਵਿਚ ਵਿਖਾਇਆ ਹੈ। ਹੁਣ ਯੋਹੰਨਾ, ਮੈਂ ਨਹੀਂ ਜਾਣਦਾ ਹਾਂ ਕਿ ਤੂੰ ਇਸ ਨੂੰ ਸਮਝ ਲਿਆ ਹੈ ਜਾਂ ਨਹੀਂ, ਪਰੰਤੂ ਯੋਹੰਨਾ ਨੇ ਉਹ ਲਿਖਿਆ ਜੋ ਉਸਨੇ ਵੇਖਿਆ ਸੀ, ਪਰੰਤੂ ਇਹ ਇੱਕ ਭੇਦ ਸੀ, ਇਸ ਲਈ ਉਸਨੇ ਉਹ ਲਿਖਿਆ ਜੋ ਉਸਨੇ ਵੇਖਿਆ ਸੀ। ਲੇਲਾ ਮੋਹਰਾਂ ਨੂੰ ਤੋੜ ਰਿਹਾ ਸੀ, ਪਰੰਤੂ ਪਰਮੇਸ਼ਵਰ ਨੇ ਤਦ ਤੱਕ ਉਹਨਾਂ ਦਾ ਖੁਲਾਸਾ ਨਹੀਂ ਕੀਤਾ ਸੀ, ਇਸ ਨੂੰ ਤਾਂ ਅੰਤ ਦੇ ਦਿਨਾਂ ਲਈ ਛੱਡ ਦਿੱਤਾ ਗਿਆ ਸੀ, ਸਮਝੇ? ਹੁਣ ਅਸਾਂ ਚਿੰਨਾਂ ਵਿਚ ਵੇਖਿਆ ਸੀ ਅਤੇ ਅਸਾਂ ਇਹਦੀ ਖੋਜ ਪੜਤਾਲ ਕੀਤੀ ਹੈ ਅਤੇ ਕਈ ਵਾਰ ਤਾਂ ਅਸੀਂ ਬਹੁਤ ਚੰਗੀ ਤਰ੍ਹਾਂ ਵੀ ਕੀਤੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਠੀਕ ਅਗਾਂਹ ਚੱਲਦਾ ਰਿਹਾ, ਪਰ ਹੁਣ ਅੰਤ ਦੇ ਦਿਨਾਂ ਵਿਚ ਅਸੀਂ ਪਿਛਾਂ ਵੇਖ ਸਕਦੇ ਹਾਂ ਅਤੇ ਵੇਖ ਸਕਦੇ ਹਾਂ ਕਿ ਇਹ ਕਿੱਥੇ ਹੋਈਆਂ ਹਨ ਅਤੇ ਇਸ ਤਰ੍ਹਾਂ ਕਲੀਸਿਯਾ ਦੇ ਯੁੱਗਾਂ ਦੇ ਖਾਤਮੇ ਤੇ ਅਤੇ ਸੁਰਗ ਤੇ ਉਠਾਏ ਜਾਣ ਤੋਂ ਪਹਿਲਾਂ ਹੋਣਾ ਹੈ। ਮੈਂ ਨਹੀਂ ਜਾਣਦਾ ਹਾਂ ਕਿ ਕੋਈ ਇਹ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਕਲੀਸਿਯਾ ਕਸ਼ਟਕਾਲ ਵਿਚ ਦੀ ਲੰਘੇਗੀ, ਉਹ ਕਿਸ ਤਰ੍ਹਾਂ ਕਸ਼ਟਕਾਲ ਵਿਚ ਦੀ ਲੰਘੇਗੀ ਜਦਕਿ ਉਸਦੇ ਵਿਰੋਧ ਵਿਚ ਕੋਈ ਪਾਪ ਹੈ ਹੀ ਨਹੀਂ ਹੈ। ਮੇਰਾ ਮਤਲਬ ਸਰੀਰਕ ਕਲੀਸਿਯਾ ਤੋਂ ਨਹੀਂ ਹੈ, ਉਹ ਤਾਂ ਮਹਾਕਲੇਸ਼ ਦੇ ਵਿਚ ਦੀ ਜਾਵੇਗੀ, ਪਰ ਮੈਂ ਤਾਂ ਲਾੜੀ ਦੇ ਬਾਰੇ ਵਿਚ ਬੋਲ ਰਿਹਾ ਹਾਂ। ਲਾੜੀ ਦੇ ਜਿੰਮੇ ਕੋਈ ਪਾਪ ਨਹੀਂ ਹੈ, ਉਸ ਨੂੰ ਤਾਂ ਸ਼ੁੱਧ ਕੀਤਾ ਜਾ ਚੁੱਕਾ ਹੈ, ਇਥੋਂ ਤੱਕ ਕਿ ਉਸਦੇ ਵਿਰੁੱਧ ਪਾਪ ਦੀ ਬਦਬੂ ਤੱਕ ਨਹੀਂ ਹੈ ਅਤੇ ਕੁਝ ਵੀ ਬਾਕੀ ਨਹੀਂ ਰਿਹਾ ਹੈ। ਲਾੜੀ ਦੇ ਲੋਕ ਪਰਮੇਸ਼ਵਰ ਦੇ ਸਾਹਮਣੇ ਸੰਪੂਰਨ ਹਨ, ਇਸ ਲਈ ਉਹਨਾਂ ਨੂੰ ਸ਼ੁੱਧ ਕਰਨ ਲਈ ਕੀ ਕੋਈ ਕਸ਼ਟ ਹੋ ਸਕਦਾ ਹੈ? ਪਰੰਤੂ ਦੂਸਰਿਆਂ ਦੇ ਲਈ ਕਸ਼ਟਕਾਲ ਹੈ। ਦੁਨਿਆਵੀ ਕਲੀਸਿਯਾ ਕਸ਼ਟ ਦੇ ਵਿਚ ਦੀ ਲੰਘਦੀ ਹੈ, ਪਰੰਤੂ ਦੁਲਹਨ ਨਹੀਂ। ਹੁਣ ਅਸੀਂ ਇਸ ਨੂੰ ਹਰ ਤਰ੍ਹਾਂ ਦੇ ਨਮੂਨਿਆਂ ਵਿਚ ਵੇਖ ਚੁੱਕੇ ਹਾਂ, ਜਿਵੇਂ ਕਿ ਕਲੀਸਿਯਾ ਦਾ ਨਮੂਨਾ ਨੂਹ ਸੀ, ਉਹ ਪਾਪ ਦੇ ਵਿਚ ਦੀ ਹੋ ਕੇ ਬਾਹਰ ਨਿਕਲਿਆ ਸੀ, ਪਰੰਤੂ ਹਨੋਕ ਪਹਿਲਾਂ ਚਲਾ ਗਿਆ ਸੀ। ਉਹ ਉਹਨਾਂ ਸੰਤਾਂ ਦਾ ਨਮੂਨਾ ਹੈ ਜੋ ਕਿ ਕਸ਼ਟਕਾਲ ਤੋਂ ਪਹਿਲਾਂ ਹੀ ਚਲੇ ਜਾਣਗੇ। ਹੁਣ ਅਸੀਂ ਵੇਖਦੇ ਹਾਂ ਕਿ ਇਸ ਲੇਲੇ ਨੇ ਮੋਹਰ ਖੋਲੀ। ਹੁਣ ਜੇ ਤੁਸੀਂ ਧਿਆਨ ਦਿੱਤਾ ਹੈ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਅਸੀਂ ਵੇਖਿਆ ਹੈ ਕਿ ਪਹਿਲਾ ਜੰਤੂ ਬੱਬਰ ਸ਼ੇਰ ਵਰਗਾ ਸੀ, ਜੋ ਕਿ ਇੱਕ ਜਿਉਂਦਾ ਪ੍ਰਾਣੀ ਸੀ। ਅਸੀਂ ਉਸ ਨੂੰ ਕਲੀਸਿਯਾ ਦੇ ਯੁੱਗਾਂ ਦੀ ਕਿਤਾਬ ਵਿਚ ਵੇਖਿਆ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਜੋ ਦੂਸਰਾ ਜੰਤੂ ਸੀ ਉਸਦਾ ਮੂੰਹ ਬਲਦ ਜਾਂ ਵੈੜ ਕੇ ਵਰਗਾ ਸੀ ਅਤੇ ਤੀਸਰਾ ਜੰਤੂ ਮਨੁੱਖ ਦਾ ਚਿਹਰਾ ਸੀ, ਪਰ ਚੌਥਾ ਜੰਤੂ ਇੱਕ ਉਕਾਬ ਦਾ ਚਿਹਰਾ ਸੀ। ਅਸੀਂ ਉਹਨਾਂ ਨੂੰ ਬਿਲਕੁਲ ਇਸੇ ਢੰਗ ਦੇ ਨਾਲ ਪਾਇਆ ਹੈ ਅਤੇ ਇਸੇ ਤਰ੍ਹਾਂ ਹੀ ਉਹ ਘੁੰਮ ਰਹੇ ਸਨ ਅਤੇ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਉਹ ਇਸ ਪੋਥੀ ਵਿਚ ਵੀ ਰੱਖੇ ਗਏ ਹਨ ਅਤੇ ਤਦ ਇੱਕ ਮਹਾਨ ਸਿੱਖਿਆ ਦੇਣ ਵਾਲਾ ਫਲੋਰੀਡਾ ਵਿਚ ਸਿੱਖਿਆ ਦਿੰਦੇ ਹੋਏ ਇਹ ਕਹਿ ਰਿਹਾ ਸੀ ਰਸੂਲਾਂ ਦੇ ਕਰਤੱਬ ਦੀ ਪੁਸਤਕ ਕਲੀਸਿਆ ਲਈ ਬਸ ਪੈਡ ਵਾਂਗ ਕੱਚੀ ਉਸਾਰੀ ਦਾ ਕੰਮ ਸੀ ਪਰੰਤੂ ਕਲੀਸਿਆ ਤਾਂ ਉਹਨਾਂ ਚਾਰ ਅੰਜੀਲਾਂ ਵਿਚ ਪਾਈ ਜਾਂਦੀ ਹੈ ਅਤੇ ਅਸੀਂ ਤਾਂ ਇਸ ਦੇ ਉਲਟ ਪਾਉਂਦੇ ਹਾਂ ਇਹ ਚਾਰ ਅੰਜੀਲਾਂ ਹਨ ਜਿਹੜੀਆਂ ਰਸੂਲਾਂ ਦੇ ਕਰਤੱਬ ਦੀ ਰਾਖੀ ਕਰਦੀਆਂ ਹਨ ਇਹ ਤਾਂ ਉਹ ਚਾਰ ਪੁਸਤਕਾਂ ਹਨ ਜਿਨ੍ਹਾਂ ਤੋਂ ਰਸੂਲਾਂ ਦੇ ਕਰਤੱਬ ਦੀ ਪੁਸਤਕ ਲਿਖੀ ਗਈ ਹੈ ਇਹ ਰਸੂਲਾਂ ਦੇ ਅੰਦਰ ਪਵਿੱਤਰ ਆਤਮਾ ਦੇ ਕੰਮ ਹਨ ਅਤੇ ਅਸੀਂ ਪ੍ਰਕਾਸ਼ ਦੀ ਪੋਥੀ ਵਿਚ ਵੇਖਿਆ ਸੀ ਕਿ ਉਹ ਪਹਿਰੇਦਾਰ ਪੂਰਬ ਪੱਛਮ ਉੱਤਰ ਦੱਖਣ ਵਿਚ ਬੈਠੇ ਹੋਏ ਰਾਖੀ ਕਰ ਰਹੇ ਸਨ ਕੀ ਤੁਹਾਨੂੰ ਯਾਦ ਹੈ ਕਿ ਅਸੀਂ ਇਹ ਕਿਵੇਂ ਇੱਥੇ ਵਾਹ ਕੇ ਵਿਖਾਇਆ ਸੀ ਅਤੇ ਕਿੰਨੀ ਸਿੱਧਤਾ ਅਤੇ ਸੁੰਦਰਤਾ ਵਿਚ ਹਰ ਇੱਕ ਚੀਜ਼ ਠੀਕ ਆਪਣੇ ਸਥਾਨ ਨੂੰ ਦਰਸਾਉਂਦੀ ਹੈ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਕਿਹਾ ਗਿਆ ਹੈ ਆ ਜਾ ਅਤੇ ਵੇਖ ਯੋਹੰਨਾ ਹੁਣ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਫਿਰ ਦੁਬਾਰਾ ਧਿਆਨ ਦਿਓ ਹੁਣ ਇਹ ਤਾਂ ਇੱਥੇ ਮਸੀਹ ਵਿਰੋਧੀ ਦੇ ਕੰਮ ਨੂੰ ਪ੍ਰਗਟ ਕਰਨ ਲਈ ਆਖਰੀ ਘੋੜ ਸਵਾਰ ਹੈ ਕੱਲ ਰਾਤ ਅਸੀਂ ਵੇਦੀ ਦੇ ਥੱਲੇ ਰੂਹਾਂ ਨੂੰ ਵੇਖਾਂਗੇ ਉਸ ਤੋਂ ਅਗਲੀ ਰਾਤ ਨੂੰ ਅਸੀਂ ਨਿਆਂ ਦੇ ਬਾਰੇ ਵਿਚ ਵੇਖਾਂਗੇ ਅਗਲੀ ਰਾਤ ਅਸੀਂ ਯੁੱਗ ਦਾ ਅੰਤ ਸਮੇਂ ਦਾ ਅੰਤ ਅਤੇ ਸਭਨਾਂ ਚੀਜ਼ਾਂ ਦਾ ਅੰਤ ਵੇਖਾਂਗੇ ਅਤੇ ਅਜਿਹਾ ਤਦ ਹੁੰਦਾ ਹੈ ਜਦ ਲਾੜੀ ਉਠਾ ਲਈ ਜਾਂਦੀ ਹੈ ਇਸ ਲਈ ਠੀਕ ਉਸ ਸੱਤਵੀਂ ਮੋਹਰ ਵਿਚ ਉਹਨਾਂ ਕਟੋਰਿਆਂ ਦਾ ਉਲਦਣਾ ਹੈ ਅਤੇ ਬਾਕੀ ਸਭ ਪੀੜਾਵਾਂ ਦਾ ਉਲਦਿਆ ਜਾਣਾ ਹੈ ਉਹ ਕੀ ਹੈ ਮੈਂ ਨਹੀਂ ਜਾਣਦਾ ਹਾਂ ਪਰ ਹੁਣ ਤੁਸੀਂ ਇਸ ਤੇ ਧਿਆਨ ਦਿਓ ਅਸੀਂ ਵੇਖਦੇ ਹਾਂ ਕਿ ਇੱਥੇ ਇਹ ਜੰਤੂ ਇੱਕ ਉਕਾਬ ਇਹ ਉਹ ਮਨੁੱਖ ਹੈ ਜਾਂ ਇਹ ਉਹ ਜਿਉਂਦਾ ਪ੍ਰਾਣੀ ਹੈ ਜੋ ਕਿ ਇੱਥੇ ਉਡੇਲਿਆ ਗਿਆ ਹੈ ਜਾਂ ਦੂਸਰੇ ਸ਼ਬਦਾਂ ਵਿਚ ਇਹਦੇ ਚਾਰ ਵੱਖਰੇ ਯੁੱਗ ਹਨ ਅਤੇ ਇੱਕ ਬੱਬਰ ਸ਼ੇਰ ਦਾ ਯੁੱਗ ਸੀ ਅਤੇ ਅਸੀਂ ਵੇਖਿਆ ਹੈ ਕਿ ਇਹ ਚੌਥਾ ਯੁੱਗ ਹੋਣ ਦੇ ਕਾਰਨ ਅਤੇ ਉਸਨੇ ਕਿਹਾ ਆ ਅਤੇ ਨਿਸਤਾਰੇ ਦੀ ਪੋਥੀ ਦੇ ਚੌਥੇ ਭੇਤ ਨੂੰ ਜੋ ਕਿ ਇਸ ਪੋਥੀ ਵਿਚ ਛੁਪਿਆ ਹੋਇਆ ਹੈ ਵੇਖ ਆ ਅਤੇ ਵੇਖ ਅਤੇ ਯੋਹੰਨਾ ਵੇਖਣ ਨੂੰ ਗਿਆ ਤਾਂ ਉਸਨੇ ਕੁੱਲੇ ਘੋੜੇ ਨੂੰ ਵੇਖਿਆ ਅਤੇ ਇਸ ਕੁੱਲੇ ਘੋੜੇ ਤੇ ਵੀ ਫਿਰ ਉਹੀ ਸਵਾਰ ਸੀ ਹੁਣ ਉਸਦਾ ਇੱਕ ਨਾਮ ਹੈ ਜੋ ਮੌਤ ਅਖਵਾਉਂਦਾ ਹੈ ਹੁਣ ਧਿਆਨ ਦਿਓ ਇਸ ਤੋਂ ਇਲਾਵਾ ਕਿਸੇ ਹੋਰ ਸਵਾਰ ਦਾ ਕਿਸੇ ਹੋਰ ਘੋੜੇ ਦਾ ਜਾਂ ਕਦੇ ਕੋਈ ਅਜਿਹਾ ਸਮਾਂ ਨਹੀਂ ਹੋਇਆ ਕਿ ਜਿਹੜੇ ਸਵਾਰ ਆਏ ਉਹਨਾਂ ਦਾ ਕੋਈ ਨਾਮ ਹੋਵੇ ਉਹਨਾਂ ਸਵਾਰਾਂ ਦਾ ਕੋਈ ਨਾਮ ਨਹੀਂ ਸੀ ਪਰੰਤੂ ਹੁਣ ਇਹ ਸਵਾਰ ਮੌਤ ਕਹਾਉਂਦਾ ਹੈ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਸਮਝੇ ਹੁਣ ਇਹ ਪ੍ਰਗਟ ਹੋ ਗਿਆ ਹੈ ਉਹ ਕੀ ਹੈ ਉਹ ਮੌਤ ਹੈ ਚੰਗਾ ਅਸੀਂ ਕਿਵੇਂ ਇਸ ਦੇ ਸੰਦੇਸ਼ ਦੇਣ ਲਈ ਟਿਕੇ ਰਹਿ ਸਕਦੇ ਹਾਂ ਅਤੇ ਇਸ ਨੂੰ ਬਿਲਕੁਲ ਸਾਫ਼ ਬਣਾ ਸਕਦੇ ਹਾਂ ਪਰੰਤੂ ਜੋ ਕੁਝ ਵੀ ਸੱਚ ਦੇ ਵਿਰੁੱਧ ਹੈ ਉਸਨੇ ਤਾਂ ਮਰਨਾ ਹੀ ਹੈ ਕਿਉਂਕਿ ਸਿਰਫ ਦੋ ਹੀ ਤਰ੍ਹਾਂ ਦੇ ਮਜ਼ਮੂਨ ਹਨ ਇੱਕ ਮੌਤ ਅਤੇ ਦੂਸਰਾ ਜੀਵਨ ਅਤੇ ਇਹ ਸਿੱਧ ਕਰਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਇਸ ਦੇ ਬਾਰੇ ਵਿਚ ਪਵਿੱਤਰ ਆਤਮਾ ਦਾ ਪ੍ਰਕਾਸ਼ ਬਿਲਕੁਲ ਸੱਚ ਹੈ ਜੋ ਵਿਰੋਧੀ ਹੈ ਉਹ ਮੌਤ ਹੈ ਕਿਉਂਕਿ ਵਚਨ ਜਿਵੇਂ ਅਸੀਂ ਥੋੜੀ ਦੇਰ ਬਾਅਦ ਵੇਖਾਂਗੇ ਕਿ ਜੀਵਨ ਹੈ ਸਮਝੇ ਅਤੇ ਇਹ ਆਦਮੀ ਮੌਤ ਸਦਾਉਂਦਾ ਹੈ ਹੁਣ ਇਸ ਵਾਰ ਨੂੰ ਕਿਸੇ ਹੋਰ ਸਮੇਂ ਮੌਤ ਨਹੀਂ ਕਿਹਾ ਗਿਆ ਸੀ ਪਰੰਤੂ ਹੁਣ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਮੌਤ ਸਦਾਉਂਦਾ ਹੈ ਹੁਣ ਪਰੰਤੂ ਬੱਬਰ ਸ਼ੇਰ ਦੇ ਪ੍ਰਕਾਸ਼ ਦੇ ਅਧੀਨ ਹੁਣ ਧਿਆਨ ਦਿਓ ਹੁਣ ਮੈਂ ਇਸ ਨੂੰ ਬੜੀ ਹੀ ਨਜ਼ਦੀਕੀ ਤੋਂ ਪੜ੍ਹਨਾ ਚਾਹੁੰਦਾ ਹਾਂ ਤਾਂ ਕਿ ਮੈਂ ਲਿਖੇ ਹੋਏ ਦੇ ਬਾਰੇ ਪੱਕਾ ਹੋ ਜਾਵਾਂ ਬੱਬਰ ਸ਼ੇਰ ਦੇ ਸਮੇਂ ਜਾਂ ਪਹਿਲੀ ਕਲੀਸਿਆ ਦੇ ਯੁੱਗ ਦੇ ਪ੍ਰਕਾਸ਼ ਦੇ ਸਮੇਂ ਇਹ ਪ੍ਰਗਟ ਨਹੀਂ ਹੋਇਆ ਸੀ ਇਸ ਤੋਂ ਅਗਲਾ ਯੁੱਗ ਵੈੜਕੇ ਦਾ ਯੁੱਗ ਸੀ ਜੋ ਕਿ ਹਨੇਰਾ ਯੁੱਗ ਸੀ ਮੱਧ ਯੁੱਗ ਸੀ ਇਸ ਵਿਚ ਵੀ ਇਹ ਪ੍ਰਗਟ ਨਹੀਂ ਹੋਇਆ ਸੀ ਕਿ ਇਹ ਕੀ ਹੈ ਨਾ ਹੀ ਮਨੁੱਖ ਵਰਗੇ ਜੰਤੂ ਦੇ ਯੁੱਗ ਵਿਚ ਜੋ ਕਿ ਬੁੱਧੀ ਦਾ ਯੁੱਗ ਸੀ ਜੋ ਕਿ ਲੂਥਰ ਵੈਸਲੀ ਅਤੇ ਦੂਸਰੇ ਸੁਧਾਰਕਾਂ ਨੂੰ ਦਰਸਾਉਂਦਾ ਸੀ ਇਹ ਹਾਲੇ ਪ੍ਰਗਟ ਨਹੀਂ ਸੀ ਹੋਇਆ ਪਰੰਤੂ ਉਕਾਬ ਦੇ ਯੁੱਗ ਵਿਚ ਆਖਰੀ ਯੁੱਗ ਵਿਚ ਨਵੀ ਵਾਲੇ ਯੁੱਗ ਵਿਚ ਜਿਹਦੇ ਵਿਚ ਕਿ ਨਬੀ ਦੀ ਆਵਾਜ਼ ਹੋਣੀ ਹੈ ਜਿਹਦੇ ਵਿਚ ਕਿ ਨਬੀ ਨੇ ਉੱਠ ਖੜਾ ਹੋਣਾ ਹੈ ਇਹ ਪ੍ਰਗਟ ਕੀਤਾ ਗਿਆ ਹੈ ਅਤੇ ਨਬੀ ਹੀ ਹੁੰਦਾ ਹੈ ਜਿਹਦੇ ਕੋਲ ਹਮੇਸ਼ਾ ਭੇਤ ਆਉਂਦੇ ਹਨ ਹੁਣ ਇਹੀ ਹੈ ਉਹ ਜਿੱਥੇ ਅਸੀਂ ਹਾਂ ਅੱਜ ਰਾਤ ਅਸੀਂ ਇਸੇ ਤੇ ਥੋੜੀ ਦੇਰ ਰੁਕਾਂਗੇ ਤਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓ ਹੁਣ ਬਥੇਰੀ ਵਾਰ ਤੁਹਾਨੂੰ ਇਸ ਦਾ ਅਹਿਸਾਸ ਹੁੰਦਾ ਹੈ ਮੈਂ ਸਿਰਫ ਇਸ ਝੁੰਡ ਨੂੰ ਹੀ ਨਹੀਂ ਕਹਿ ਰਿਹਾ ਹਾਂ ਜੋ ਕਿ ਇੱਥੇ ਬੈਠਾ ਹੈ ਵੇਖੋ ਇਹ ਟੇਪਾਂ ਸਭ ਜਗ੍ਹਾ ਜਾਂਦੀਆਂ ਹਨ ਅਤੇ ਮੈਂ ਇਸ ਗੱਲ ਨੂੰ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿਉਂਕਿ ਜੇ ਕਿਸੇ ਨੂੰ ਸਿਰਫ ਇੱਕ ਹੀ ਟੇਪ ਮਿਲਦੀ ਹੈ ਅਤੇ ਉਸ ਨੂੰ ਬਾਕੀ ਟੇਪਾਂ ਨਹੀਂ ਮਿਲਦੀਆਂ ਤਾਂ ਗੜਬੜ ਵਿੱਚ ਪੈ ਜਾਵੇਗਾ। ਵੇਖੋ, ਖੁਦਾ ਨੇ ਇਸ ਦਿਨ ਦੇ ਲਈ, ਇਸ ਆਖਰੀ ਸਮੇਂ ਦੇ ਲਈ ਇਹ ਵਾਅਦਾ ਕੀਤਾ ਹੈ ਕਿ ਉਹਨਾਂ ਵੱਖ ਵੱਖ ਘਟਨਾਵਾਂ ਨੂੰ ਜੋ ਕਿ ਘਟੀਆਂ ਹਨ ਅਤੇ ਜਿਨ੍ਹਾਂ ਗੱਲਾਂ ਵਿੱਚ ਗੜਬੜ ਕੀਤੀ ਗਈ ਹੈ ਖੋਲਿਆ ਜਾਵੇਗਾ। ਅਸੀਂ ਹਾਂ, ਅਸੀਂ ਏਲੀਆ ਦੇ ਬਸਤਰਾਂ ਵਾਲੀ ਸਿੱਖਿਆ ਨੂੰ ਵੇਖਿਆ ਹੈ। ਸਾਡੇ ਕੋਲ ਏਲੀਆ ਦੇ ਚੋਗੇ ਸਨ। ਅਜਿਹੇ ਲੋਕ ਰਹੇ ਹਨ ਕਿ ਜੌਨ ਅਲੈਗਜ਼ੈਂਡਰ ਡੋਵੀ ਨੂੰ ਉੱਥੇ ਚੋਗੇ ਵਿੱਚ ਲਪੇਟ ਕੇ ਦਫ਼ਨ ਕੀਤਾ ਗਿਆ ਸੀ। ਉਹ ਕਹਿੰਦਾ ਸੀ ਕਿ ਉਹ ਅਲੀਸ਼ਾ ਸੀ। ਸਾਡੇ ਕੋਲ ਇਸ ਤਰ੍ਹਾਂ ਦੀਆਂ ਕਈ ਗੱਲਾਂ ਹਨ। ਜੋ ਵੀ ਹੈ ਇਹ ਕੀ ਹੈ, ਇਸ ਤਰ੍ਹਾਂ ਬਸ ਉਸ ਸੱਚਾਈ ਤੋਂ ਦੂਰ ਜਾਣ ਲਈ ਹੁੰਦਾ ਹੈ ਜੋ ਪ੍ਰਗਟ ਹੋਣ ਜਾ ਰਹੀ ਹੁੰਦੀ ਹੈ। ਸਮਝੇ, ਯਸੂ ਦੇ ਆਉਣ ਦੇ ਸਮੇਂ ਤੋਂ ਪਹਿਲਾਂ ਉਹਨਾਂ ਦੇ ਕੋਲ ਝੂਠੇ ਮਸੀਹ ਸਨ। ਵੇਖਿਆ, ਉਹਨਾਂ ਨੇ ਹਮੇਸ਼ਾ ਹੀ ਇਸੇ ਤਰ੍ਹਾਂ ਕੀਤਾ ਹੈ। ਇਹ ਸ਼ੈਤਾਨ ਹੈ ਜਿਹੜਾ ਲੋਕਾਂ ਦੇ ਮਨਾਂ ਅਤੇ ਵਿਸ਼ਵਾਸ ਨੂੰ ਵਿਗਾੜਨ ਲਈ ਕਿਸੇ ਘਟਨਾ ਦੇ ਹੋਣ ਤੋਂ ਪਹਿਲਾਂ ਨਕਲ ਕਰਦਾ ਹੈ। ਕਿ ਇਹੋ ਹੀ ਗੱਲ ਗਮਲੀਏਲ ਨੇ ਉਸ ਸਮੇਂ ਦੇ ਯਹੂਦੀਆਂ ਨੂੰ ਨਹੀਂ ਕਹੀ ਸੀ? ਉਸਨੇ ਕਿਹਾ ਸੀ ਕਿ ਇੱਕ ਆਦਮੀ ਉੱਠ ਖੜਾ ਨਹੀਂ ਹੋਇਆ ਸੀ ਅਤੇ ਉਸਦਾ ਵਾਅਦਾ ਕੀਤਾ ਸੀ ਅਤੇ ਉਹ 400 ਲੋਕਾਂ ਨੂੰ ਜੰਗਲ ਵਿੱਚ ਲੈ ਗਿਆ ਸੀ ਅਤੇ ਉਹ ਨਾਸ਼ ਹੋ ਗਏ ਸਨ। ਯਸੂ ਨੇ ਕਿਹਾ, ਹਰੇਕ ਟਹਿਣੀ ਜਿਹੜੀ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਈ ਉਹ ਉਖਾੜ ਦਿੱਤੀ ਜਾਵੇਗੀ। ਗਮਲੀਏਲ ਨੇ ਕਿਹਾ ਸੀ, ਉਹਨਾਂ ਨੂੰ ਛੱਡ ਦਿਓ, ਜੇ ਉਹ ਖੁਦਾ ਵੱਲੋਂ ਨਹੀਂ ਹੈ ਤਾਂ ਕਿ ਇਹ ਖਤਮ ਨਹੀਂ ਹੋ ਜਾਵੇਗਾ, ਪਰੰਤੂ ਜੇ ਖੁਦਾ ਦੀ ਵੱਲੋਂ ਹੈ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਲੜਨ ਵਾਲੇ ਹੋਵੋ। ਉਸ ਆਦਮੀ ਨੇ ਬੁੱਧੀ ਵਰਤੀ ਸੀ, ਉਹ ਇੱਕ ਸਿਖਾਉਣ ਵਾਲਾ ਸੀ। ਹੁਣ ਧਿਆਨ ਦਿਓ, ਇਹਨਾਂ ਸਾਰੇ ਭੇਤਾਂ ਨੂੰ ਪ੍ਰਗਟ ਕਰਨ ਲਈ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ। ਇੱਕ ਅਸਲੀ ਅਲੀਸ਼ਾ ਉੱਠੇਗਾ, ਕੋਈ ਆਦਮੀ ਉਸ ਅਲੀਸ਼ਾ ਦੇ ਆਤਮਾ ਨਾਲ ਮਸਾ ਹੋ ਕੇ ਆਵੇਗਾ ਅਤੇ ਉਹ ਆ ਕੇ ਇਹਨਾਂ ਸਾਰੇ ਭੇਤਾਂ ਨੂੰ ਪ੍ਰਗਟ ਕਰੇਗਾ। ਇਸ ਦਾ ਵਾਅਦਾ ਉਸਨੇ ਮਲਾਕੀ 4 ਬਾਬ ਵਿੱਚ ਕੀਤਾ ਹੈ ਅਤੇ ਮੇਰੇ ਕੋਲ ਪਰਚੇ ਅਤੇ ਚਿੱਠੀਆਂ ਹਨ ਜੋ ਇਹ ਕਹਿੰਦੇ ਹਨ ਕਿ ਇਸ ਤਰ੍ਹਾਂ ਨਹੀਂ ਹੈ, ਪਰ ਮੈਂ ਉਸ ਵਿਅਕਤੀ ਦੇ ਨਾਲ ਗੱਲ ਕਰਨਾ ਚਾਹਾਂਗਾ। ਸਮਝੇ, ਤੁਸੀਂ ਇਸ ਦਾ ਇਨਕਾਰ ਨਹੀਂ ਕਰ ਸਕਦੇ ਹੋ। ਕੋਈ ਵੀ ਅਸਲੀ ਅਤੇ ਚੰਗਾ ਰੱਬੀ ਗਿਆਨ ਦਾ ਵਿਦਵਾਨ ਜਾਣਦਾ ਹੈ ਕਿ ਇਹ ਸੱਚ ਹੈ। ਉਹ ਜਾਣਦਾ ਹੈ ਕਿ ਲੋਕ ਉਸਦਾ ਰਾਹ ਵੇਖ ਰਹੇ ਹਨ, ਪਰੰਤੂ ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਆਵੇਗਾ ਜਿਸ ਤਰ੍ਹਾਂ ਮਸੀਹ ਦੀ ਪਹਿਲੀ ਆਮਦ ਅੱਗੇ ਯੋਹੰਨਾ ਆਇਆ ਸੀ। ਕਿਉਂ ਉਹਨਾਂ ਨੇ ਉਸ ਨੂੰ ਨਹੀਂ ਪਛਾਣਿਆ ਸੀ? ਕਿਉਂਕਿ ਉਸਦੇ ਬਾਰੇ ਵਿੱਚ ਬਹੁਤ ਮਹਾਨ ਗੱਲਾਂ ਦੀ ਭਵਿੱਖਬਾਣੀ ਕੀਤੀ ਗਈ ਸੀ। ਕਿਉਂ ਭਲਾ, ਉਸਨੇ ਤਾਂ ਸਭ ਉੱਚੀਆਂ ਥਾਵਾਂ ਨੂੰ ਨੀਵੀਆਂ ਅਤੇ ਨੀਵੀਆਂ ਥਾਵਾਂ ਨੂੰ ਉੱਚੀਆਂ ਕਰਨਾ ਸੀ ਅਤੇ ਜੋ ਉੱਚਾ ਨੀਵਾਂ ਸੀ ਉਸਨੇ ਪੱਧਰਾ ਹੋਣਾ ਸੀ ਅਤੇ ਉਹ ਨਬੀਆਂ ਨੇ ਉਸਦੇ ਬਾਰੇ ਵਿੱਚ ਭਵਿੱਖਬਾਣੀਆਂ ਕੀਤੀਆਂ ਸਨ। ਯਿਸ਼ਾਇਆ ਨੇ ਉਸਦੇ ਜਨਮ ਤੋਂ 712 ਸਾਲ ਪਹਿਲਾਂ ਨਬੂਵਤ ਕੀਤੀ ਸੀ ਅਤੇ ਮਲਾਕੀ ਨੇ ਉਸਦੇ ਦ੍ਰਿਸ਼ ਦੇ ਆਉਣ ਤੋਂ 400 ਸਾਲ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ। ਉਹਨਾਂ ਸਭਨਾਂ ਨਬੀਆਂ ਨੇ ਉਸਦੇ ਬਾਰੇ ਵਿੱਚ ਭਵਿੱਖਬਾਣੀਆਂ ਕੀਤੀਆਂ ਸਨ। ਲੋਕ ਇਹ ਆਸ ਲਾਏ ਹੋਏ ਸਨ ਕਿ ਸ਼ਾਇਦ ਸੁਰਗ ਦਾ ਦਰਵਾਜ਼ਾ ਖੁੱਲ ਜਾਵੇਗਾ ਅਤੇ ਨਬੀ ਪਰਮੇਸ਼ਵਰ ਦੇ ਕੋਲੋਂ ਆਪਣੇ ਹੱਥ ਵਿੱਚ ਲਾਠੀ ਫੜ ਕੇ ਬਾਹਰ ਨਿਕਲ ਆਵੇਗਾ ਅਤੇ ਕੀ ਹੋਇਆ ਸੀ? ਇੱਕ ਆਦਮੀ ਜਿਹੜਾ ਕਿ ਸੰਗਤ ਕਰਨ ਦਾ ਪੱਤਰ ਵੀ ਨਹੀਂ ਵਿਖਾ ਸਕਦਾ ਸੀ, ਉਹ ਆਪਣੇ ਪਦ ਦਾ ਪ੍ਰਮਾਣ ਪੱਤਰ ਵੀ ਨਹੀਂ ਵਿਖਾ ਸਕਦਾ ਸੀ। ਉਹ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਉਸਦੇ ਕੋਲ ਤਾਂ ਆਮ ਸਕੂਲ ਦੀ ਵਿਦਿਆ ਤੱਕ ਵੀ ਨਹੀਂ ਸੀ। ਸਾਨੂੰ ਇਤਿਹਾਸਕਾਰਾਂ ਦੇ ਰਾਹੀਂ ਦੱਸਿਆ ਗਿਆ ਹੈ ਕਿ ਉਹ ਜਦ 9 ਸਾਲ ਦਾ ਸੀ ਆਪਣੇ ਮਾਂ ਬਾਪ ਦੀ ਮੌਤ ਤੋਂ ਬਾਅਦ ਉਹ ਜੰਗਲ ਵਿੱਚ ਚਲਾ ਗਿਆ ਸੀ ਅਤੇ ਬਾਹਰ ਨਿਕਲ ਕੇ ਆਇਆ। ਉਸਦਾ ਕੰਮ ਇੰਨਾ ਮਹੱਤਵਪੂਰਨ ਸੀ ਕਿ ਕਿਸੇ ਸੈਮੀਨਰੀ ਨਾਲ ਮਿਲਣਾ ਗਲਤ ਸੀ। ਉਸਨੇ ਤਾਂ ਮਸੀਹ ਦੀ ਆਮਦ ਦਾ ਐਲਾਨ ਕਰਨਾ ਸੀ। ਪਰਮੇਸ਼ਵਰ ਇਸ ਤਰ੍ਹਾਂ ਦੇ ਮਨੁੱਖ ਦਾ ਇਸਤੇਮਾਲ ਨਹੀਂ ਕਰ ਸਕਦਾ ਜੋ ਧਰਮ ਸ਼ਾਸਤਰ ਦੇ ਗਿਆਨ ਨਾਲ ਭਰਿਆ ਹੋਵੇ। ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਉਂਕਿ ਉਹ ਆਦਮੀ ਤਾਂ ਉਹਨਾਂ ਪਿਛਲੀਆਂ ਗੱਲਾਂ ਦਾ ਹੀ ਹਵਾਲਾ ਦੇਵੇਗਾ ਜੋ ਉਸਨੇ ਸਿੱਖੀਆਂ ਹਨ। ਉਹਦੇ ਬਾਰੇ ਵਿੱਚ ਹੀ ਦੱਸੇਗਾ। ਉਹ ਕੁਝ ਵੇਖਣ ਲਈ ਜਾਂਦਾ ਹੈ, ਪਰੰਤੂ ਉਹ ਫਿਰ ਉਹਨਾਂ ਗੱਲਾਂ ਨੂੰ ਹੀ ਵੇਖਣ ਦਾ ਯਤਨ ਕਰੇਗਾ ਜਿਹੜੀਆਂ ਉਸਦੇ ਸਿਖਾਉਣ ਵਾਲੇ ਨੇ ਸਿਖਾਈਆਂ ਹਨ। ਚੰਗਾ ਇਹੋ ਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਦੂਰ ਰੱਖੋ ਅਤੇ ਬਸ ਪਰਮੇਸ਼ਵਰ ਤੇ ਨਿਸ਼ਚਾ ਰੱਖੋ। ਅਤੇ ਅਸੀਂ ਵੇਖਦੇ ਹਾਂ ਕਿ ਉਹ ਉਸ ਨੂੰ ਪਛਾਣ ਨਹੀਂ ਸਕੇ ਸਨ, ਇੱਥੋਂ ਤੱਕ ਕਿ ਉੱਥੇ ਖੜੇ ਰਸੂਲ ਵੀ ਉਸ ਨੂੰ ਨਹੀਂ ਪਛਾਣ ਸਕੇ ਸਨ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ, ਫਿਰ ਗ੍ਰੰਥੀ ਕਿਉਂ ਆਖਦੇ ਹਨ ਕਿ ਏਲੀਆ? ਉਸਨੇ ਕਿਹਾ, ਠੀਕ ਹੈ ਭਈ ਉਹ ਤਾਂ ਪਹਿਲਾਂ ਹੀ ਆ ਚੁੱਕਾ ਹੈ ਤੇ ਤੁਸੀਂ ਉਸ ਨੂੰ ਨਹੀਂ ਪਛਾਣਿਆ, ਅਤੇ ਠੀਕ ਇਸੇ ਨੂੰ ਹੀ ਮੈਂ ਜੀ ਉੱਠਣ ਜਾਂ ਉਠਾਏ ਜਾਣ ਦਾ ਰੂਪ ਦਿੰਦਾ ਹਾਂ। ਇਹ ਹੋ ਵੀ ਜਾਵੇਗਾ ਅਤੇ ਉਹ ਮੈਂ ਜਾਣਦਾ ਹਾਂ ਕਿ ਇਹ ਗੱਲ ਅਜੀਬ ਲੱਗਦੀ ਹੈ, ਪਰੰਤੂ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਹੋ ਸਕਦਾ ਹੈ ਕਿ ਕੱਲ ਰਾਤ ਤੋਂ ਬਾਅਦ ਤੁਸੀਂ ਇਸ ਦੇ ਬਾਰੇ ਵਿੱਚ ਥੋੜਾ ਹੋਰ ਜਾਣ ਜਾਓਗੇ ਕਿ ਇਹ ਕਿਵੇਂ ਹੋਵੇਗਾ। ਇਹ ਇੰਨਾ ਗੁਪਤ ਵਿੱਚ ਹੋਵੇਗਾ ਕਿ ਮੁਸ਼ਕਲ ਦੇ ਨਾਲ ਹੀ ਕੋਈ ਇਸ ਦੇ ਬਾਰੇ ਵਿੱਚ ਜਾਣ ਸਕੇਗਾ। ਦੁਨੀਆਂ ਤਾਂ ਬਸ ਸੋਚਦੀ ਹੀ ਰਹਿ ਜਾਵੇਗੀ ਅਤੇ ਬਿਲਕੁਲ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਿਵੇਂ ਇਹ ਹਮੇਸ਼ਾ ਹੀ ਚੱਲਦਾ ਰਿਹਾ ਹੈ, ਅਤੇ ਬਸ ਖੁਦਾ ਨੇ ਹਮੇਸ਼ਾ ਇਸ ਨੂੰ ਇਸੇ ਹੀ ਢੰਗ ਦੇ ਨਾਲ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਮੈਨੂੰ ਸ਼ੱਕ ਹੈ ਕਿ ਕੋਈ, ਮੈਂ ਆਖਦਾ ਹਾਂ ਕਿ ਜਾਂ ਯਸੂ ਧਰਤੀ ਤੇ ਸੀ ਤਾਂ 100 ਵਿੱਚੋਂ 1% ਲੋਕਾਂ ਨੇ ਹੀ ਮੁਸ਼ਕਲ ਨਾਲ ਜਾਣਿਆ ਹੋਵੇਗਾ ਕਿ ਉਹ ਧਰਤੀ ਤੇ ਹੈ ਤੁਸੀਂ ਜਾਣਦੇ ਹੋ ਕਿ ਮੈਨੂੰ ਸ਼ੱਕ ਹੈ ਕਿ ਜਦ ਏਲੀਆ ਨੇ ਭਵਿੱਖਬਾਣੀ ਕੀਤੀ ਸੀ ਤਾਂ ਮੁਸ਼ਕਿਲ ਦੇ ਨਾਲ ਹੀ ਕੋਈ ਇਹ ਜਾਣਦਾ ਸੀ ਕਿ ਉਹ ਸੀ ਉਹ ਜਾਣਦੇ ਸਨ ਕਿ ਉੱਥੇ ਕੋਈ ਸ਼ੁਦਾਈ ਜਾਂ ਕੋਈ ਪੁਰਾਣਾ ਕੱਟੜਵਾਦੀ ਹੈ ਅਤੇ ਉਹ ਉਸ ਤੋਂ ਈਰਖਾ ਕਰਦੇ ਸਨ। ਯਕੀਨਨ ਹੀ ਉਹ ਉਹਨਾਂ ਦੀਆਂ ਨਜ਼ਰਾਂ ਵਿੱਚ ਵਿਚਿੱਤਰ ਆਦਮੀ ਸੀ ਅਤੇ ਮੈਂ ਸੋਚਦਾ ਹਾਂ ਕਿ ਹਰ ਇੱਕ ਨਵਾਂ ਜਨਮ ਪਾਇਆ ਹੋਇਆ ਮਸੀਹੀ ਇਸ ਸੰਸਾਰ ਲਈ ਵਿਚਿੱਤਰ ਹੈ ਕਿਉਂਕਿ ਤੁਸੀਂ ਬਦਲ ਜਾਂਦੇ ਹੋ, ਤੁਸੀਂ ਕਿਸੇ ਹੋਰ ਦੁਨੀਆ ਦੇ ਹੋ, ਤੁਹਾਡਾ ਆਤਮਾ ਉਸ ਜੀਵਨ ਦੀ ਰੇਖਾ ਦੇ ਦੂਸਰੇ ਪਾਸੇ ਹੈ ਅਤੇ ਇਹ ਚੀਜ਼ ਇੱਥੇ ਤੱਕ ਗੜਬੜ ਵਿੱਚ ਪਾਉਣ ਵਾਲੀ ਹੈ। ਜੇ ਤੁਸੀਂ ਵੱਖਰੀ ਕਿਸਮ ਦੇ ਨਹੀਂ ਹੋ ਤਾਂ ਜ਼ਰੂਰ ਹੀ ਤੁਹਾਡੇ ਵਿੱਚ ਕੋਈ ਗੜਬੜ ਹੈ। ਤੁਸੀਂ ਹਾਲੇ ਵੀ ਜ਼ਿਆਦਾ ਸੰਸਾਰ ਦੇ ਨਾਲ ਚਿੰਬੜੇ ਹੋਏ ਹੋ, ਤੁਹਾਨੂੰ ਤਾਂ ਸੁਰਗੀ ਸੁਭਾਅ ਦੇ ਹੋਣਾ ਚਾਹੀਦਾ ਹੈ ਅਤੇ ਸੁਰਗ ਵਚਨ ਦੇ ਦੁਆਰਾ ਜਿਉਂਦਾ ਰਹਿੰਦਾ ਹੈ। ਹੁਣ ਅਸੀਂ ਧਿਆਨ ਦਿੱਤਾ ਹੈ ਕਿ ਇਹ ਮਹਾਨ ਘਟਨਾ ਘਟੀ ਹੈ। ਹੁਣ ਅਸੀਂ ਨਿਹਚਾ ਕਰਦੇ ਹਾਂ ਕਿ ਅਲੀਸ਼ਾ ਦੇ ਸੱਚੇ ਆਤਮਾ ਨੇ ਆਉਣਾ ਹੈ। ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਹੋਵੇਗਾ ਅਤੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਆਪਣੇ ਸਮੇਂ ਅਤੇ ਰੁੱਤ ਦੇ ਅਨੁਸਾਰ ਇੱਥੇ ਹੋਵੇਗਾ। ਹੋ ਸਕਦਾ ਹੈ ਕਿ ਅਸੀਂ ਇਸ ਦੇ ਲਈ ਨੀਤ ਆ ਰਹੇ ਹੋਈਏ ਅਤੇ ਇਹ ਕੋਈ ਜਥੇਬੰਦੀ ਨਹੀਂ ਹੋਵੇਗੀ। ਮੈਂ ਇਸ ਦੇ ਆਪਣੇ ਭਲੇ ਮਿੱਤਰ ਨਾਲ ਅਸਹਿਮਤ ਹਾਂ। ਉਹ ਕਹਿੰਦਾ ਹੈ ਕਿ ਇਹ ਲੋਕਾਂ ਦਾ ਇੱਕ ਝੁੰਡ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇਹ ਵਚਨ ਦੇ ਵਿੱਚੋਂ ਵਿਖਾਓ। ਨਾ ਬਦਲਣ ਵਾਲਾ ਪਰਮੇਸ਼ਵਰ ਆਪਣੀ ਯੋਜਨਾ ਨੂੰ ਕਦੇ ਵੀ ਨਹੀਂ ਬਦਲਦਾ ਹੈ। ਜੇ ਉਹ ਅਜਿਹਾ ਕਰਦਾ ਹੈ ਤਾਂ ਉਹ ਪਰਮੇਸ਼ਵਰ ਨਹੀਂ ਹੈ। ਇਹ ਸਹੀ ਗੱਲ ਹੈ ਕਿਉਂਕਿ ਫਿਰ ਤਾਂ ਇਸਦਾ ਇਹੀ ਮਤਲਬ ਹੋ ਜਾਂਦਾ ਹੈ ਕਿ ਉਹ ਮਰਨਹਾਰ ਹੈ ਅਤੇ ਉਹ ਉਸੇ ਤਰ੍ਹਾਂ ਹੀ ਜਾਣਦਾ ਹੈ ਜਿਵੇਂ ਮੈਂ ਜਾਣਦਾ ਹਾਂ ਅਤੇ ਗਲਤੀਆਂ ਕਰਦਾ ਹੈ। ਪਰਮੇਸ਼ਵਰ ਆਪਣੀ ਯੋਜਨਾ ਨੂੰ ਕਦੇ ਨਹੀਂ ਬਦਲਦਾ ਹੈ। ਪਰਮੇਸ਼ਵਰ ਅਦਨ ਤੋਂ ਲੈ ਕੇ ਹੁਣ ਤੱਕ ਕਦੇ ਵੀ ਨਹੀਂ ਬਦਲਿਆ ਹੈ। ਉਸਨੇ ਛੁਟਕਾਰੇ ਦੀ ਇੱਕ ਯੋਜਨਾ ਬਣਾਈ ਸੀ ਜੋ ਕਿ ਲਹੂ ਸੀ ਅਤੇ ਅਸੀਂ ਵਿਦਿਆ ਦੁਆਰਾ ਕੋਸ਼ਿਸ਼ ਕੀਤੀ ਹੈ, ਅਸੀਂ ਤਾਨਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਸਾਂ ਮਨੋਵਿਗਿਆਨ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਜਥੇਬੰਦੀਆਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਸਾਂ ਸਭ ਕੁਝ ਕਰਕੇ ਵੇਖ ਲਿਆ ਹੈ। ਅਸੀਂ ਸਭ ਨੂੰ ਇਕੱਠੇ ਕਰਕੇ ਸਾਰਿਆਂ ਨਾਲ ਪ੍ਰੇਮ ਕਰਕੇ ਅਤੇ ਬਾਕੀ ਸਭ ਕੁਝ ਕਰਕੇ ਵੇਖ ਲਿਆ ਹੈ ਔਰ ਸੰਗਤ ਕਰਨ ਦੀ ਹੋਰ ਕੋਈ ਥਾਂ ਨਹੀਂ ਹੈ ਸਿਵਾਏ ਯਸੂ ਮਸੀਹ ਦੇ ਲਹੂ ਦੇ ਹੇਠ। ਅੱਜ ਵੀ ਇਹੋ ਹੀ ਆਧਾਰ ਹੈ ਜਿੱਥੇ ਪਰਮੇਸ਼ਵਰ ਮਿਲਦਾ ਹੈ। ਪਰਮੇਸ਼ਵਰ ਹਮੇਸ਼ਾ ਹੀ ਇੱਕ ਆਦਮੀ ਦੇ ਨਾਲ ਨਿੱਜੀ ਗੱਲਬਾਤ ਕਰਦਾ ਹੈ। ਦੋ ਮਨੁੱਖਾਂ ਦੇ ਅਲੱਗ ਅਲੱਗ ਵਿਚਾਰ ਹੁੰਦੇ ਹਨ। ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਹੈ ਕਿ ਦੋ ਵੱਡੇ ਨਬੀ ਇੱਕ ਹੀ ਸਮੇਂ ਤੇ ਧਰਤੀ ਤੇ ਭਵਿੱਖਬਾਣੀ ਕਰਦੇ ਹੋਣ। ਜਰਾ ਪਿਛਾਂ ਝਾਤੀ ਮਾਰ ਕੇ ਵੇਖੋ ਕਿ ਇਸ ਤਰ੍ਹਾਂ ਕਦੇ ਹੋਇਆ ਹੈ। ਜੀ ਨਹੀਂ ਸ਼੍ਰੀਮਾਨ, ਲੋਕ ਬਹੁਤ ਜ਼ਿਆਦਾ ਮਾਨਸਿਕ ਗੜਬੜ ਵਿੱਚ ਪੈ ਗਏ ਹਨ, ਪਰੰਤੂ ਪਰਮੇਸ਼ਵਰ ਕਿਸੇ ਅਜਿਹੇ ਆਦਮੀ ਨੂੰ ਆਪਣੇ ਕੰਮ ਲਈ ਲੈਂਦਾ ਹੈ ਜੋ ਪੂਰੀ ਤਰ੍ਹਾਂ ਨਾਲ ਉਸਦੇ ਹੱਥਾਂ ਵਿੱਚ ਸਮਰਪਿਤ ਹੋਵੇ ਅਤੇ ਪਰਮੇਸ਼ਵਰ ਇਸੇ ਤਰ੍ਹਾਂ ਦੇ ਆਦਮੀ ਦਾ ਹੀ ਇਸਤੇਮਾਲ ਕਰਦਾ ਹੈ। ਪਰਮੇਸ਼ਵਰ ਇਸੇ ਤਰ੍ਹਾਂ ਦੇ ਮਨੁੱਖ ਦੀ ਹੀ ਖੋਜ ਕਰਦਾ ਹੈ। ਪਰ ਕਿਸੇ ਸਮੇਂ ਇੱਕ ਮਨੁੱਖ ਹੋਵੇਗਾ ਜੋ ਪਰਮੇਸ਼ਵਰ ਦਾ ਹਰੇਕ ਸ਼ਬਦ ਸੁਣੇਗਾ। ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਕੋਈ ਦੂਸਰਾ ਕੀ ਕਹਿੰਦਾ ਹੈ, ਉਹ ਵਚਨ ਤੋਂ ਕਦੇ ਵੀ ਨਹੀਂ ਹਟਣਗੇ। ਇਹ ਸੱਚ ਹੈ, ਉਹ ਯਹੋਵਾ ਇਉਂ ਫਰਮਾਉਂਦਾ ਹੈ ਵਾਲੇ ਵਚਨ ਦੀ ਉਡੀਕ ਕਰਨਗੇ ਤਦ ਉਹ ਵਚਨ ਤੋਂ ਜਰਾ ਵੀ ਪਰੇ ਨਹੀਂ ਹੋਣਗੇ ਅਤੇ ਉਹ ਤਾਂ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਕੀਤਾ ਹੋਇਆ ਹੋਵੇਗਾ। ਤੁਸੀਂ ਹੁਣ ਬਾਹਰੀ ਸੰਸਾਰ ਤਾਂ ਇਸ ਨੂੰ ਨਫ਼ਰਤ ਕਰੇਗਾ, ਪਰ ਚੁਣਿਆ ਹੋਇਆ ਬੀਜ ਪਹਿਲਾਂ ਤੋਂ ਠਹਿਰਾਏ ਹੋਏ ਬੀਜ ਤੇ ਜਦ ਪ੍ਰਕਾਸ਼ ਪਵੇਗਾ ਤਾਂ ਉਹਨਾਂ ਵਿੱਚ ਉਵੇਂ ਹੀ ਜੀਵਨ ਆ ਜਾਵੇਗਾ ਜਿਵੇਂ ਯਸੂ ਮਸੀਹ ਦੇ ਦਿਨਾਂ ਵਿੱਚ ਪਹਿਲਾਂ ਤੋਂ ਠਹਿਰਾਏ ਗਏ ਬੀਜ ਵਿੱਚ ਜੀਵਨ ਆ ਗਿਆ ਸੀ। ਉਹ ਉਸ ਨੂੰ ਸਮਝ ਜਾਣਗੇ, ਤੁਹਾਨੂੰ ਉਸ ਦੇ ਬਾਰੇ ਵਿੱਚ ਇੱਕ ਸ਼ਬਦ ਵੀ ਕਹਿਣ ਦੀ ਲੋੜ ਨਹੀਂ ਹੈ। ਉਸਨੇ ਕਿਹਾ ਸੀ, ਸ਼੍ਰੀਮਾਨ ਮੈਨੂੰ ਲੱਗਦਾ ਹੈ ਕਿ ਤੂੰ ਇੱਕ ਨਬੀ ਹੈ। ਮੈਂ ਜਾਣਦੀ ਹਾਂ ਕਿ ਜਦ ਮਸੀਹ ਆਵੇਗਾ ਉਹ ਇਹੋ ਹੀ ਕੰਮ ਕਰੇਗਾ। ਉਸਨੇ ਆਖਿਆ, ਮੈਂ ਉਹੀ ਹਾਂ। ਮੁੰਡਿਓ, ਉਸ ਔਰਤ ਲਈ ਇੰਨਾ ਹੀ ਕਾਫੀ ਸੀ, ਉਸ ਨੂੰ ਤਾਂ ਸਾਰੀ ਰਾਤ ਉਡੀਕਣ ਦੀ ਲੋੜ ਨਹੀਂ ਪਈ ਸੀ। ਉਸ ਨੂੰ ਤਾਂ ਉਸੇ ਵੇਲੇ ਮਿਲ ਗਿਆ ਸੀ, ਉਹ ਆਪਣੇ ਰਾਹ ਦੇ ਉੱਤੇ ਜਾ ਰਹੀ ਸੀ ਅਤੇ ਉਹ ਉਹਨਾਂ ਨੂੰ ਇਸਦੇ ਬਾਰੇ ਵਿੱਚ ਦੱਸ ਰਹੀ ਸੀ। ਹੁਣ ਯਾਦ ਰੱਖੋ ਕਿ ਪਹਿਲਾ ਕਲੀਸਿਆ ਯੁੱਗ ਇਹ ਬੱਬਰ ਸ਼ੇਰ ਦਾ ਯੁੱਗ ਸੀ। ਉਹ ਮਸੀਹ ਯਹੂਦਾ ਦੇ ਗੋਦ ਦਾ ਬੱਬਰ ਸ਼ੇਰ ਹੈ। ਉਸ ਦੇ ਆਪਣੇ ਨਿੱਜੀ ਜੀਵਨ ਦੇ ਪ੍ਰਭਾਵ ਨੇ ਉਸ ਯੁੱਗ ਨੂੰ ਚਲਾਇਆ ਸੀ ਅਤੇ ਪਹਿਲਾ ਜੰਤੂ ਹੈ ਜਿਹਦਾ ਅਰਥ ਹੈ ਸ਼ਕਤੀ। ਮਨੁੱਖੀ ਆਵਾਜ਼ ਵਿੱਚ ਸ਼ੇਰ ਬੋਲ ਰਿਹਾ ਸੀ। ਇਸ ਤੋਂ ਅਗਲਾ ਯੁੱਗ ਬੈਠਕੇ ਦਾ ਯੁੱਗ ਸੀ ਜਾਂ ਹਨੇਰ ਕਾਲੇ ਘੋੜੇ ਦੇ ਸਵਾਦ ਦਾ ਯੁੱਗ ਸੀ, ਸਮਝੇ? ਹੁਣ ਪਹਿਲੇ ਯੁੱਗ ਦਾ ਚਿੱਟਾ ਹੋਣ ਦਾ ਕਾਰਨ ਸੀ ਕਿ ਜਿਵੇਂ ਕਿ ਮੈਂ ਹਮੇਸ਼ਾ ਹੀ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਦਾ ਹਾਂ ਕਿ ਉਹ ਪਹਿਲੇ ਘੋੜੇ ਦਾ ਸਵਾਰ ਚਿੱਟੇ ਘੋੜੇ ਦਾ ਸਵਾਰ ਜੋ ਕਿ ਜਿੱਤ ਪਾਉਣ ਲਈ ਅੱਗੇ ਵਧਿਆ ਸੀ ਕਲੀਸਿਆ ਦੀ ਸ਼ਕਤੀ ਸੀ। ਪ੍ਰੰਤੂ ਅਸੀਂ ਵੇਖਿਆ ਸੀ ਕਿ ਉਸਨੂੰ ਇੱਕ ਤਾਜ ਦਿੱਤਾ ਗਿਆ ਸੀ। ਇਹ ਉਹ ਸੀ, ਉਹ ਕਲੀਸਿਆ ਸੀ, ਉਹ ਕਲੀਸਿਆ ਸੀ, ਪ੍ਰੰਤੂ ਉਹ ਕਿੱਥੇ ਗਿਆ ਸੀ? ਉਹ ਰੋਮ ਗਿਆ ਸੀ, ਇੱਥੇ ਹੀ ਉਹ ਗਿਆ ਸੀ। ਉਸਨੇ ਆਪਣਾ ਮੁਕਟ ਪ੍ਰਾਪਤ ਕੀਤਾ। ਹੁਣ ਦੂਸਰਾ ਯੁੱਗ ਲਾਲ ਘੋੜੇ ਦੇ ਸਵਾਦ ਦਾ ਯੁੱਗ ਸੀ ਜਿਹੜਾ ਕਿ ਹਨੇਰੇ ਦਾ ਯੁੱਗ ਸੀ। ਹੁਣ ਅਗਲਾ ਯੁੱਗ ਮਨੁੱਖ ਦਾ ਸੀ, ਇਹ ਕਾਲੇ ਘੋੜੇ ਦੇ ਸਵਾਦ ਦਾ ਯੁੱਗ ਸੀ ਅਤੇ ਇਹ ਯੁੱਗ ਸੁਧਾਰਕਾਂ ਦਾ ਯੁੱਗ ਸੀ। ਜਦ ਉਸ ਆਵਾਜ਼ ਨੇ ਬੋਲਿਆ, ਸਮਝੇ? ਹੁਣ ਕਾਲੇ ਘੋੜੇ ਦਾ ਸਵਾਰ ਜੋ ਸੀ ਉਹ ਮਸੀਹ ਵਿਰੋਧੀ ਸੀ, ਪਰੰਤੂ ਇੱਕ ਜੋ ਉਸ ਯੁੱਗ ਵਿੱਚ ਬੋਲ ਰਿਹਾ ਸੀ ਉਹ ਮਨੁੱਖ ਵਾਂਗ ਸੀ ਅਤੇ ਬੁੱਧੀਮਾਨ ਚਲਾਕ ਅਤੇ ਹੁਸ਼ਿਆਰ ਸੀ ਸਮਝੇ ਵੇਖੋ ਅਤੇ ਉਹ ਇਸ ਨੂੰ ਸਮਝੇ ਨਹੀਂ ਸਨ ਉਹਨਾਂ ਨੇ ਉਸ ਨੂੰ ਕਿਸੇ ਨਾਮ ਤੋਂ ਨਹੀਂ ਪੁਕਾਰਿਆ ਸੀ ਉਹਨਾਂ ਉਸਦਾ ਨਾਮ ਨਹੀਂ ਸੱਦਿਆ ਸਮਝੇ ਉਹਨਾਂ ਨੇ ਤਾਂ ਬਸ ਇਹ ਆਖਿਆ ਕਿ ਉਹ ਨਿਕਲਿਆ ਸੀ ਪਰੰਤੂ ਹੁਣ ਜਦ ਉਕਾਬ ਦਾ ਯੁੱਗ ਆਉਂਦਾ ਹੈ ਇਹੀ ਉਹ ਯੁੱਗ ਹੈ ਖੁਦਾ ਹਮੇਸ਼ਾ ਹੀ ਆਪਣੇ ਨਬੀਆਂ ਨੂੰ ਉਕਾਬਾਂ ਦੀ ਮਾਨ ਚਾਹੁੰਦਾ ਹੈ ਉਹ ਖੁਦ ਆਪਣੇ ਆਪ ਨੂੰ ਉਕਾਬ ਕਹਿੰਦਾ ਹੈ ਉਕਾਬ ਆਕਾਸ਼ ਚ ਇੰਨੀ ਉਚਾਈ ਵਿਚ ਉੱਡਦਾ ਹੈ ਕਿ ਕੋਈ ਹੋਰ ਚੀਜ਼ ਉਸ ਨੂੰ ਛੂ ਨਹੀਂ ਸਕਦੀ ਹੈ ਉਹ ਸਿਰਫ ਇੰਨੀ ਉਚਾਈ ਤੇ ਹੀ ਨਹੀਂ ਜਾਂਦਾ ਬਲਕਿ ਉਹ ਤਾਂ ਉਸ ਥਾਂ ਦੇ ਲਈ ਹੀ ਬਣਾਇਆ ਗਿਆ ਹੈ ਜਦਕਿ ਉਹ ਉੱਥੇ ਐਡੀ ਉਤਾਂਹ ਜਾਂਦਾ ਹੈ ਤਾਂ ਵੀ ਉਹ ਵੇਖ ਸਕਦਾ ਹੈ ਕਿ ਉਹ ਕਿੱਥੇ ਹੈ ਕੁਝ ਲੋਕ ਇੰਨੇ ਉੱਚੇ ਤਾਂ ਉੱਠ ਜਾਂਦੇ ਹਨ ਪਰ ਉਹ ਇਹ ਨਹੀਂ ਵੇਖ ਸਕਦੇ ਕਿ ਉਹ ਕਿੱਥੇ ਹਨ ਇਸ ਲਈ ਉੱਥੇ ਚੜ੍ਹਨ ਦਾ ਕੋਈ ਲਾਭ ਨਹੀਂ ਹੈ ਤੁਸੀਂ ਇੱਕ ਕਾਂ ਜਾਂ ਬਾਜ ਨੂੰ ਉਕਾਬ ਦੇ ਨਾਲ ਉੱਡਣ ਦਾ ਯਤਨ ਕਰਨ ਦਿਓ ਉਹ ਤਾਂ ਟੋਟੇ ਟੋਟੇ ਹੋ ਜਾਵੇਗਾ ਉੱਥੇ ਪਹੁੰਚਣ ਲਈ ਉਸਦੇ ਕੋਲ ਦਬਾਅ ਨੂੰ ਝੱਲਣ ਲਈ ਕੁਝ ਹੋਣਾ ਚਾਹੀਦਾ ਹੈ ਬਿਲਕੁਲ ਇਹੋ ਕੁਝ ਹੀ ਅੱਜ ਹੈ ਸਾਡੇ ਵਿੱਚੋਂ ਕੁਝ ਦਬਾਅ ਸਹਿਣ ਵਾਲੇ ਨਹੀਂ ਹੁੰਦੇ ਹਨ ਜਦ ਅਸੀਂ ਉੱਛਲ ਰਹੇ ਹੁੰਦੇ ਹਾਂ ਤਾਂ ਅਸੀਂ ਜਲਦੀ ਹੀ ਚੂਰ ਚੂਰ ਹੋ ਜਾਂਦੇ ਹਾਂ ਪਰੰਤੂ ਸਾਨੂੰ ਦਬਾਅ ਸਹਿਣ ਵਾਲੇ ਹੋਣਾ ਚਾਹੀਦਾ ਹੈ ਜਦ ਤੁਸੀਂ ਉੱਪਰ ਪਹੁੰਚ ਜਾਂਦੇ ਹੋ ਤਾਂ ਤੁਹਾਡੇ ਕੋਲ ਉਕਾਬ ਦੀ ਤੇਜ਼ ਨਜ਼ਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਵੇਖ ਸਕੋ ਕਿ ਕੀ ਆ ਰਿਹਾ ਹੈ ਅਤੇ ਜਾਣ ਸਕੋ ਕਿ ਕੀ ਕਰਨਾ ਹੈ ਹੁਣ ਉਕਾਬ ਦਾ ਯੁੱਗ ਇਹਨੂੰ ਪ੍ਰਗਟ ਕਰਦਾ ਹੈ ਹੁਣ ਸਾਨੂੰ ਪਤਾ ਲੱਗਾ ਹੈ ਕਿ ਉਕਾਬ ਦੇ ਯੁੱਗ ਦਾ ਵਾਅਦਾ ਪ੍ਰਕਾਸ਼ ਦੀ ਪੋਥੀ 10:7 ਅਤੇ 1:4 ਵਿੱਚ ਕੀਤਾ ਗਿਆ ਹੈ ਇਹ ਯੁੱਗ ਅੰਤ ਦੇ ਦਿਨਾਂ ਵਿੱਚ ਹੋਵੇਗਾ ਇਹ ਸੱਚ ਹੈ ਕਿ ਉਹ ਯੁੱਗ ਇੱਥੇ ਹੋਵੇਗਾ ਇਹ ਸਹੀ ਹੈ ਧਿਆਨ ਦਿਓ ਹੁਣ ਇਸ ਵਾਰ ਤੇ ਅਸੀਂ ਧਿਆਨ ਦਿੱਤਾ ਹੈ ਕਿ ਯਰਦ ਘੋੜੇ ਉੱਤੇ ਸਵਾਰ ਹੈ ਯਰਦ ਹੇ ਮੇਰੇ ਪ੍ਰਭੂ ਪਿਛਾਂ ਧਿਆਨ ਦੇਣ ਤੋਂ ਬਾਅਦ ਕੱਲ ਰਾਤ ਅਸੀਂ ਰੋਮ ਦਾ ਸ਼ਹੀਦੀ ਇਤਿਹਾਸ ਸਮੂਕਰ ਦੀ ਗਲੋਰੀਅਸ ਰਿਫੋਰਮੇਸ਼ਨ ਨਾਮਕ ਪੁਸਤਕ ਦੁਆਰਾ ਉਹਨਾਂ 6,80,00,000 ਪ੍ਰੋਟੈਸਟੈਂਟਾਂ ਨੂੰ ਵੇਖ ਚੁੱਕੇ ਹਾਂ ਅਸੀਂ ਇਹ 1500 ਦੇ ਨਿਸ਼ਾਨੇ ਤੱਕ ਪਾਇਆ ਮੇਰਾ ਯਕੀਨ ਹੈ ਜਾਂ ਫਿਰ ਇਹ 18 ਸੀ ਮੈਨੂੰ ਇਹ ਹੁਣ ਠੀਕ ਤਰ੍ਹਾਂ ਯਾਦ ਨਹੀਂ ਹੈ ਰੋਮ ਦੇ ਅੰਦਰ ਪਹਿਲੀ ਰੋਮਨ ਕਲੀਸੀਆ ਦਾ ਵਿਰੋਧ ਕਰਨ ਦੇ ਕਾਰਨ 6,80,00,000 ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਉਹ ਆਪਣੇ ਆਪ ਨੂੰ ਕਿਸੇ ਨਾਮ ਵਿੱਚ ਬਦਲ ਸਕਦਾ ਸੀ ਅਤੇ ਉਹ ਮੌਤ ਸਦਾਇਆ ਯਕੀਨਨ ਉਹ ਮੌਤ ਹੀ ਸੀ ਹੁਣ ਸਿਰਫ ਪਰਮੇਸ਼ਵਰ ਹੀ ਜਾਣਦਾ ਹੈ ਕਿ ਕਿੰਨਿਆਂ ਨੂੰ ਉਸਨੇ ਬਾਈਬਲ ਦੇ ਵਿਰੋਧ ਅਤੇ ਵਚਨ ਦੇ ਵਿਰੋਧ ਦਿੱਤੀ ਗਈ ਸਿੱਖਿਆ ਦੇ ਨਾਲ ਆਤਮਿਕ ਢੰਗ ਦੇ ਨਾਲ ਮਾਰਿਆ ਹੈ ਇਹ ਉਹ ਸੀ ਜਿਹਨੇ 6,80,00,000 ਲੋਕਾਂ ਨੂੰ ਤਲਵਾਰ ਦੇ ਨਾਲ ਮਾਰਿਆ ਸੀ ਅਤੇ ਅੰਦਾਜ਼ੇ ਦੇ ਤੌਰ ਤੇ ਕਰੋੜਾਂ ਲੋਕ ਉਸ ਦੀਆਂ ਝੂਠੀਆਂ ਸਿੱਖਿਆਵਾਂ ਦੇ ਨਾਲ ਆਤਮਿਕ ਰੂਪ ਵਿੱਚ ਮਰ ਗਏ ਸਨ ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਉਹ ਆਪਣਾ ਨਾਮ ਮੌਤ ਰੱਖ ਸਕਦਾ ਸੀ ਕੀ ਤੁਸੀਂ ਇਸ ਸਵਾਰ ਤੇ ਧਿਆਨ ਦਿੱਤਾ ਹੈ ਆਰੰਭ ਤੋਂ ਹੀ ਜਦ ਕਿ ਉਹ ਮਸੀਹ ਵਿਰੋਧੀ ਸੀ ਉਹ ਮੌਤ ਸੀ ਪਰੰਤੂ ਤਦ ਉਹ ਮਾਸੂਮ ਆਦਮੀ ਸੀ ਇਸ ਤੋਂ ਬਾਅਦ ਉਸਨੇ ਤਿਕੋਣਾ ਮੁਕਟ ਪਾਇਆ ਅਤੇ ਜਦ ਉਸਨੇ ਇਹ ਮੁਕਟ ਪਾਇਆ ਤਾਂ ਉਸਨੇ ਏਕੀਕਰਨ ਕੀਤਾ ਸ਼ੈਤਾਨ ਨੇ ਰਾਜ ਅਤੇ ਆਪਣੀ ਕਲੀਸਿਆ ਨੂੰ ਮਿਲਾ ਦਿੱਤਾ ਕਿਉਂਕਿ ਤਦ ਦੋਹਾਂ ਦੇ ਉੱਪਰ ਹੀ ਉਸਦਾ ਅਧਿਕਾਰ ਸੀ ਇੱਕ ਆਦਮੀ ਦੇ ਰੂਪ ਵਿੱਚ ਮਸੀਹ ਵਿਰੋਧੀ ਸ਼ੈਤਾਨ ਹੀ ਸੀ ਅਤੇ ਫਿਰ ਅਸੀਂ ਇਹ ਵੀ ਵੇਖਿਆ ਕਿ ਸੰਤ ਮਤੀ 4:12 ਸ਼ੈਤਾਨ ਯੇਸੂ ਸਾਡੇ ਪ੍ਰਭੂ ਨੂੰ ਉਤਾਹਾਂ ਲੈ ਗਿਆ ਅਤੇ ਉਸ ਨੂੰ ਇਸ ਸੰਸਾਰ ਦੇ ਸਾਰੇ ਰਾਜ ਅਤੇ ਉਹਨਾਂ ਦੀ ਸ਼ਾਨ ਵਿਖਾਈ ਅਤੇ ਉਹ ਸਭ ਰਾਜ ਉਸਨੇ ਯੇਸੂ ਨੂੰ ਪੇਸ਼ ਕੀਤੇ ਅਤੇ ਉਸਨੇ ਕਿਹਾ ਉਹ ਸਾਰੇ ਰਾਜ ਸ਼ੈਤਾਨ ਦੇ ਸਨ ਸੋ ਤੁਸੀਂ ਵੇਖੋ ਕਿ ਜੇ ਉਹ ਆਪਣੇ ਰਾਜ ਅਤੇ ਆਪਣੀ ਕਲੀਸਿਆ ਨੂੰ ਇੱਕ ਜਗ੍ਹਾ ਇਕੱਠੇ ਕਰ ਲੈਂਦਾ ਹੈ ਤਾਂ ਲਾਲ ਘੋੜੇ ਦਾ ਸਵਾਰ ਪੱਕੇ ਤੌਰ ਤੇ ਸਵਾਰੀ ਕਰ ਸਕਦਾ ਹੈ ਸਮਝੇ ਸੱਚਮੁੱਚ ਉਹ ਇਸ ਤਰ੍ਹਾਂ ਕਰ ਸਕਦਾ ਹੈ ਹੁਣ ਫਿਰ ਅਸੀਂ ਉਸਦੀ ਕਲੀਸਿਆ ਅਤੇ ਰਾਜ ਵਿੱਚ ਉਸਦਾ ਭੇਦ ਪਾਇਆ ਸੀ ਆਪਣੀ ਸੇਵਕਾਈ ਦੇ ਚੌਥੇ ਪੜਾਅ ਵਿੱਚ ਉਹ ਦਰਿੰਦਾ ਸਤਾਉਂਦਾ ਹੈ ਸਭ ਤੋਂ ਪਹਿਲਾਂ ਉਹ ਮਸੀਹ ਵਿਰੋਧੀ ਸਤਾਇਆ ਫਿਰ ਉਹ ਝੂਠਾ ਨਬੀ ਸਦਾਇਆ ਅਤੇ ਤਦ ਫਿਰ ਉਹ ਦਰਿੰਦਾ ਸਤਾਉਂਦਾ ਹੈ ਹੁਣ ਅਸੀਂ ਇੱਥੇ ਵੇਖਦੇ ਹਾਂ ਕਿ ਉਹ ਦਰਿੰਦਾ ਜਾਂ ਪਸ਼ੂ ਸਤਾਉਂਦਾ ਹੈ ਇਸ ਚੌਥੇ ਘੋੜੇ ਤੇ ਅਤੇ ਜੇ ਤੁਸੀਂ ਚੌਥੇ ਘੋੜੇ ਤੇ ਧਿਆਨ ਦਿਓ ਤਾਂ ਤੁਸੀਂ ਸਭ ਪਹਿਲਾ ਘੋੜਾ ਚਿੱਟਾ ਸੀ ਅਤੇ ਫਿਰ ਅਗਲਾ ਲਾਲ ਸੀ ਅਤੇ ਉਸ ਤੋਂ ਅਗਲਾ ਕਾਲਾ ਸੀ ਅਤੇ ਚੌਥਾ ਬਾਕੀ ਦੇ 3 ਘੋੜੇ ਇਸੇ ਦੇ ਵਿੱਚ ਹੀ ਦਰਸਾਏ ਗਏ ਹਨ ਕਿਉਂਕਿ ਜਰਦ ਲਾਲ ਅਤੇ ਚਿੱਟੇ ਦਾ ਮਿਸ਼ਰਣ ਹੈ ਇਹ ਰੰਗ ਇਹਨਾਂ ਦੋਹਾਂ ਰੰਗਾਂ ਨੂੰ ਮਿਲਾਉਣ ਨਾਲ ਮਿਲਦਾ ਹੈ ਸਮਝੇ ਉਹ ਸਾਰੇ ਸਿਰਫ ਇਸ ਇੱਕ ਘੋੜੇ ਵਿੱਚ ਸ਼ਾਮਲ ਹਨ ਵੇਖਿਆ ਅਤੇ ਇੱਥੇ 4 ਬਣ ਜਾਂਦਾ ਹੈ ਜਾਂ ਅਸਲ ਵਿੱਚ ਉਸ ਇੱਕ ਵਿੱਚ 3 ਹਨ ਅਤੇ ਸਾਰਾ ਕੁਝ ਉਸ ਇੱਕ ਚੀਜ਼ ਵਿੱਚ ਹੀ ਮਿਲਿਆ ਹੋਇਆ ਹੈ ਹੁਣ ਮੈਂ ਤੁਹਾਨੂੰ ਉਹਨਾਂ 4 ਨੂੰ ਵਿਖਾਉਣਾ ਚਾਹੁੰਦਾ ਹਾਂ ਤੁਸੀਂ ਆਤਮਿਕ ਗਣਿਤ ਦੇ ਅਨੁਸਾਰ ਇਹਨਾਂ ਚੌਹਾਂ ਦੇ ਵਾਧੂ ਨਿਸ਼ਾਨ ਤੇ ਧਿਆਨ ਦਿਓ। ਪਰਮੇਸ਼ਵਰ ਦਾ ਤਿੰਨ ਹੈ, ਪਰੰਤੂ ਇਹ ਚਾਰ ਹੈ। ਇੱਥੇ ਉਹ ਚਾਰ ਵਿੱਚ ਹੈ। ਪਹਿਲਾ ਚਿੱਟਾ ਘੋੜਾ ਮਸੀਹ ਵਿਰੋਧੀ ਹੈ, ਦੂਸਰਾ ਲਾਲ ਘੋੜਾ ਝੂਠਾ ਨਬੀ ਹੈ, ਤੀਸਰਾ ਕਾਲਾ ਘੋੜਾ ਧਰਤੀ ਅਤੇ ਆਕਾਸ਼ ਅਤੇ ਨਰਕ ਦਾ ਵਿਕਾਰ ਹੈ, ਚੌਥਾ ਕੁੱਲਾ ਘੋੜਾ ਦਰਿੰਦਾ ਹੈ। ਕੁੱਲਾ ਘੋੜਾ ਸ਼ੈਤਾਨ ਨੂੰ ਸੁਰਗ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ? ਤੁਸੀਂ ਪ੍ਰਕਾਸ਼ ਦੀ ਪੋਥੀ 12:13 ਨੂੰ ਪੜ੍ਹ ਸਕਦੇ ਹੋ ਕਿ ਸ਼ੈਤਾਨ ਨੂੰ ਸੁਰਗ ਤੋਂ ਥੱਲੇ ਸੁੱਟ ਦਿੱਤਾ ਗਿਆ ਸੀ। ਫਿਰ ਪ੍ਰਕਾਸ਼ ਪੋਥੀ 13:18 ਵਿੱਚ ਦਰਿੰਦੇ ਜਾਂ ਪਸ਼ੂ ਦੇ ਰੂਪ ਵਿੱਚ ਦੇਹਧਾਰੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਉਹ ਮਸੀਹ ਵਿਰੋਧੀ ਹੈ ਅਤੇ ਸਿਰਫ ਨਿਕੁਲਾਈਆਂ ਦੀ ਸਿੱਖਿਆ ਸਦਾਇਆ। ਇਸ ਤੋਂ ਬਾਅਦ ਉਹ ਇਸ ਤੋਂ ਝੂਠਾ ਨਬੀ ਬਣਿਆ। ਜੇ ਉਹ ਮਸੀਹ ਵਿਰੋਧੀ ਹੈ ਤਾਂ ਮਸੀਹ ਦੇ ਵਿਰੁੱਧ ਹੈ। ਜੋ ਕੁਝ ਵੀ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹੈ ਉਹ ਪਰਮੇਸ਼ਵਰ ਦੇ ਵਿਰੁੱਧ ਹੈ, ਕਿਉਂਕਿ ਪਰਮੇਸ਼ਵਰ ਵਚਨ ਹੈ। ਆਦਿ ਵਿੱਚ ਵਚਨ ਸੀ, ਵਚਨ ਪਰਮੇਸ਼ਵਰ ਦੇ ਸੰਗ ਸੀ ਅਤੇ ਵਚਨ ਦੇਹਧਾਰੀ ਹੋਇਆ ਮਸੀਹ ਦੇ ਰੂਪ ਵਿੱਚ ਅਤੇ ਸਾਡੇ ਵਿੱਚ ਡੇਰਾ ਕੀਤਾ। ਅਤੇ ਕਿਉਂਕਿ ਉਹ ਵਚਨ ਦੇ ਵਿਰੁੱਧ ਹੈ ਇਸ ਲਈ ਉਹ ਮਸੀਹ ਵਿਰੋਧੀ ਹੈ, ਪਰੰਤੂ ਆਤਮਾ ਮੁਕਟ ਨਹੀਂ ਪਾ ਸਕਦਾ ਹੈ। ਇਹੀ ਕਾਰਨ ਸੀ ਕਿ ਤਦ ਉਸਨੇ ਮੁਕਟ ਨਹੀਂ ਪਾਇਆ ਸੀ। ਉਸਦੇ ਕੋਲ ਤਾਂ ਬਸ ਇੱਕ ਕਮਾਨ ਸੀ, ਪਰੰਤੂ ਉਸਦੇ ਕੋਲ ਤੀਰ ਨਹੀਂ ਸਨ। ਅਤੇ ਇਸ ਤੋਂ ਬਾਅਦ ਜਦ ਉਸਦਾ ਮੁਕਟ ਪਾਉਣ ਦਾ ਸਮਾਂ ਆਇਆ ਤਾਂ ਉਹ ਆਪਣੀ ਮਸੀਹ ਵਿਰੋਧੀ ਸਿੱਖਿਆ ਦਾ ਝੂਠਾ ਨਬੀ ਬਣ ਗਿਆ। ਇਸ ਨੂੰ ਸਮਝੋ। ਇਸ ਤੋਂ ਬਾਅਦ ਉਸ ਨੂੰ ਇੱਕ ਤਲਵਾਰ ਮਿਲੀ, ਕਿਉਂਕਿ ਉਸਨੇ ਆਪਣੀਆਂ ਸ਼ਕਤੀਆਂ ਦਾ ਇਕੱਠ ਕਰ ਲਿਆ ਸੀ। ਤਦ ਉਸਨੂੰ ਕਿਸੇ ਕੋਲੋਂ ਕੁਝ ਵੀ ਪੁੱਛਣ ਦੀ ਲੋੜ ਨਹੀਂ ਸੀ। ਉਹ ਰਾਜ ਦਾ ਹਾਕਮ ਹੈ, ਉਹ ਸਵਰਗ ਦਾ ਹਾਕਮ ਹੈ, ਉਹ ਇੱਕ ਤਿੰਨ ਨੁਕਰਾ ਮੁਕਟ ਪਾਉਂਦਾ ਹੈ ਅਤੇ ਉਸਨੂੰ ਆਪਣੇ ਆਪ ਹੀ ਇੱਕ ਵਿਚਾਰ ਸ਼ੁੱਧ ਕਰਨ ਵਾਲੀ ਅੱਗ ਬਣਾ ਲਿਆ। ਅਤੇ ਵਿਚਾਰ ਸੀ ਕਿ ਅਗਰ ਕੋਈ ਪਿਛਲੇ ਸਮੇਂ ਮਰ ਗਿਆ ਹੈ ਅਤੇ ਜੇ ਉਸਦੇ ਕੋਲ ਪੈਸਾ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਮਰੇ ਹੋਏ ਆਦਮੀ ਨੂੰ ਸ਼ੁੱਧ ਕਰਨ ਵਾਲੀ ਅੱਗ ਵਿੱਚੋਂ ਕੱਢਣ ਲਈ ਪੈਸਾ ਦੇ ਸਕਦੇ ਹਨ, ਤਾਂ ਉਹ ਉਸ ਆਦਮੀ ਨੂੰ ਪੁਰਗੇਟਰੀ ਵਿੱਚੋਂ ਬਾਹਰ ਕੱਢਣ ਲਈ ਦੁਆ ਕਰ ਸਕਦਾ ਹੈ, ਕਿਉਂਕਿ ਉਸਦੇ ਕੋਲ ਇਸ ਤਰ੍ਹਾਂ ਕਰਨ ਦਾ ਅਧਿਕਾਰ ਹੈ, ਕਿਉਂਕਿ ਉਹ ਪਰਮੇਸ਼ਵਰ ਦੇ ਪੁੱਤਰ ਦੀ ਜਗ੍ਹਾ ਤੇ ਹੈ। ਯਕੀਨਨ ਉਹ ਹੈ, ਉਹ ਧਰਤੀ ਉੱਤੇ ਪਰਮੇਸ਼ਵਰ ਦੀ ਜਗ੍ਹਾ ਲੈਂਦਾ ਹੈ। ਕੀ ਇਹ ਕਿਸੇ ਵੀ ਗੱਲ ਵਾਂਗ ਸਪਸ਼ਟ ਨਹੀਂ ਹੈ? ਅਸੀਂ ਇਸ ਨੂੰ ਬਾਈਬਲ ਦੇ ਵਿੱਚ ਵੇਖਦੇ ਹਾਂ ਅਤੇ ਉਸਦੇ ਅੰਕਾਂ ਨੂੰ ਗਿਣਿਆ ਹੈ ਅਤੇ ਬਾਕੀ ਸਭ ਕਾਸੇ ਦੇ ਦੁਆਰਾ ਉਸ ਨੂੰ ਵੇਖਿਆ ਹੈ। ਇੱਥੇ ਹੈ, ਉਹ 4 ਵਿੱਚ ਹੈ ਪਰ 3 ਵਿੱਚ ਨਹੀਂ ਹੈ। ਵੇਖੋ, 4 ਵਿੱਚ ਹੈ। ਆਓ ਪ੍ਰਕਾਸ਼ ਪੋਥੀ 12 ਬਾਬ ਵੱਲ ਮੁੜੀਏ। ਆਓ ਅਸੀਂ ਥੋੜਾ ਜਿਹਾ ਪੜ੍ਹੀਏ, ਕਿਉਂਕਿ ਇਸ ਨੂੰ ਪੜ੍ਹਨ ਲਈ ਸਾਡੇ ਕੋਲ ਸਮਾਂ ਹੈ। ਆਓ ਅਸੀਂ ਪ੍ਰਕਾਸ਼ ਪੋਥੀ 12 ਬਾਬ ਦੀ 13 ਆਇਤ ਪੜ੍ਹੀਏ। ਅਤੇ ਉਸੇ ਹੀ ਘੜੀ ਇੱਕ ਵੱਡਾ ਭੂਚਾਲ ਆਇਆ। ਨਹੀਂ ਜੀ, ਮੈਂ ਗਲਤ ਜਗ੍ਹਾ ਕੱਢ ਲਈ ਹੈ। 13, ਜਾਂ ਉਸ ਅਜਗਰ ਨੇ ਡਿੱਠਾ ਭਈ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ, ਤਾਂ ਉਸ ਇਸਤਰੀ ਦੇ ਮਗਰ ਪਿਆ ਜਿਹੜੀ ਉਹ ਮੁੰਡਾ ਜਣੀ ਸੀ। ਹੁਣ ਤੁਸੀਂ ਵੇਖਦੇ ਹੋ ਕਿ ਉਸ ਨੂੰ ਧਰਤੀ ਦੇ ਉੱਤੇ ਸੁੱਟਿਆ ਗਿਆ ਤਾਂ ਉਸਨੇ ਦੇਹ ਧਾਰ ਲਈ ਸੀ, ਜਿਵੇਂ ਮਸੀਹ ਵਿਰੋਧੀ ਆਤਮਾ ਇੱਕ ਮਨੁੱਖ ਵਿੱਚ ਦੇਹ ਧਾਰੀ ਹੋ ਗਿਆ। ਇਹ ਮਨੁੱਖ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲਦਾ ਗਿਆ। ਉਹ ਮਸੀਹ ਵਿਰੋਧੀ ਆਤਮਾ ਤੋਂ ਇੱਕ ਝੂਠੇ ਨਬੀ ਦੇ ਰੂਪ ਵਿੱਚ ਬਦਲ ਗਿਆ ਅਤੇ ਫਿਰ ਦਰਿੰਦਾ ਉਸਦੇ ਅੰਦਰ ਆ ਜਾਂਦਾ ਹੈ। ਬਿਲਕੁਲ ਜਿਵੇਂ ਜਿਵੇਂ ਸੱਚੀ ਕਲੀਸਿਆ ਅੱਗੇ ਵਧਦੀ ਗਈ ਤੇ ਉਸਦੀ ਕਲੀਸਿਆ ਮਸੀਹ ਵਿਰੋਧੀ ਤੋਂ ਵੱਧ ਕੇ ਝੂਠੇ ਨਬੀ ਦੇ ਵੱਲ ਚਲੀ ਗਈ ਅਤੇ ਹੁਣ ਇਸ ਮਹਾਨ ਯੁੱਗ ਵਿੱਚ ਜਿਹੜਾ ਕਿ ਆਉਣਾ ਹੈ, ਦਰਿੰਦੇ ਨੇ ਉੱਠ ਖੜਾ ਹੋਣਾ ਹੈ। ਸੱਚੀ ਕਲੀਸਿਆ ਇਸ ਢੰਗ ਨਾਲ ਧਰਮੀ ਠਹਿਰਾਏ ਜਾਣਾ, ਪਵਿੱਤਰ ਠਹਿਰਾਏ ਜਾਣਾ, ਪਵਿੱਤਰ ਆਤਮਾ ਦੇ ਬਪਤਿਸਮੇ ਦੇ ਰਾਹੀਂ ਆਉਂਦੀ ਹੈ ਅਤੇ ਮਸੀਹ ਲੋਕਾਂ ਦੇ ਵਿੱਚ ਹੁੰਦਾ ਹੋਇਆ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਆਉਂਦਾ ਹੈ ਅਤੇ ਸ਼ੈਤਾਨ ਨੇ ਇਸਦੇ ਵਿਰੋਧ ਵਿੱਚ ਨਕਲ ਕੀਤੀ ਹੈ। ਬਲਕਿ ਤੁਸੀਂ ਇਸ ਦੇ ਨਮੂਨੇ ਨੂੰ ਵੇਖੋ, ਇੱਥੇ ਉਹੀ ਹੈ, ਇਹ ਉਹੀ ਹੈ। ਉਸ ਨੂੰ ਸੁਰਗ ਤੋਂ ਥੱਲੇ ਸੁੱਟ ਦਿੱਤਾ ਗਿਆ ਹੈ। ਹੁਣ ਸਾਨੂੰ ਪ੍ਰਕਾਸ਼ ਦੀ ਪੋਥੀ 13:1-8 ਵਿੱਚ ਪਤਾ ਲੱਗਦਾ ਹੈ, ਮੈਂ ਸਮੁੰਦਰ ਦੀਆਂ ਰੇਤਾਂ ਉੱਤੇ ਖਲੋਤਾ ਸੀ ਅਤੇ ਮੈਂ ਇੱਕ ਦਰਿੰਦੇ ਨੂੰ ਨਿਕਲਦਿਆਂ ਡਿੱਠਾ। ਹੁਣ ਪ੍ਰਕਾਸ਼ ਪੋਥੀ 12 ਵਿੱਚ ਉਹ ਥੱਲੇ ਸੁੱਟਿਆ ਗਿਆ ਸੀ। ਹੁਣ ਧਿਆਨ ਦਿਓ, ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿੱਠਾ ਜਿਹਦੇ 10 ਸਿੰਘ ਅਤੇ 7 ਸਿਰ ਸਨ। ਉਹਦਿਆਂ ਸਿੰਘਾਂ ਉੱਤੇ 10 ਮੁਕਟ ਅਤੇ ਉਹਦਿਆਂ ਸਿਰਾਂ ਉੱਤੇ ਕੁਫਰ ਦੇ ਨਾਉ ਸਨ। ਅਤੇ ਜਿਹੜਾ ਦਰਿੰਦਾ ਮੈਂ ਡਿੱਠਾ ਉਹ ਚੀਤੇ ਵਰਗਾ ਸੀ ਅਤੇ ਉਹਦੇ ਪੈਰ, ਉਹ ਕਾਸ਼ ਕਿ ਸਾਡੇ ਕੋਲ ਸਮਾਂ ਹੁੰਦਾ, ਮੈਂ ਬਾਕੀ ਸਾਰੀ ਰਾਤ ਵੀ ਇਹਨਾਂ ਚਿੰਨਾਂ ਨੂੰ ਅਧਿਐਨ ਕਰਨ ਲਈ ਲੈਂਦਾ ਅਤੇ ਵਿਖਾਉਂਦਾ ਕਿ ਇਹ ਫਿਰ ਸਿੱਧਾ ਉਹਦੀ ਹੀ ਵੱਲ ਆਉਂਦਾ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਗੱਲ ਨੂੰ ਜਾਣਦੇ ਹਨ ਔਰ ਤੁਸੀਂ ਦੂਸਰਿਆਂ ਸਬਕਾਂ ਵਿੱਚੋਂ ਇਸੇ ਬਾਰੇ ਸਿੱਖਿਆ ਹੈ। ਉਹਦੇ ਪੈਰ ਰਿੱਛ ਦੇ ਪੈਰਾਂ ਜਿਹੇ ਸਨ, ਉਹਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਜਿਹਾ ਸੀ ਅਤੇ ਅਜਗਰ ਨੇ ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖਤਿਆਰ ਉਹਨੂੰ ਦੇ ਦਿੱਤਾ। ਉਹ ਦੇਹਧਾਰੀ ਸ਼ੈਤਾਨ, ਸਮਝੇ? ਮੈਂ ਉਹਦਿਆਂ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਘਾਉ ਲੱਗਾ ਹੋਇਆ ਵੇਖਿਆ ਅਤੇ ਜਿੱਦਾਂ ਹੀ ਅਸੀਂ ਇਸ ਨੂੰ ਪੜ੍ਹਦੇ ਹੇਠਾਂ ਨੂੰ ਜਾਂਦੇ ਹਾਂ, ਜੇ ਤੁਸੀਂ ਚਾਹੁੰਦੇ ਹੋ ਤਾਂ ਜਦ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਇਸ ਨੂੰ ਹੋਰ ਥੱਲੇ ਤੱਕ ਪੜ੍ਹ ਸਕਦੇ ਹੋ। ਪਰੰਤੂ ਆਓ ਹੁਣ ਅਸੀਂ ਇਸ ਦਾ ਇੱਕ ਛੋਟਾ ਜਿਹਾ ਭਾਗ ਹੀ ਪੜਾਂਗੇ। ਮੈਂ ਉਹਦੀਆਂ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਕਾਊ ਲੱਗਾ ਹੋਇਆ ਵੇਖਿਆ ਅਤੇ ਉਹਦੀ ਕਾਰੀ ਸੱਟ ਚੰਗੀ ਹੋ ਗਈ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਤੁਰ ਪਿਆ। ਤੁਸੀਂ ਬਸ ਧਿਆਨ ਦਿਓ, ਤੁਸੀਂ ਕਦੇ ਵੀ ਸਾਮਵਾਦ ਵੱਲ ਗੌਰ ਨਾ ਕਰਨਾ। ਸਾਮਵਾਦ ਕੁਝ ਵੀ ਨਹੀਂ ਬਲਕਿ ਖੁਦਾ ਦੇ ਹੱਥਾਂ ਵਿੱਚ ਇੱਕ ਹਥਿਆਰ ਹੈ ਤਾਂ ਕਿ ਉਹ ਲਹੂ ਦਾ ਬਦਲਾ ਲੈਣ ਵਿੱਚ ਤੁਹਾਡੀ ਮਦਦ ਕਰੇ, ਜਿਵੇਂ ਕਿ ਕੱਲ ਰਾਤ ਅਸੀਂ ਇਸ ਨੂੰ ਵੇਖਾਂਗੇ, ਸਮਝੇ। ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ। ਇਹ ਅਜਗਰ ਕੌਣ ਸੀ? ਸ਼ੈਤਾਨ। ਇਹ ਠੀਕ ਹੈ, ਲਾਲ ਅਜਗਰ। ਇਸ ਲਈ ਜੋ ਉਸਨੇ ਦਰਿੰਦੇ ਨੂੰ ਆਪਣਾ ਇਖਤਿਆਰ ਦਿੱਤਾ ਸੀ, ਉਸ ਨੂੰ ਉਹਦਾ ਇਖਤਿਆਰ ਕਿੱਥੋਂ ਮਿਲਿਆ? ਵੇਖੋ, ਨਾਲੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ, ਇਸ ਦਰਿੰਦੇ ਦੇ ਤੁਲ ਕੌਣ ਹੈ ਅਤੇ ਕੌਣ ਇਹਦੇ ਨਾਲ ਲੜ ਸਕਦਾ ਹੈ? ਵੱਡਾ ਬੋਲ ਬੋਲਣ ਅਤੇ ਕੁਫਰ ਬਕਣ ਵਾਲਾ ਮੂੰਹ ਉਹਨੂੰ ਦਿੱਤਾ ਗਿਆ ਭਈ 42 ਮਹੀਨਿਆਂ ਤੀਕਰ ਆਪਣਾ ਕੰਮ ਕਰੀ ਜਾਵੇ। ਉਸਨੇ ਪਰਮੇਸ਼ਵਰ ਦੇ ਵਿਰੁੱਧ ਕੁਫਰ ਬਕਣ ਨੂੰ ਆਪਣਾ ਮੂੰਹ ਖੋਲਿਆ। ਇਹ ਹੈ ਗੱਲ, ਵੇਖਿਆ, ਠੀਕ ਹੈ। ਉਸਦੇ ਨਾਮ ਉੱਤੇ ਉਹਨੂੰ ਅਹੁਦਾ ਦਿੱਤਾ ਗਿਆ, ਉਹਦੇ ਡੇਰੇ ਉੱਤੇ ਜੋ ਕਿ ਪਵਿੱਤਰ ਆਤਮਾ ਦੇ ਰਹਿਣ ਦਾ ਸਥਾਨ ਹੈ, ਆਪਣੇ ਲਈ ਰੋਮ ਵਿੱਚ ਵੈਟੀਕਨ ਸਿਟੀ ਵਿੱਚ ਸਥਾਨ ਬਣਾਏ। ਤੁਸੀਂ ਹੋਰ ਅਗਾਂਹ ਤੱਕ ਪੜ੍ਹ ਸਕਦੇ ਹੋ, ਉਹ ਜਿਹੜੇ ਸੁਰਗ ਵਿੱਚ ਵਸਦੇ ਹਨ ਉਹਨਾਂ ਉੱਤੇ ਇਹ ਆਖਦੇ ਹੋਏ ਕੁਫਰ ਬਕਿਆ ਕਿ ਉਹ ਵਿਚੋਲੇ ਹਨ, ਅਤੇ ਉਹਨੂੰ ਦਿੱਤਾ ਗਿਆ ਭਈ ਸੰਤਾਂ ਨਾਲ ਯੁੱਧ ਕਰੇ, ਅਤੇ ਉਹਨੇ ਕੀਤਾ, ਅਤੇ ਉਹਨਾਂ ਨੂੰ ਜਿੱਤ ਲਵੇ, ਉਹਨੇ ਕੀਤਾ। ਰੁੱਖਾਂ ਦੇ ਨਾਲ ਬੰਨ ਕੇ ਉਹਨਾਂ ਨੂੰ ਜਲਾ ਦਿੱਤਾ ਗਿਆ, ਸ਼ੇਰਾਂ ਨੂੰ ਖੁਆ ਦਿੱਤਾ ਗਿਆ, ਅਤੇ ਜਿਵੇਂ ਵੀ ਉਹ ਉਹਨਾਂ ਨੂੰ ਮਾਰ ਸਕਦਾ ਸੀ ਉਸਨੇ ਉਹਨਾਂ ਨੂੰ ਮਾਰਿਆ, ਅਤੇ ਹਰੇਕ ਉਮਤ ਗੋਤ ਪਾਖਿਆ ਤੇ ਕੌਮ ਉੱਤੇ ਉਹਨੂੰ ਇਖਤਿਆਰ ਦਿੱਤਾ ਗਿਆ। ਰੋਮ ਵਿੱਚ ਇਹ ਤਦ ਤੱਕ ਕਦੇ ਵੀ ਨਾ ਹੋਇਆ ਜਾਂ ਤੱਕ ਕਿ ਮੂਰਤੀ ਪੂਜਕ ਰੋਮ ਪੋਪ ਸ਼ਾਹੀ ਰੋਮ ਨਾ ਬਣ ਗਿਆ, ਅਤੇ ਫਿਰ ਰੋਮਨ ਕੈਥੋਲਿਕ ਦੀ ਸ਼ਕਤੀ ਸਾਰੇ ਸੰਸਾਰ ਵਿੱਚ ਫੈਲ ਗਈ, ਅਤੇ ਤਦ ਉਹਨਾਂ ਨੇ ਵਿਸ਼ਵ ਵਿਆਪੀ ਰੋਮਨ ਕੈਥੋਲਿਕ ਗਿਰਜਾ ਬਣਾ ਦਿੱਤਾ, ਅਤੇ ਧਰਤੀ ਦੇ ਸਭੇ ਵਾਸੀਆਂ ਨੂੰ ਮੱਥਾ ਟੇਕਣਗੇ, ਅਰਥਾਤ ਉਹ ਜਿਹਦਾ ਨਾਮ ਉਸ ਲੇਲੇ ਦੀ ਪੋਥੀ ਵਿੱਚ ਨਹੀਂ ਸੀ ਲਿਖਿਆ, ਮੇਰੇ ਤੇਲ ਅਤੇ ਦਾਖਰਸ ਦਾ ਵਿਗਾੜ ਨਾ ਕਰੀ, ਸਮਝੇ। ਅਤੇ ਧਰਤੀ ਦੇ ਸਭੇ ਵਾਸੀ ਉਹਨੂੰ ਮੱਥਾ ਟੇਕਣਗੇ, ਅਰਥਾਤ ਉਹ ਜਿਹਦਾ ਨਾਮ ਉਸ ਲੇਲੇ ਦੀ ਜਿਹੜਾ ਕੋਇਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੋਂ ਹੀ ਨਹੀਂ ਸੀ ਲਿਖਿਆ ਗਿਆ। ਜਿਸ ਕਿਸੇ ਦੇ ਕੰਨ ਹੋਣ ਤਾਂ ਸੁਣੇ। ਜੇ ਕਿਸੇ ਨੇ ਅਸੀਰੀ ਵਿੱਚ ਜਾਣਾ ਹੋਵੇ ਤਾਂ ਉਹ ਅਸੀਰੀ ਵਿੱਚ ਜਾਵੇਗਾ, ਜੇ ਕੋਈ ਤਲਵਾਰ ਨਾਲ ਵੱਢੇ ਤਾਂ ਜ਼ਰੂਰ ਹੈ ਭਈ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਨਿਹਚਾ ਦਾ ਮੌਕਾ ਹੈ। ਹੁਣ ਕੱਲ ਰਾਤ ਅਸੀਂ ਉਸ ਨੂੰ ਉਸ ਦੀ ਵੱਡੀ ਸਾਰੀ ਤਲਵਾਰ ਦੇ ਨਾਲ ਜੋ ਕਿ ਮਾਰ ਕੱਟਣ ਲਈ ਸੀ ਵੇਖਿਆ। ਅਸੀਂ ਵੇਖਿਆ ਸੀ ਕਿ ਉਹ ਵੀ ਤਲਵਾਰ ਦੇ ਨਾਲ ਹੀ ਵਚਨ ਦੀ ਤਲਵਾਰ ਦੇ ਨਾਲ ਮਾਰਿਆ ਜਾਵੇਗਾ। ਪਰਮੇਸ਼ਵਰ ਦਾ ਵਚਨ ਜੋ ਕਿ ਦੋ ਧਾਰੀ ਤਲਵਾਰ ਨਾਲੋਂ ਵੀ ਚੋਖਾ ਤੇਜ ਹੈ ਉਸ ਨੂੰ ਮਾਰਦਾ ਹੈ, ਉਸ ਨੂੰ ਥੱਲੇ ਸੁੱਟਦਾ ਹੈ। ਉਹਨਾਂ ਸੱਤਾਂ ਗਰਜਾਂ ਦੇ ਆਵਾਜ਼ ਦੇਣ ਤੱਕ ਇੰਤਜ਼ਾਰ ਕਰੋ, ਉਸ ਗਰੁੱਪ ਦਾ ਜਿਹੜਾ ਕਿ ਸੱਚਮੁੱਚ ਪਰਮੇਸ਼ਵਰ ਦਾ ਵਚਨ ਲੈ ਕੇ ਤੇ ਇਸ ਨੂੰ ਵਰਤ ਸਕਦਾ ਹੈ। ਇਹ ਤਾਂ ਵੱਢ ਦੇਵੇਗਾ ਅਤੇ ਟੁਕੜੇ ਟੁਕੜੇ ਕਰ ਦੇਵੇਗਾ। ਉਹ ਆਕਾਸ਼ਾਂ ਨੂੰ ਬੰਦ ਕਰ ਸਕਦੇ ਹਨ, ਉਹ ਇਹਨੂੰ ਜਾਂ ਉਹਨੂੰ ਬੰਦ ਕਰ ਸਕਦੇ ਹਨ, ਉਹ ਜੋ ਚਾਹੁਣ ਕਰ ਸਕਦੇ ਹਨ। ਮਹਿਮਾ ਹੋਵੇ, ਉਹ ਤਾਂ ਉਸ ਵਚਨ ਦੇ ਨਾਲ ਜੋ ਉਸਦੇ ਮੂੰਹ ਵਿੱਚੋਂ ਨਿਕਲਦਾ ਹੈ, ਜੋ ਦੋ ਤਾਰੀ ਤਲਵਾਰ ਨਾਲੋਂ ਵੀ ਜ਼ਿਆਦਾ ਤਿੱਖਾ ਹੈ, ਮਾਰਿਆ ਜਾਵੇਗਾ। ਅਗਰ ਉਹ ਚਾਹੁਣ ਤਾਂ ਸੈਂਕੜੇ ਅਰਬਾਂ ਟਨ ਮੱਖੀਆਂ ਬੁਲਾ ਸਕਦੇ ਹਨ। ਆਮੀਨ। ਜੋ ਕੁਝ ਵੀ ਉਹ ਕਹਿੰਦੇ ਹਨ ਉਹ ਹੋ ਜਾਵੇਗਾ, ਕਿਉਂਕਿ ਇਹ ਪਰਮੇਸ਼ਵਰ ਦਾ ਵਚਨ ਹੈ ਜਿਹੜਾ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲ ਰਿਹਾ ਹੈ। ਜੀ ਹਾਂ, ਆਮੀਨ। ਪਰਮੇਸ਼ਵਰ ਹਮੇਸ਼ਾ, ਇਹ ਪਰਮੇਸ਼ਵਰ ਦਾ ਵਚਨ ਹੈ, ਪਰੰਤੂ ਉਹ ਹਮੇਸ਼ਾ ਮਨੁੱਖ ਨੂੰ ਵਰਤਦਾ ਹੈ ਕਿ ਉਹਦੇ ਰਾਹੀਂ ਕੰਮ ਕਰੇ। ਪਰਮੇਸ਼ਵਰ ਉੱਥੇ ਮਿਸਰ ਵਿੱਚ ਉਹਨਾਂ ਲਈ ਮੱਖੀਆਂ ਨੂੰ ਬੁਲਾ ਸਕਦਾ ਸੀ, ਪਰ ਉਸਨੇ ਕਿਹਾ, ਮੂਸਾ ਇਹ ਤੇਰਾ ਕੰਮ ਹੈ, ਮੈਂ ਤਾਂ ਬਸ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ, ਤੂੰ ਜਾ ਅਤੇ ਇਹਨੂੰ ਕਰ। ਉਸਨੇ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਜਾ ਕੇ ਕੀਤਾ। ਵੇਖਿਆ, ਉਹ ਮੱਖੀਆਂ ਨੂੰ ਸੱਦਣ ਲਈ ਸੂਰਜ ਨੂੰ ਚੁਣ ਸਕਦਾ ਸੀ, ਉਹ ਉਹਨਾਂ ਨੂੰ ਬੁਲਾਉਣ ਲਈ ਚੰਦ ਨੂੰ ਚੁਣ ਸਕਦਾ ਸੀ, ਉਹ ਉਹਨਾਂ ਨੂੰ ਬੁਲਾਉਣ ਲਈ ਹਵਾ ਨੂੰ ਚੁਣ ਸਕਦਾ ਸੀ, ਪਰੰਤੂ ਉਸਨੇ ਇਸ ਕੰਮ ਦੇ ਲਈ ਆਪਣੇ ਆਦਮੀ ਨੂੰ ਚੁਣਿਆ। ਪਰ ਉਸਨੇ ਕਿਹਾ ਮੂਸਾ, ਉਹ ਉਸਨੇ ਤਾਂ ਮੂਸਾ ਦਾ ਨਾਮ ਚੁਣਿਆ। ਠੀਕ ਹੈ, ਹੁਣ ਅਸੀਂ ਇੱਥੇ ਵੇਖਦੇ ਹਾਂ ਕਿ ਜਦ ਇਸ ਸ਼ੈਤਾਨ ਨੂੰ ਸੁਰਗ ਤੋਂ ਥੱਲੇ ਧਰਤੀ ਤੇ ਸੁੱਟ ਦਿੱਤਾ ਗਿਆ ਤਾਂ ਉਸਨੇ ਦਰਿੰਦੇ ਵਿੱਚ ਦੇਹ ਧਾਰ ਲਈ। ਹੁਣ ਉਹ ਦਰਿੰਦਾ ਹੈ, ਉਹ ਮਸੀਹ ਵਿਰੋਧੀ ਹੈ, ਝੂਠਾ ਨਬੀ ਹੈ, ਅਤੇ ਹੁਣ ਇੱਕ ਦਰਿੰਦਾ ਜਾਂ ਪਸ਼ੂ ਹੈ, ਅਤੇ ਉਹਨੂੰ ਇੱਕ ਨਾਮ ਦਿੱਤਾ ਗਿਆ ਹੈ ਜੋ ਮੌਤ ਸਦਾਉਂਦਾ ਹੈ, ਅਤੇ ਪਤਾਲ ਉਹਦੇ ਮਗਰ ਮਗਰ ਚੱਲਿਆ ਆਉਂਦਾ ਹੈ। ਸ਼ੈਤਾਨ ਪੂਰੀ ਤਰ੍ਹਾਂ ਦੇ ਨਾਲ ਆਪਣੇ ਸਿੰਘਾਸਨ ਤੇ ਬੈਠਾ ਹੋਇਆ ਹੈ। ਇਹ ਮੇਰੇ ਪ੍ਰਭੂ, ਧਰਤੀ ਉੱਤੇ ਉਹ ਸ਼ੈਤਾਨ ਹੈ, ਧਰਤੀ ਉੱਤੇ ਉਹ ਪ੍ਰਤੀਨਿਧੀ ਹੈ, ਅਤੇ ਉਹ ਧਰਤੀ ਦੀਆਂ ਉਹਨਾਂ ਸਭਨਾ ਬਾਦਸ਼ਾਹੀਆਂ ਦਾ ਸਰਦਾਰ ਹੈ ਜਿਹੜੀਆਂ ਉਸਨੇ ਮੱਤੀ 4 ਵਿੱਚ ਯਸੂ ਮਸੀਹ ਨੂੰ ਵਿਖਾਈਆਂ ਸਨ, ਅਤੇ ਉਸ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਸ਼ੈਤਾਨ ਹੁਣ ਪੂਰੀ ਤਰ੍ਹਾਂ ਇੱਕ ਰਾਜਾ ਬਣ ਗਿਆ ਹੈ। ਹੁਣ ਇਹ ਤਾਂ ਬਾਅਦ ਵਿੱਚ ਵਾਪਰਦਾ ਹੈ, ਹੁਣ ਉਹ ਇੱਕ ਝੂਠਾ ਨਬੀ ਹੈ। ਕੁਝ ਸਮੇਂ ਬਾਅਦ ਜਦ ਉਹ ਯਹੂਦੀਆਂ ਨਾਲ ਬੰਨਿਆ ਨੇਮ ਤੋੜ ਦੇਵੇਗਾ ਤਾਂ ਉਹ ਦਰਿੰਦਾ ਬਣ ਜਾਵੇਗਾ। ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਠੀਕ ਹੈ। ਹੁਣ ਧਿਆਨ ਦਿਓ, ਉਸ ਸਮੇਂ ਉਹਨੂੰ ਦਰਿੰਦੇ ਦਾ ਦਿਲ ਦਿੱਤਾ ਜਾਵੇਗਾ ਅਤੇ ਸ਼ੈਤਾਨ ਖੁਦ ਨੂੰ ਉਸ ਦਰਿੰਦੇ ਵਿੱਚ ਦੇਹਧਾਰੀ ਕਰੇਗਾ, ਕਿਉਂਕਿ ਯਦ ਕਲੀਸੀਆ ਉੱਪਰ ਚਲੀ ਜਾਂਦੀ ਹੈ ਤਾਂ ਸ਼ੈਤਾਨ ਨੂੰ ਧਰਤੀ ਤੇ ਸੁੱਟ ਦਿੱਤਾ ਜਾਂਦਾ ਹੈ। ਵੇਖਿਆ, ਸਮਝੇ, ਫਿਰ ਸ਼ੈਤਾਨ ਦਾ ਦੋਸ਼ ਲਾਉਣ ਦਾ ਕੰਮ ਖਤਮ ਹੋ ਜਾਂਦਾ ਹੈ। ਸਮਝੇ, ਹੁਣ ਜਦ ਤੱਕ ਵੇਖੋ, ਜਦ ਤੱਕ ਵਿਚੋਲਾ ਸਿੰਘਾਸਨ ਤੇ ਹੈ, ਸ਼ੈਤਾਨ ਉੱਥੇ ਖੜਾ ਹੋ ਸਕਦਾ ਹੈ ਅਤੇ ਦੋਸ਼ ਲਗਾ ਸਕਦਾ ਹੈ, ਕਿਉਂਕਿ ਉਹ ਸਿੰਘਾਸਨ ਦੇ ਦੂਜੇ ਪਾਸੇ ਖੜਾ ਦੋਸ਼ ਲਗਾਉਂਦਾ ਹੈ। ਉਹ ਮਸੀਹ ਦਾ ਵਿਰੋਧੀ ਹੈ ਅਤੇ ਮਸੀਹ ਹੈ ਉਹ ਉੱਥੇ ਖੜਾ ਹੈ, ਉਹ ਵਿਰੋਧੀ ਉੱਥੇ ਖੜਾ ਹੈ ਅਤੇ ਇਹ ਕਹਿ ਰਿਹਾ ਹੈ, ਪਰ ਜਰਾ ਠਹਿਰੋ, ਆਦਮ ਡਿੱਗ ਪਿਆ, ਆਦਮ ਨੇ ਇਹ ਕੀਤਾ ਸੀ, ਮੈਂ ਉਹਨੂੰ ਜਿੱਤ ਲਿਆ ਹੈ, ਮੈਂ ਉਸਦੀ ਪਤਨੀ ਨੂੰ ਝੂਠੇ ਵਿਸ਼ਵਾਸ ਕਰਾ ਦਿੱਤਾ ਅਤੇ ਤੂੰ ਕਿਹਾ ਸੀ ਕਿ ਉਹ ਇਸ ਦੇ ਨਾਲ ਨਾਸ਼ ਹੋ ਜਾਵੇਗੀ, ਮੈਂ ਉਹਨੂੰ ਲੈ ਲਿਆ ਹੈ। ਪਰ ਵਿਚੋਲਾ ਸਾਡਾ ਛਡਾਉਣ ਵਾਲਾ ਨੇੜੇ ਦਾ ਸਾਕ, ਆਮੀਨ, ਆਪਣਾ ਲਹੂ ਲੈ ਕੇ ਉੱਥੇ ਖੜਾ ਹੈ, ਆਮੀਨ, ਅਤੇ ਉਹ ਮਹਾ ਪਾਪੀ ਦੇ ਦਿਲ ਨੂੰ ਲੈ ਕੇ ਬਦਲ ਸਕਦਾ ਹੈ। ਵਿਚੋਲਾ ਸਿੰਘਾਸਨ ਦੇ ਉੱਤੇ ਬੈਠਾ ਹੈ। ਜੀ ਹਾਂ ਸ਼੍ਰੀਮਾਨ, ਸ਼ੈਤਾਨ ਆਖਦਾ ਹੈ, ਪਰ ਉਹ ਤਾਂ ਦੋਸ਼ੀ ਹਨ, ਉਹ ਕਹਿ ਸਕਦਾ ਹੈ ਉਹ ਦੋਸ਼ੀ ਨਹੀਂ ਹਨ। ਉਹ ਕਲੋਰੈਕਸ ਜੋ ਕਿ ਰੰਗ ਕਾਟ ਹੈ, ਉਸਦੀ ਖੋਜ ਸਿਆਹੀ ਜਾਂ ਹੋਰ ਕਾਸੇ ਦੇ ਦਾਗ ਧੋਣ ਲਈ ਖੋਜ ਕੀਤੀ ਗਈ ਸੀ, ਉਹਨਾਂ ਦੇ ਕੋਲ ਇਹ ਰੰਗ ਕਾਟ ਹੈ ਅਤੇ ਰੰਗ ਕਾਟ ਸਿਆਹੀ ਦੇ ਦਾਗ ਨੂੰ ਇਸ ਤਰ੍ਹਾਂ ਤੋੜ ਦਿੰਦਾ ਹੈ ਕਿ ਤੁਸੀਂ ਇਸ ਨੂੰ ਫਿਰ ਨਹੀਂ ਲੱਭ ਸਕਦੇ ਹੋ ਅਤੇ ਵਾਪਸ ਗੈਸਾਂ ਅਤੇ ਬ੍ਰਹਿਮੰਡ ਦੇ ਪ੍ਰਕਾਸ਼ ਵਿੱਚ ਚਲਾ ਜਾਂਦਾ ਹੈ ਅਤੇ ਸਾਰੇ ਕਿਣਕਿਆਂ ਅਤੇ ਸਭ ਕਾਸੇ ਨੂੰ ਲੰਘ ਕੇ ਪਾਰ ਚਲਾ ਜਾਂਦਾ ਹੈ, ਜਦ ਤੱਕ ਕਿ ਇਹ ਆਪਣੀ ਅਸਲੀ ਹਾਲਤ ਵਿੱਚ ਫਿਰ ਵਾਪਸ ਨਹੀਂ ਚਲਾ ਜਾਂਦਾ। ਜਿੱਥੋਂ ਕਿ ਆਇਆ ਸੀ, ਇਹ ਇੱਕ ਰਚਨਾ ਹੈ, ਰਚਨਾ ਨੇ ਤਾਂ ਰਚਨਹਾਰੇ ਤੋਂ ਹੀ ਆਉਣਾ ਹੈ, ਪਰੰਤੂ ਉਹ ਸਾਰੇ ਰਸਾਇਣਿਕ ਜੋ ਬਣਾਏ ਗਏ ਸਨ ਅਤੇ ਇਕੱਠੇ ਕੀਤੇ ਗਏ ਸਨ ਟੁੱਟ ਜਾਂਦੇ ਹਨ ਅਤੇ ਬਸ ਇਹੋ ਕੁਝ ਹੀ ਉਸ ਸਿਆਹੀ ਦੇ ਦਾਗ ਦੇ ਨਾਲ ਹੁੰਦਾ ਹੈ, ਫਿਰ ਉਸਦਾ ਕੋਈ ਵੀ ਅੰਸ਼ ਤੱਕ ਬਾਕੀ ਨਹੀਂ ਰਹਿੰਦਾ ਹੈ। ਇੱਥੋਂ ਤੋੜੀ ਕਿ ਪਾਣੀ ਵੀ ਰੰਗ ਕਾਟ ਕਲੋਰੈਕਸ ਦੇ ਨਾਲ ਮਿਲ ਜਾਂਦਾ ਹੈ, ਜੋ ਕਿ ਧੂੜਾਂ ਹਨ। ਆਮੀਨ, ਪਰਮੇਸ਼ਵਰ ਦੀ ਤਾਰੀਫ ਹੋਵੇ, ਇਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਜਦ ਖੁਦਾ ਦਾ ਸੱਚਾ ਬੱਚਾ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ ਹੈ ਤਾਂ ਇਹੋ ਕੁਝ ਹੀ ਯਸੂ ਮਸੀਹ ਦਾ ਲਹੂ ਉਸਦੇ ਲਈ ਕਰਦਾ ਹੈ ਅਤੇ ਉਸਦੀ ਦਇਆ ਵਿੱਚ ਉਹ ਧਰਮੀ ਠਹਿਰ ਕੇ ਖੜਾ ਹੋ ਜਾਂਦਾ ਹੈ ਅਤੇ ਉਸਦੀ ਕਿਰਪਾ ਅਤੇ ਭਲਾਈ ਵਿੱਚ ਸੰਗਤ ਕਰਦਾ ਹੈ। ਇੱਥੋਂ ਤੱਕ ਕਿ ਇਹ ਕੰਮ ਐਡਾ ਮਹਾਨ ਹੈ ਕਿ ਪਰਮੇਸ਼ਵਰ ਵੀ ਕਹਿੰਦਾ ਹੈ, ਮੈਂ ਇਸਦੇ ਪਾਪ ਨੂੰ ਯਾਦ ਤੱਕ ਵੀ ਨਹੀਂ ਕਰ ਸਕਦਾ ਅਤੇ ਉਹ ਤਾਂ ਪੂਰੀ ਤਰ੍ਹਾਂ ਦੇ ਨਾਲ ਮੇਰਾ ਪੁੱਤਰ ਹੈ। ਯਸੂ ਨੇ ਕਿਹਾ ਸੀ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ ਵਿੱਚ ਜਾ ਪੈ ਅਤੇ ਮਨ ਵਿੱਚ ਸ਼ੱਕ ਨਾ ਕਰੇ ਪਰ ਨਿਸ਼ਚਾ ਕਰੇ ਕਿ ਜੋ ਆਖਿਆ ਹੈ ਹੁੰਦਾ ਹੈ ਤਾਂ ਜੋ ਤੁਸਾਂ ਆਖਿਆ ਹੈ ਉਹ ਹੋ ਜਾਵੇਗਾ, ਤੁਸੀਂ ਛੁਡਾਏ ਹੋਏ ਪੁੱਤਰ ਹੋ। ਆਮੀਨ, ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਮੈਂ 6 ਅਲੱਗ ਅਲੱਗ ਸਮਿਆਂ ਤੇ ਗਲਹਿਰੀਆਂ ਨੂੰ ਪ੍ਰਗਟ ਹੁੰਦੇ ਹੋਏ ਵੇਖ ਚੁੱਕਾ ਹਾਂ ਅਤੇ ਮੈਂ ਨਹੀਂ ਜਾਣਦਾ ਸੀ ਕਿ ਗਲਹਿਰੀ ਉੱਥੇ ਬੈਠੀ ਹੋਵੇਗੀ। ਜਿਸ ਤਰ੍ਹਾਂ ਉਹ ਗਲਹਿਰੀਆਂ ਦੀ ਰਚਨਾ ਕਰ ਸਕਦਾ ਹੈ, ਉਸੇ ਤਰ੍ਹਾਂ ਹੀ ਉਹ ਮੱਖੀਆਂ ਦੀ ਰਚਨਾ ਵੀ ਕਰ ਸਕਦਾ ਹੈ ਜਾਂ ਡੱਡੂਆਂ ਦੀ ਰਚਨਾ ਕਰ ਸਕਦਾ ਹੈ ਜਾਂ ਕਿਸੇ ਵੀ ਚੀਜ਼ ਦੀ ਰਚਨਾ ਕਰ ਸਕਦਾ ਹੈ। ਉਹ ਪਰਮੇਸ਼ਵਰ ਹੈ, ਉਹ ਰਚਨਹਾਰਾ ਹੈ, ਠੀਕ ਹੈ। ਅਤੇ ਜਦ ਕੋਈ ਮਰਨਹਾਰ ਮਨੁੱਖ ਅਤੇ ਜਦ ਕੋਈ ਮਰਨਹਾਰ ਉਸ ਪਾਪ ਦਾ ਇਕਰਾਰ ਕਰ ਲੈਂਦਾ ਹੈ ਅਤੇ ਉਸ ਨੂੰ ਯਸੂ ਮਸੀਹ ਦੇ ਕਲੋਰੈਕਸ ਰੰਗ ਕਾਰਡ ਵਿੱਚ ਪਾ ਦਿੰਦਾ ਹੈ ਤਾਂ ਉਸ ਦੇ ਸਾਰੇ ਪਾਪਾਂ ਨੂੰ ਸਾਫ਼ ਕਰ ਦਿੰਦਾ ਹੈ ਅਤੇ ਫਿਰ ਉਹ ਪੂਰੀ ਤਰ੍ਹਾਂ ਦੇ ਨਾਲ ਸ਼ੁੱਧ ਖਾਲਸ ਪਾਪ ਰਹਿਤ ਬਿਨਾਂ ਕਿਸੇ ਦੋਸ਼ ਦੇ ਹੁੰਦਾ ਹੈ। ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰ ਸਕਦਾ ਕਿਉਂਕਿ ਉਹਦੇ ਅਤੇ ਪਰਮੇਸ਼ਵਰ ਦੇ ਵਿਚਕਾਰ ਰੰਗ ਕਾਰਡ ਖਲੋਤਾ ਹੋਇਆ ਹੈ। ਇਹ ਕਿੰਜ ਪਰਮੇਸ਼ਵਰ ਦੇ ਕੋਲ ਉਤਾਂਹ ਪਹੁੰਚ ਸਕਦਾ ਹੈ ਜਦਕਿ ਯਸੂ ਮਸੀਹ ਦਾ ਲਹੂ ਇਹਨੂੰ ਤੋੜ ਕੇ ਤੇ ਇਸ ਨੂੰ ਠੀਕ ਸ਼ੈਤਾਨ ਦੇ ਕੋਲ ਜੋ ਕਿ ਵਿਗਾੜਨ ਵਾਲਾ ਹੈ ਵਾਪਸ ਭੇਜ ਦਿੰਦਾ ਹੈ। ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਜਿਉਂ ਜਿਉਂ ਪ੍ਰਗਟ ਹੋ ਰਿਹਾ ਹੈ ਮੈਂ ਸਰੂਰ ਵਿੱਚ ਆ ਰਿਹਾ ਹਾਂ। ਧਿਆਨ ਦਿਓ, ਸ਼ੈਤਾਨ ਪੂਰੀ ਤਰ੍ਹਾਂ ਆਪਣੇ ਸਿੰਘਾਸਨ ਤੇ ਹੈ। ਜੀ ਹਾਂ, ਉਸਨੇ ਇਹਨੂੰ ਪਰਮੇਸ਼ਵਰ ਨੂੰ ਪੇਸ਼ ਕੀਤਾ, ਉਸਨੇ ਇਹਨੂੰ ਸਾਡੇ ਪ੍ਰਭੂ ਦੇ ਅੱਗੇ ਪੇਸ਼ ਕੀਤਾ ਸੀ ਅਤੇ ਇੱਥੇ ਉਹ ਇਸ ਦਰਿੰਦੇ ਦੇ ਮਨ ਦੇ ਨਾਲ ਬੈਠਾ ਹੋਇਆ ਹੈ। ਹੁਣ ਇਹ ਆਦਮੀ, ਇਹ ਦਰਿੰਦਾ ਸ਼ੈਤਾਨ ਦਾ ਦੇਹਧਾਰੀ ਰੂਪ ਹੈ, ਉਹ ਆਪਣੇ ਆਪ ਨੂੰ ਧਰਤੀ ਉੱਤੇ ਛਲ ਕਪਟ ਦੇ ਨਾਲ ਵਿਖਾ ਰਿਹਾ ਹੈ। ਹੇ ਮੇਰੇ ਰੱਬਾ, ਉਹ ਸੱਚੇ ਵਚਨ ਵਿਚ ਕਪਟ ਦੇ ਨਾਲ ਆਪਣੇ ਆਪ ਨੂੰ ਵਚਨ ਦੇ ਨਾਲ ਜੋੜਦਾ ਹੈ। ਉਸਨੇ ਬਿਲਕੁਲ ਉਹੀ ਕੰਮ ਕੀਤਾ ਹੈ ਜੋ ਉਸਦੇ ਨਮੂਨੇ ਨੇ 2000 ਸਾਲ ਪਹਿਲਾਂ ਕੀਤਾ ਸੀ। ਉਸਦਾ ਨਮੂਨਾ ਯਹੂਦਾ ਸੀ। ਉਸਨੇ ਕੀ ਕੀਤਾ ਸੀ? ਯਹੂਦਾ ਸ਼ੁਰੂ ਤੋਂ ਹੀ ਸ਼ੈਤਾਨ ਸੀ ਤੇ ਉਹ ਵਿਸ਼ਵਾਸੀ ਦੇ ਵਾਂਗ ਅੰਦਰ ਆ ਗਿਆ। ਉਹ ਤਾਂ ਵਿਨਾਸ਼ ਦਾ ਪੁੱਤਰ ਹੀ ਪੈਦਾ ਹੋਇਆ ਸੀ। ਯਿਸੂ ਮਸੀਹ ਨੇ ਉਸਨੂੰ ਕੁਝ ਨਹੀਂ ਆਖਿਆ ਕਿਉਂਕਿ ਉਹ ਤਾਂ ਉਸਨੂੰ ਆਰੰਭ ਤੋਂ ਹੀ ਜਾਣਦਾ ਸੀ। ਆਮੇਨ। ਕਿਉਂਕਿ ਯਿਸੂ ਵਚਨ ਸੀ। ਠੀਕ ਹੈ, ਯਾਦ ਰੱਖੋ, ਯਹੂਦਾ ਨੇ ਖਜ਼ਾਨਚੀ ਦਾ ਸਥਾਨ ਲਿਆ ਸੀ ਅਤੇ ਉਹ ਪੈਸੇ ਦੇ ਦੁਆਰਾ ਡਿੱਗ ਗਿਆ। ਬਿਲਕੁਲ ਇਹੋ ਹੀ ਅੱਜ ਦੀ ਕਲੀਸਿਆ ਨੇ ਕੀਤਾ ਹੈ। ਜਿਵੇਂ ਕਿ ਅਸੀਂ ਕੱਲ ਰਾਤ ਧਿਆਨ ਦਿੱਤਾ ਸੀ, ਕੈਥੋਲਿਕ ਗਿਰਜਾ ਨਵੀਨਾ ਅਥਵਾ ਨਰਕ ਵਿੱਚੋਂ ਬਾਹਰ ਕੱਢਣ ਲਈ ਪੈਸੇ ਲੈਂਦਾ ਹੈ, ਦੁਆਵਾਂ ਕਰਾਉਣ ਲਈ ਪੈਸੇ ਲੈਂਦਾ ਹੈ ਅਤੇ ਸਭ ਕਾਸੇ ਦੇ ਲਈ ਪੈਸੇ ਲੈਂਦੇ ਹਨ ਅਤੇ ਇਸੇ ਤਰ੍ਹਾਂ ਹੀ ਕੈਥੋਲਿਕ ਦੀਆਂ ਧੀਆਂ ਅਰਥਾਤ ਪ੍ਰੋਟੈਸਟੈਂਟ ਕਰਦੇ ਹਨ। ਸਾਰਾ ਕੁਝ ਪੂਰੀ ਤਰ੍ਹਾਂ ਦੇ ਨਾਲ ਪੈਸੇ ਦੇ ਨਾਲ ਹੀ ਜੁੜਿਆ ਹੈ। ਇਹੋ ਹੀ ਕਾਰਨ ਸੀ ਕਿ ਯਹੂਦਾ ਡਿੱਗਿਆ ਸੀ। ਇਹੀ ਸੀ ਜਿਹਦੇ ਲਈ ਉਹ ਡਿੱਗ ਗਿਆ ਸੀ। ਇਹੀ ਹੈ ਜਿਹਦੇ ਲਈ ਪ੍ਰੋਟੈਸਟੈਂਟ ਡਿੱਗੇ ਹਨ। ਧਿਆਨ ਕਰੋ, ਇਸ ਕੁੱਲੇ ਘੋੜੇ ਦੇ ਸਵਾਰ ਤੇ ਆਖਰੀ ਸਵਾਰੀ ਉਹ ਇਸ ਕੁੱਲੇ ਘੋੜੇ ਤੇ ਕਰਦਾ ਹੈ। ਇਹ ਆਖਰੀ ਸਵਾਰ ਹੈ। ਹੁਣ ਇਹ ਸਾਡੇ ਸਮੇਂ ਵਿੱਚ ਨਹੀਂ ਹੈ। ਇਹ ਤਾਂ ਬਾਅਦ ਵਿੱਚ ਹੋਵੇਗਾ। ਇਹ ਤਾਂ ਮੋਹਰ ਹੈ ਜੋ ਕਿ ਪਹਿਲਾਂ ਦੱਸੀ ਗਈ ਹੈ। ਵੇਖੋ, ਇਹ ਤਦ ਹੁੰਦਾ ਹੈ ਜਦ ਕਲੀਸਿਆ ਉੱਪਰ ਜਾ ਚੁੱਕੀ ਹੁੰਦੀ ਹੈ। ਜਦ ਮਸੀਹ ਇੱਥੇ ਧਰਤੀ ਤੇ ਇਸ ਤਰ੍ਹਾਂ ਆਉਂਦਾ ਹੈ, ਇਹ ਵਿਅਕਤੀ ਵੀ ਵਿਖਾਲੀ ਦਿੰਦਾ ਹੈ ਅਤੇ ਉਹ ਪੂਰੀ ਤਰ੍ਹਾਂ ਦੇ ਨਾਲ ਸ਼ੈਤਾਨ ਬਣ ਜਾਂਦਾ ਹੈ। ਸ਼ੈਤਾਨ ਮਸੀਹ ਵਿਰੋਧੀ ਤੋਂ, ਜੋ ਕਿ ਉਹ ਹਮੇਸ਼ਾ ਹੀ ਰਿਹਾ ਹੈ, ਝੂਠਾ ਨਬੀ ਅਤੇ ਝੂਠੇ ਨਬੀ ਤੋਂ ਦਰਿੰਦੇ ਵਿੱਚ ਬਦਲ ਜਾਂਦਾ ਹੈ। ਫਿਰ ਉਹ ਦਰਿੰਦਾ ਬਣ ਜਾਂਦਾ ਹੈ ਅਤੇ ਉਹ ਕੁੱਲੇ ਘੋੜੇ ਤੇ ਸਵਾਰ ਹੈ। ਉਹ ਸਭ ਤਰ੍ਹਾਂ ਦੇ ਰੰਗਾਂ ਨੂੰ ਮਿਲਾ ਕੇ ਬਣਿਆ ਹੈ। ਉਸ ਘੋੜੇ ਨੂੰ ਸਾਰੇ ਤਰ੍ਹਾਂ ਦੇ ਰੰਗਾਂ ਨਾਲ ਮਿਲਾਉਣ ਨਾਲ ਕੁੱਲਾ ਰੰਗ ਅਤੇ ਮੌਤ ਬਣਾਇਆ ਗਿਆ ਹੈ। ਪਰੰਤੂ ਜਦ ਸਾਡਾ ਪ੍ਰਭੂ ਇੱਥੇ ਧਰਤੀ ਤੇ ਵਿਖਾਈ ਦਿੰਦਾ ਹੈ ਤਾਂ ਬਰਫ਼ ਵਰਗੇ ਚਿੱਟੇ ਘੋੜੇ ਤੇ ਸਵਾਰ ਹੋਵੇਗਾ ਅਤੇ ਉਹ ਸੰਪੂਰਨ ਤੌਰ ਤੇ ਇਮਾਨੁਅਲ ਹੋਵੇਗਾ। ਪਰਮੇਸ਼ਵਰ ਦਾ ਵਚਨ ਇੱਕ ਮਨੁੱਖ ਦੇ ਵਿੱਚ ਦੇਹ ਧਾਰਿਆ ਹੋਵੇਗਾ। ਸਮਝੇ, ਉਹਨਾਂ ਵਿੱਚ ਕਿੰਨਾ ਜ਼ਿਆਦਾ ਫਰਕ ਹੈ। ਇਹੀ ਉਹਨਾਂ ਦਾ ਫਰਕ ਹੈ। ਧਿਆਨ ਕਰੋ, ਮਸੀਹ ਵਿਰੋਧੀ ਕੁੱਲੇ ਘੋੜੇ ਤੇ ਅਰਥਾਤ ਮਿਲੇ ਜੁਲੇ ਰੰਗਾਂ ਦੇ ਘੋੜੇ ਤੇ ਸਵਾਰ ਹੈ। ਘੋੜਾ ਪਸ਼ੂ ਹੈ ਜੋ ਸ਼ਕਤੀ ਨੂੰ ਦਰਸਾਉਂਦਾ ਹੈ। ਉਸਦੀ ਸ਼ਕਤੀ ਮਿਲੀ ਜੁਲੀ ਸ਼ਕਤੀ ਹੈ। ਕਿਉਂ? ਕਿਉਂਕਿ ਉਸਦੇ ਕੋਲ ਰਾਜਨੀਤਿਕ ਸ਼ਕਤੀ ਹੈ, ਜੋ ਕਿ ਉਸਦੀਆਂ ਰਾਸ਼ਟਰੀ ਸ਼ਕਤੀਆਂ ਹਨ। ਉਸਦੇ ਕੋਲ ਧਾਰਮਿਕ ਸ਼ਕਤੀਆਂ ਹਨ, ਜੋ ਕਿ ਸ਼ੈਤਾਨੀ ਸ਼ਕਤੀਆਂ ਹਨ। ਜਦ ਉਹ ਕੁੱਲੇ ਘੋੜੇ ਤੇ ਹੈ ਤਾਂ ਉਸਦੇ ਕੋਲ ਸਾਰੇ ਤਰ੍ਹਾਂ ਦੀਆਂ ਮਿਲੀਆਂ ਜੁਲੀਆਂ ਸ਼ਕਤੀਆਂ ਹਨ। ਉਸਦੇ ਕੋਲ ਸਾਰੇ ਤਰ੍ਹਾਂ ਦੀਆਂ ਸ਼ਕਤੀਆਂ ਹਨ। ਪਰੰਤੂ ਜਦ ਯਿਸੂ ਮਸੀਹ ਆਉਂਦਾ ਹੈ, ਉਹ ਤਾਂ ਇੱਕ ਠੋਸ ਰੰਗ ਦੇ ਘੋੜੇ ਤੇ ਹੈ, ਜੋ ਕਿ ਵਚਨ ਹੈ। ਆਮੇਨ। ਇਹ ਕੁੱਲਾ ਰੰਗ ਲਾਲ, ਕਾਲਾ, ਚਿੱਟਾ ਰੰਗਾਂ ਦੇ ਮਿਸ਼ਰਣ ਨਾਲ ਬਣਿਆ ਹੈ। ਇਸ ਇੱਕ ਹੀ ਰੰਗ ਵਿੱਚ ਤਿੰਨ ਰੰਗ ਸ਼ਾਮਿਲ ਹਨ। ਤਿੰਨ ਰੰਗ ਇੱਕ ਹੀ ਰੰਗ ਵਿੱਚ ਦਰਸਾਏ ਗਏ ਹਨ ਅਤੇ ਤਿੰਨੇ ਹੀ ਸ਼ਕਤੀਆਂ ਇੱਕ ਹੀ ਵਿੱਚ ਦਰਸਾਈਆਂ ਗਈਆਂ ਹਨ। ਚਿੱਟਾ ਘੋੜਾ, ਕਾਲਾ ਘੋੜਾ ਅਤੇ ਲਾਲ ਘੋੜਾ ਅਤੇ ਤਿੰਨ ਮੁਕਟ ਇੱਕ ਵਿੱਚ ਹੀ ਹਨ। ਪੱਕਾ ਇਸੇ ਤਰ੍ਹਾਂ ਹੀ ਹੈ। ਉਹ ਮੈਂ ਆਪ ਉਸ ਮੁਕਟ ਦੇ ਲਾਗੇ ਖੜਾ ਹੋ ਕੇ ਬੜੇ ਧਿਆਨ ਨਾਲ ਵੇਖਿਆ ਹੈ। ਮੈਂ ਉਸ ਮੁਕਟ ਨੂੰ ਵੇਖਿਆ ਹੈ ਕਿਉਂਕਿ ਉਹ ਮੁਕਟ ਸ਼ੀਸ਼ੇ ਦੇ ਫਰੇਮ ਦੇ ਅੰਦਰ ਰੱਖਿਆ ਹੋਇਆ ਸੀ। ਮੈਂ ਉਸ ਨੂੰ ਫੜ ਨਹੀਂ ਸਕਿਆ। ਉੱਥੇ ਉਸ ਫਰੇਮ ਦੇ ਉੱਤੇ ਇੱਕ ਵੱਡਾ ਸਾਰਾ ਤਾਲਾ ਲੱਗਾ ਹੋਇਆ ਸੀ ਅਤੇ ਉਹ ਤਿੰਨ ਨੁਕਰਾ ਮੁਕਟ ਇੱਕ ਫਰੇਮ ਵਿੱਚ ਰੱਖਿਆ ਹੋਇਆ ਸੀ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਸੱਚ ਹੈ ਅਤੇ ਉੱਥੇ ਉਹ ਤਿੰਨ ਨੁਕਰਾ ਮੁਕਟ ਪਿਆ ਹੋਇਆ ਸੀ। ਸੁਰਗ, ਧਰਤੀ ਅਤੇ ਨਰਕ ਦੇ ਵਿਕਾਰ ਦੇ ਰੂਪ ਵਿੱਚ ਤਿੰਨ ਤਰ੍ਹਾਂ ਦੀਆਂ ਸ਼ਕਤੀਆਂ ਇੱਕ ਥਾਂ ਮਿਲੀਆਂ ਹੋਈਆਂ ਹਨ। ਸਭ ਇੱਕ ਰੰਗ ਵਿੱਚ ਮਿਲ ਗਈਆਂ, ਜੋ ਕਿ ਕੁੱਲਾ ਰੰਗ ਸੀ। ਇਹ ਸਾਰੀ ਚੀਜ਼ ਦੇ ਅੰਦਰ ਮੌਤ ਬੋਲਦੀ ਸੀ। ਰਾਜਨੀਤਿਕ, ਧਾਰਮਿਕ ਅਤੇ ਸ਼ੈਤਾਨੀ ਸ਼ਕਤੀਆਂ ਇੱਕ ਥਾਂ ਮਿਲ ਗਈਆਂ। ਰਾਜਨੀਤੀ, ਉਹ ਸ਼ੈਤਾਨ ਰਾਜਨੀਤੀ ਦਾ ਰਾਜਾ ਹੈ। ਚਲਾਕ, ਜੀ ਹਾਂ, ਬਿਲਕੁਲ ਉਹ ਇਸੇ ਤਰ੍ਹਾਂ ਹੀ ਹੈ। ਤੁਸੀਂ ਉਸਦੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰਨਾ, ਬਸ ਪ੍ਰਭੂ ਤੇ ਨਿਹਚਾ ਰੱਖੋ, ਬਸ ਇਹੀ ਕਰੋ। ਜਿਵੇਂ ਕਿ ਅਸੀਂ ਪਹਿਲਾਂ ਹੀ ਇਸਦਾ ਅਧਿਐਨ ਕਰ ਚੁੱਕੇ ਹਾਂ, ਸਾਰੀ ਹੁਸ਼ਿਆਰੀ ਅਤੇ ਪੜ੍ਹਾਈਆਂ ਲਿਖਾਈਆਂ ਅਤੇ ਇਸੇ ਤਰ੍ਹਾਂ ਦੀਆਂ ਦੂਜੀਆਂ ਗੱਲਾਂ ਗਲਤ ਪਾਸੇ ਤੋਂ ਆਉਂਦੀਆਂ ਹਨ। ਤੁਸੀਂ ਇਹਨਾਂ ਗੱਲਾਂ ਨੂੰ ਵਚਨ ਦੇ ਵਿੱਚ ਵੇਖੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸੱਚ ਹੈ ਜਾਂ ਨਹੀਂ। ਕਾਇਨ ਦੀ ਸੰਤਾਨ ਨੂੰ ਵੇਖੋ ਕਿ ਉਹ ਕੀ ਸਨ। ਤੁਸੀਂ ਸੇਤ ਦੀ ਸੰਤਾਨ ਨੂੰ ਵੇਖੋ ਕਿ ਉਹ ਕੀ ਸਨ। ਜੀ ਨਹੀਂ, ਮੈਂ ਅਗਿਆਨਤਾ ਦਾ ਬਿਲਕੁਲ ਵੀ ਸਾਥ ਨਹੀਂ ਦੇ ਰਿਹਾ ਹਾਂ। ਤੁਸੀਂ ਬਾਈਬਲ ਵਿੱਚੋਂ ਕਿਸੇ ਵੀ ਮਨੁੱਖ ਨੂੰ ਲੈ ਕੇ ਵੇਖ ਸਕਦੇ ਹੋ ਅਤੇ ਬਾਈਬਲ ਵਿੱਚ ਇੱਕ ਪੌਲੁਸ ਨਾਮ ਦਾ ਆਦਮੀ ਹੈ, ਜੋ ਕਿ ਬੜਾ ਹੀ ਹੁਸ਼ਿਆਰ ਆਦਮੀ ਸੀ ਅਤੇ ਉਸਨੇ ਕਿਹਾ ਸੀ ਮਸੀਹ ਨੂੰ ਜਾਣਨ ਲਈ ਉਸਨੂੰ ਆਪਣੀਆਂ ਉਹ ਸਭ ਗੱਲਾਂ ਭੁਲਾਉਣੀਆਂ ਪਈਆਂ ਜਿਹੜੀਆਂ ਉਹ ਜਾਣਦਾ ਸੀ। ਉਸਨੇ ਕਿਹਾ, ਮੈਂ ਕਦੇ ਵੀ ਮਨੁੱਖਾਂ ਦੀ ਚਤਰਾਈ ਦੇ ਲਵਾਉਣ ਵਾਲੇ ਸ਼ਬਦਾਂ ਦੇ ਨਾਲ ਨਹੀਂ ਆਇਆ, ਪਰ ਮੈਂ ਤੁਹਾਡੇ ਕੋਲ ਮਸੀਹ ਦੇ ਜੀ ਉੱਠਣ ਦੀ ਸਮਰੱਥਾ ਨਾਲ ਆਇਆ ਹਾਂ। ਇਹ ਠੀਕ ਹੈ, ਪਵਿੱਤਰ ਆਤਮਾ ਦੀ ਸਮਰੱਥਾ। ਤੁਸੀਂ ਹੋਰ ਦੂਜਿਆਂ ਨੂੰ ਵੇਖੋ, ਉਹਨਾਂ ਵਿੱਚੋਂ ਕੁਝ ਤਾਂ ਇੰਨਾ ਵੀ ਨਹੀਂ ਜਾਣਦੇ ਸਨ ਕਿ ਉਹਨਾਂ ਦਾ ਸੱਜਾ ਜਾਂ ਖੱਬਾ ਹੱਥ ਕਿਹੜਾ ਹੈ, ਅਤੇ ਉਹ ਤੁਸੀਂ ਨਬੀਆਂ ਦੇ ਪੁਰਾਣੇ ਯੁੱਗ ਨੂੰ ਵੇਖੋ ਅਤੇ ਵੇਖੋ ਕਿ ਉਹ ਕਿੱਥੋਂ ਆਏ ਸਨ। ਕੀ ਤੁਸੀਂ ਸਮਝ ਗਏ ਮੇਰੇ ਕਹਿਣ ਦਾ ਮਤਲਬ ਕੀ ਹੈ? ਵੇਖੋ, ਉਹ ਹੁਸ਼ਿਆਰ, ਬੁੱਧੀਜੀਵੀ ਅਤੇ ਗਿਆਨਵਾਨ ਹਨ, ਅਤੇ ਇਹ ਗਿਆਨ ਹੀ ਹੈ ਜੋ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਲੈ ਜਾਂਦਾ ਹੈ। ਉਸਦੇ ਕੋਲ ਤਿੰਨ ਸ਼ਕਤੀਆਂ ਹਨ ਜਾਂ ਉਸਦੇ ਕੋਲ ਤਿੰਨ ਅਧਿਕਾਰ ਖੇਤਰ ਹਨ, ਧਰਤੀ, ਸਵਰਗ ਅਤੇ ਨਰਕ। ਉਹ ਖੁਦ ਤਸਲੀਸ ਹੈ, ਇਸ ਤੋਂ ਹੀ ਉਹ ਬਣਿਆ ਹੋਇਆ ਹੈ, ਅਤੇ ਉਹ ਤਸਲੀਸ ਵਿੱਚ ਘੋੜ ਸਵਾਰੀ ਕਰਦਾ ਹੈ। ਉਸਦੀ ਸ਼ਕਤੀ ਤਸਲੀਸ ਵਿੱਚ ਹੈ, ਉਸਦਾ ਘੋੜਾ ਵੀ ਤਸਲੀਸ ਅਥਵਾ ਤਿੰਨ ਵਿੱਚ ਹੈ। ਇਹੀ ਉਹ ਹੈ ਤਸਲੀਸ, ਤਸਲੀਸ ਦੀ ਸ਼ਕਤੀ, ਤਸਲੀਸ ਦਾ ਮੁਕਟ, ਤਸਲੀਸ ਦਾ ਘੋੜਾ। ਇਹ ਉਸਦੇ ਕੰਮ ਕਰਨ ਦੇ ਖਿਤਾਬ ਹਨ। ਫਿਰ ਚਾਰ, ਸਮਝੇ? ਫਿਰ ਚਾਰ, ਠੀਕ ਹੈ। ਉਸਦੀ ਸੇਵਕਾਈ ਦੇ ਤਿੰਨ ਪੜਾਅ ਉਸਨੂੰ ਇੱਕ ਆਦਮੀ ਬਣਾਉਂਦੇ ਹਨ ਜੋ ਕਿ ਸ਼ੈਤਾਨ ਦੇ ਧਾਰੀ ਹੈ। ਉਸਦੀ ਸੇਵਾ ਦੀਆਂ ਤਿੰਨ ਹਾਲਤਾਂ, ਮਸੀਹ ਵਿਰੋਧੀ, ਝੂਠਾ ਨਬੀ ਅਤੇ ਦਰਿੰਦਾ, ਇਹ ਤਿੰਨ ਨਮੂਨੇ ਦੇ ਤੌਰ ਤੇ ਹੈ। ਹੁਣ ਇਹ ਤਿੰਨ ਨਮੂਨੇ ਹੀ ਉਸਨੂੰ ਬਣਾਉਂਦੇ ਹਨ। ਪਰਮੇਸ਼ਵਰ ਖੁਦ ਆਪਣੇ ਆਪ ਨੂੰ ਪਾਣੀ, ਲਹੂ ਅਤੇ ਆਤਮਾ ਵਿੱਚ ਪ੍ਰਗਟ ਕਰਦਾ ਹੈ। ਉਹ ਇੱਕ ਮਸੀਹੀ ਨੂੰ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਪਰਮੇਸ਼ਵਰ ਦਾ ਪੁੱਤਰ ਬਣਾਉਂਦਾ ਹੈ, ਸਮਝੇ? ਅਤੇ ਉਹ ਤਿੰਨ ਸ਼ਕਤੀਆਂ ਉਸਨੂੰ ਸ਼ੈਤਾਨ ਬਣਾਉਂਦੀਆਂ ਹਨ, ਸਮਝੇ? ਉਹ ਇੱਥੇ ਜਿਹੜਾ ਪਾਣੀ, ਲਹੂ ਅਤੇ ਆਤਮਾ ਹੈ, ਪਰਮੇਸ਼ਵਰ ਦਾ ਹੈ, ਅਤੇ ਰਾਜਨੀਤੀ, ਧਰਮ ਅਤੇ ਸ਼ੈਤਾਨੀ ਸ਼ਕਤੀਆਂ ਮਿਲ ਕੇ ਉਸਨੂੰ ਸ਼ੈਤਾਨ ਬਣਾਉਂਦੀਆਂ ਹਨ। ਮਸੀਹ ਦੀ ਪਹਿਲੀ ਆਮਦ ਮਰਨਹਾਰ ਸੀ, ਉਹ ਤਿੰਨ ਵਾਰ ਆਉਂਦਾ ਹੈ। ਮਸੀਹ ਤਿੰਨ ਵਿੱਚ ਹੈ, ਸਮਝੇ? ਧਿਆਨ ਦਿਓ ਕਿ ਉਹ ਕਿਸ ਤਰ੍ਹਾਂ ਆਉਂਦਾ ਹੈ। ਉਹ ਚਾਰ ਵਿੱਚ ਆਉਂਦਾ ਹੈ। ਮਸੀਹ ਵੱਲ ਧਿਆਨ ਦਿਓ, ਉਸਦੀ ਪਹਿਲੀ ਆਮਦ ਨੂੰ ਵੇਖੋ। ਉਹ ਮਰਨਹਾਰ ਵਾਂਗੂ ਆਉਂਦਾ ਹੈ ਤਾਂ ਕਿ ਆਪਣਾ ਲਹੂ ਵਹਾ ਕੇ ਮਰੇ, ਕਿ ਠੀਕ ਹੈ। ਇਹ ਉਸਦੀ ਪਹਿਲੀ ਆਮਦ ਸੀ। ਉਸਦੀ ਦੂਸਰੀ ਆਮਦ ਸੁਰਗ ਤੇ ਉਠਾਏ ਜਾਣਾ ਹੈ, ਜਿਸ ਵਿੱਚ ਅਸੀਂ ਉਸਦੇ ਨਾਲ ਆਕਾਸ਼ ਵਿੱਚ ਮਿਲਾਂਗੇ, ਅਵਿਨਾਸ਼ੀ। ਉਸਦੀ ਤੀਸਰੀ ਆਮਦ ਵਿੱਚ ਉਹ ਦੇਹਧਾਰੀ ਪਰਮੇਸ਼ਵਰ ਹੈ, ਆਮੇਨ। ਪਰਮੇਸ਼ਵਰ ਇਮਾਨੁਏਲ ਧਰਤੀ ਤੇ ਰਾਜ ਕਰਨ ਆਉਂਦਾ ਹੈ। ਇਹ ਸਹੀ ਹੈ, ਉਸਦੀਆਂ ਸਿਰਫ ਤਿੰਨ ਆਮਦਾਂ ਹਨ। ਹੁਣ ਤੁਸੀਂ ਘੋੜ ਸਵਾਰ ਦੀ ਚੌਥੀ ਹਾਲਤ ਤੇ ਧਿਆਨ ਕਰੋ। ਇਸ ਘੋੜ ਸਵਾਰ ਦੀ ਚੌਥੀ ਹਾਲਤ ਮੌਤ ਸਤਾਉਂਦੀ ਹੈ। ਮੌਤ ਦਾ ਅਰਥ ਹੁੰਦਾ ਹੈ ਪਰਮੇਸ਼ਵਰ ਨਾਲੋਂ ਸਦੀਪਕ ਜੁਦਾਈ। ਮੌਤ ਦਾ ਅਰਥ ਇਹੋ ਹੀ ਹੁੰਦਾ ਹੈ, ਮੌਤ ਦਾ ਅਰਥ ਪਰਮੇਸ਼ਵਰ ਤੋਂ ਹਮੇਸ਼ਾ ਲਈ ਜੁਦਾ ਹੋ ਜਾਣਾ ਹੁੰਦਾ ਹੈ। ਹੁਣ ਕੀ ਅਸੀਂ ਇਸ ਸਵਾਰ ਨੂੰ ਵਿਸ਼ੇ ਤੋਂ ਹਟ ਕੇ ਵੇਖਿਆ ਹੈ? ਕੀ ਅਸੀਂ ਇਸ ਨੂੰ ਬਾਈਬਲ ਵਿੱਚੋਂ ਨਹੀਂ ਵੇਖਿਆ ਹੈ ਕਿ ਇਹ ਸਵਾਰ ਕੌਣ ਹੈ? ਅਤੇ ਅਸੀਂ ਉਹਨਾਂ ਟਿੱਲਿਆਂ ਨੂੰ ਅਤੇ ਦੂਸਰੀਆਂ ਗੱਲਾਂ ਨੂੰ ਅਗਾਂਹ ਤੱਕ ਵਿਸਥਾਰ ਵਿੱਚ ਵੇਖਿਆ ਹੈ, ਅਤੇ ਹੁਣ ਉਹ ਉਕਾਬ ਰਾਹੀ ਮੌਤ ਸਤਾਉਂਦਾ ਹੈ। ਇਹੋ ਹੀ ਉਸਨੇ ਉਹਨੂੰ ਆਖਿਆ ਹੈ। ਵੇਖੋ, ਯਾਦ ਰੱਖੋ, ਮੌਤ ਦਾ ਅਰਥ ਹੈ ਅਨੰਤ ਜੁਦਾਈ। ਯਾਦ ਰੱਖੋ, ਸੰਤ ਮਰਦੇ ਨਹੀਂ ਹਨ, ਉਹ ਤਾਂ ਸੌਂਦੇ ਹਨ, ਮਰਦੇ ਨਹੀਂ ਹਨ। ਉਹ ਜਿਹੜਾ ਮੇਰੇ ਵਚਨ ਸੁਣਦਾ ਹੈ ਅਤੇ ਉਸਤੇ ਵਿਸ਼ਵਾਸ ਕਰਦਾ ਹੈ, ਜਿਹਨੇ ਮੈਨੂੰ ਕੱਲਿਆ ਹੈ, ਸਦੀਪਕ ਜੀਵਨ ਉਸਦਾ ਹੈ। ਇਹ ਠੀਕ ਹੈ, ਯਿਸੂ ਨੇ ਆਖਿਆ ਸੀ ਉਹ ਨਿਆਂ ਵਿੱਚ ਨਹੀਂ ਜਾਵੇਗਾ, ਪਰੰਤੂ ਮੌਤ ਉਹ ਪਾਰ ਹੋ ਕੇ ਜਿਉਣ ਵਿੱਚ ਵੜ ਚੁੱਕਾ ਹੈ। ਕਿਆਮਤ ਅਤੇ ਜਿਉਣ ਮੈਂ ਹੀ ਹਾਂ। ਉਹ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ, ਅਤੇ ਜੋ ਜਿਉਂਦਾ ਹੈ ਅਤੇ ਮੇਰੇ ਤੇ ਨਿਹਚਾ ਕਰਦਾ ਹੈ, ਉਹ ਕਦੇ ਵੀ ਨਹੀਂ ਮਰੇਗਾ। ਕਿ ਲਾਜ਼ਰ ਮਰ ਗਿਆ ਸੀ? ਨਹੀਂ, ਉਹ ਸੁੱਤਾ ਹੋਇਆ ਸੀ। ਨਾ ਡਰੋ, ਕੁੜੀ ਮਰੀ ਨਹੀਂ ਬਲਕਿ ਸੁੱਤੀ ਪਈ ਹੈ। ਉਹਨਾਂ ਨੇ ਉਸਦਾ ਮਖੌਲ ਉਡਾਇਆ ਅਤੇ ਉਸਦੇ ਉੱਤੇ ਹੱਸੇ ਕਿ ਠੀਕ ਹੈ, ਹੇ ਮੇਰੇ ਪ੍ਰਭੂ। ਵੇਖੋ, ਸੰਤ ਮਰਦੇ ਨਹੀਂ ਹਨ। ਪਰਮੇਸ਼ਵਰ ਕੋਲੋਂ ਜੁਦਾ ਹੋਣਾ ਹੀ ਮੌਤ ਹੈ, ਸਦੀਪਕ ਮੌਤ, ਅਤੇ ਇਹ ਸਵਾਰ ਮੌਤ ਸਦਾਉਂਦਾ ਹੈ। ਸੋ ਇਹਦੇ ਕੋਲੋਂ ਦੂਰ ਰਹੋ। ਉਹ ਸਵਾਰ ਕੌਣ ਹੈ? ਇੱਕ ਜਥੇਬੰਦੀ, ਜਥੇਬੰਦਕ ਪ੍ਰਣਾਲੀ। ਸਭ ਤੋਂ ਪਹਿਲਾਂ ਕਲੀਸੀਆ ਤਦ ਜਥੇਬੰਦ ਹੋਈ ਜਦ ਉਸਨੇ ਨੀਸੀਆ ਸਭਾ ਵਿਚ ਕਾਂਸਟੈਂਟਾਈਨ ਦੀ ਸਮਝ ਨੂੰ ਲੈ ਆਂਦਾ ਸੀ। ਕੱਲ ਰਾਤ ਅਸਾਂ ਉਹਨਾਂ ਔਰਤਾਂ ਦਾ ਅਧਿਐਨ ਕੀਤਾ ਸੀ ਕਿ ਕਿਵੇਂ ਹਵਾ, ਜੋ ਕਿ ਪਹਿਲੀ ਲਾੜੀ ਸੀ, ਇਸ ਤੋਂ ਪਹਿਲਾਂ ਕਿ ਉਸਦਾ ਪਤੀ ਆਦਮ ਉਸਦੇ ਕੋਲ ਆਉਂਦਾ, ਉਹ ਅਦਨ ਦੇ ਬਾਗ ਵਿਚ ਪਰਮੇਸ਼ਵਰ ਦੇ ਵਚਨ ਤੇ ਬੇਪ੍ਰਤੀਤੀ ਕਰਨ ਦੇ ਦੁਆਰਾ ਡਿੱਗ ਚੁੱਕੀ ਸੀ। ਆਤਮਿਕ ਲਾੜੀ, ਜੋ ਕਿ ਮਸੀਹ ਦੇ ਦੁਆਰਾ ਪੈਂਤੀਕੁਸ ਦੇ ਦਿਨ ਜੰਮੀ ਸੀ, ਇਸ ਤੋਂ ਪਹਿਲਾਂ ਕਿ ਮਸੀਹ ਉਸਦੇ ਕੋਲ ਆਉਂਦਾ, ਉਹਨੂੰ ਕੀ ਹੋਇਆ ਸੀ? ਉਹ ਰੋਮ ਵਿਚ ਡਿੱਗ ਗਈ ਸੀ। ਉਹ ਕਿਵੇਂ ਡਿੱਗ ਗਈ? ਉਸਨੇ ਆਪਣੀ ਵਚਨ ਦੀ ਸਮਰੱਥਾ ਨੂੰ ਅਕੀਦਿਆਂ ਲਈ ਗੁਆ ਲਿਆ। ਆਮੇਨ। ਹੇ ਮੇਰੇ ਪ੍ਰਭੂ, ਮੈਂ ਮਹਿਸੂਸ ਕਰ ਰਿਹਾ ਹਾਂ, ਸਰੂਰ ਫਿਰ ਦੁਬਾਰਾ ਮੇਰੇ ਉੱਤੇ ਆ ਰਿਹਾ ਹੈ। जी हाँ श्रीमान, उसके बारे सोचते हुए मेरा मतलब शुदाइयां वांगू बताओ करंदा नहीं है, परंतु मैं बस ती अंदाजा नहीं लगा सकते मेरे लिए इसका की मतलब है। हुण इसके लिए बैठे हुए 4 दिन हो गए हन, बस मैं कहना ही है ताकि मैनू फिर मनुखी एहसास होवे। तुई जानदी हो कि मेरा की मतलब है। तुई वेखो कि मैं उस तरह बोलना शुरू करदा हां अते मेनू सारे पासे दर्शन विखाई देण लगदे हन। ए ठीक है, एहो ही कारण है कि मेनू कुछ आखना ही पैंदा है ताकि फिर दोबारा अपने आप विच आ सका। मैं फिर अपने आप नू अपने विच लियाउण लई झंझोड़दा हां। समझे कि तुसी कदे ध्यान दिता है जद मैं लोकां दे दिलां दी परख करन लई लाइन लवाउंदा हां, तद मैं कुछ इस तरह दा कह रहा होवांगा कि लोग हस रहे होणगे। तद मैं कुछ अजिहा कह रहा होवांगा कि उस तो लोग रो पैंदे हन, अते फिर मैं कोई अजिही गल कहिंदा हां जिस दे नाल उहनां नू गुस्सा आ जांदा है। फिर मैं कुछ अजिहा वेख रहा हुंदा हां जो मेरा नहीं है, अते तद मैं कोई गल कहिंदा होवांगा अते वेखदा हां कि इह किवें हुंदा है, अते फिर मैं वेखदा हां कि लोकां दे उपर किस तरह दा प्रकाश है अते की होना है। मैं जानदा हां कि किथे हुंदा है, मैं जानदा हां कि ओ बुला रहा है जां नहीं। जे नहीं, ओथे एक सच्चा विश्वासी बैठा हुंदा है, ए ठीक है, तां तुसी उस नूं सददे हो अते दसदे हो कि तू फलां फलां आदमी है, अते जद तुसी थल्ले आउंदे हो तां आत्मा तुहानूं मसा करदा है। फिर तुसी उस प्रकाश नूं सब जगह आउंदे वेखदे हो, फिर उस नूं कमरे विच आउंदे इत्थे चारे पासे वेखदे हो। इस लई एही कारण है कि मैं कोई अजिही गल आखदा हां एक किस्म दे नाल दोबारा शुरू करन लई, ताकि फिर दोबारा एक नवे ढंग नाल शुरू कीता जावे। समझे, पिछले एतवार तो लै के मैं ता बस एक कमरे दे विच बैठा होया हां अते मसा दे थल्ले बस दुआ ही कर रहा हां, अते मैं जानदा हां कि सच है तुसी परमेश्वर ते विश्वास करदे हो। मैं जानदा हां तुसी विश्वास करदे हो, तुसी इस हफ्ते दे अंत ते ध्यान देना। जी हां, समझे, ठीक है, वेख्या। हुण मौत दा अर्थ है खुदा नालों संदीपक जुदाई, अते हुण याद रखना संत मरदे नहीं हन। याद रखो कि उसी लाड़ी नू एक कुल्ला घोड़ा दिता। मेरे कहने दा मतलब है इस सवार नू कुल्ला घोड़ा दिता गया ताकि ओ अगां वधे, उस नू एक कुल्ला घोड़ा दिता गया ताकि ओ अगे जावे, अते ओ मौत दे इस कुल्ले घोड़े ते सवार होके अगां वधदा है। हुण असी जानदे हां कि ओ कौन है, अहीं जानदे हां कि ओ केड़ी कलीसिया है, अते याद करो कल रात ओ सिर्फ वड्डी कंजरी ही नहीं बल्कि ओ कंजरियां दी मां है, अते असी पता लाया है कि केड़ी चीज ने उस नू वड्डी कंजरी बनाया है। एक औरत जेड़ी कि उस किस्म दी औरत है, मैं ता सिर्फ इस तरह दे मिले जुले सुनन वालियां दी संगत विच इस किस्म दे शब्द कहना ठीक नहीं है, परंतु तुसी वेखो कि बाइबल इस दे बारे विच दसदी है, अते फिर असी महसूस करदे हां कि ओ औरत है जेड़ी अपने व्याह दियां सौहां ते वफादार नहीं रहिंदी, ओ कंजरी सताउंदी है, अते तुसी जानदे हो ओ अपने आप नू सुरग दी राणी सताउंदी है। ए ता परमेश्वर दी लाड़ी होवेगी, अते परमेश्वर मसीह है, अते असा पता लाया है कि ओ हरामकारियां कर रही है, अते ओ धरती दे राजियां अते धनवान लोकां अते महान आदमियां कोलों हरामकारियां करवाउंदी है, अते सारी धरती उस दे पिछे लगी जा रही है। समझे, अते फिर असी वेखिया कि उसने कुछ धियां पैदा कीतियां सन अते ओ कंजरियां सन। ए कंजरियां होर कुछ नहीं बल्कि उसे दे वांग ही कंजरियां हन। हरामकार ओ हरामकार है, बुराई अते कुकर्म कर दिया हन। उन्होंने की कीता सी, ओ जथेबंद हो गईयां सन मनुखां दे बनाए हुए अकीदियां दी प्रणाली बना लई। पेंटिकास्टल अते बाकी सारे ग्रुप एहो कुछ ही हन। हुण तुसी पेंटिकास्टलो अपने जमीर नू अपनी जेब विच ना सुट लियो, मैं तुहानू कुछ दसदा हां। आओ असी इस गल नू आमो सामने वेखिये। असी उन्हां खिचो ताणी दे झटकियां दे लई अपने रस्ते ते बहुत हौली हौली चल रहे हां। इत्थे वेखो असी लाओदीकिया दी कलीसिया दे युग विच रह रहे हां अते बाकी सारे युगां तों ਇਹ ਯੁੱਗ ਹੀ ਸਭ ਤੋਂ ਵੱਧ ਖਰਾਬ ਯੁੱਗ ਹੈ। ਇਹ ਸੀਲ ਗਰਮ ਯੁੱਗ ਹੈ। ਸਿਰਫ ਇਹੀ ਯੁੱਗ ਹੈ ਜਿਹਦੇ ਵਿੱਚ ਮਸੀਹ ਨੂੰ ਕਲੀਸਿਆ ਵਿੱਚੋਂ ਬਾਹਰ ਕੱਢਿਆ ਹੋਇਆ ਹੈ ਅਤੇ ਉਹ ਅੰਦਰ ਆਉਣ ਦਾ ਯਤਨ ਕਰ ਰਿਹਾ ਹੈ ਅਤੇ ਪੈਂਟੀਕਾਸਟ ਸੰਦੇਸ਼ ਚੱਲ ਰਿਹਾ ਹੈ। ਮੈਂ ਧੰਨਵਾਨ ਹਾਂ ਮੁੰਡਿਆ, ਪਹਿਲਾਂ ਤਾਂ ਤੂੰ ਕੰਗਾਲ ਸੀ, ਵੇਖੋ ਹੁਣ ਤੂੰ ਅਸਲ ਵਿੱਚ ਹੀ ਧੰਨਵਾਨ ਹੋ ਗਿਆ ਹੈ। ਮੈਨੂੰ ਕਾਸੇ ਦੀ ਥੁਣ ਨਹੀਂ ਅਤੇ ਉਹ ਤੂੰ ਕੀ ਸੀ? ਉਸਨੇ ਕਿਹਾ ਤੂੰ ਦੁਖੀ ਮੰਦਭਾਗੀ ਕੰਗਾਲ ਅੰਨਾ ਅਤੇ ਨੰਗਾ ਹੈ ਅਤੇ ਇਸ ਨੂੰ ਜਾਣਦਾ ਵੀ ਨਹੀਂ ਹੈ। ਹੁਣ ਜੇ ਕੋਈ ਮਨੁੱਖ ਬਾਹਰ ਗਲੀ ਵਿਚ ਨੰਗਾ ਫਿਰਦਾ ਹੋਵੇ ਅਤੇ ਉਹ ਇਹ ਜਾਣਦਾ ਹੋਵੇ ਤਾਂ ਕਿ ਉਹ ਆਪਣੇ ਆਪ ਨੂੰ ਢੱਕਣ ਦਾ ਯਤਨ ਨਹੀਂ ਕਰੇਗਾ, ਪਰੰਤੂ ਜੇ ਉਹ ਇਹ ਜਾਣਦਾ ਹੀ ਨਹੀਂ ਤਾਂ ਤੁਸੀਂ ਉਸ ਨੂੰ ਕੋਈ ਵੀ ਫਰਕ ਨਹੀਂ ਦੱਸ ਸਕਦੇ ਹੋ। ਫਿਰ ਤਾਂ ਬੜੀ ਹੀ ਤਰਸ ਵਾਲੀ ਹਾਲਤ ਵਿਚ ਹੈ। ਖੁਦਾ ਹੀ ਉਸ ਆਦਮੀ ਉੱਤੇ ਦਇਆ ਕਰੇ। ਠੀਕ ਹੈ, ਧਿਆਨ ਦਿਓ ਹੇ ਮੇਰੇ ਪ੍ਰਭੂ, ਹੁਣ ਯਾਦ ਰੱਖੋ ਕਿਉਂਕਿ ਇਹ ਮਸੀਹ ਵਿਰੋਧੀ ਖੁਦ ਇੱਕ ਮਨੁੱਖ ਹੈ, ਇਸ ਲਈ ਉਹਦੀ ਇੱਕ ਦੁਲਹਨ ਹੈ, ਉਸ ਦੀ ਕਲੀਸਿਆ ਹੈ, ਅਤੇ ਇਹ ਉਹ ਹੈ ਜਿਹਨੂੰ ਥੁਆਤੀਰਾ ਯੁਗ ਵਿਚ ਤੌਬਾ ਕਰਨ ਦੀ ਵੇਲ ਦਿੱਤੀ ਗਈ ਸੀ, ਪਰ ਉਸਨੇ ਤੌਬਾ ਨਹੀਂ ਕੀਤੀ। ਕੀ ਤੁਹਾਨੂੰ ਇਹ ਯਾਦ ਹੈ? ਕੀ ਤੁਸੀਂ ਠੀਕ ਹੈ, ਆਓ ਥੋੜੀ ਦੇਰ ਲਈ ਪਿਛਾਂ ਚੱਲੀਏ। ਇੱਕ ਮਿੰਟ ਲਈ ਪਿਛਾਂ ਜਾਣਾ ਸਾਨੂੰ ਦੁਖੇਗਾ ਨਹੀਂ। ਹੁਣ ਅਸੀਂ ਦੋ ਬਾਬ ਥੁਆਤੀਰੇ ਦੇ ਯੁਗ ਬਾਰੇ ਪੜਾਂਗੇ। ਹੁਣ ਇਹਦੇ ਉੱਤੇ ਜਲਦੀ ਨਾਲ ਗੌਰ ਕਰੋ ਮੇਰੇ ਪ੍ਰਭੂ। ਅਸੀਂ ਤਾਂ ਸਮਾਪਤੀ ਦੇ ਸਮੇਂ ਤੇ ਪਹੁੰਚ ਗਏ ਹਾਂ ਅਤੇ ਅਸੀਂ ਅਜੇ ਸ਼ੁਰੂ ਵੀ ਨਹੀਂ ਕੀਤਾ ਹੈ, ਪਰ ਹੁਣ ਥੁਆਤੀਰਾ ਯੁਗ ਤੇ ਧਿਆਨ ਦਿਓ। ਹੁਣ ਇਹ ਦੋ ਬਾਬ ਦੀ 18 ਐਤ ਤੋਂ ਸ਼ੁਰੂ ਹੁੰਦਾ ਹੈ। ਥੁਆਤੀਰੇ ਦੀ ਕਲੀਸਿਆ ਦੇ ਦੂਤ ਨੂੰ ਇਹ ਸੰਦੇਸ਼ ਵਾਹਕ ਹੈ, ਇਹ ਲੇਖ ਪਈ ਪਰਮੇਸ਼ਵਰ ਦਾ ਪੁੱਤਰ, ਇਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ। ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ ਨਿਹਚਾ ਸੇਵਾ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਪਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ, ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਉਸ ਤੀਵੀਂ ਈਜਬਲ ਨੂੰ ਝੱਲੀ ਜਾਂਦਾ ਹੈ। ਹੁਣ ਤੁਸੀਂ ਸਮਝੇ, ਤੁਸੀਂ ਇਸ ਦੇ ਬਾਰੇ ਬਾਈਬਲ ਵਿਚੋਂ ਜਾਣਦੇ ਹੋ, ਉਹ ਅਹਾਬ ਦੀ ਤੀਵੀਂ ਸੀ। ਹੁਣ ਇੱਥੇ ਇਹ ਤੀਵੀਂ ਈਜਬਲ ਨਾਮਧਾਰੀ ਕਲੀਸਿਆ ਹੈ, ਜਿਹੜੀ ਕਿ ਝੂਠੇ ਨਬੀ ਦੀ ਤੀਵੀਂ ਹੈ। ਇਹ ਝੂਠਾ ਨਬੀ ਜੋ ਕਿ ਪੋਪ ਹੈ, ਉਸ ਕੋਲੋਂ ਪਰਮੇਸ਼ਵਰ ਦਾ ਇੱਕ ਸੱਚਾ ਨਬੀ ਹੋਣ ਦੀ ਆਸ ਕੀਤੀ ਜਾਣੀ ਚਾਹੀਦੀ ਹੈ, ਅਤੇ ਈਜਬਲ ਉਸ ਦੀ ਤੀਵੀਂ ਹੈ। ਹੁਣ ਅਹਾਬ ਨੂੰ ਸੱਚਾ ਯਹੂਦੀ ਹੋਣਾ ਚਾਹੀਦਾ ਸੀ, ਪਰ ਉਹ ਹਰਾਮੀ ਸੀ, ਔਰ ਤੁਸੀਂ ਜਾਣਦੇ ਹੋ ਕਿ ਅਜਿਹਾ ਇਸ ਲਈ ਸੀ ਕਿਉਂਕਿ ਉਸ ਦੀ ਤੀਵੀਂ ਉਹਨੂੰ ਜਿੱਦਾਂ ਨੂੰ ਚਾਹੁੰਦੀ ਸੀ ਉਦਾਂ ਨੂੰ ਲੈ ਜਾਂਦੀ ਸੀ। ਅਸੀਂ ਵੇਖਿਆ ਹੈ ਕਿ ਈਜਬਲ ਆਪਣਾ ਪੈਸਾ ਲੈਂਦੀ ਹੈ ਅਤੇ ਉਹਨਾਂ ਦੀ ਅਗਵਾਈ ਉਸ ਰਾਹ ਤੇ ਕਰਦੀ ਹੈ ਜਿੱਧਰ ਉਹ ਜਾਣਾ ਚਾਹੁੰਦੇ ਹਨ, ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ। ਇਹਨੂੰ ਸਮਝੋ, ਚੱਲੀ ਜਾਂਦਾ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ। ਵੇਖੋ, ਉਸ ਈਜਬਲ ਦੀ ਸਿੱਖਿਆ ਸਾਰੇ ਦੇਸ਼ ਵਿਚ ਫੈਲ ਗਈ ਹੈ ਭਈ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜਾਵੇ ਖਾਣ। ਵੇਖ, ਮੈਂ ਉਹਨੂੰ ਵੇਲ ਦਿੱਤਾ ਭਈ ਤੌਬਾ ਕਰੇ, ਪਰ ਉਹ ਆਪਣੀ ਹਰਾਮਕਾਰੀ ਤੋਂ ਤੌਬਾ ਕਰਨੀ ਨਹੀਂ ਚਾਹੁੰਦੀ ਹੈ। ਇਸ ਅਗਲੀ ਐਤ ਵੱਲ ਧਿਆਨ ਕਰੋ, ਵੇਖ ਮੈਂ ਉਹਨੂੰ ਇੱਕ ਵਿਛਾਉਣੇ ਉੱਤੇ ਸੁੱਟਦਾ ਹਾਂ ਅਤੇ ਉਹਨਾਂ ਨੂੰ ਜਿਹੜੇ ਉਹਦੇ ਨਾਲ ਜਨਾਹ ਕਰਦੇ ਹਨ ਵੱਡੀ ਬਿਪਤਾ ਵਿਚ ਪਾ ਦਿਆਂਗਾ। ਇਹ ਕਸ਼ਟਕਾਲ ਵਿਚ ਜਾਣਾ ਹੈ ਜੇ ਉਹਨਾਂ ਉਹਦੇ ਕੰਮਾਂ ਤੋਂ ਤੌਬਾ ਨਾ ਕੀਤੀ। ਹੁਣ ਇੱਥੇ ਧਿਆਨ ਦਿਓ, ਅਤੇ ਮੈਂ ਉਹਦੇ ਬਾਲਕਾਂ ਨੂੰ ਉਹਦੀਆਂ ਕੰਜਰੀਆਂ ਧੀਆਂ ਨੂੰ ਮੌਤ ਨਾਲ ਮਾਰ ਸੁੱਟਾਂਗਾ, ਆਤਮਿਕ ਮੌਤ। ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਵਚਨ ਇਸੇ ਤਰ੍ਹਾਂ ਹੀ ਆਖਦਾ ਹੈ, ਮੈਂ ਉਹਨਾਂ ਨੂੰ ਮੌਤ ਨਾਲ ਮਾਰਾਂਗਾ, ਅਤੇ ਜੇ ਉਹ ਮਾਰ ਦਿੱਤੇ ਜਾਂਦੇ ਹਨ ਤਾਂ ਉਹ ਅਨੰਤ ਕਾਲ ਲਈ ਜੁਦਾ ਹੋ ਜਾਂਦੇ ਹਨ। ਠੀਕ ਹੈ, ਯਾਦ ਰੱਖੋ, ਉਸਨੇ ਤਾਂ ਉਹਨੂੰ ਤੌਬਾ ਕਰਨ ਲਈ ਵੇਲ ਦਿੱਤਾ ਸੀ। ਥੁਆਤੀਰੇ ਦਾ ਯੁੱਗ ਹਨੇਰ ਯੁੱਗ ਸੀ, ਉਸ ਸਮੇਂ ਕਾਲੇ ਘੋੜੇ ਦਾ ਸਵਾਰ ਆਪਣੇ ਕਾਲੇ ਘੋੜੇ ਉੱਤੇ ਸੀ, ਜਾਂ ਸਭ ਦੁਆਵਾਂ ਅਤੇ ਬੰਦਗੀਆਂ ਅਤੇ ਨਵੀਨਾ ਆਦਿ ਆਦਿ ਲਈ ਪੈਸੇ ਦੇਣੇ ਪੈਂਦੇ ਸਨ। ਹੁਣ ਜਦ ਉਹ ਆਪਣੇ ਕਾਲੇ ਘੋੜੇ ਉੱਤੇ ਸੀ, ਜਦ ਉਹ ਥੁਆਤੀਰੇ ਦੇ ਯੁੱਗ ਵਿਚ ਆਪਣੇ ਕਾਲੇ ਘੋੜੇ ਉੱਤੇ ਸੀ, ਤਾਂ ਉਸਨੇ ਤੌਬਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਅਤੇ ਕੀ ਆਪਣੀ ਸੇਵਕਾਈ ਕਾਲੇ ਘੋੜੇ ਤੋਂ ਕੁੱਲੇ ਘੋੜੇ ਤੇ ਕਰ ਲਈ। ਉਹ ਕੁੱਲਾ ਘੋੜਾ ਮੌਤ ਹੈ। ਹੁਣ ਹੋ ਸਕਦਾ ਹੈ ਕਿ ਮੈਂ ਇੱਥੇ ਨਿੱਜੀ ਤੌਰ ਤੇ ਤੁਹਾਨੂੰ ਥੋੜਾ ਜਿਹਾ ਝੰਜੋੜਾਂ। ਕਿਸੇ ਵੇਲੇ ਤੁਸੀਂ ਆਖਰੀ ਵਾਰੀ ਪਰਮੇਸ਼ਵਰ ਨੂੰ ਠੁਕਰਾ ਕੇ, ਪਰਮੇਸ਼ਵਰ ਦੀ ਬੁਲਾਹਟ ਨੂੰ ਠੁਕਰਾ ਕੇ ਇਸ ਤਰ੍ਹਾਂ ਕਰ ਲਵੋਗੇ, ਅਤੇ ਜਦ ਬਿਲਕੁਲ ਇਸੇ ਤਰ੍ਹਾਂ ਹੀ ਕਲੀਸਿਆ ਨੇ ਕੀਤਾ ਸੀ ਤਾਂ ਉਹ ਖਤਮ ਹੋ ਗਈ ਸੀ। ਪਰਮੇਸ਼ਵਰ ਦਾ ਧੀਰਜ ਮਨੁੱਖ ਲਈ ਸਦਾ ਹੀ ਯਤਨ ਨਹੀਂ ਕਰੇਗਾ, ਸਮਝੇ? ਅਤੇ ਜਦ ਉਸਨੇ ਇਸ ਦਾ ਇਨਕਾਰ ਕੀਤਾ ਅਤੇ ਇਹਨੂੰ ਕਬੂਲ ਕਰਨ ਤੋਂ ਮਨਾ ਕਰ ਦਿੱਤਾ, ਅਤੇ ਫਿਰ ਉਹ ਬਦਲ ਗਈ ਅਤੇ ਚਲੀ ਗਈ, ਅਤੇ ਉਹਦੇ ਕੋਲ ਇੱਕ ਨਾਮ ਹੈ ਜੋ ਮੌਤ ਸਦਾਉਂਦਾ ਹੈ, ਜਿਹਦਾ ਅਰਥ ਹੈ ਜੁਦਾਈ। ਪਰਮੇਸ਼ਵਰ ਨੇ ਆਖਿਆ, ਇੱਥੋਂ ਤੱਕ ਕਿ ਮੈਂ ਉਸਦੇ ਬੱਚਿਆਂ ਨੂੰ ਪ੍ਰੋਟੈਸਟੈਂਟ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਸਦੀਪਕ ਜੁਦਾਈ ਦੇ ਨਾਲ ਮਾਰਾਂਗਾ। ਇਹੀ ਥੁਆਤੀਰੇ ਦਾ ਯੁੱਗ ਹੈ, ਇਹੀ ਹਨੇਰ ਦਾ ਯੁੱਗ ਹੈ। ਉਸਦਾ ਕਾਲਾ ਘੋੜਾ ਹੁਣ ਆਪਣੀ ਆਖਰੀ ਸੇਵਾ ਦੇ ਲਈ ਮੌਤ ਵਿੱਚ ਬਦਲ ਜਾਂਦਾ ਹੈ। ਕੀ ਤੁਸੀਂ ਵੇਖਿਆ ਕਿਵੇਂ ਕਲੀਸਿਆ ਯੁੱਗ ਮੋਹਰਾਂ ਦੇ ਨਾਲ ਮੇਲ ਖਾਂਦੇ ਹਨ? ਬਿਲਕੁਲ ਸੰਪੂਰਨ ਅਤੇ ਅਸੀਂ ਜਾਣਦੇ ਹਾਂ ਕਿ ਇਹ ਠੀਕ ਗੱਲ ਹੈ। ਪਵਿੱਤਰ ਆਤਮਾ ਕੋਈ ਵੀ ਗਲਤੀ ਨਹੀਂ ਕਰਦਾ ਹੈ। ਤੁਸੀਂ ਜਾਣਦੇ ਹੋ ਕਿ ਜਦ ਅਸੀਂ ਪਿਛਲੇ ਸਮੇਂ ਵਿਚ ਕਲੀਸਿਆਈ ਯੁੱਗਾਂ ਦਾ ਅਧਿਐਨ ਕਰ ਰਹੇ ਸੀ ਤਾਂ ਉਸਨੇ ਸਾਨੂੰ ਇੱਕ ਮਹਾਨ ਸਬੂਤ ਦਿੱਤਾ ਸੀ। ਪਰਮੇਸ਼ਵਰ ਦੇ ਧੀਰਜ ਅਤੇ ਪਿਆਰ ਨੂੰ ਵੇਖੋ। ਇਸ ਤੋਂ ਪਹਿਲਾਂ ਕਿ ਖੁਦਾ ਉਸਨੂੰ ਸਜ਼ਾ ਦੇਵੇ, ਉਸਨੇ ਉਸਨੂੰ ਤੌਬਾ ਦਾ ਵੇਲ ਦਿੱਤਾ ਅਤੇ ਪ੍ਰਭੂ ਦੇ ਨਾਮ ਵਿਚ ਮੈਂ ਇਹ ਆਖਦਾ ਹਾਂ, ਪ੍ਰੋਟੈਸਟੈਂਟਾਂ ਨੂੰ ਵੀ ਤੌਬਾ ਕਰਨ ਦਾ ਵੇਲ ਦਿੱਤਾ ਹੋਇਆ ਹੈ, ਪਰ ਪ੍ਰੋਟੈਸਟੈਂਟ ਤੌਬਾ ਨਹੀਂ ਕਰਨਗੇ। ਇਸ ਸੰਦੇਸ਼ ਨੇ ਹਰ ਇੱਕ ਜਗ੍ਹਾ ਨੂੰ ਹਲੂਣ ਕੇ ਰੱਖ ਦਿੱਤਾ ਹੈ, ਪਰ ਉਹ ਤੌਬਾ ਨਹੀਂ ਕਰਨਗੇ। ਇਸ ਦੀ ਕੋਈ ਪਰਵਾਹ ਨਹੀਂ। ਤੁਸੀਂ ਭਾਵੇਂ ਉਹਨਾਂ ਨੂੰ ਕਿੰਨਾ ਵੀ ਸਮਝਾਓ, ਪਰ ਉਹ ਤੌਬਾ ਨਹੀਂ ਕਰਨਗੇ। ਜਿਵੇਂ ਕਿ ਮੈਂ ਉਸ ਦਿਨ ਉੱਥੇ ਸ਼ਿਕਾਗੋ ਵਿਚ ਆਖਿਆ ਸੀ, ਜਿੰਨੇ ਲੋਕ ਇਸ ਥਾਂ ਬੈਠੇ ਹਨ, ਇਨ੍ਹਾਂ ਨਾਲੋਂ ਵੱਧ ਸੇਵਾਦਾਰ ਉੱਥੇ ਬੈਠੇ ਹੋਏ ਸਨ ਅਤੇ ਉਹਨਾਂ ਉੱਥੇ ਮੇਰੀ ਸਿੱਖਿਆ ਦੇ ਬਾਰੇ ਵਿਚ ਸੱਪ ਦਾ ਵੰਸ਼ ਅਤੇ ਇਨ੍ਹਾਂ ਹੋਰ ਸਭ ਚੀਜ਼ਾਂ ਤੇ ਮੈਨੂੰ ਫਸਾਉਣਾ ਸੀ। ਮੈਂ ਕਿਹਾ, ਤੁਹਾਡੇ ਵਿਚੋਂ ਕੋਈ ਜਣਾ ਆਪਣੀ ਬਾਈਬਲ ਲੈ ਕੇ ਇੱਥੇ ਆਏ ਅਤੇ ਮੇਰੇ ਲਾਗੇ ਖੜਾ ਹੋਵੇ ਤੇ ਕਿਸੇ ਨੇ ਵੀ ਕੁਝ ਨਹੀਂ ਆਖਿਆ। ਟੌਮੀ ਹਿਕਸ ਨੇ ਕਿਹਾ, ਭਾਈ ਬ੍ਰਾਨਹਮ, ਮੈਂ ਇਸ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਸੁਣਿਆ ਹੈ। ਮੈਨੂੰ ਇਹਦੀਆਂ 300 ਟੇਪਾਂ ਚਾਹੀਦੀਆਂ ਹਨ। ਮੈਂ ਇਹਨਾਂ ਨੂੰ ਆਪਣੇ ਸਭ ਸੇਵਾਦਾਰਾਂ ਨੂੰ ਭੇਜਣਾ ਚਾਹੁੰਦਾ ਹਾਂ। ਉੱਥੇ ਲਗਭਗ 50 ਜਾਂ 75 ਅਜਿਹੇ ਲੋਕ ਸਨ ਜਿਨ੍ਹਾਂ ਨੂੰ ਮੈਂ ਕਿਹਾ ਸੀ ਮੈਂ ਲੋਕਾਂ ਨੂੰ ਦੁਬਾਰਾ ਬਪਤਿਸਮਾ ਦੇਣ ਲਈ ਉੱਥੇ ਥੱਲੇ ਆ ਰਿਹਾ ਹਾਂ। ਕਿ ਉਹ ਆਏ ਸਨ? ਉਹਨਾਂ ਵਿੱਚੋਂ ਇੱਕ ਵੀ ਨਹੀਂ ਆਇਆ। ਕਿਉਂ? ਉਸਨੇ ਉਹਨਾਂ ਨੂੰ ਤੌਬਾ ਕਰਨ ਦਾ ਵੇਲ ਦਿੱਤਾ ਹੈ ਅਤੇ ਉਹ ਤੇਰੇ ਬੱਚਿਆਂ ਨੂੰ ਮੌਤ ਨਾਲ ਆਤਮਿਕ ਮੌਤ ਮਾਰੇਗਾ। ਜੇ ਪ੍ਰਭੂ ਨੇ ਚਾਹਿਆ ਤਾਂ ਅਸੀਂ ਇਸ ਨੂੰ ਕੱਲ ਰਾਤ ਲਵਾਂਗੇ ਜਾਂ ਸ਼ਨੀਵਾਰ ਰਾਤ ਨੂੰ ਉਹਨਾਂ ਬਵਾ ਨੂੰ ਜੋ ਕਿ ਆਉਣੀਆਂ ਹਨ ਵੇਖਾਂਗੇ। ਤੁਸੀਂ ਧਿਆਨ ਦੇਣਾ ਉੱਥੇ ਕੀ ਹੁੰਦਾ ਹੈ। ਜਿਵੇਂ ਉਹਨੇ ਮਿਸਰ ਨੂੰ ਤੌਬਾ ਕਰਨ ਦਾ ਵੇਲ ਦਿੱਤਾ ਸੀ ਅਤੇ ਉੱਥੇ ਆਖਰੀ ਬਵਾ ਕੀ ਸੀ? ਉਹ ਮੌਤ ਸੀ। ਇਹੀ ਉਹ ਆਖਰੀ ਬਵਾ ਹੈ ਜਿਹਨੇ ਪੈਂਟੀਕਾਸਲ ਕਲੀਸਿਆ ਤੇ ਵਾਰ ਕੀਤਾ ਹੈ ਅਤੇ ਉਹ ਆਤਮਿਕ ਮੌਤ ਹੈ। ਉਹ ਮਰ ਗਈ ਹੈ ਅਤੇ ਗੱਲ ਮੈਂ ਪ੍ਰਭੂ ਦੇ ਨਾਮ ਤੇ ਕਹਿ ਰਿਹਾ ਹਾਂ, ਉਹ ਆਤਮਿਕ ਤੌਰ ਤੇ ਮਰ ਚੁੱਕੀ ਹੈ। ਉਸਨੇ ਉਹਨੂੰ ਤੌਬਾ ਦਾ ਵੇਲ ਦਿੱਤਾ ਹੈ ਅਤੇ ਉਹਨੇ ਇਸ ਨੂੰ ਠੁਕਰਾ ਦਿੱਤਾ ਹੈ। ਹੁਣ ਉਹ ਮਰ ਚੁੱਕੀ ਹੈ, ਉਹ ਫਿਰ ਕਦੇ ਵੀ ਨਹੀਂ ਉੱਠੇਗੀ। ਅਤੇ ਉੱਥੇ ਉਹ ਲੋਕ ਬਾਹਰ ਐਪੀਸਕੋਪੈਲੀਅਨਸ ਅਤੇ ਪਾਦਰੀ ਅਤੇ ਦੂਸਰੇ ਲੋਕਾਂ ਨੂੰ ਅੰਦਰ ਲਿਆਉਣ ਦਾ ਯਤਨ ਕਰ ਰਹੇ ਹਨ ਅਤੇ ਉਹਨਾਂ ਨੂੰ ਪਵਿੱਤਰ ਪਿਤਾ ਆਦਿ ਆਦਿ ਕਹਿੰਦੇ ਹਨ। ਕਿਉਂ? ਉਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ। ਆਦਮੀ ਕਿੰਨਾ ਨਾ ਹੋ ਸਕਦਾ ਹੈ ਕਿ ਯਸੂ ਪ੍ਰਭੂ ਨੇ ਨਹੀਂ ਆਖਿਆ? ਜਦ ਉਹ ਮੂਰਖ ਕੁਆਰੀਆਂ ਤੇਲ ਲੈਣ ਆਈਆਂ ਤਾਂ ਉਹਨਾਂ ਨੂੰ ਤੇਲ ਨਹੀਂ ਮਿਲਿਆ ਸੀ? ਤੁਸੀਂ ਸਭ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਦੇ ਹੋ, ਮੈਂ ਪਵਿੱਤਰ ਆਤਮਾ ਪਾਇਆ ਹੈ, ਮੈਂ ਗੈਰ ਜ਼ੁਬਾਨਾ ਬੋਲੀਆਂ ਹਨ, ਪਰ ਉਹ ਇਸ ਤਰ੍ਹਾਂ ਦੀ ਕਲੀਸਿਆ ਦੇ ਲਾਗੇ ਵੀ ਨਹੀਂ ਆਉਣਾ ਚਾਹੁੰਦੇ ਹਨ। ਉਹ ਕਹਿੰਦੇ ਹਨ, ਉਹ ਤੁਸੀਂ ਜਾਣਦੇ ਹੋ ਕਿ ਮੈਂ ਇਹ ਵਿਸ਼ਵਾਸ ਨਹੀਂ ਕਰਦਾ, ਮੈਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਜਾਣਾ ਚਾਹੀਦਾ ਹੈ, ਅਤੇ ਕੀ ਤੁਸੀਂ ਫਿਰ ਵੀ ਇਹ ਕਹਿੰਦੇ ਹੋ ਕਿ ਮੈਂ ਪਵਿੱਤਰ ਆਤਮਾ ਪਾਇਆ ਹੈ? ਪਰ ਤੁਸੀਂ ਤਾਂ ਆਪਣੇ ਆਲੀਸ਼ਾਨ ਰਾਹ ਚਾਹੁੰਦੇ ਹੋ, ਤੁਸੀਂ ਬਾਬਲ ਵਿਚ ਵੀ ਟਿਕੇ ਰਹਿਣਾ ਚਾਹੁੰਦੇ ਹੋ ਅਤੇ ਸੁਰਗ ਦੀਆਂ ਬਰਕਤਾਂ ਦਾ ਵੀ ਆਨੰਦ ਲੈਣਾ ਚਾਹੁੰਦੇ ਹੋ, ਤੁਹਾਨੂੰ ਆਪਣੀ ਚੋਣ ਕਰਨੀ ਪੈਣੀ ਹੈ। ਤੁਸੀਂ ਇੱਕ ਹੀ ਸਮੇਂ ਖੁਦਾ ਦੀ ਅਤੇ ਸੰਸਾਰ ਦੀ ਸੇਵਾ ਨਹੀਂ ਕਰ ਸਕਦੇ ਹੋ। ਪ੍ਰਭੂ ਯਿਸੂ ਨੇ ਕਿਹਾ, ਤੁਸੀਂ ਪਰਮੇਸ਼ਵਰ ਅਤੇ ਮਾਇਆ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ ਹੋ। ਇਸ ਲਈ ਜੇ ਤੁਸੀਂ ਸੱਚਮੁੱਚ ਬਚ ਗਏ ਹੋ ਤਾਂ ਤੁਸੀਂ ਉਹਨਾਂ ਸੰਗਤੀਆਂ ਦਾ ਆਨੰਦ ਲਓਗੇ ਜਿੱਥੇ ਪਵਿੱਤਰ ਆਤਮਾ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ ਅਤੇ ਵਿਖਾ ਰਿਹਾ ਹੈ ਕਿ ਪਰਮੇਸ਼ਵਰ ਦਾ ਵਚਨ ਇਸ ਤਰ੍ਹਾਂ ਹੈ। ਕਿਸੇ ਨੇ ਕਿਹਾ ਸੀ, ਲੋਕ ਬਹੁਤ ਜ਼ਿਆਦਾ ਰੌਲਾ ਪਾਉਂਦੇ ਹਨ, ਇਹ ਮੈਨੂੰ ਬੇਚੈਨ ਕਰ ਦਿੰਦਾ ਹੈ। ਤਾਂ ਫਿਰ ਤੁਸੀਂ ਜਦ ਸੁਰਗ ਵਿੱਚ ਜਾਓਗੇ ਬੇਚੈਨ ਹੋ ਜਾਓਗੇ। ਅਤੇ ਜਰਾ ਸੋਚੋ ਕਿ ਜੇ ਇਹ ਸਾਰੇ ਉੱਥੇ ਪਹੁੰਚ ਜਾਂਦੇ ਹਨ ਤਾਂ ਫਿਰ ਕੀ ਹੋਵੇਗਾ? ਉਹ ਪ੍ਰਭੂ ਕਿਵੇਂ ਚਾਹੁੰਦਾ ਹੈ ਕਿ ਪਰਮੇਸ਼ਵਰ ਉਸੇ ਤਰ੍ਹਾਂ ਹੀ ਧੀਰਜ ਕਰ ਰਿਹਾ ਹੈ ਜਿਵੇਂ ਕਿ ਉਸਨੇ ਨੂਹ ਦੇ ਦਿਨੀ ਕੀਤਾ ਸੀ। ਪਰਮੇਸ਼ਵਰ ਥੱਕ ਗਿਆ ਸੀ, ਉਸਨੇ 120 ਸਾਲ ਤੱਕ ਜਰਿਆ ਕਿ ਉਹ ਤੌਬਾ ਕਰ ਲੈਣ, ਪਰੰਤੂ ਉਹਨਾਂ ਨੇ ਤੌਬਾ ਨਹੀਂ ਕੀਤੀ। ਮਿਸਰ ਦੇ ਦਿਨਾਂ ਵਿੱਚ ਪਰਮੇਸ਼ਵਰ ਨੇ ਬਵਾਂ ਅਤੇ ਹੋਰ ਕਈ ਕੁਝ ਉੱਥੇ ਭੇਜਿਆ ਪਰ ਉਹਨਾਂ ਤੌਬਾ ਨਾ ਕੀਤੀ। ਉਸਨੇ ਯੋਹੰਨਾ ਨੂੰ ਭੇਜਿਆ ਪਰੰਤੂ ਉਹਨਾਂ ਨੇ ਤੌਬਾ ਨਾ ਕੀਤੀ। ਪ੍ਰਭੂ ਯਿਸੂ ਨੂੰ ਪਰਮੇਸ਼ਵਰ ਨੇ ਮਰਨ ਲਈ ਭੇਜਿਆ ਤਾਂ ਕਿ ਉਹ ਸਾਰੇ ਸਮੂਹ ਨੂੰ ਬਚਾਵੇ ਜਿਹੜਾ ਉਸ ਦਾ ਵਚਨ ਸੁਣੇਗਾ। ਅਤੇ ਉਸਨੇ ਵਾਅਦਾ ਕੀਤਾ ਹੈ ਕਿ ਆਖਰੀ ਦਿਨਾਂ ਵਿੱਚ ਉਹ ਆਪਣੀ ਕਲੀਸਿਆ ਨੂੰ ਬਾਹਰ ਕੱਢਣ ਲਈ ਅਸਲੀ ਵਿਸ਼ਵਾਸ ਨੂੰ ਵਾਪਸ ਲਿਆਉਣ ਲਈ ਇੱਕ ਸੰਦੇਸ਼ ਭੇਜੇਗਾ, ਪਰ ਲੋਕ ਇਸ ਨੂੰ ਕਬੂਲ ਨਹੀਂ ਕਰਨਗੇ। ਉਹ ਆਪਣੇ ਮਤਾਂ, ਸਿਧਾਂਤਾਂ ਅਤੇ ਅਕੀਦਿਆਂ ਵਿੱਚ ਇੰਨੇ ਕੁ ਬੱਝੇ ਹੋਏ ਹਨ ਕਿ ਉਹਨਾਂ ਨੂੰ ਵਚਨ ਨਹੀਂ ਚਾਹੀਦਾ ਹੈ। ਉਹ ਸੋਚਦੇ ਹਨ ਜੇ ਉਹਨਾਂ ਦੇ ਕੋਲ ਕੋਈ ਸਵਰਗ ਦੂਤ ਥੱਲੇ ਉਤਰ ਕੇ ਆ ਜਾਏ, ਪਰ ਖੁਦਾ ਇਸ ਤਰ੍ਹਾਂ ਨਹੀਂ ਕਰਦਾ ਹੈ। ਪਰਮੇਸ਼ਵਰ ਤਾਂ ਕਿਸੇ ਅਜਿਹੇ ਅਨਪੜ੍ਹ ਮੂਰਖ ਨੂੰ ਲੈਂਦਾ ਹੈ ਜਿਹੜਾ ਊੜਾ ਐੜਾ ਤੱਕ ਵੀ ਨਾ ਜਾਣਦਾ ਹੋਵੇ, ਅਤੇ ਖੁਦਾ ਇਸ ਤਰ੍ਹਾਂ ਦੇ ਆਦਮੀ ਨੂੰ ਲੈਂਦਾ ਹੈ ਕਿਉਂਕਿ ਉਹ ਅਜਿਹੇ ਆਦਮੀ ਨੂੰ ਲੈ ਸਕਦਾ ਹੈ ਜੋ ਕੁਝ ਵੀ ਨਹੀਂ ਹੈ ਅਤੇ ਫਿਰ ਉਹ ਉਸਦੇ ਰਾਹੀਂ ਕੰਮ ਕਰਦਾ ਹੈ। ਜਦ ਤੱਕ ਕੋਈ ਇਹ ਸੋਚਦਾ ਹੈ ਕਿ ਉਹ ਕੁਝ ਹਨ ਤਾਂ ਫਿਰ ਉਹ ਇਸ ਦੇ ਨਾਲ ਕੁਝ ਨਹੀਂ ਕਰ ਸਕਦੇ। ਉਸਨੇ ਹਮੇਸ਼ਾ ਇਸੇ ਤਰ੍ਹਾਂ ਹੀ ਕੀਤਾ ਹੈ। ਪਰਮੇਸ਼ਵਰ ਨਾਲ ਕੁਝ ਬਣਨ ਲਈ ਤੁਹਾਨੂੰ ਕੁਝ ਵੀ ਨਹੀਂ ਬਣਨਾ ਪੈਣਾ ਹੈ। ਇਹ ਮੇਰੇ ਪ੍ਰਭੂ ਧਿਆਨ ਦਿਓ, ਹਾਲੇ ਵੀ ਉਸਨੇ ਉਹਨੂੰ ਤੌਬਾ ਦਾ ਵੇਲ ਦਿੱਤਾ ਪਰ ਉਹਨੇ ਤੌਬਾ ਨਾ ਕੀਤੀ। ਪਰਮੇਸ਼ਵਰ ਨੇ ਉਸ ਨੂੰ ਤੌਬਾ ਕਰਨ ਲਈ ਮੌਕਾ ਦਿੱਤਾ ਪਰ ਉਸਨੇ ਫਿਰ ਵੀ ਤੌਬਾ ਨਾ ਕੀਤੀ। ਉਸ ਨੂੰ ਰੱਦ ਕਰਨ ਦੇ ਰਾਹੀਂ ਉਹ ਆਪਣੇ ਲਈ ਇੱਕ ਰਾਹ ਬਣਾਉਂਦੀ ਹੈ ਜਾਂ ਅਜਿਹਾ ਕਰਨ ਲਈ ਇਨਕਾਰ ਕਰਨ ਦੇ ਰਾਹੀਂ ਉਹ ਸ਼ੈਤਾਨ ਦੇ ਲਈ ਇੱਕ ਸੰਪੂਰਨ ਰਾਹ ਬਣਾਉਂਦੀ ਹੈ ਕਿ ਉਹ ਅੰਦਰ ਆਣ ਕੇ ਉਸਦੇ ਵਿੱਚ ਦੇਹਧਾਰੀ ਹੋ ਜਾਵੇ। ਇਹ ਠੀਕ ਗੱਲ ਹੈ ਕਿਉਂਕਿ ਉਸਨੇ ਵਚਨ ਦਾ ਇਨਕਾਰ ਕੀਤਾ ਹੈ, ਇਸ ਲਈ ਸ਼ੈਤਾਨ ਉਸ ਵਿੱਚ ਦੇਹਧਾਰੀ ਹੋ ਗਿਆ ਹੈ। ਇਸੇ ਕਰਕੇ ਹੀ ਪ੍ਰੋਟੈਸਟੈਂਟ ਚਰਚ ਵੀ ਇੱਕ ਕੰਜਰੀ ਬਣ ਗਿਆ ਕਿਉਂਕਿ ਉਸਨੇ ਵੀ ਪਰਮੇਸ਼ਵਰ ਦੀ ਪ੍ਰਮਾਣਿਤ ਸੱਚਾਈ ਨੂੰ ਰੱਦ ਕੀਤਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਸ਼ੈਤਾਨ ਨੂੰ ਮੌਕਾ ਮਿਲਦਾ ਹੈ ਕਿ ਉਹ ਉਸਦੇ ਅੰਦਰ ਆ ਕੇ ਆਪਣੇ ਆਪ ਨੂੰ ਦੇਹਧਾਰੀ ਬਣਾਵੇ। ਜਦ ਉਹ ਇਕੱਠੇ ਜੁੜ ਜਾਣਗੇ ਤਾਂ ਉਹ ਦਰਿੰਦੇ ਦੇ ਲਈ ਇੱਕ ਮੂਰਤ ਬਣਾਵੇਗਾ ਅਤੇ ਇਸ ਸਮੇਂ ਬਿਲਕੁਲ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਜਿਵੇਂ ਪਰਮੇਸ਼ਵਰ ਨੇ ਆਖਿਆ ਸੀ। ਇਹ ਸਹੀ ਹੈ। ਆਮੀਨ। ਜੇ ਮੈਂ ਪੜਿਆ ਲਿਖਿਆ ਹੁੰਦਾ ਤਾਂ ਮੈਂ ਇਸ ਨੂੰ ਸਮਝਾ ਸਕਦਾ ਸੀ, ਪਰੰਤੂ ਮੈਂ ਪੜਿਆ ਲਿਖਿਆ ਨਹੀਂ ਹਾਂ। ਮੈਂ ਤਾਂ ਬਸ ਉਮੀਦ ਕਰ ਰਿਹਾ ਹਾਂ ਕਿ ਪਵਿੱਤਰ ਆਤਮਾ ਤੁਹਾਡੇ ਤੇ ਇਹਨੂੰ ਪ੍ਰਗਟ ਕਰੇਗਾ ਅਤੇ ਉਹ ਉਹਨਾਂ ਤੇ ਕਰੇਗਾ ਜਿਹੜੇ ਇਹ ਠੀਕ ਹੈ। ਜੀ ਹਾਂ, ਉਹ ਇਸੇ ਤਰ੍ਹਾਂ ਹੀ ਕਰੇਗਾ। ਧਿਆਨ ਦਿਓ, ਵੇਖੋ ਉਸਨੇ ਕੀ ਕੀਤਾ ਸੀ। ਉਸਨੇ ਪਰਮੇਸ਼ਵਰ ਦੇ ਉਸ ਸੰਦੇਸ਼ ਨੂੰ ਰੱਦ ਕਰ ਦਿੱਤਾ ਜਿਹਦੇ ਵਿੱਚ ਉਸਨੂੰ ਤੌਬਾ ਕਰਨ ਲਈ ਆਖਿਆ ਗਿਆ ਸੀ। ਉਸਨੇ ਇੱਕ ਮਸੀਹ ਵਿਰੋਧੀ ਸ਼ੁਰੂ ਕੀਤਾ ਅਤੇ ਇਹੋ ਹੀ ਉਹ ਸੀ। ਅਤੇ ਜਦ ਉਸਨੇ ਆਪਣੀਆਂ ਝੂਠੀਆਂ ਸਿੱਖਿਆਵਾਂ ਦੇ ਨਾਲ ਇਹ ਕੀਤਾ ਤਾਂ ਝੂਠਾ ਨਬੀ ਔਰ ਦੇਹਧਾਰੀ ਸ਼ੈਤਾਨ ਬਣ ਗਈ। ਪਰ ਇਸ ਸਭ ਦੇ ਬਾਵਜੂਦ ਪਰਮੇਸ਼ਵਰ ਨੇ ਉਸਨੂੰ ਤੌਬਾ ਦਾ ਵੇਲ ਦਿੱਤਾ। ਵੇਖੋ ਪਰਮੇਸ਼ਵਰ ਕਿੰਨਾ ਧੀਰਜਵਾਨ ਹੈ, ਕਿੱਡਾ ਅਦਭੁਤ ਪ੍ਰੇਮ ਹੈ। ਕੋਈ ਪ੍ਰੇਮ ਇਸ ਤਰ੍ਹਾਂ ਦਾ ਨਹੀਂ ਹੈ। ਉਹਨਾਂ ਤੇ ਨਿਗਾਹ ਮਾਰੋ, ਉਹ ਜਿਨ੍ਹਾਂ ਉਹਦੇ ਮੂੰਹ ਦੇ ਉੱਤੇ ਥੁੱਕਿਆ ਅਤੇ ਹੋਰ ਕੀਤਾ, ਪਰੰਤੂ ਫਿਰ ਵੀ ਉਹਨੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਵੇਖਿਆ, ਇਹ ਹੈ ਪਰਮੇਸ਼ਵਰ। ਨਹੀਂ ਕੀਤਾ ਪਰਮੇਸ਼ਵਰ ਦੇ ਸੰਦੇਸ਼ ਨੂੰ ਰੱਦਣਾ। ਵੇਖੋ, ਉਹਨੂੰ ਤੌਬਾ ਕਰਨ ਨੂੰ ਕਿਹਾ ਗਿਆ ਸੀ, ਉਹਨੂੰ ਵਾਪਸ ਮੁੜਨ ਲਈ ਕਿਹਾ ਗਿਆ ਸੀ ਜਿੱਥੋਂ ਉਹ ਡਿੱਗੀ ਸੀ। ਅਤੇ ਉਹ ਕਿੱਥੋਂ ਡਿੱਗੀ ਸੀ? ਵਚਨ ਤੋਂ। ਠੀਕ ਹੈ। ਅਤੇ ਹਵਾ ਕਿੱਥੋਂ ਡਿੱਗੀ ਸੀ? ਵਚਨ ਤੋਂ। ਮਿਸ਼ਨਾ ਅਤੇ ਜਥੇਬੰਦੀਆਂ ਕਿੱਥੋਂ ਡਿੱਗੀਆਂ ਹਨ? ਵਚਨ ਤੋਂ। ਇਹੀ ਗੱਲ ਹੋਈ ਹੈ, ਸਮਝੇ? ਵਾਪਸ ਮੁੜਨ ਦਾ ਕੋਈ ਹੋਰ ਤਰੀਕਾ ਨਹੀਂ ਹੈ। ਤੁਹਾਨੂੰ ਤਾਂ ਫਿਰ ਵਚਨ ਤੇ ਹੀ ਵਾਪਸ ਮੁੜਨਾ ਹੋਵੇਗਾ। ਤੁਹਾਨੂੰ ਤਾਂ ਫਿਰ ਵਚਨ ਤੇ ਹੀ ਵਾਪਸ ਆਉਣਾ ਪੈਣਾ ਹੈ, ਸਮਝੇ? ਅਤੇ ਉਹ ਕਿਸੇ ਪ੍ਰਣਾਲੀ ਵਿੱਚ ਚਲੇ ਜਾਂਦੇ ਹਨ ਜੋ ਕਿ ਉਹਨਾਂ ਨੂੰ ਵਚਨ ਤੋਂ ਦੂਰ ਲੈ ਜਾਂਦੀ ਹੈ, ਬਜਾਏ ਇਸ ਦੇ ਕਿ ਉਹਨਾਂ ਨੂੰ ਵਚਨ ਦੇ ਵੱਲ ਲੈ ਕੇ ਆਵੇ। ਧਿਆਨ ਦਿਓ, ਵੇਖੋ, ਉਹਨੂੰ ਤੌਬਾ ਕਰਨ ਦੇ ਲਈ ਵੇਲ ਦਿੱਤੀ ਗਈ। ਤੌਬਾ ਕਰਨ ਦਾ ਕੀ ਅਰਥ ਹੈ? ਵਾਪਸ ਜਾਣਾ, ਪਿੱਛੇ ਮੁੜਨਾ। ਇਸ ਲਈ ਤੌਬਾ ਕਰਨ ਦਾ ਮਤਲਬ ਹੁੰਦਾ ਹੈ ਪਿੱਛੇ ਮੁੜਨਾ, ਅਤੇ ਉਹਨੂੰ ਪਿੱਛੇ ਮੁੜਨ ਦੀ ਵੇਲ ਦਿੱਤੀ ਗਈ। ਹੁਣ ਯਾਦ ਰੱਖੋ, ਉਹ ਅਸਲੀ ਪੈਂਟੀਕਾਸਲ ਕਲੀਸੀਆ ਸੀ ਜਿਹਦੇ ਉੱਤੇ ਪੈਂਤੀਕੁਸਤ ਦੇ ਦਿਨ ਪਵਿੱਤਰ ਆਤਮਾ ਵਹਾਇਆ ਗਿਆ ਸੀ। ਕਿੰਨੇ ਬਾਈਬਲ ਦੇ ਪਾਠਕ ਇਸ ਗੱਲ ਨੂੰ ਜਾਣਦੇ ਹਨ? ਯਕੀਨਨ ਹੀ ਉਹ ਮੂਲ ਪੈਂਟੀਕਾਸਲ ਸੀ। ਵੇਖੋ, ਉਹ ਕਿੱਥੋਂ ਡਿੱਗੀ ਸੀ? ਉਹ ਵਚਨ ਤੋਂ ਡਿੱਗ ਗਈ ਸੀ, ਅਤੇ ਉਸਨੇ ਆਪਣੇ ਮਤਾਂ, ਸਿਧਾਂਤਾਂ ਅਤੇ ਅਕੀਦਿਆਂ ਨੂੰ ਸਵੀਕਾਰ ਕਰ ਲਿਆ ਪਵਿੱਤਰ ਆਤਮਾ ਦੀ ਬਜਾਏ। ਉਹ ਤਾਂ ਪਵਿੱਤਰ ਆਦਮੀ ਡਾਕਟਰ LLPHQU ਚਾਹੀਦਾ ਸੀ, ਅਤੇ ਉਹਨੇ ਉਹਨੂੰ ਇੱਕ ਪੋਪ ਬਣਾ ਦਿੱਤਾ ਸੀ, ਸਮਝੇ? ਪਰੰਤੂ ਯਕੀਨਨ ਹੀ ਇਹੋ ਕੁਝ ਹੀ ਸੀ ਜੋ ਉਹ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਕੋਈ ਉਹਦੇ ਲਈ ਦੁਆ ਕਰੇ। ਕੋਈ ਉਸਨੇ ਤਾਂ ਆਪਣਾ ਪੈਸਾ ਤਾਰਿਆ ਅਤੇ ਉਹਦੇ ਕੋਲ ਕਰਨ ਲਈ ਇਹੋ ਹੀ ਕੁਝ ਸੀ। ਹੁਣ ਅੱਜ ਵੀ ਇਹੋ ਹੀ ਗੱਲ ਹੈ। ਜਦ ਤੱਕ ਉਹਨਾਂ ਨੂੰ ਬੈਠਣ ਲਈ ਗੱਦੀਆਂ ਮਿਲਦੀਆਂ ਹਨ, ਉਹ ਚੰਦੇ ਵਿੱਚ ਮੋਟੀ ਰਕਮ ਪਾਉਂਦੇ ਹਨ, ਇੰਨਾ ਹੀ ਕਾਫੀ ਹੈ। ਉਹ ਤਾਂ ਉਸ ਗਿਰਜੇ ਦੇ ਮੈਂਬਰ ਹਨ। ਤੁਸੀਂ ਉਹਨਾਂ ਨੂੰ ਵਚਨ ਦੇ ਬਾਰੇ ਵਿੱਚ ਹੋਰ ਕੁਝ ਨਾ ਦੱਸੋ, ਔਰ ਇਹ ਨਹੀਂ ਜਾਣਨਾ ਚਾਹੁੰਦੇ ਹਨ। ਇਹ ਉਹਦੀਆਂ ਧੀਆਂ ਹਨ। ਹੁਣ ਉਹ ਕਿੱਥੋਂ ਡਿੱਗੀ ਸੀ? ਰਸੂਲਾਂ ਅਤੇ ਨਬੀਆਂ ਦੇ ਮੂਲ ਵਚਨ ਤੋਂ। ਇਹੀ ਉਹ ਥਾਂ ਹੈ ਜਿੱਥੋਂ ਪ੍ਰੋਟੈਸਟੈਂਟ ਡਿੱਗੇ ਹਨ। ਤੌਬਾ ਕਰੋ, ਵਾਪਸ ਮੁੜੋ, ਪਿੱਛੇ ਮੁੜੋ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਕੀ ਪਹਿਲਾਂ ਹੀ ਬਥੇਰੀ ਦੇਰ ਨਹੀਂ ਹੋ ਗਈ ਹੈ? ਇਹਨਾਂ ਦਿਨਾਂ ਵਿੱਚ ਕਿਸੇ ਦਿਨ ਲੇਲਾ ਆਪਣਾ ਸਥਾਨ ਛੱਡ ਦੇਵੇਗਾ ਅਤੇ ਤਦ ਇਹ ਸਭ ਖਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਉਹਦੀਆਂ ਧੀਆਂ ਦਾ ਨਿਆਂ ਹੋਵੇ, ਉਹਨੂੰ ਵੀ ਹੁਣ ਇਹੀ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੂੰ ਵੀ ਪਿੱਛੇ ਮੁੜਨ ਨੂੰ ਕਿਹਾ ਗਿਆ ਹੈ। ਹੁਣ ਉਹਨਾਂ ਨੂੰ ਆਖਰੀ ਸੰਦੇਸ਼ ਇਸ ਨਬੀ ਦੇ ਸਮੇਂ ਵਿੱਚ ਮਿਲਦਾ ਹੈ ਜਿਹਦੇ ਬਾਰੇ ਵਿੱਚ ਮੈਂ ਬੋਲ ਰਿਹਾ ਹਾਂ, ਜਿਹਦੇ ਬਾਰੇ ਵਿੱਚ ਮੈਂ ਕਈ ਪੁਸਤਕਾਂ ਵਿੱਚੋਂ ਪੜ੍ਹ ਰਿਹਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਸੱਚੇ, ਚੰਗੇ, ਸੂਝਵਾਨ, ਆਤਮਿਕ ਸੋਚ ਵਾਲੇ ਮਨੁੱਖ ਜਾਣਦੇ ਹਨ ਕਿ ਉਹ ਆ ਰਿਹਾ ਹੈ। ਉਹ ਇਹ ਜਾਣਦੇ ਹਨ। ਵੇਖੋ, ਉਹ ਜਾਣਦੇ ਹਨ ਕਿ ਉਹ ਆ ਰਿਹਾ ਹੈ ਉਹ ਪਰ ਮੁਸ਼ਕਲ ਇਹ ਹੈ ਕਿ ਉਹਨਾਂ ਨੇ ਇਹ ਕਹਿਣਾ ਜਾਰੀ ਰੱਖਿਆ ਹੋਇਆ ਹੈ ਕਿ ਸਾਨੂੰ ਉਹਦੀ ਲੋੜ ਹੈ ਉਹ ਆਵੇਗਾ ਜਦ ਉਹ ਆਵੇਗਾ ਤਾਂ ਉਹ ਇੰਨਾ ਹਲੀਮ ਹੋਵੇਗਾ ਕਿ ਉਹ ਉਸ ਨੂੰ ਪਛਾਣਨ ਵਿਚ ਉਸੇ ਤਰ੍ਹਾਂ ਹੀ ਫੇਲ ਹੋ ਜਾਣਗੇ ਜਿਵੇਂ ਉਹ ਦੂਸਰਿਆਂ ਸਮਿਆਂ ਵਿਚ ਫੇਲ ਹੋ ਗਏ ਸਨ ਇਹ ਠੀਕ ਹੈ ਲੋਕ ਇਸ ਦੇ ਬਾਰੇ ਵਿਚ ਲਿਖਣਗੇ ਅਤੇ ਬਾਕੀ ਸਭ ਕੁਝ ਕਰਨਗੇ ਅਤੇ ਕਹਿਣਗੇ ਉਹ ਹਾਂ ਸਾਨੂੰ ਉਹਦੀ ਲੋੜ ਹੈ ਪਰ ਜਦ ਉਹ ਉਹਨਾਂ ਦੇ ਸਾਹਮਣੇ ਪ੍ਰਗਟ ਹੋਵੇਗਾ ਤਾਂ ਫਿਰ ਵੀ ਉਹ ਇਸੇ ਤਰ੍ਹਾਂ ਹੀ ਕਹਿੰਦੇ ਰਹਿਣਗੇ ਸਮਝੇ ਉਹਨਾਂ ਨੇ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਕੀਤਾ ਹੈ ਹੁਣ ਧਿਆਨ ਦਿਓ ਤੁਸੀਂ ਮੂਲ ਵਚਨ ਨੂੰ ਵੇਖੋ ਉਹ ਹਨ ਉਹ ਹਾਲੇ ਵੀ ਉਸ ਨੂੰ ਵਾਪਸ ਮੁੜਨ ਨੂੰ ਕਿਹਾ ਗਿਆ ਹੈ ਅਤੇ ਉਹਦੀਆਂ ਧੀਆਂ ਨੂੰ ਵੀ ਵਾਪਸ ਮੁੜਨ ਲਈ ਕਿਹਾ ਗਿਆ ਹੈ ਜ਼ੋਰ ਪਾਉਣਾ ਉਹਨਾਂ ਦਾ ਨਿਆਂ ਕੀਤਾ ਜਾਵੇਗਾ ਅਤੇ ਉਹਦੀਆਂ ਧੀਆਂ ਨੂੰ ਵੀ ਉਸੇ ਵਿਛਾਉਣੇ ਉੱਤੇ ਉਹਦੇ ਨਾਲ ਸੁੱਟਿਆ ਜਾਵੇਗਾ ਅਤੇ ਮਾਰਿਆ ਜਾਵੇਗਾ ਉਹਨੂੰ ਵਾਪਸ ਮੂਲ ਵਚਨ ਵੱਲ ਰਸੂਲਾਂ ਦੀ ਸਿੱਖਿਆ ਦੇ ਵੱਲ ਵਾਪਸ ਮੁੜਨ ਲਈ ਕਿਹਾ ਗਿਆ ਹੈ ਪਰ ਉਹ ਆਪਣੇ ਅਕੀਦਿਆਂ ਅਤੇ ਚੀਜ਼ਾਂ ਦੇ ਨਾਲ ਇੰਨਾ ਕੁ ਵੱਜੇ ਹੋਏ ਹਨ ਕਿ ਉਹ ਵਾਪਸ ਨਹੀਂ ਪਰਤਣਗੇ ਉਹ ਤਾਂ ਬਸ ਇਸ ਦਾ ਮਖੌਲ ਹੀ ਉਡਾਉਣਗੇ ਇਸ ਤੋਂ ਬਾਅਦ ਉਹ ਕੀ ਕਰਦੇ ਹਨ ਉਹ ਤਾਂ ਦਰਿੰਦੇ ਦੇ ਲਈ ਇੱਕ ਮੂਰਤ ਬਣਾਉਣਗੇ ਜੋ ਕਿ ਇੱਕ ਹੋਰ ਸ਼ਕਤੀ ਹੈ ਧਿਆਨ ਦਿਓ ਉਹ ਲੇਲੇ ਦੀ ਪਤਨੀ ਦੇ ਨਾਲ ਉਸੇ ਤਰ੍ਹਾਂ ਹੀ ਵਤੀਰਾ ਕਰਨਗੇ ਜਿਵੇਂ ਕਿ ਉਹਨੇ ਪ੍ਰਕਾਸ਼ ਦੀ ਪੋਥੀ 13:14 ਵਿਚ ਕੀਤਾ ਸੀ ਇਹੀ ਹੈ ਜੋ ਕੁਝ ਜੋ ਕਰਦੇ ਹਨ ਉਹ ਬਿਲਕੁਲ ਇਹੋ ਹੀ ਕਰਦੇ ਹਨ ਉਹ ਸਤਾਉਂਦੇ ਹਨ ਗਿਰਜੇ ਮਸੀਹ ਦੀ ਸੱਚੀ ਲਾੜੀ ਦਾ ਉਸੇ ਤਰ੍ਹਾਂ ਹੀ ਮਖੌਲ ਉਡਾਉਂਦੇ ਹਨ ਜਿਵੇਂ ਕਦੇ ਰੋਮ ਨੇ ਕੀਤਾ ਸੀ ਜੀ ਹਾਂ ਸ਼੍ਰੀਮਾਨ ਉਹ ਬਿਲਕੁਲ ਉਸੇ ਤਰ੍ਹਾਂ ਹੀ ਉਹਦਾ ਮਜ਼ਾਕ ਉਡਾਉਂਦੇ ਹਨ ਉਹ ਲੇਲੇ ਦੀ ਸੱਚੀ ਦੁਲਹਨ ਨੂੰ ਉਸੇ ਤਰ੍ਹਾਂ ਹੀ ਸਤਾਉਂਦੀ ਹੈ ਜਿਵੇਂ ਉਹਨੇ ਪ੍ਰਕਾਸ਼ ਦੀ ਪੋਥੀ 13:14 ਵਿਚ ਸਤਾਇਆ ਸੀ ਹੁਣ ਧਿਆਨ ਦਿਓ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਾਅਦੇ ਦੇ ਦੁਆਰਾ ਵੇਖਿਆ ਹੈ ਕਿ ਉਹ ਉਸਦੇ ਬੱਚਿਆਂ ਨੂੰ ਜਥੇਬੰਦੀਆਂ ਨੂੰ ਉਹਦੀਆਂ ਧੀਆਂ ਨੂੰ ਆਤਮਿਕ ਮੌਤ ਨਾਲ ਮਾਰੇਗਾ ਹੁਣ ਇਹ ਪ੍ਰਕਾਸ਼ ਦੀ ਪੋਥੀ 2:22 ਹੈ ਤੁਸੀਂ ਇਹਨੂੰ ਨਾ ਭੁੱਲਿਓ ਮਾਰਨ ਦਾ ਮਤਲਬ ਕੀ ਹੈ ਮੌਤ ਦੇ ਘਾਟ ਉਤਾਰਨਾ ਅਤੇ ਮੌਤ ਦਾ ਅਰਥ ਹੈ ਪਰਮੇਸ਼ਵਰ ਦੀ ਹਜ਼ੂਰੀ ਵਿਚੋਂ ਹਮੇਸ਼ਾ ਦੀ ਜੁਦਾਈ ਮਿੱਤਰੋ ਇਸ ਦੇ ਬਾਰੇ ਵਿਚ ਜਰਾ ਸੋਚੋ ਇਹਦੇ ਬਾਰੇ ਵਿਚ ਸੋਚੋ ਮਨੁੱਖਾਂ ਦੇ ਘੜੇ ਹੋਏ ਮਤਾਂ ਸਿਧਾਂਤਾਂ ਤੇ ਭਰੋਸਾ ਨਾ ਕਰੋ ਜੋ ਕੁਝ ਵੀ ਵਚਨ ਦੇ ਵਿਰੁੱਧ ਹੈ ਤੁਸੀਂ ਉਸ ਤੋਂ ਦੂਰ ਰਹੋ ਹੁਣ ਤੁਸੀਂ ਇੱਥੇ ਬਾਈਬਲ ਵਿਚ ਵੇਖੋ ਇੱਥੇ ਕਿਹਾ ਗਿਆ ਹੈ ਕਿ ਉਸਦਾ ਨਾਮ ਮੌਤ ਸੀ ਅਤੇ ਮੇਰਾ ਮਤਲਬ ਹੈ ਉਹਦਾ ਨਾਮ ਮੌਤ ਸੀ ਤੇ ਨਰਕ ਉਹਦੇ ਮਗਰ ਮਗਰ ਤੁਰਿਆ ਹੁੰਦਾ ਸੀ ਕੁਦਰਤੀ ਤੌਰ ਤੇ ਨਰਕ ਹਮੇਸ਼ਾ ਮੌਤ ਦੇ ਪਿੱਛੇ ਪਿੱਛੇ ਹੀ ਤੁਰਦਾ ਹੈ ਜਦ ਕੋਈ ਸਰੀਰਕ ਮਨੁੱਖ ਮਰਦਾ ਹੈ ਤਾਂ ਨਰਕ ਉਹਦੇ ਪਿੱਛੇ ਪਿੱਛੇ ਹੁੰਦਾ ਹੈ ਜੋ ਕਿ ਕਬਰ ਪਤਾਲ ਹੈ ਇਹ ਤਾਂ ਕੁਦਰਤੀ ਤੌਰ ਤੇ ਹੈ ਪਰ ਆਤਮਿਕ ਤੌਰ ਤੇ ਇਹ ਅੱਗ ਦੀ ਝੀਲ ਹੈ ਸਦੀਪਕ ਜੁਦਾਈ ਹੈ ਜਿੱਥੇ ਉਹਨਾਂ ਨੂੰ ਸਾੜਿਆ ਜਾਣਾ ਹੈ ਅਤੇ ਮਲਾਕੀ 4 ਵਿਚ ਕਿਹਾ ਗਿਆ ਹੈ ਕਿ ਉਹਨਾਂ ਦਾ ਟੁੰਡ ਮੁੰਡ ਜਾਂ ਟਹਿਣੀ ਤੱਕ ਵੀ ਬਾਕੀ ਨਾ ਛੱਡੇਗਾ ਉਹਨਾਂ ਦਾ ਪੁੱਠਾ ਕਰ ਦੇਵੇਗਾ ਇਹ ਉਹ ਢੰਗ ਹੈ ਜਿਹਦੇ ਨਾਲ ਸੰਸਾਰ 1000 ਸਾਲੇ ਰਾਜ ਲਈ ਫੇਰ ਦੁਬਾਰਾ ਸ਼ੁੱਧ ਕੀਤਾ ਜਾਂਦਾ ਹੈ ਸਮਝੇ ਕੀ ਤੁਸੀਂ ਧਿਆਨ ਦਿੱਤਾ ਕਿ ਉਹ ਘੋੜ ਸਵਾਰ ਪੁਰਸ਼ਲਿੰਗ ਹੈ ਅਤੇ ਉਹਨੇ ਆਪਣੇ ਹੱਥ ਵਿਚ ਇੱਕ ਆਦਮੀ ਇੱਕ ਝੂਠਾ ਨਬੀ ਔਰ ਉਸਦੀ ਲਾੜੀ ਉਹ ਇਸਤਰੀ ਲਿੰਗ ਨਾਮਧਾਰੀ ਕਲੀਸਿਆ ਈਜ਼ਬਲ ਹੈ ਅਹਾਬ ਈਜ਼ਬਲ ਕਿਉਂ ਕਿ ਇਹ ਕਿਸੇ ਵੀ ਗੱਲ ਵਾਂਗ ਸਪਸ਼ਟ ਨਹੀਂ ਹੈ ਸਮਝੇ ਵੇਖਿਆ ਧੀਆਂ ਉਹ ਇਸਤਰੀ ਲਿੰਗ ਹਨ ਉਹਨਾਂ ਕਦੇ ਵੀ ਇੱਕ ਮਨੁੱਖ ਦੀ ਅਧੀਨਤਾ ਨੂੰ ਸਵੀਕਾਰ ਨਹੀਂ ਕੀਤਾ ਪ੍ਰੋਟੈਸਟੈਂਟ ਕਲੀਸਿਆ ਹਾਲੇ ਵੀ ਆਪਣੀ ਸਿੱਖਿਆ ਦੇ ਅਸੂਲਾਂ ਵਿਚ ਆਪਣੀ ਫਿਰਕਾ ਪ੍ਰਸਤੀ ਦੀ ਪ੍ਰਣਾਲੀ ਵਿਚ ਕੰਜਰੀ ਹੀ ਹੈ ਇਹ ਬਸ ਇਹੀ ਹੈ ਜੋ ਇਹ ਕਹਿੰਦਾ ਹੈ ਧਿਆਨ ਦਿਓ ਇਹ ਸਭ ਕਾਹਦੇ ਵੱਲ ਆ ਰਿਹਾ ਹੈ ਹੁਣ ਮੇਰਾ ਅੰਦਾਜ਼ਾ ਹੈ ਸਾਡੇ ਕੋਲ 12 ਜਾਂ 14 ਮਿੰਟ ਰਹਿੰਦੇ ਹਨ ਧਿਆਨ ਦਿਓ ਇਹ ਸਭ ਕਾਹਦੇ ਵੱਲ ਆ ਰਿਹਾ ਹੈ ਇਹ ਕੀ ਹੈ ਇਹ ਵਾਪਸ ਫਿਰ ਉੱਥੇ ਹੀ ਜਾ ਰਹੇ ਹਨ ਜਿਵੇਂ ਇਹਨਾਂ ਨੇ ਪਿੱਛੇ ਸੁਰਗ ਵਿਚ ਸ਼ੁਰੂ ਕੀਤਾ ਸੀ ਇਹ ਅੰਤ ਸਮੇਂ ਦੇ ਯੁੱਧ ਵੱਲ ਆ ਰਹੇ ਹਨ ਸਭ ਤੋਂ ਪਹਿਲਾ ਕੰਮ ਜਿਹੜਾ ਸੁਰਗ ਵਿਚ ਹੋਇਆ ਉਹ ਇੱਕ ਯੁੱਧ ਸੀ ਲੂਸੀਫਰ ਨੂੰ ਸੁਰਗ ਤੋਂ ਥੱਲੇ ਸੁੱਟ ਦਿੱਤਾ ਗਿਆ ਸੀ ਅਤੇ ਉਹ ਧਰਤੀ ਤੇ ਡਿੱਗ ਗਿਆ ਸੀ ਅਤੇ ਫਿਰ ਉਸਨੇ ਅਦਨ ਨੂੰ ਦੂਸ਼ਿਤ ਕੀਤਾ ਅਤੇ ਉਸ ਸਮੇਂ ਤੋਂ ਲੈ ਕੇ ਉਹ ਦੂਸ਼ਿਤ ਕਰਦਾ ਹੀ ਆ ਰਿਹਾ ਹੈ ਅਤੇ ਹੁਣ ਇਹ ਲੜਾਈ ਸਵਰਗ ਤੋਂ ਧਰਤੀ ਤੇ ਆ ਗਈ ਹੈ ਅਤੇ ਇਸ ਯੁੱਧ ਦਾ ਖਾਤਮਾ ਅੰਤ ਵਿਚ ਇਸ ਧਰਤੀ ਤੇ ਉਸ ਯੁੱਧ ਵਿਚ ਹੋਵੇਗਾ ਜੋ ਅਰਮਾਗੇਦੋਨ ਅਖਵਾਉਂਦਾ ਹੈ ਹੁਣ ਇਸ ਨੂੰ ਸਭ ਜਾਣਦੇ ਹਨ ਇਹ ਯੁੱਧ ਸੁਰਗ ਵਿਚ ਸ਼ੁਰੂ ਹੋਇਆ ਸੀ ਪਵਿੱਤਰ ਅਤੇ ਉਹਨਾਂ ਨੇ ਉਸ ਨੂੰ ਥੱਲੇ ਸੁੱਟ ਦਿੱਤਾ ਸੀ ਮਿਕਾਇਲ ਅਤੇ ਉਸ ਦੇ ਦੂਤਾਂ ਨੇ ਉਸ ਨੂੰ ਥੱਲੇ ਸੁੱਟ ਦਿੱਤਾ ਤਾਂ ਠੀਕ ਅਦਨ ਵਿਚ ਆਣ ਡਿੱਗਾ ਅਤੇ ਤਦ ਤੋਂ ਇਹ ਯੁੱਧ ਇੱਥੇ ਧਰਤੀ ਉੱਤੇ ਸ਼ੁਰੂ ਹੋ ਗਿਆ ਪਰਮੇਸ਼ਵਰ ਨੇ ਆਪਣੇ ਬੱਚਿਆਂ ਦੀ ਕਿਲਾਬੰਦੀ ਆਪਣੇ ਵਚਨ ਦੇ ਦੁਆਰਾ ਪੂਰੀ ਤਰ੍ਹਾਂ ਕੀਤੀ ਹੋਈ ਸੀ ਅਤੇ ਹਵਾ ਨੇ ਆਪਣੀ ਧੌਣ ਬਾਹਰ ਕੱਢੀ ਅਤੇ ਕਿਹਾ ਮੇਰਾ ਵਿਸ਼ਵਾਸ ਹੈ ਹੋ ਸਕਦਾ ਹੈ ਕਿ ਤੂੰ ਠੀਕ ਕਹਿੰਦਾ ਹੋਵੇਂ ਅਤੇ ਤਦ ਯੁੱਧ ਆਰੰਭ ਹੋ ਗਿਆ ਅਤੇ ਉਦੋਂ ਤੋਂ ਇਹ ਜਾਰੀ ਹੀ ਹੈ ਤਦ ਖੁਦਾ ਹੇਠਾਂ ਆ ਗਿਆ ਅਤੇ ਹੁਣ ਉਸਨੇ ਤਾਂ ਅਤੇ ਉਹ ਉਹਨਾਂ ਨੂੰ ਛਡਾਉਣ ਲਈ ਹੇਠਾਂ ਆਇਆ ਜੋ ਕਿ ਹੇਠਾਂ ਆਉਣਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਖੁਦਾ ਤਾਂ ਇੱਕ ਵੱਡੇ ਠੇਕੇਦਾਰ ਦੇ ਵਾਂਗੂ ਹੈ ਆਪਣਾ ਸਾਰਾ ਮਾਲ ਤਾਂ ਧਰਤੀ ਤੇ ਰੱਖਦਾ ਹੈ ਅਤੇ ਫਿਰ ਉਹ ਆਪਣੀਆਂ ਇਮਾਰਤਾਂ ਬਣਾਉਂਦਾ ਹੈ ਹੁਣ ਯਾਦ ਰੱਖਣਾ ਇਸ ਤੋਂ ਪਹਿਲਾਂ ਕਿ ਕੋਈ ਬੀਜ ਦਾ ਦਾਣਾ ਧਰਤੀ ਤੇ ਹੁੰਦਾ ਇਸ ਤੋਂ ਪਹਿਲਾਂ ਕਿ ਸੂਰਜ ਦਾ ਪ੍ਰਕਾਸ਼ ਧਰਤੀ ਤੇ ਪੈਂਦਾ ਤੁਹਾਡਾ ਸਰੀਰ ਧਰਤੀ ਤੇ ਸੀ ਕਿਉਂਕਿ ਤੁਸੀਂ ਧਰਤੀ ਦੀ ਧੂੜ ਮਿੱਟੀ ਹੋ ਸਮਝੇ ਤੁਸੀਂ ਹੋ ਪਰਮੇਸ਼ਵਰ ਠੇਕੇਦਾਰ ਹੈ ਹੁਣ ਉਹ ਢੰਗ ਜਿਹਦੇ ਨਾਲ ਉਹਨੇ ਕੀਤਾ ਸੀ ਉਹ ਹੇਠਾਂ ਆਇਆ ਜਿਵੇਂ ਉਹਨੇ ਆਦਮ ਨੂੰ ਬਣਾਇਆ ਅਤੇ ਉਹਨੇ ਥੋੜਾ ਕੈਲਸ਼ੀਅਮ ਪੋਟਾਸ਼ ਕੌਸਮਿਕ ਪ੍ਰਕਾਸ਼ ਲਿਆ ਤੇ ਕਿਹਾ ਇਹ ਮੇਰਾ ਇੱਕ ਹੋਰ ਪੁੱਤਰ ਹੈ ਸਮਝੇ ਫਿਰ ਉਹ ਆਪਣੇ ਕੁਝ ਹੋਰ ਪੁੱਤਰਾਂ ਨੂੰ ਲਿਆਇਆ ਤੇ ਕਿਹਾ ਇਹ ਮੇਰਾ ਇੱਕ ਹੋਰ ਪੁੱਤਰ ਹੈ ਪਰੰਤੂ ਹਵਾ ਨੇ ਕੀ ਕੀਤਾ ਸੀ ਉਸਨੇ ਇਸ ਤਰੀਕੇ ਨੂੰ ਖਰਾਬ ਕਰ ਦਿੱਤਾ ਅਤੇ ਉਹ ਤਾਂ ਇਸ ਨੂੰ ਸੰਭੋਗ ਕਿਰਿਆ ਰਾਹੀਂ ਲਿਆਈ ਤਦ ਮੌਤ ਨੇ ਇਹਦੇ ਤੇ ਵਾਰ ਕੀਤਾ ਹੁਣ ਪਰਮੇਸ਼ਵਰ ਕੀ ਕਰ ਰਿਹਾ ਹੈ ਉਸਨੇ ਉਹਨਾਂ ਬੀਜਾਂ ਵਿੱਚੋਂ ਅਨੇਕਾਂ ਬੀਜ ਅਗੇਤਰੇ ਠਹਿਰਾਏ ਹੋਏ ਬੀਜ ਅਨੇਕਾਂ ਪਹਿਲਾਂ ਠਹਿਰਾਏ ਹੋਏ ਬੀਜ ਸਨ ਅਤੇ ਫਿਰ ਉਹ ਅੰਤ ਦੇ ਸਮੇਂ ਵਿੱਚ ਇਹ ਨਹੀਂ ਕਹੇਗਾ ਹਵਾ ਆ ਅਤੇ ਇੱਕ ਹੋਰ ਬੱਚੇ ਦਾ ਗਰਭ ਧਾਰਨ ਕਰ ਉਹ ਤਾਂ ਬੁਲਾਵੇਗਾ ਅਤੇ ਮੈਂ ਜਵਾਬ ਦੇਵਾਂਗਾ ਬਸ ਇਹੋ ਹੀ ਹੈ ਇਹ ਇੱਕ ਵਿਚਾਰ ਹੈ ਜਦ ਚੁਣਿਆ ਹੋਇਆ ਆਖਰੀ ਜਨ ਅੰਦਰ ਆ ਜਾਵੇਗਾ ਤਾਂ ਇਹੋ ਹੀ ਇਸ ਦਾ ਨਵੇੜਾ ਕਰ ਦੇਵੇਗਾ ਹੁਣ ਯੁੱਧ ਸੁਰਗ ਵਿੱਚ ਸ਼ੁਰੂ ਹੋਇਆ ਇਹ ਧਰਤੀ ਤੇ ਅਰਮਾਗਦੋਨ ਦੇ ਯੁੱਧ ਦੇ ਰੂਪ ਵਿੱਚ ਸਮਾਪਤ ਹੋਵੇਗਾ ਹੁਣ ਆਓ ਵੇਖੀਏ ਅਤੇ ਇਹਨੂੰ ਖੁੱਲਦੇ ਹੋਏ ਵੇਖੀਏ ਅਤੇ ਹੋ ਸਕਦਾ ਹੈ ਕਿ ਅਸੀਂ ਇਹਦਾ ਖੁਲਾਸਾ ਕਰ ਸਕੀਏ ਇਹ ਕਰਨ ਲਈ ਪ੍ਰਭੂ ਹੀ ਸਾਡੀ ਮਦਦ ਕਰੇ ਤੁਸੀਂ ਇਹਨੂੰ ਖੁੱਲਦਿਆਂ ਵੇਖੋ ਇਹ ਭੇਦ ਭਰਿਆ ਘੋੜ ਸਵਾਰ ਧਿਆਨ ਦਿਓ ਹੁਣ ਉਹ ਕੀ ਕਰਦਾ ਹੈ ਵਿਰੋਧ ਕਰਦਾ ਹੈ ਅਤੇ ਤੌਬਾ ਕਰਨੀ ਨਾ ਚਾਹੀ ਅਤੇ ਉਸ ਲਹੂ ਵਾਲੇ ਮੂਲ ਵਚਨ ਵੱਲ ਵਾਪਸ ਜਾਣਾ ਨਾ ਚਾਹਿਆ ਵਚਨ ਲਹੂ ਅਤੇ ਮਾਸ ਬਣਿਆ ਸਮਝੇ ਉਹਨੇ ਇਹਦੀ ਵੱਲ ਵਾਪਸ ਜਾਣ ਤੋਂ ਨਾ ਕਰ ਦਿੱਤੀ ਉਸ ਵਾਰ ਮਸੀਹ ਵਿਰੋਧੀ ਹੈ ਉਹ ਉਸਦੀ ਸੱਚੀ ਵਚਨ ਰੂਪੀ ਲਾੜੀ ਦਾ ਉਹ ਵਚਨ ਰੂਪੀ ਸੱਚੀ ਲਾੜੀ ਦੇ ਵਿਰੁੱਧ ਹੈ ਉਹ ਆਪਣੀ ਲਾੜੀ ਨੂੰ ਲੈਂਦਾ ਹੈ ਪਰੰਤੂ ਉਹ ਇਸ ਸੱਚੀ ਲਾੜੀ ਦਾ ਵੀ ਵਿਰੋਧ ਕਰਦਾ ਹੈ ਅਤੇ ਉਹ ਆਪਣੀ ਲਾੜੀ ਲੈਂਦਾ ਹੈ ਅਤੇ ਉਹਨੂੰ ਧਰਮ ਦੇ ਰੂਪ ਵਿੱਚ ਆਪਣੇ ਕੋਲ ਲਿਆਉਂਦਾ ਹੈ ਜੋ ਕਿ ਮਤ ਸਿਧਾਂਤ ਅਤੇ ਅਕੀਦੇ ਅਖਵਾਉਂਦੇ ਹਨ ਸਮਝੇ ਤੇ ਹੁਣ ਉਹ ਪਵਿੱਤਰ ਲਾੜੀ ਨੂੰ ਵੇਖਦੇ ਹੋਏ ਉਸਦੇ ਵਿਰੁੱਧ ਹੈ ਪਰ ਉਹ ਤਾਂ ਆਪਣੀ ਲਾੜੀ ਨੂੰ ਬਣਾਉਂਦਾ ਹੈ ਜੋ ਕਿ ਮਸੀਹ ਵਿਰੋਧੀ ਸਿੱਖਿਆ ਦੇ ਦੁਆਰਾ ਮਸੀਹ ਦੇ ਉਲਟ ਹੈ ਉਸਦੀ ਇਹ ਲਾੜੀ ਮਸੀਹ ਵਿਰੋਧੀ ਕਹਾਉਂਦੀ ਹੈ ਕਿ ਤੁਸੀਂ ਵੇਖਿਆ ਕਿ ਉਹ ਕਿੰਨਾ ਚਤੁਰ ਹੈ ਅਤੇ ਹੁਣ ਉਸਦੇ ਕੋਲ ਪਿਆਰ ਦੀ ਏਕਤਾ ਹੋਣ ਦੀ ਬਜਾਏ ਫਿਰਕਾ ਪ੍ਰਸਤ ਕਲੀਸਿਯਾਵਾਂ ਹਨ ਅਤੇ ਉਹ ਮਸੀਹ ਦੇ ਲਹੂ ਦੇ ਥੱਲੇ ਹੋਣ ਵਾਲੀ ਉਪਾਸਨਾ ਤੇ ਕਾਬੂ ਕਰਦਾ ਹੈ ਵਚਨ ਨੂੰ ਲੈਣ ਦੀ ਬਜਾਏ ਉਹਨੇ ਤਾਂ ਮਤ ਅਕੀਦੇ ਅਤੇ ਹੋਰ ਕਈ ਕੁਝ ਲੈ ਲਿਆ ਹੈ ਅਤੇ ਇਸੇ ਤਰ੍ਹਾਂ ਪ੍ਰੋਟੈਸਟੈਂਟ ਆਖਦੇ ਹਨ ਰਸੂਲਾਂ ਦਾ ਅਕੀਦਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਬਾਈਬਲ ਵਿੱਚ ਇੱਕ ਸ਼ਬਦ ਵੀ ਇਸੇ ਬਾਰੇ ਵਿੱਚ ਲੱਭ ਕੇ ਦੱਸੋ ਬਾਈਬਲ ਵਿੱਚ ਰਸੂਲਾਂ ਦਾ ਕੋਈ ਵੀ ਅਕੀਦਾ ਨਹੀਂ ਹੈ ਜਿਵੇਂ ਕਿ ਕੁਝ ਚਿਰ ਪਹਿਲਾਂ ਮੈਂ ਇੱਥੇ ਜਾਂ ਕਿਤੇ ਹੋਰ ਆਖਿਆ ਸੀ ਜੇ ਰਸੂਲਾਂ ਦਾ ਕੋਈ ਅਕੀਦਾ ਸੀ ਤਾਂ ਉਹ ਰਸੂਲਾਂ ਦੇ ਕਰਤੱਬ 2:36 ਹੈ ਬਿਲਕੁਲ ਠੀਕ ਇਹੋ ਹੀ ਹੈ ਜਿੰਨਾ ਕਿ ਮੈਂ ਜਾਣਦਾ ਹਾਂ ਕਿ ਜੇ ਉਹਨਾਂ ਦੇ ਕੋਲ ਕੋਈ ਅਕੀਦਾ ਸੀ ਤਾਂ ਇਹੋ ਹੀ ਸੀ ਅਤੇ ਇਹੋ ਕੁਝ ਹੀ ਉਹਨਾਂ ਨੇ ਸਭ ਨੂੰ ਕਰਨ ਲਈ ਆਖਿਆ ਸੀ ਜਦ ਉਸਨੇ ਉਹਨਾਂ ਵਿੱਚੋਂ ਇੱਕ ਆਦਮੀ ਨੂੰ ਜੋ ਕਿ ਮਸੀਹ ਲੱਗਦਾ ਸੀ ਲੱਭਿਆ ਤਾਂ ਉਸਨੇ ਉਹਨੂੰ ਪੁੱਛਿਆ ਜਾਂ ਤੁਸੀਂ ਵਿਸ਼ਵਾਸ ਕੀਤਾ ਕਿ ਪਵਿੱਤਰ ਆਤਮਾ ਪਾਇਆ ਅਤੇ ਉਹਨਾਂ ਨੇ ਕਿਹਾ ਅਸੀਂ ਤਾਂ ਜਾਣਦੇ ਵੀ ਨਹੀਂ ਕੀ ਹੈ ਉਸਨੇ ਉਹਨਾਂ ਨੂੰ ਕਿਹਾ ਫਿਰ ਤੁਸੀਂ ਕਾਹਦਾ ਬਪਤਿਸਮਾ ਲਿਆ ਹੁਣ ਵੇਖੋ ਕਿ ਯਿਸੂ ਦੇ ਨਾਮ ਵਿੱਚ ਜਾਂ ਫਿਰ ਅਸਲ ਵਿੱਚ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣਾ ਇਹ ਠੀਕ ਹੈ ਪਰੰਤੂ ਸਿਰਫ ਇੰਨਾ ਹੀ ਕਾਫੀ ਨਹੀਂ ਹੈ ਜੀ ਨਹੀਂ ਸ਼੍ਰੀਮਾਨ ਤੁਸੀਂ ਇਸ ਤਰ੍ਹਾਂ 50 ਵਾਰ ਬਪਤਿਸਮਾ ਲੈ ਸਕਦੇ ਹੋ ਪਰ ਇਹਦੇ ਨਾਲ ਤੁਹਾਨੂੰ ਜਰਾ ਵੀ ਲਾਭ ਨਹੀਂ ਹੋਵੇਗਾ ਜਦ ਤੱਕ ਕਿ ਪਵਿੱਤਰ ਆਤਮਾ ਆ ਕੇ ਤੁਹਾਡਾ ਹਿਰਦਾ ਨਾ ਬਦਲੇ ਇਹ ਸਭ ਕੁਝ ਇਕੱਠਿਆਂ ਚੱਲਣਾ ਚਾਹੀਦਾ ਹੈ ਧਿਆਨ ਦਿਓ ਕਿ ਇਹ ਮਸੀਹ ਹੈ ਮਸੀਹ ਵਿਰੋਧੀ ਸੱਚੀ ਲਾੜੀ ਦੀ ਸਿੱਖਿਆ ਨੂੰ ਰੱਦ ਕਰਦਾ ਹੈ ਅਤੇ ਇਸੇ ਲਈ ਉਹ ਆਪਣੀ ਨਿੱਜੀ ਲਾੜੀ ਨੂੰ ਲੈਂਦਾ ਹੈ ਅਤੇ ਉਸ ਨੂੰ ਆਪਣੀ ਨਿੱਜੀ ਸਿੱਖਿਆ ਨਾਲ ਬਣਾਉਂਦਾ ਹੈ ਉਹ ਆਪਣੀ ਨਿੱਜੀ ਲਾੜੀ ਨੂੰ ਲੈਂਦਾ ਹੈ ਅਤੇ ਉਸ ਨੂੰ ਇੱਕ ਫਿਰਕਾ ਪ੍ਰਸਤ ਕਲੀਸਿਯਾ ਬਣਾਉਂਦਾ ਹੈ ਅਤੇ ਜਿਵੇਂ ਕਿ ਪਵਿੱਤਰ ਲਿਖਤਾਂ ਵਿੱਚ ਹਵਾਲਾ ਦਿੱਤਾ ਗਿਆ ਹੈ ਉਹ ਹੋਰ ਦੂਸਰੀਆਂ ਫਿਰਕਾ ਪ੍ਰਸਤ ਕਲੀਸਿਯਾਵਾਂ ਨੂੰ ਜਨਮ ਦਿੰਦੀ ਹੈ ਉਹ ਆਪਣੀਆਂ ਧੀਆਂ ਨੂੰ ਜਨਮ ਦਿੰਦੀ ਹੈ ਅਤੇ ਉਹ ਨਹੀਂ ਅਤੇ ਉਹ ਬਿਲਕੁਲ ਆਪਣੀ ਮਾਂ ਵਾਂਗ ਹੀ ਦੁਨਿਆਵੀ ਸੰਸਾਰਿਕ ਮਿਸ਼ਨਾ ਵਰਗੀ ਆਤਮਿਕ ਲਾੜੀ ਜੋ ਕਿ ਵਚਨ ਹੈ ਦਾ ਵਿਰੋਧ ਕਰਨ ਵਾਲੀ ਬਣ ਜਾਂਦੀ ਹੈ ਉਹ ਇਹ ਨਹੀਂ ਆਖਦੇ ਹਨ ਕਿ ਉਹ ਕਲੀਸਿਆ ਦੇ ਨਾਲ ਸੰਬੰਧ ਨਹੀਂ ਰੱਖਦੇ ਹਨ। ਤੁਸੀਂ ਕਿਸੇ ਮਿਸ਼ਨ ਦੇ ਆਦਮੀ ਨਾਲ ਗੱਲ ਕਰਕੇ ਵੇਖੋ, ਯਕੀਨਨ ਮੇਰਾ ਸੰਬੰਧ ਗਿਰਜੇ ਦੇ ਨਾਲ ਹੈ। ਕੀ ਤੁਸੀਂ ਮਸੀਹੀ ਹੋ? ਮੈਂ ਗਿਰਜੇ ਦਾ ਮੈਂਬਰ ਹਾਂ, ਪਰ ਇਹਨਾਂ ਗੱਲਾਂ ਦਾ ਇਸ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ। ਉਹ ਆਖਦੇ ਹਨ ਤੁਸੀਂ ਤਾਂ ਗਿਰਜੇ ਦੇ ਨਾਲ ਸੰਬੰਧ ਨਹੀਂ ਰੱਖਦੇ, ਤੁਸੀਂ ਉਸ ਦੇ ਨਾਲ ਤਾਂ ਸੰਬੰਧ ਰੱਖ ਸਕਦੇ ਹੋ ਜੋ ਗਿਰਜਾ ਅਖਵਾਉਂਦਾ ਹੈ। ਵੇਖੋ, ਜੋ ਕਿ ਨਾਮਧਾਰੀ ਕਲੀਸਿਆ ਹੈ, ਇਹ ਸੱਚੀ ਕਲੀਸਿਆ ਨਹੀਂ ਹੈ। ਉਹ ਅਸਲੀ ਕਲੀਸਿਆਵਾਂ ਨਹੀਂ ਹਨ, ਉਹ ਤਾਂ ਨਿਵਾਸ ਸਥਾਨ ਹਨ ਜਿੱਥੇ ਲੋਕ ਇਕੱਠੇ ਹੁੰਦੇ ਹਨ, ਅਤੇ ਉਹ ਲੋਕ ਇਸ ਤਰ੍ਹਾਂ ਹਨ ਜਿਵੇਂ ਇੱਕੋ ਜਿਹੇ ਖੰਭਾਂ ਵਾਲੇ ਪੰਛੀ, ਅਤੇ ਤੁਸੀਂ ਸਿਰਫ ਇੱਕ ਹੀ ਕਲੀਸਿਆ ਹੋ, ਅਤੇ ਉਹ ਤਾਂ ਮਸੀਹ ਦਾ ਜਲਾਲੀ ਬਦਨ ਹੈ, ਅਤੇ ਤੁਸੀਂ ਉਸ ਵਿੱਚ ਸ਼ਾਮਿਲ ਨਹੀਂ ਹੁੰਦੇ ਹੋ, ਤੁਸੀਂ ਉਸ ਵਿੱਚ ਜਨਮ ਲੈਂਦੇ ਹੋ। ਜਿਵੇਂ ਕਿ ਮੈਂ ਹਮੇਸ਼ਾ ਹੀ ਕਿਹਾ ਹੈ, ਮੈਂ 53 ਸਾਲ ਤੋਂ ਬ੍ਰਾਨਹਮ ਪਰਿਵਾਰ ਦੇ ਨਾਲ ਹਾਂ, ਅਤੇ ਮੈਂ ਇਸ ਵਿੱਚ ਕਦੇ ਵੀ ਸ਼ਾਮਿਲ ਨਹੀਂ ਹੋਇਆ ਸੀ, ਮੈਂ ਇਸ ਪਰਿਵਾਰ ਵਿੱਚ ਪੈਦਾ ਹੋਇਆ ਸੀ। ਸਮਝੇ? ਹੁਣ ਧਿਆਨ ਦਿਓ, ਇਸ ਦਾ ਬਹੁਤ ਹੀ ਸੁੰਦਰ ਨਮੂਨਾ ਹੈ। ਮੈਂ ਇਸ ਦੇ ਉੱਤੇ ਵਚਨ ਦੀ ਲਿਖਤ ਲਿਖੀ ਹੋਈ ਹੈ, ਪਰੰਤੂ ਮੈਂ ਸਾਡੇ ਕੋਲ ਇਸ ਨੂੰ ਪੜਨ ਦਾ ਸਮਾਂ ਨਹੀਂ ਹੈ, ਜਿਵੇਂ ਐਸਾਓ ਅਤੇ ਯਾਕੂਬ ਦਾ ਨਮੂਨਾ ਹੈ। ਹੁਣ ਐਸਾਓ ਤਾਂ ਇੱਕ ਧਾਰਮਿਕ ਆਦਮੀ ਸੀ, ਉਹ ਬੇਪ੍ਰਤੀਤਾ ਹੋਣ ਦਾ ਦਾਵਾ ਨਹੀਂ ਸੀ ਕਰਦਾ, ਅਤੇ ਉਹ ਉਸੇ ਹੀ ਖੁਦਾ ਤੇ ਵਿਸ਼ਵਾਸ ਕਰਦਾ ਸੀ ਜਿਹਦੇ ਤੇ ਯਾਕੂਬ ਕਰਦਾ ਸੀ, ਜਿਸ ਪਰਮੇਸ਼ਵਰ ਤੇ ਉਸਦਾ ਪਿਤਾ ਵਿਸ਼ਵਾਸ ਕਰਦਾ ਸੀ। ਪਰ ਉਹ ਤਾਂ ਇੱਕ ਡਰਪੋਕ ਜਿਹਾ, ਸੰਕੋਚੀ ਜਿਹਾ, ਜਾਂ ਇਸ ਤਰ੍ਹਾਂ ਦੇ ਭਾਵ ਨੂੰ ਮਾਫ਼ ਕਰਨਾ ਉਹ ਤਾਂ ਚੰਗਾ ਨਹੀਂ ਸੀ। ਉਹ ਜਿੱਥੋਂ ਤੱਕ ਚਾਲ ਚੱਲਣ ਦਾ ਸੰਬੰਧ ਹੈ, ਐਸਾਓ ਸੱਚਮੁੱਚ ਯਾਕੂਬ ਦੇ ਨਾਲੋਂ ਕਿਤੇ ਵੱਧ ਚੰਗੇ ਚਾਲ ਚੱਲਣ ਵਾਲਾ ਮਨੁੱਖ ਸੀ। ਪਰੰਤੂ ਤੁਸੀਂ ਵੇਖੋ, ਉਸਨੇ ਸੋਚਿਆ ਨਹੀਂ ਸੀ ਇਸ ਦਾ ਜਨਮ ਸਿੱਧ ਅਧਿਕਾਰ ਨਾਲ ਕੀ ਸੰਬੰਧ ਹੈ, ਅਤੇ ਉਸਨੇ ਆਪਣਾ ਜਨਮ ਸਿੱਧ ਅਧਿਕਾਰ ਯਾਕੂਬ ਨੂੰ ਵੇਚ ਦਿੱਤਾ। ਸਮਝੇ? ਪਰੰਤੂ ਯਾਕੂਬ ਦੇ ਕੋਲ ਐਸਾਓ ਵਰਗੀਆਂ ਵੱਡੀਆਂ ਵੱਡੀਆਂ ਚੀਜ਼ਾਂ ਤਾਂ ਨਹੀਂ ਸਨ, ਅਤੇ ਨਾ ਹੀ ਯਾਕੂਬ ਦੇ ਕੋਲ ਐਸਾਓ ਵਾਂਗ ਵਿਰਸਾ ਹੀ ਸੀ, ਪਰ ਇੱਕ ਚੀਜ਼ ਸੀ ਜਿਹੜੀ ਯਾਕੂਬ ਚਾਹੁੰਦਾ ਸੀ, ਅਤੇ ਉਹ ਸੀ ਜਨਮ ਸਿੱਧ ਅਧਿਕਾਰ। ਉਸਨੇ ਇਸ ਦੀ ਪਰਵਾਹ ਨਹੀਂ ਕੀਤੀ ਕਿ ਉਹ ਇਸ ਨੂੰ ਕਿਵੇਂ ਪ੍ਰਾਪਤ ਕਰੇਗਾ, ਉਹ ਤਾਂ ਬਸ ਉਸ ਨੂੰ ਪ੍ਰਾਪਤ ਕਰਨ ਜਾ ਰਿਹਾ ਸੀ, ਅਤੇ ਪਰਮੇਸ਼ਵਰ ਨੇ ਇਸ ਦੇ ਲਈ ਉਹਦਾ ਸਨਮਾਨ ਕੀਤਾ। ਅਤੇ ਬਿਲਕੁਲ ਇਹੋ ਹੀ ਗੱਲ ਅੱਜ ਵੀ ਦਿਮਾਗੀ ਬੁੱਧੀ ਵਾਲੇ ਸੰਸਾਰਕ ਮਨੁੱਖ ਦੇ ਨਾਲ ਹੈ। ਉਹ ਕਹਿੰਦਾ ਹੈ, ਚੰਗਾ, ਮੈਂ ਤਾਂ ਸਰਕਾਰੀ ਗਿਰਜੇ ਦੇ ਨਾਲ ਸੰਬੰਧ ਰੱਖਦਾ ਹਾਂ, ਮੈਂ ਤਾਂ ਇਸ ਗਿਰਜੇ ਦਾ ਮੈਂਬਰ ਹਾਂ, ਮੈਂ ਤਾਂ ਉਸ ਗਿਰਜੇ ਦਾ ਮੈਂਬਰ ਹਾਂ, ਇਹਨਾਂ ਗੱਲਾਂ ਦਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਧਿਆਨ ਦਿਓ, ਉਹ ਹੁਣ ਉਸ ਦੇ ਰਲੇ ਮਿਲੇ ਘੋੜੇ ਤੇ ਇਕੱਠੇ ਹੋ ਰਹੇ ਹਨ, ਉਹ ਹੁਣ ਆਪਣੇ ਮਿਲੇ ਜੁਲੇ ਘੋੜੇ ਤੇ ਉਹਨਾਂ ਨੂੰ ਇਕੱਠਿਆਂ ਕਰ ਰਿਹਾ ਹੈ, ਕਿਉਂਕਿ ਉਸ ਦੇ ਕੋਲ ਰਾਜਨੀਤਿਕ ਸ਼ਕਤੀ ਹੈ। ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਉਸ ਦੇ ਕੋਲ ਹੈ? ਹੁਣੇ ਜਿਹੇ ਕਿਵੇਂ ਉਹ ਰਾਸ਼ਟਰਪਤੀ ਬਣਿਆ ਹੈ? ਕਿੰਜ ਫੇਰ ਕਦੇ ਉਹ ਉਤਾਹਾਂ ਚੜ ਸਕਦਾ ਸੀ? ਹੁਣ ਤੁਸੀਂ ਲੋਕਤੰਤਰੀ ਲੋਕੋ, ਤੁਸੀਂ ਜਿਹੜੇ ਇੱਥੇ ਧਰਮ ਦੀ ਆਜ਼ਾਦੀ ਲਈ ਆਉਂਦੇ ਹੋ, ਤੁਸੀਂ ਆਪਣੇ ਜਨਮ ਸਿੱਧ ਹੱਕਾਂ ਨੂੰ ਰਾਜਨੀਤੀ ਲਈ ਵੇਚ ਦੇਵੋਗੇ। ਮੈਂ ਇਸ ਦੇ ਵਿਰੁੱਧ ਨਹੀਂ ਹਾਂ, ਲੋਕਤੰਤਰ ਪਾਰਟੀ ਠੀਕ ਹੈ, ਪਰੰਤੂ ਉਹ ਦੋਵੇਂ ਹੀ ਸੜੇ ਗਲੇ ਹਨ। ਮੈਂ ਤਾਂ ਮਸੀਹਤ ਦੇ ਬਾਰੇ ਵਿੱਚ ਗੱਲ ਕਰ ਰਿਹਾ ਹਾਂ, ਪਰ ਤੁਸੀਂ ਲੋਕ ਤਾਂ ਇਸ ਤਰ੍ਹਾਂ ਦਾ ਕੁਝ ਅੰਦਰ ਲਿਆਉਣ ਲਈ ਆਪਣੇ ਜਨਮ ਸਿੱਧ ਹੱਕਾਂ ਨੂੰ ਲੋਕਤੰਤਰ ਦੀ ਟਿਕਟ ਲਈ ਵੇਚ ਦਿੰਦੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਇਹ ਕੌਮ ਬਿਲਕੁਲ ਇਸਰਾਇਲ ਦੇ ਨਮੂਨੇ ਤੇ ਚੱਲ ਰਹੀ ਹੈ? ਇਸਰਾਇਲ ਨੇ ਕੀ ਕੀਤਾ ਸੀ? ਉਹ ਇੱਕ ਅਜਨਬੀ ਭੂਮੀ ਤੇ ਆਏ, ਅਤੇ ਉੱਥੋਂ ਦੇ ਵਾਸੀਆਂ ਨੂੰ ਬਾਹਰ ਕੱਢਿਆ, ਅਤੇ ਉਹਨਾਂ ਨੂੰ ਮਾਰ ਦਿੱਤਾ, ਅਤੇ ਉਸ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਇੰਡੀਅਨਸ ਨਾਲ ਕੀਤਾ ਹੈ। ਰੈੱਡ ਇੰਡੀਅਨਸ ਹੀ ਸੱਚੇ ਅਮਰੀਕੀ ਹਨ, ਸਾਡੇ ਰੈੱਡ ਇੰਡੀਅਨਸ ਦੋਸਤ ਹੀ ਸੱਚੇ ਅਮਰੀਕੀ ਹਨ। ਅਤੇ ਫਿਰ ਉਹਨਾਂ ਨੇ ਕੀ ਕੀਤਾ ਸੀ? ਇਸਰਾਇਲ ਦੇ ਕੋਲ ਕੁਝ ਮਹਾਨ ਲੋਕ ਸਨ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਹਨਾਂ ਦੇ ਕੋਲ ਦਾਊਦ ਸੀ, ਉਹਨਾਂ ਦੇ ਕੋਲ ਸੁਲੇਮਾਨ ਸੀ, ਉਸਦੇ ਕੋਲ ਮਹਾਨ ਆਦਮੀ ਸਨ। ਅਖੀਰ ਵਿੱਚ ਉਹਨਾਂ ਦੇ ਕੋਲ ਅਹਾਬ ਵਰਗੇ ਵਾਹਿਆਤ ਲੋਕ ਆ ਗਏ, ਜਿਸ ਨੇ ਈਜ਼ਬਲ ਇੱਕ ਅਵਿਸ਼ਵਾਸੀ ਨਾਲ ਵਿਆਹ ਕਰਾ ਲਿਆ। ਬਿਲਕੁਲ ਇਹੀ ਕੰਮ ਅਸੀਂ ਵੀ ਕੀਤਾ ਹੈ। ਸਾਡੇ ਕੋਲ ਵਾਸ਼ਿੰਗਟਨ ਅਤੇ ਲਿੰਕਨ ਸਨ, ਪਰੰਤੂ ਵੇਖੋ ਹੁਣ ਸਾਡੇ ਕੋਲ ਕੀ ਹੈ। ਅਤੇ ਉਸ ਦੇ ਬਾਰੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹਨੇ ਵਿਆਹ ਕੀਤਾ ਹੈ, ਅਤੇ ਪੂਰੀ ਤਰ੍ਹਾਂ ਈਜ਼ਬਲ ਦੇ ਪ੍ਰਭਾਵ ਦੇ ਹੇਠਾਂ ਹੈ, ਅਤੇ ਉਸੇ ਦੇ ਰੰਗ ਵਿੱਚ ਰੰਗਿਆ ਗਿਆ ਹੈ। ਹੋ ਸਕਦਾ ਹੈ ਕਿ ਉਹ ਇੱਕ ਚੰਗਾ ਸੋਹਣਾ ਆਦਮੀ ਹੋਵੇ, ਪਰ ਸਾਰਾ ਕੰਮ ਕਾਜ ਈਜ਼ਬਲ ਹੀ ਵੇਖੇਗੀ। ਅਤੇ ਤੁਸੀਂ ਵੇਖੋ ਕਿ ਇਹ ਹੁਣੇ ਹੀ ਹੈ, ਅਤੇ ਸਾਰਾ ਪਰਿਵਾਰ ਅੰਦਰ ਆ ਰਿਹਾ ਹੈ। ਲਗਭਗ 35 ਸਾਲ ਪਹਿਲਾਂ ਪਵਿੱਤਰ ਆਤਮਾ ਨੇ ਮੈਨੂੰ ਕੀ ਦੱਸਿਆ ਸੀ? ਅਤੇ ਤੁਸੀਂ ਜਿਹੜੇ ਪੁਰਾਣੇ ਸਮੇਂ ਦੇ ਲੋਕ ਹੋ, ਇਹ ਜਾਣਦੇ ਹੋ, ਤੁਸੀਂ ਉਹਨਾਂ 7 ਗੱਲਾਂ ਨੂੰ ਜਾਣਦੇ ਹੋ ਜਿਹੜੀਆਂ ਅੰਤ ਤੋਂ ਪਹਿਲਾਂ ਹੋਣੀਆਂ ਹਨ, ਅਤੇ ਆਖਰੀ ਭਵਿੱਖਬਾਣੀ ਤੋਂ ਪਹਿਲੀ ਭਵਿੱਖਬਾਣੀ ਹੈ, ਅਤੇ ਬਾਕੀ ਸਾਰੀਆਂ ਘਟਨਾਵਾਂ ਜੋ ਕਿ ਲੜਾਈਆਂ ਅਤੇ ਦੂਸਰੀਆਂ ਘਟਨਾਵਾਂ ਨਾਲ ਸੰਬੰਧਿਤ ਹਨ, ਹੂਬਹੂ ਉਸੇ ਤਰ੍ਹਾਂ ਪੂਰੀਆਂ ਹੋਈਆਂ ਹਨ। ਸਮਝੇ? ਅਤੇ ਹੁਣ ਉਹ ਇਸ ਦੇਸ਼ ਤੇ ਰਾਜ ਕਰਨ ਲਈ ਠੀਕ ਇੱਕ ਔਰਤ ਦੇ ਹੱਥਾਂ ਵਿੱਚ ਹੈ, ਈਜ਼ਬਲ। ਵੇਖਿਆ? ਪਰ ਯਾਦ ਰੱਖੋ ਕਿ ਈਜ਼ਬਲ ਦੇ ਦਿਨਾਂ ਵਿੱਚ ਕੋਈ ਸੀ ਜਿਹਨੇ ਅਸਲ ਵਿੱਚ ਉਹਨਾਂ ਨੂੰ ਉਸਦੇ ਰੰਗ ਵਿਖਾਏ ਸਨ। समझे हुण ओ इस मिले जुले रंग दे घोड़े ते इकट्ठे हो रहे हन अते वेखो ओ उनां नूं मतां सिधांतां मनुखां दीआं घड़ियां होईआं सिखियावां अते जथेबंदीआं दे द्वारा इकट्ठे कर रहा है कि ए ठीक है यकीनन संसार दा पीला घोड़ा मिलिया जुलिया रंग मौत दा मिलिया जुलिया रंग है ए सही है ओ मौत दे मिले जुले रंगा विच पीले घोड़े दे संसारी रूप विच वचन दा पवित्र लहू बिल्कुल भी नहीं है अते ध्यान दियो नुकरां तों ओ उनां नूं धरती दीआं चौहां नुकरां तों अरमागिदोन युद्ध लई इकट्ठे करदे हन ਬਾਈਬਲ ਨੇ ਇਸੇ ਤਰ੍ਹਾਂ ਹੀ ਆਖਿਆ ਹੈ ਜਿਵੇਂ ਕਿ ਮੈਂ ਲਿਖਤਾਂ ਨੂੰ ਲਿਖਿਆ ਹੋਇਆ ਹੈ ਮੈਂ ਉਹਨਾਂ ਨੂੰ ਸੋਚਣ ਦਾ ਯਤਨ ਕਰ ਰਿਹਾ ਹਾਂ ਮੈਂ ਉਹਨਾਂ ਦੇ ਬਾਰੇ ਵਿੱਚ ਬਸ ਇਵੇਂ ਹੀ ਨਹੀਂ ਬੋਲ ਰਿਹਾ ਹਾਂ ਪਰ ਜਿੱਥੇ ਇਹ ਲਿਖੀਆਂ ਹੋਈਆਂ ਹਨ ਮੈਂ ਉੱਥੇ ਵੇਖ ਰਿਹਾ ਹਾਂ ਕਿ ਇਹ ਕੀ ਹੈ ਉਹ ਉਹਨਾਂ ਨੂੰ ਪ੍ਰਭੂ ਪਰਮੇਸ਼ਵਰ ਦੇ ਯੁੱਧ ਦੇ ਵੱਡੇ ਦਿਹਾੜੇ ਲਈ ਇਕੱਠੇ ਕਰਦਾ ਹੈ ਹੁਣ ਤੁਸੀਂ ਜਰਾ ਇਸ ਦੇ ਬਾਰੇ ਵਿੱਚ ਸੋਚੋ ਕਿ ਉਹ ਇਸ ਮਿਲੇ ਜੁਲੇ ਰੰਗ ਦੇ ਸੰਸਾਰਕ ਪੀਲੇ ਬਿਮਾਰ ਘੋੜੇ ਤੇ ਇਕੱਠੇ ਹੋ ਰਹੇ ਹਨ ਤੁਸੀਂ ਜਾਣਦੇ ਹੋ ਕਿ ਇਹ ਇੱਕ ਭੈੜੀ ਗੱਲ ਹੈ ਹੁਣ ਧਿਆਨ ਦਿਓ ਕਿ ਉਹ ਉਹਨਾਂ ਨੂੰ ਕਿੱਥੋਂ ਇਕੱਠੇ ਕਰਦਾ ਹੈ ਧਰਤੀ ਦੇ ਚੌਹਾਂ ਖੂੰਜੀਆਂ ਤੋਂ ਉਹ ਉਹਨਾਂ ਨੂੰ ਇਕੱਠੇ ਕਰਦਾ ਹੈ ਹੁਣ ਉਹ ਪ੍ਰਗਟਾਵੇ ਲਈ ਇਕੱਠੇ ਹੋ ਰਹੇ ਹਨ ਵਚਨ ਅਨੁਸਾਰ ਇਹ ਪ੍ਰਗਟਾਵਾ ਹਰਮਾਗਦੋਨ ਦੇ ਯੁੱਧ ਵਿੱਚ ਹੋਵੇਗਾ ਸਮਝੇ ਅਤੇ ਜੋ ਕੁੱਲੇ ਘੋੜੇ ਤੇ ਸਵਾਰ ਹੈ ਉਸ ਦੇ ਉੱਤੇ ਮੌਤ ਨਾਮ ਦੀ ਪੱਟੀ ਟੰਗੀ ਹੋਈ ਸੀ ਉਹ ਮਸੀਹ ਵਿਰੋਧੀ ਜਿਹੜਾ ਉਸ ਕੁੱਲੇ ਘੋੜੇ ਤੇ ਸਵਾਰ ਹੈ ਉਸ ਦਾ ਨਾਮ ਮੌਤ ਹੈ ਸੁਣੋ ਮਸੀਹ ਵਿਰੋਧੀ ਪਹਿਲੀ ਮਿਸ਼ਨ ਇਹਦੇ ਲਈ ਝਗੜਾ ਨਹੀਂ ਕੀਤਾ ਜਾ ਸਕਦਾ ਆਪਣੀ ਇਜਬਲ ਜੋ ਕਿ ਵਚਨ ਦੇ ਪ੍ਰਤੀ ਕੰਜਰੀ ਸੀ ਦੇ ਨਾਲ ਉਸ ਦੀਆਂ ਧੀਆਂ ਪ੍ਰੋਟੈਸਟੈਂਟਾਂ ਦੇ ਨਾਲ ਮਿਲ ਰਿਹਾ ਹੈ ਉਹ ਸਾਰੇ ਹੁਣ ਆਪਣੇ ਆਪ ਨੂੰ ਇਕੱਠੀਆਂ ਕਰ ਰਹੇ ਹਨ ਕੀ ਤੁਸੀਂ ਬੈਪਟਿਸਟ ਲੋਕਾਂ ਨੂੰ ਸੁਣਿਆ ਹੈ ਕਿ ਉਹਨਾਂ ਨੇ ਕੀ ਕਿਹਾ ਸੀ ਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੀ ਕਿਹਾ ਹੈ ਉਹ ਅਸੀਂ ਉਹਨਾਂ ਦੇ ਨਾਲ ਸ਼ਾਮਿਲ ਨਹੀਂ ਹੋਵਾਂਗੇ ਪਰੰਤੂ ਅਸੀਂ ਉਹਨਾਂ ਦੇ ਨਾਲ ਮਿੱਤਰਤਾ ਵਾਲਾ ਵਤੀਰਾ ਰੱਖਾਂਗੇ ਅਸੀਂ ਉਹਨਾਂ ਦੀਆਂ ਕਲੀਸਿਯਾਵਾਂ ਵਿੱਚ ਸ਼ਾਮਿਲ ਨਹੀਂ ਹੋਵਾਂਗੇ ਪਰ ਇਹ ਹੈ ਗੱਲ ਬਿਲਕੁਲ ਉਸੇ ਤਰ੍ਹਾਂ ਜੋ ਵਚਨ ਦੱਸਦਾ ਹੈ ਵੇਖਿਆ ਸਮਝੇ ਇਹ ਪੁਰਾਣੀ ਕੰਜਰੀ ਦੀ ਪਹਿਲੀ ਗੱਲ ਵੇਖੋ ਹੁਣ ਉਹ ਆਪਣੇ ਆਪ ਨੂੰ ਇੱਕ ਜਗ੍ਹਾ ਇਕੱਠੇ ਕਰ ਰਹੇ ਹਨ ਅਤੇ ਉਸ ਹਰਮਾਗਿਦੋਨ ਦੇ ਯੁੱਧ ਲਈ ਆ ਰਹੇ ਹਨ ਅਤੇ ਉਹ ਇੱਕ ਮਿਲੇ ਜੁਲੇ ਘੋੜੇ ਤੇ ਜਿਹਦਾ ਰੰਗ ਚਿੱਟੇ ਅਤੇ ਲਾਲ ਘੋੜੇ ਦੇ ਰੰਗ ਅਤੇ ਕਾਲੇ ਘੋੜੇ ਦੇ ਰੰਗ ਨਾਲ ਮਿਲ ਕੇ ਬਣਿਆ ਹੈ ਦੇ ਉੱਤੇ ਸਵਾਰ ਹਨ ਇਹ ਤਿੰਨ ਵੱਖ ਵੱਖ ਅਧਿਕਾਰ ਹਨ ਰਾਜਨੀਤਿਕ ਅਧਿਕਾਰ ਆਤਮਿਕ ਅਧਿਕਾਰ ਸ਼ੈਤਾਨੀ ਅਧਿਕਾਰ ਦੁਆਰਾ ਕਾਬੂ ਅਧਿਕਾਰ ਜੋ ਕਿ ਮਸੀਹ ਵਿਰੋਧੀ ਹੈ ਤੁਸੀਂ ਉਹਨਾਂ ਤਿੰਨਾਂ ਰੰਗਾਂ ਨੂੰ ਇੱਕ ਜਗ੍ਹਾ ਮਿਲਾ ਕੇ ਵੇਖੋ ਤਾਂ ਤੁਹਾਨੂੰ ਜਰਦ ਅਥਵਾ ਪੀਲਾ ਰੰਗ ਪ੍ਰਾਪਤ ਹੋਵੇਗਾ ਅਤੇ ਉਹ ਇਸੇ ਹੀ ਭੈੜੇ ਜਿਹੇ ਰੰਗ ਦੇ ਘੋੜੇ ਤੇ ਸਵਾਰ ਹੈ ਇਹ ਠੀਕ ਹੈ ਹੁਣ ਧਿਆਨ ਦਿਓ ਵੇਖੋ ਕਾਹਦੇ ਤੇ ਸਵਾਰ ਹੈ ਉਹ ਪੀਲਾ ਜਿਹਾ ਵਿਖਾਈ ਦੇਣ ਵਾਲਾ ਡਰਾਉਣਾ ਜਿਹਾ ਲੱਗਣ ਵਾਲਾ ਰੰਗ ਜੋ ਕਿ ਕਾਲਾ ਲਾਲ ਅਤੇ ਚਿੱਟੇ ਰੰਗ ਦੇ ਨਾਲ ਮਿਲ ਕੇ ਬਣਿਆ ਹੈ ਉਸ ਰੰਗ ਦੇ ਘੋੜੇ ਤੇ ਸਵਾਰ ਹੈ ਉਹ ਸੁਰਗ ਦੇ ਥੱਲੇ ਹਰ ਇੱਕ ਜਾਤੀ ਦੇ ਆਪਣੇ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ ਅਤੇ ਯੁੱਧ ਕਰਨ ਲਈ ਆ ਰਿਹਾ ਹੈ ਕਿ ਦਾਨੀਅਲ ਦੇ ਦਰਸ਼ਨ ਦਾ ਅਰਥ ਇਹੋ ਹੀ ਨਹੀਂ ਦੱਸਿਆ ਗਿਆ ਸੀ ਕਿ ਉਹ ਲੋਹੇ ਵਾਲਾ ਭਾਗ ਰੋਮ ਦੇ ਹਰ ਇੱਕ ਰਾਜ ਵਿੱਚ ਫੈਲ ਗਿਆ ਸੀ ਇੱਥੇ ਆਉਂਦੇ ਹਨ ਅਤੇ ਇਕੱਠੇ ਹੋ ਰਹੇ ਹਨ ਹੁਣ ਤੁਸੀਂ ਇਸ ਦੀ ਸਮਾਪਤੀ ਤੱਕ ਸ਼ਾਂਤ ਬੈਠੇ ਰਹੋ ਅਤੇ ਧਿਆਨ ਨਾਲ ਸੁਣੋ ਉਹ ਹੁਣ ਇਹ ਕਰਨ ਦੇ ਲਈ ਇਕੱਠੇ ਹੋ ਰਹੇ ਹਨ ਉਹ ਪੀਲੇ ਰੰਗ ਦੇ ਘੋੜੇ ਤੇ ਜਿਹਦਾ ਰੰਗ ਤਿੰਨ ਰੰਗਾਂ ਨਾਲ ਮਿਲ ਕੇ ਬਣਿਆ ਹੈ ਉਸ ਮਿਲੇ ਜੁਲੇ ਰੰਗ ਦੇ ਡਰਾਉਣੇ ਜਿਹੇ ਘੋੜੇ ਤੇ ਸਵਾਰ ਹੋ ਕੇ ਧਰਤੀ ਦੇ ਚਾਰਾਂ ਕੋਨਿਆਂ ਤੋਂ ਆਪਣੀ ਫੌਜ ਨੂੰ ਇਕੱਠਾ ਕਰ ਰਿਹਾ ਹੈ ਇਹ ਸਵਾਰ ਉਹੀ ਇੱਕ ਆਦਮੀ ਹੈ ਪ੍ਰਕਾਸ਼ ਪੋਥੀ 19 ਵਿੱਚ ਸਿਰਫ ਉਹੀ ਤਿਆਰ ਨਹੀਂ ਹੋ ਰਿਹਾ ਬਲਕਿ ਮਸੀਹ ਵੀ ਉਸ ਦਾ ਮੁਕਾਬਲਾ ਕਰਨ ਨੂੰ ਤਿਆਰ ਹੋ ਰਿਹਾ ਹੈ ਇਹ ਯੁੱਧ ਘਮਾਸਾਨ ਯੁੱਧ ਹੋਵੇਗਾ ਪ੍ਰਕਾਸ਼ ਪੋਥੀ 19 ਵਿੱਚ ਮਸੀਹ ਆਪਣੀ ਫੌਜ ਨੂੰ ਧਰਤੀ ਦੇ ਚੌਹਾਂ ਪਾਸਿਆਂ ਤੋਂ ਇਕੱਠੇ ਨਹੀਂ ਕਰ ਰਿਹਾ ਕਿਉਂਕਿ ਤਦ ਧਰਤੀ ਦੇ ਬਸ ਥੋੜੇ ਜਿਹੇ ਹੀ ਲੋਕ ਬਾਕੀ ਰਹਿ ਜਾਣਗੇ ਉਹ ਕੀ ਕਰ ਰਿਹਾ ਹੈ ਉਹਨਾਂ ਨੂੰ ਸੁਰਗ ਦੇ ਚਾਰੇ ਕੋਨਿਆਂ ਤੋਂ ਇਕੱਠੇ ਕਰ ਰਿਹਾ ਹੈ ਕੱਲ ਰਾਤ ਨੂੰ ਅਸੀਂ ਵੇਦੀ ਥੱਲੇ ਰੂਹਾਂ ਨੂੰ ਵੇਖਾਂਗੇ ਅਤੇ ਫਿਰ ਤੁਸੀਂ ਜਾਣੋਗੇ ਕਿ ਸੱਚ ਹੈ ਜਾਂ ਨਹੀਂ ਉਹ ਆਪਣੀ ਫੌਜ ਨੂੰ ਸਵਰਗ ਦੇ ਚੌਹਾਂ ਪਾਸਿਆਂ ਤੋਂ ਇਕੱਠਾ ਕਰ ਰਿਹਾ ਹੈ ਅਤੇ ਬਰਫ਼ ਦੇ ਵਾਂਗੂ ਸਫੇਦ ਘੋੜੇ ਤੇ ਸਵਾਰ ਹੈ ਉਸ ਦਾ ਵੀ ਇੱਕ ਨਾਮ ਹੈ ਮੌਤ ਨਹੀਂ ਪਰੰਤੂ ਪਰਮੇਸ਼ਵਰ ਦਾ ਸ਼ਬਦ ਉਸ ਦਾ ਨਾਮ ਹੈ ਅਥਵਾ ਜੀਵਨ ਉਸ ਦਾ ਨਾਮ ਹੈ ਆਮੀਨ ਉਸ ਦੇ ਪੱਟ ਤੇ ਲਿਖਿਆ ਹੋਇਆ ਸੀ ਪਰਮੇਸ਼ਵਰ ਦਾ ਸ਼ਬਦ ਸਿਰਫ ਇਹੋ ਹੀ ਜੀਵਨ ਹੈ ਕਿਉਂਕਿ ਪਰਮੇਸ਼ਵਰ ਹੀ ਜੀਵਨ ਦਾ ਇੱਕ ਸਰੋਤ ਹੈ ਉਹ ਜੋਈ ਹੈ ਕਿ ਇਹ ਠੀਕ ਹੈ ਅਤੇ ਉਸ ਦੇ ਪੱਟ ਤੇ ਜੀਵਨ ਲਿਖਿਆ ਹੋਇਆ ਹੈ ਅਤੇ ਉਹ ਚਿੱਟੇ ਘੋੜੇ ਤੇ ਸਵਾਰ ਹੈ ਅਤੇ ਇੱਥੇ ਇੱਕ ਮਨੁੱਖ ਹੈ ਜਿਹੜਾ ਤਿੰਨ ਮਿਲੇ ਜੁਲੇ ਅਧਿਕਾਰਾਂ ਦੇ ਨਾਲ ਹੈ ਜੋ ਮੌਤ ਸਤਾਉਂਦਾ ਹੈ ਅਤੇ ਉਹ ਆਪਣੇ ਧਰਤੀ ਦੇ ਪ੍ਰਤੀਨਿਧੀਆਂ ਨੂੰ ਇਕੱਠਿਆਂ ਕਰ ਰਿਹਾ ਹੈ ਅਤੇ ਮਸੀਹ ਸੁਰਗੀ ਜਨਮ ਪਾਏ ਹੋਏ ਆਪਣੇ ਸੰਤਾਂ ਨੂੰ ਇਕੱਠੇ ਕਰ ਰਿਹਾ ਹੈ। ਉਸ ਦਾ ਨਾਮ ਮੌਤ ਲਿਖਿਆ ਹੋਇਆ ਹੈ, ਮਸੀਹ ਦਾ ਨਾਮ ਜੀਵਨ ਲਿਖਿਆ ਹੋਇਆ ਹੈ। ਜਿਹੜੇ ਮਸੀਹ ਦੇ ਨਾਲ ਹਨ ਉਹ ਵੀ ਚਿੱਟੇ ਘੋੜਿਆਂ ਤੇ ਸਵਾਰ ਹਨ ਅਤੇ ਉਹ ਜਗਤ ਦੇ ਉਤਪਤ ਹੋਣ ਤੋਂ ਪਹਿਲਾਂ ਚੁਣੇ ਗਏ ਅਖਵਾਉਂਦੇ ਹਨ। ਆਮੀਨ। ਅਤੇ ਉਹ ਵਚਨ ਦੇ ਪ੍ਰਤੀ ਇਮਾਨਦਾਰ ਹਨ। ਆਮੀਨ। ਇਸ ਗੱਲ ਨੂੰ ਮੈਂ ਬਹੁਤ ਪਸੰਦ ਕਰਦਾ ਹਾਂ। ਬੁਲਾਏ ਗਏ ਧਰਤੀ ਦੀ ਨੀਂਹ ਧਰਨ ਤੋਂ ਅਗੇਤੇ ਹੀ ਚੁਣੇ ਗਏ ਅਤੇ ਫਿਰ ਉਹ ਆਪਣੀ ਚੋਣ ਦੇ ਰਾਹੀਂ ਆਪਣੀ ਮਰਜ਼ੀ ਨਾਲ ਵਚਨ ਦੇ ਪ੍ਰਤੀ ਆਗਿਆਕਾਰ ਰਹੇ ਅਤੇ ਉਹਨਾਂ ਸਭਨਾਂ ਵਿੱਚ ਤੇਲ ਅਤੇ ਨਵੀਂ ਮੈਂ ਦਾ ਜੋਸ਼ ਹੈ ਅਤੇ ਉਹ ਉਸ ਨਾਲ ਮੁਲਾਕਾਤ ਕਰਨ ਨੂੰ ਚਿੱਟੇ ਘੋੜਿਆਂ ਤੇ ਸਵਾਰ ਹੋ ਕੇ ਮਸੀਹ ਦੇ ਨਾਲ ਆ ਰਹੇ ਹਨ। ਉਹ ਜਾਣਦੇ ਹਨ ਕਿ ਛੇਤੀ ਹੀ ਗਰਜਾਂ ਉਹਨਾਂ ਗੱਲਾਂ ਦਾ ਸਾਡੇ ਤੇ ਪ੍ਰਗਟਾਵਾ ਕਰਨਗੀਆਂ। ਵੇਖੋ ਉਹ ਕਿਵੇਂ ਕਰਦਾ ਹੈ। ਇਸ ਲਈ ਜੇ ਉਹ ਵਚਨ ਹੈ ਅਤੇ ਉਸ ਦਾ ਨਾਮ ਵਚਨ ਹੈ ਤਾਂ ਵਚਨ ਜੀਵਨ ਹੈ। ਮਸੀਹ ਵਿਰੋਧੀ ਕੋਈ ਵੀ ਜੋ ਵਿਰੋਧੀ ਹੁੰਦਾ ਹੈ ਉਹ ਵਿਰੁੱਧ ਹੁੰਦਾ ਹੈ। ਇਸ ਲਈ ਮਸੀਹ ਵਿਰੋਧੀ ਮਸੀਹ ਦੇ ਵਚਨ ਦੇ ਵਿਰੁੱਧ ਹੈ। ਇਸ ਲਈ ਉਹ ਅਕੀਦਾ ਜਾਂ ਨਾਮਧਾਰੀ ਸੰਸਥਾ ਹੈ ਜੋ ਕਿ ਵਚਨ ਦੇ ਵਿਰੁੱਧ ਹਨ। ਮੈਂ ਨਹੀਂ ਜਾਣਦਾ ਕਿ ਤੁਸੀਂ ਇਸ ਤੋਂ ਕਿਵੇਂ ਖੁੰਝ ਜਾਓਗੇ। ਜੇ ਤੁਸੀਂ ਸਮਝਦੇ ਹੋ ਫਿਰ ਤੁਸੀਂ ਇਸ ਤੋਂ ਕਿਵੇਂ ਰਹਿ ਸਕਦੇ ਹੋ। ਮੈਂ ਨਹੀਂ ਜਾਣਦਾ ਕਿ ਤੁਸੀਂ ਇਸ ਤੋਂ ਕਿਵੇਂ ਰਹਿ ਜਾਵੋਗੇ ਅਤੇ ਇਹ ਸੱਚ ਹੈ। ਵਿਰੋਧੀ ਵਿਰੁੱਧ ਹੁੰਦਾ ਹੈ ਕਿ ਇਹ ਠੀਕ ਨਹੀਂ ਹੈ, ਇਸ ਤੋਂ ਦੂਰ ਲੈ ਜਾਂਦਾ ਹੈ। ਉਹ ਇਹੀ ਹੈ, ਉਹ ਆਪਣੇ ਰਲੇ ਮਿਲੇ ਘੋੜੇ ਤੇ ਸਵਾਰ ਹੈ। ਅਸੀਂ ਇੱਥੇ ਇਸ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਵੇਖਿਆ ਹੈ। ਅਸੀਂ ਇਸ ਨੂੰ 7 ਕਲੀਸਿਆਈ ਯੁੱਗਾਂ ਵਿੱਚ ਵੇਖ ਚੁੱਕੇ ਹਾਂ। ਇੱਥੇ ਉਹ ਸਾਨੂੰ ਫਿਰ ਮੋਹਰਾਂ ਖੁੱਲਣ ਦੇ ਰਾਹੀਂ ਵਿਖਾ ਰਿਹਾ ਹੈ ਅਤੇ ਉਹਨਾਂ ਗੱਲਾਂ ਨੂੰ ਵਿਖਾ ਰਿਹਾ ਹੈ ਜਿਹੜੀਆਂ ਕਲੀਸਿਆ ਦੇ ਯੁੱਗਾਂ ਦੇ ਦਰਮਿਆਨ ਹੋਈਆਂ ਹਨ। ਵਿਰੋਧੀ ਵਚਨ ਦੇ ਵਿਰੁੱਧ ਹੈ। ਵੇਖੋ ਕਿ ਅਸੀਂ ਕਿਉਂ ਅਕੀਦੇ, ਕਿਉਂ ਅਸੀਂ ਮੱਤਾਂ ਅਤੇ ਮਿਸ਼ਨਾਂ ਦੇ ਇੰਨੇ ਵਿਰੁੱਧ ਹਾਂ, ਕਿਉਂਕਿ ਉਹ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹਨ। ਸਮਝੇ? ਇੱਥੇ ਅਸੀਂ ਵੇਖਦੇ ਹਾਂ ਕਿ ਜੀਵਨ ਅਤੇ ਮੌਤ ਆਖਰੀ ਸੰਘਰਸ਼ ਲਈ ਆ ਰਹੇ ਹਨ। ਚਿੱਟਾ ਘੋੜਾ ਸੱਚੇ ਜੀਵਨ ਦਾ ਹੈ ਅਤੇ ਪੀਲਾ ਘੋੜਾ ਮਿਲੇ ਜੁਲੇ ਅਕੀਦੇ ਦਾ ਹੈ। ਤੁਸੀਂ ਵੇਖਦੇ ਹੋ ਕਿ ਇਹ ਆਖਰੀ ਅਸਲੀ ਪ੍ਰਗਟਾਵੇ ਲਈ ਆ ਰਹੇ ਹਨ। ਹੁਣ ਮੈਂ ਇੱਥੇ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। ਹੋ ਸਕਦਾ ਹੈ ਕਿ ਤੁਸੀਂ ਇਸ ਦਾ ਵਿਸ਼ਵਾਸ ਨਾ ਕਰੋ, ਪਰ ਯਕੀਨੀ ਹੋਣ ਲਈ ਮੈਂ ਇਸ ਨੂੰ ਵੇਖਿਆ ਹੈ। ਸਿਰਫ ਇੱਕ ਹੀ ਮੂਲ ਰੰਗ ਹੈ, ਉਹ ਚਿੱਟਾ ਹੈ। ਕਿੰਨੇ ਜਣੇ ਜਾਣਦੇ ਹਨ? ਸਿਰਫ ਇੱਕ ਹੀ ਮੂਲ ਰੰਗ ਹੈ, ਇਸ ਤੋਂ ਇਲਾਵਾ ਬਾਕੀ ਸਾਰੇ ਰੰਗ ਮਿਸ਼ਰਤ ਰੰਗ ਹਨ। ਮਸੀਹ ਮੁੱਢ ਤੋਂ ਹੀ ਮਜ਼ਬੂਤ ਚਿੱਟੇ ਮਿਲਾਵਟ ਤੋਂ ਬਿਨਾਂ ਰੰਗ ਵਾਲੇ ਵਚਨ ਤੇ ਹੈ। ਆਮੀਨ। ਆਮੀਨ। ਹਰ ਇੱਕ ਰੰਗ ਚਿੱਟਾ ਹੀ ਹੁੰਦਾ ਹੈ ਜੇ ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਸਾਇਣਕ ਪ੍ਰਕਿਰਿਆ ਨਾ ਕੀਤੀ ਜਾਵੇ। ਆਮੀਨ। ਮਹਿਮਾ ਹੋਵੇ। ਹਰ ਇੱਕ ਕਲੀਸਿਆ ਰਸੂਲਾਂ ਦੀ ਸਿੱਖਿਆ ਤੇ ਖੜੀ ਹੋਈ ਹੁੰਦੀ ਅਤੇ ਖੁਦਾ ਉਸ ਨੂੰ ਸਾਬਤ ਕਰ ਰਿਹਾ ਹੁੰਦਾ। ਉਸ ਵਿੱਚ ਮਤ, ਸਿਧਾਂਤ ਅਤੇ ਜਥੇਬੰਦੀਆਂ ਨਾ ਮਿਲੀਆਂ ਹੋਈਆਂ ਹੁੰਦੀਆਂ। ਇਹ ਹੈ ਉਹ ਪਾਈਵਾਂਸ। ਮੈਂ ਇਸ ਸਮੇਂ ਬਹੁਤ ਹੀ ਆਨੰਦ ਮਹਿਸੂਸ ਕਰ ਰਿਹਾ ਹਾਂ। ਜੀ ਹਾਂ ਸ਼੍ਰੀਮਾਨ, ਜੀ ਹਾਂ ਸ਼੍ਰੀਮਾਨ। ਸਿਰਫ ਇੱਕ ਹੀ ਮੂਲ ਰੰਗ ਹੈ ਅਤੇ ਉਹ ਚਿੱਟਾ ਹੈ। ਇਹ ਕਦੇ ਵੀ ਮਿਸ਼ਨਾਂ ਜਾਂ ਅਕੀਦਿਆਂ ਦੇ ਨਾਲ ਮਿਕਸ ਨਹੀਂ ਹੁੰਦਾ ਹੈ। ਜੀ ਨਹੀਂ ਸ਼੍ਰੀਮਾਨ। ਅਤੇ ਯਾਦ ਰੱਖੋ, ਉਸਦੇ ਸੰਤਾਂ ਨੇ ਚਿੱਟੇ ਬਸਤਰ ਪਹਿਨੇ ਹੋਏ ਹਨ ਅਤੇ ਉਹ ਨਾਮਧਾਰੀ ਕਲੀਸਿਯਾਵਾਂ ਅਤੇ ਅਕੀਦਿਆਂ ਦੇ ਨਾਲ ਰਲੇ ਮਿਲੇ ਨਹੀਂ ਹਨ। ਹੁਣ ਅਸੀਂ ਮਿਸ਼ਨਾਂ ਅਤੇ ਅਕੀਦਿਆਂ ਨੂੰ ਵੇਖਦੇ ਹਾਂ। ਇਹੀ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਤੁਹਾਡਾ ਮਿਲਿਆ ਜੁਲਿਆ ਰੰਗ ਮਿਲਦਾ ਹੈ, ਪਰੰਤੂ ਜਿਸ ਤੇ ਮਸੀਹ ਸਵਾਰ ਹੈ ਉਹ ਮੂਲ ਰੰਗ ਹੈ ਅਤੇ ਉਸਦੇ ਲੋਕਾਂ ਨੇ ਮੂਲ ਰੰਗ ਦੇ ਬਸਤਰ ਪਹਿਨੇ ਹੋਏ ਹਨ ਅਤੇ ਉਹ ਉਸ ਲਹੂ ਵਿੱਚ ਨਹਾਤੇ ਹੋਏ ਹਨ ਜਿਹੜਾ ਉਸ ਬਸਤਰ ਨੂੰ ਸ਼ੁੱਧ ਕਰਦਾ ਹੈ ਅਤੇ ਪਾਪ ਨੂੰ ਵਾਪਸ ਉੱਥੇ ਭੇਜ ਦਿੰਦਾ ਹੈ ਜਿੱਥੋਂ ਉਹ ਆਇਆ ਸੀ। ਸਮਝੇ? ਇਹ ਸਹੀ ਹੈ। ਉਹ ਜਿਨ੍ਹਾਂ ਦਾ ਰੰਗ ਮਿਲਿਆ ਜੁਲਿਆ ਹੈ ਉਹ ਪੀਲਾ ਹੈ ਅਤੇ ਉਹ ਮੌਤ ਵੱਲ ਜਾਂਦੇ ਹਨ। ਚਿੱਟੇ ਰੰਗ ਦੇ ਨਾਲ ਹੋਰ ਰੰਗਾਂ ਨੂੰ ਮਿਲਾਉਣਾ ਦੋਗਲਾਪਨ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਮੂਲ ਰੰਗ ਨੂੰ ਵਿਗਾੜ ਦਿੰਦੇ ਹੋ। ਕੀ ਇਹ ਠੀਕ ਹੈ? ਇਹ ਸਿਰਫ ਚਿੱਟਾ ਰੰਗ ਹੀ ਮੂਲ ਰੰਗ ਹੈ ਅਤੇ ਤੁਸੀਂ ਉਸ ਵਿੱਚ ਕੋਈ ਹੋਰ ਰੰਗ ਮਿਲਾਉਂਦੇ ਹੋ ਤਾਂ ਤੁਸੀਂ ਉਸ ਚੀਜ਼ ਨੂੰ ਵਿਗਾੜ ਦਿੰਦੇ ਹੋ। ਆਮੀਨ। ਕੀ ਇਹ ਠੀਕ ਹੈ? ਅਤੇ ਜਦੋਂ ਜੇ ਉਹ ਚਿੱਟਾ ਘੋੜਾ ਹੈ ਅਤੇ ਉਹ ਵਚਨ ਹੈ ਤਾਂ ਵਚਨ ਵਿੱਚ ਕੁਝ ਵੀ ਮਿਲਾਉਣਾ, ਵਚਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਕੀਦਾ ਮਿਲਾਉਣਾ ਜਾਂ ਉਸ ਵਿੱਚ ਇੱਕ ਸ਼ਬਦ ਵੀ ਜੋੜਨਾ ਜਾਂ ਉਸ ਵਿੱਚੋਂ ਇੱਕ ਸ਼ਬਦ ਵੀ ਕੱਢਣਾ ਸੰਪੂਰਨ ਵਚਨ ਨੂੰ ਵਿਗਾੜ ਦੇਣਾ ਹੈ। ਹੇ ਮੇਰੇ ਪ੍ਰਭੂ, ਮੈਨੂੰ ਵਚਨ ਦੇ ਨਾਲ ਖੜਾ ਰੱਖ। ਸੱਚ ਅਤੇ ਗਲਤ, ਹੇ ਮੇਰੇ ਪ੍ਰਭੂ, ਕੋਈ ਗੱਲ ਨਹੀਂ ਕਿ ਇਹ ਕਿੱਡਾ ਸਹੀ ਹੈ। ਸੱਚ ਅਤੇ ਝੂਠ ਆਪਸ ਵਿੱਚ ਮਿਲ ਨਹੀਂ ਸਕਦੇ ਹਨ, ਇਹ ਮਿਲ ਹੀ ਨਹੀਂ ਸਕਦੇ ਹਨ। ਜਾਂ ਫਿਰ ਇਹ ਯਹੋਵਾ ਇੰਜ ਫਰਮਾਉਂਦਾ ਵਾਲਾ ਵਚਨ ਹੈ ਜਾਂ ਫਿਰ ਇਹ ਸਾਰਾ ਹੀ ਗਲਤ ਹੈ। ਇਸ ਦੇ ਨਾਲ ਕੋਈ ਮਤਲਬ ਨਹੀਂ ਹੈ ਕਿ ਸੰਤ ਬੋਨੀਫਰ ਨੇ ਜਾਂ ਕੈਂਟਰਬਰੀ ਦੇ ਆਰਕ ਬਿਸ਼ਪ ਨੇ ਕੀ ਕਿਹਾ ਹੈ, ਮੈਂ ਨਹੀਂ ਜਾਣਦਾ ਕਿ ਇਹ ਕਿਸਨੇ ਕਿਹਾ ਹੈ, ਪਰ ਜੇ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹੈ ਤਾਂ ਇਹ ਗਲਤ ਹੈ, ਇਹ ਮਿਲਾਵਟ ਨਹੀਂ ਹੋ ਸਕਦਾ ਹੈ। ਕੋਈ ਕਹਿੰਦਾ ਹੈ ਕਿਉਂ ਇਸ ਆਦਮੀ ਨੇ ਕੀਤਾ ਹੈ, ਮੈਂ ਇਹਦੀ ਪਰਵਾਹ ਨਹੀਂ ਕਰਦਾ ਹਾਂ ਕਿ ਉਸਨੇ ਕੀ ਕੀਤਾ ਹੈ ਜਾਂ ਕਿੰਨਾ ਪਵਿੱਤਰ ਹੈ ਜਾਂ ਉਹ ਇਸ ਤਰ੍ਹਾਂ ਦਾ ਕੌਣ ਹੈ। ਇਹੀ ਸਿਰਫ ਸਾਫ ਸੱਚ ਹੈ ਜੋ ਸਾਡੇ ਕੋਲ ਹੈ, ਕਿਸੇ ਨਾਮਧਾਰੀ ਕਲੀਸਿਆ ਜਾਂ ਕਿਸੇ ਧਾਰਮਿਕ ਅਕੀਦੇ ਕੋਲ ਸੱਚ ਨਹੀਂ ਹੈ ਜੇ ਉਹ ਇਸ ਦੇ ਬਾਹਰ ਹੈ। ਅਤੇ ਤੁਸੀਂ ਮੈਨੂੰ ਕੋਈ ਇੱਕ ਵਿਖਾਓ ਜਿਹਦੇ ਕੋਲ ਇਹ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਦੱਸੋ, ਮੈਂ ਬਾਈਬਲ ਦੇ ਪੰਨਿਆਂ ਨੂੰ ਪਲਟ ਕੇ ਤੁਹਾਨੂੰ ਕੁਝ ਵਿਖਾਵਾਂਗਾ। ਵੇਖੋ, ਸਮਝੇ, ਤੁਸੀਂ ਕੋਈ ਇੱਕ ਦੱਸੋ। ਤੁਸੀਂ ਆਖਦੇ ਹੋ ਪੈਂਟੀਕਾਸਟਲ, ਹੇ ਮੇਰੇ ਪ੍ਰਭੂ, ਮੈਂ ਇਹ ਕਿਸੇ ਦਾ ਵਿਚਾਰ ਫੜਿਆ ਹੈ, ਇਹੀ ਕਾਰਨ ਹੈ ਕਿ ਮੈਂ ਕਿਹਾ ਸੀ। ਚੰਗਾ ਹੋਵੇਗਾ ਕਿ ਤੁਸੀਂ ਇਸ ਵਿਚਾਰ ਨੂੰ ਹੁਣੇ ਹੀ ਛੱਡ ਦਿਓ, ਕਿਉਂਕਿ ਮੈਂ ਇੱਕ ਦੁਖਦਾਇਕ ਜ਼ਖਮ ਨੂੰ ਸ਼ੁਰੂ ਹੁੰਦੇ ਵੇਖਿਆ ਹੈ। ਮੈਂ ਤੁਹਾਨੂੰ ਠੇਸ ਪਹੁੰਚਾਉਣੀ ਨਹੀਂ ਚਾਹੁੰਦਾ ਸੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ। ਸਮਝੇ, ਉਹ ਜਿਹੜੇ ਮਿਲੇ ਜੁਲੇ ਹਨ ਵਿਰੋਧੀ ਮੌਤ ਵਿੱਚ ਬਦਲ ਜਾਂਦੇ ਹਨ। ਜਦ ਕਦੇ ਤੁਸੀਂ ਮੂਲ ਰੰਗ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੰਗ ਮਿਲਾਉਂਦੇ ਹੋ ਤਾਂ ਮੌਤ ਦੇ ਰੰਗ ਵਿੱਚ ਬਦਲ ਜਾਂਦਾ ਹੈ। ਇਹ ਮਸੀਹ ਰਾਹੀਂ ਕਹੇ ਗਏ ਰਾਈ ਦੇ ਦਾਣੇ ਵਾਲੀ ਗੱਲ ਵਾਂਗ ਹੈ, ਭਾਵੇਂ ਕਿ ਇਹ ਸਭਨਾ ਬੀਜਾਂ ਵਿੱਚੋਂ ਸਭ ਤੋਂ ਛੋਟਾ ਬੀਜ ਹੈ, ਪਰ ਇਹ ਕਿਸੇ ਦੇ ਨਾਲ ਵੀ ਮਿਲਦਾ ਨਹੀਂ ਹੈ ਅਥਵਾ ਦੋਗਲਾ ਨਹੀਂ ਹੁੰਦਾ ਹੈ। ਰਾਈ ਦਾ ਦਾਣਾ ਮਿਕਸ ਨਹੀਂ ਹੁੰਦਾ ਹੈ, ਉਹ ਤਾਂ ਮੂਲ ਰਾਈ ਹੈ। ਇਸ ਲਈ ਜੇ ਤੁਹਾਡੇ ਕੋਲ ਉਸਦੇ ਬਰਾਬਰ ਵਿਸ਼ਵਾਸ ਹੈ ਤਾਂ ਤੁਸੀਂ ਉਸ ਨੂੰ ਫੜੀ ਰੱਖੋ। ਧਿਆਨ ਦਿਓ ਕਿ ਜੀਵਨ ਚਿੱਟੇ ਘੋੜੇ ਦੇ ਸਵਾਰ ਦਾ ਪਿੱਛਾ ਕਰਦਾ ਹੈ, ਜੋ ਕਿ ਵਚਨ ਸੀ, ਜੀਵਨ ਸੀ, ਅਤੇ ਇਹ ਉਸਦੇ ਦੁਬਾਰਾ ਜੀ ਉੱਠੇ ਸੰਤਾਂ ਦੇ ਰਾਹੀਂ ਪ੍ਰਮਾਣਿਤ ਹੁੰਦਾ ਹੈ ਜੋ ਕਿ ਉਸਦੇ ਨਾਲ ਸਨ। ਹੁਣ ਇਹ ਯੁੱਧ ਕਿਵੇਂ ਹੋਣ ਜਾ ਰਿਹਾ ਹੈ? ਯਿਸੂ ਨੇ ਕਿਹਾ ਸੀ, ਜੋ ਕੋਈ ਮੇਰੇ ਤੇ ਨਿਹਚਾ ਕਰਦਾ ਹੈ ਉਹ ਭਾਵੇਂ ਮਰ ਵੀ ਜਾਵੇ ਤਾਂ ਵੀ ਜੀਵੇਗਾ। ਉਸਨੇ ਕਿਹਾ ਸੀ, ਜੇ ਤੁਸੀਂ ਮੇਰੇ ਤੇ ਨਿਹਚਾ ਰੱਖਦੇ ਹੋ ਤਾਂ ਭਾਵੇਂ ਤੁਸੀਂ ਮਰ ਜਾਓ ਤਾਂ ਵੀ ਜਿਉਂਦੇ ਰਹੋਗੇ। ਅਤੇ ਜੋ ਕੋਈ ਜਿਉਂਦਾ ਹੈ ਅਤੇ ਮੇਰੇ ਤੇ ਨਿਹਚਾ ਕਰਦਾ ਹੈ ਉਹ ਕਦੇ ਨਹੀਂ ਮਰੇਗਾ। ਅਤੇ ਉਸਨੇ ਫਿਰ ਕਿਹਾ, ਉਹ ਜਿਹੜਾ ਮੇਰੇ ਤੇ ਨਿਹਚਾ ਕਰਦਾ ਹੈ ਉਹ ਉਹਨੂੰ ਅਨੰਤ ਜੀਵਨ ਦੇਵੇਗਾ, ਉਸ ਨੂੰ ਅੰਤ ਦੇ ਦਿਨ ਜਿਉਂਦਾ ਉਠਾ ਲਵੇਗਾ। ਇਹ ਉਸਦਾ ਵਾਅਦਾ ਕੀਤਾ ਹੋਇਆ ਵਚਨ ਹੈ। ਅਤੇ ਸ਼ੈਤਾਨ ਧਰਤੀ ਦੇ ਸਾਰੇ ਪਾਸਿਆਂ ਤੋਂ ਇਕੱਠੇ ਕੀਤੇ ਹੋਏ ਆਪਣੇ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਦੇ ਨਾਲ ਆ ਰਿਹਾ ਹੈ, ਅਤੇ ਉਹ ਸਭ ਇਕੱਠੇ ਹੋ ਕੇ ਹਰਮਾਗਦੋਨ ਦੇ ਯੁੱਧ ਲਈ ਅਗਾਂਹ ਆ ਰਹੇ ਹਨ। ਇਹ ਠੀਕ ਹੈ। ਅਤੇ ਯਿਸੂ, ਜੋ ਕਿ ਪ੍ਰਮਾਣਿਤ ਵਚਨ ਹੈ, ਦੁਬਾਰਾ ਜੀਠ ਹੋਏ ਆਪਣੇ ਸੰਤਾਂ ਦੇ ਨਾਲ ਸੁਰਗ ਤੋਂ ਥੱਲੇ ਆਉਂਦਾ ਹੈ। ਜਿਵੇਂ ਮੈਂ ਕਿਹਾ ਸੀ, ਜੇ ਪਰਮੇਸ਼ਵਰ ਕਹਿੰਦਾ ਹੈ ਜਾਂ ਤੁਹਾਨੂੰ ਭੇਜਦਾ ਹੈ ਤਾਂ ਉਹ ਉਸ ਨੂੰ ਸਾਬਤ ਕਰਦਾ ਹੈ। ਸਮਝੇ, ਵੇਖਿਆ, ਧਿਆਨ ਦਿਓ, ਜੇ ਤੁਸੀਂ ਸੁਰਗ ਦੇ ਰਾਜਦੂਤ ਹੋ ਤਾਂ ਸਾਰਾ ਸੁਰਗ ਤੁਹਾਡੇ ਪਿੱਛੇ ਹੈ ਅਤੇ ਸੁਰਗ ਵਚਨ ਦੇ ਨਾਲ ਬਣਿਆ ਹੈ। ਹੁਣ ਧਿਆਨ ਦਿਓ, ਉਹ ਜੀ ਉੱਠੇ ਸੰਤਾਂ ਦੇ ਨਾਲ ਆਉਂਦਾ ਹੈ ਜੋ ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਉਸਦਾ ਵਚਨ ਸੱਚਾ ਹੈ, ਅਤੇ ਸ਼ੈਤਾਨ ਵੀ ਜਾਣਦਾ ਹੈ ਕਿ ਅਥਾਹ ਕੁੰਡ ਉਸਦੇ ਲਈ ਤਿਆਰ ਹੈ। ਸਮਝੇ, ਇਹ ਮੇਰੇ ਪ੍ਰਭੂ, ਜਦ ਕਿ ਮੌਤ ਪੀਲੇ ਘੋੜੇ ਤੇ ਸਵਾਰ ਹੈ, ਮਿਲੇ ਜੁਲੇ ਅਕੀਦੇ ਅਤੇ ਮਿਸ਼ਨਾਂ ਉਸਦੇ ਪਿੱਛੇ ਪਿੱਛੇ ਪਰਮੇਸ਼ਵਰ ਨਾਲ ਸਦੀਪਕ ਜੁਦਾਈ ਲਈ ਚੱਲੇ ਜਾ ਰਹੇ ਹਨ, ਇੱਥੇ ਹੀ ਉਹ ਉਹਨਾਂ ਨੂੰ ਲਈ ਜਾਂਦਾ ਹੈ। ਉਹ ਉਹਨਾਂ ਨੂੰ ਪਰਮੇਸ਼ਵਰ ਕੋਲੋਂ ਹਮੇਸ਼ਾ ਦੀ ਜੁਦਾਈ ਲਈ ਲੈ ਕੇ ਜਾ ਰਿਹਾ ਹੈ। ਮਸੀਹ ਆਪਣੀ ਕਲੀਸਿਆ ਨੂੰ ਜੀ ਉੱਠਣ ਵਿੱਚ ਔਰ ਮਹਿਮਾ ਵਿੱਚ ਲੈ ਕੇ ਜਾ ਰਿਹਾ ਹੈ। ਹੁਣ ਤੁਸੀਂ 8 ਐਤ ਦੇ ਆਖਰ ਤੇ ਧਿਆਨ ਦਿਓ, ਜਦ ਕਿ ਅਸੀਂ ਖਤਮ ਕਰ ਰਹੇ ਹਾਂ। ਉਹਨਾਂ ਨੂੰ ਇਖਤਿਆਰ ਦਿੱਤਾ ਗਿਆ, ਇਹ ਉਹਨਾਂ ਕੌਣ ਹੈ? ਵੇਖੋ, ਠੀਕ ਹੈ, ਮਸੀਹ ਵਿਰੋਧੀ ਮੌਤ ਸਦਾਉਂਦਾ ਹੈ, ਪਤਾਲ ਉਸਦੇ ਪਿੱਛੇ ਪਿੱਛੇ ਹੈ, ਉਸਦੀ ਚਾਰ ਸੂਤਰੀ ਸਕੀਮ ਨੂੰ ਵੇਖੋ। ਮਸੀਹ ਵਿਰੋਧੀ ਚਿੱਟੇ ਘੋੜੇ ਤੇ ਸਵਾਰ ਹੁੰਦਾ ਹੈ ਤਾਂ ਉਹ ਆਤਮਾ ਨਾਲ ਮਾਰਦਾ ਹੈ, ਉਹ ਮਸੀਹ ਵਿਰੋਧੀ ਹੋਣ ਕਾਰਨ ਆਤਮਿਕ ਰੂਪ ਨਾਲ ਮਾਰਦਾ ਹੈ। ਨੰਬਰ 2, ਜਦ ਉਹ ਲਾਲ ਘੋੜੇ ਤੇ ਸਵਾਰ ਹੈ, ਤਲਵਾਰ ਦੇ ਨਾਲ ਘਾਤ ਕਰਦਾ ਹੈ, ਜਦ ਕਲੀਸਿਆ ਅਤੇ ਰਾਜ ਮਿਲ ਜਾਂਦੇ ਹਨ, ਰਾਜਨੀਤਿਕ ਸ਼ਕਤੀ। ਕਾਲਾ ਘੋੜਾ, ਤਦ ਉਸਨੇ ਉਹਨਾਂ ਪ੍ਰਾਣਾਂ ਨੂੰ ਆਪਣੀ ਝੂਠੀ ਸਿੱਖਿਆ ਦਿੱਤੀ ਅਤੇ ਉਸਨੇ ਉਹਨਾਂ ਨੂੰ ਆਪਣੇ ਵਿਚਾਰ ਦੀਆਂ ਘਣਾਉਣੀਆਂ ਵਸਤੂਆਂ ਦਿੱਤੀਆਂ ਅਤੇ ਉਸਨੇ ਇਹਨਾਂ ਦੇ ਰਾਹੀਂ ਉਹਨਾਂ ਦੇ ਭੋਜਨ ਦਾ ਮੁੱਲ ਲਗਾਇਆ ਅਤੇ ਵੇਚਿਆ, ਅਤੇ ਉਹਨਾਂ ਨੇ ਭੋਜਨ ਦੇ ਤੋਲ ਦੇ ਲਈ ਦਿਨਾਰ ਅਤੇ ਵਗੈਰਾ ਵਗੈਰਾ ਦਿੱਤਾ। ਚੌਥਾ ਪੀਲਾ ਘੋੜਾ, ਪਰਮੇਸ਼ਵਰ ਤੋਂ ਹਮੇਸ਼ਾ ਦੀ ਜੁਦਾਈ। ਓ ਮੇਰੇ ਪ੍ਰਭੂ, ਫਿਰ 4 ਵੇਖਿਆ, ਹੇ ਮੇਰੇ ਪਰਮੇਸ਼ਵਰ ਦੀ ਵਡਿਆਈ ਹੋਵੇ। ਹੁਣ ਬੰਦ ਕਰਨ ਲੱਗੇ ਹਾਂ, ਅੰਤ ਵਿੱਚ ਇਸ ਤੇ ਵੇਖੋ, ਉਹਨਾਂ ਦੇ ਲਈ ਕੀ ਤੁਸੀਂ ਸਮਝੇ? ਮੈਂ ਸਮਾਂ ਪੂਰਾ ਕਰ ਚੁੱਕਾ ਹਾਂ, ਪਰੰਤੂ ਕੀ ਤੁਸੀਂ ਮੈਨੂੰ ਲਗਭਗ 10 ਮਿੰਟ ਹੋਰ ਦਿਓਗੇ? ਇੱਥੇ ਬੋਲਣ ਲਈ ਮੈਨੂੰ ਕਈ ਫੋਨ ਆਏ ਸਨ। ਏਲੀਆ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਕਟੜਵਾਦ ਸ਼ੁਰੂ ਹੋ ਗਿਆ ਸੀ ਕਿ ਉਸਨੇ ਬਸ ਇਹ ਮੌਤ ਤੱਕ ਸੀ, ਅਤੇ ਤੁਸੀਂ ਸਕਦੇ ਹੋ, ਪਰੰਤੂ ਜੇ ਇਹ ਬਸ ਪਰਮੇਸ਼ਵਰ ਮੇਰੀ ਉਹ ਵੇਖਣ ਵਿੱਚ ਸਹਾਇਤਾ ਕਰੇ ਜਿਸ ਤੇ ਮੈਂ ਧਿਆਨ ਲਗਾਇਆ ਹੋਇਆ ਹੈ। ਕੀ ਤੁਸੀਂ ਵੀ ਲਗਾਇਆ ਹੋਇਆ ਹੈ? ਬਸ ਵੇਖਣ ਦਾ ਯਤਨ ਕਰੋ। ਹੁਣ ਬੰਦ ਕਰਨ ਲੱਗਾ ਹਾਂ। ਆਖਿਰ ਵਿਚ ਇਹ ਗੱਲ ਉਹਨਾਂ ਲੋਕਾਂ ਲਈ ਹੈ ਜੋ ਇਸ ਦਾ ਵਿਸ਼ਵਾਸ ਨਹੀਂ ਕਰਦੇ ਕਿ ਆਖਰੀ ਕਲੀਸਿਯਾ ਦਾ ਦੂਤ ਏਲੀਆ ਨਬੀ ਹੈ। ਉਹ ਉਸੇ ਹੀ ਕਤਾਰ ਦਾ ਮਸਾ ਕੀਤਾ ਹੋਇਆ ਆਦਮੀ ਹੈ। ਮੌਤ ਤੋਂ ਬਾਅਦ ਧਿਆਨ ਦਿਓ, ਇਸ ਆਖਰੀ ਕਲੀਸਿਯਾ ਦੇ ਯੁੱਗ ਦੀ ਮੌਤ ਤੋਂ ਬਾਅਦ ਹੁਣ ਤੁਸੀਂ ਧਿਆਨ ਦਿਓ ਕੀ ਹੁੰਦਾ ਹੈ। ਸਮਝੇ, ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਜੰਗਲੀ ਜਾਨਵਰਾਂ ਦੁਆਰਾ ਨਾਸ਼ ਕਰਵਾਇਆ ਗਿਆ ਸੀ। ਤੁਸੀਂ ਇਹ ਜਾਣਦੇ ਹੋ, ਹੁਣ ਇਹ ਸੱਚ ਹੈ ਅਤੇ ਈਜ਼ਬੇਲ ਉਹਨਾਂ ਦੀ ਪ੍ਰਤੀਛਾਇਆ ਹੈ। ਹੁਣ ਪ੍ਰਕਾਸ਼ ਦੀ ਪੋਥੀ 2:18 ਅਤੇ 20 ਕੱਢੋ। ਮੇਰਾ ਵਿਸ਼ਵਾਸ ਹੈ ਕਿ ਥੋੜੀ ਦੇਰ ਪਹਿਲਾਂ ਅਸੀਂ ਇਸ ਨੂੰ ਵੇਖ ਚੁੱਕੇ ਹਾਂ ਕਿ ਅਸੀਂ ਇਸ ਨੂੰ ਨਹੀਂ ਵੇਖਿਆ ਸੀ। ਹਾਂ, ਮੇਰਾ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਵੇਖਿਆ ਸੀ। ਮੈਂ ਇੱਥੇ ਕੁਝ ਹਾਂ, ਉਹ ਨੈਤਿਕ ਪਤਨ ਦਾ ਸਮਾਂ ਸੀ, ਇਹੋ ਜਿਹਾ ਹੀ ਉਹ ਸਮਾਂ ਸੀ। ਵੇਖੋ ਕਿ ਇਹ ਕਿਵੇਂ ਸੀ, ਕਿਵੇਂ ਈਜ਼ਬੇਲ ਅੰਦਰ ਆਈ ਸੀ। ਹੁਣ ਈਜ਼ਬੇਲ ਨਾਮਧਾਰੀ ਕਲੀਸਿਯਾਵਾਂ ਹਨ, ਉਹ ਮਸੀਹ ਦੀ ਦੁਲਹਨ ਨਹੀਂ ਬਲਕਿ ਉਹ ਆਧੁਨਿਕ ਜਥੇਬੰਦੀਆਂ ਹਨ। ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਪ੍ਰਕਾਸ਼ ਦੀ ਪੋਥੀ 2:18-20 ਦੇ ਅਨੁਸਾਰ ਪੁਰਾਣੇ ਨੇਮ ਦੀ ਈਜ਼ਬੇਲ ਅੱਜ ਦੀਆਂ ਕਲੀਸਿਯਾਵਾਂ ਦਾ ਨਮੂਨਾ ਹੈ। ਤੂੰ ਉਸ ਤੀਵੀਂ ਈਜ਼ਬੇਲ ਨੂੰ ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਚੱਲੀ ਜਾਂਦਾ ਹੈ। ਵੇਖਿਆ ਕਿ ਇਹ ਠੀਕ ਹੈ। ਹੁਣ ਇਹ ਪੂਰਨ ਤੌਰ ਤੇ ਈਜ਼ਬੇਲ ਦੀ ਪ੍ਰਤੀਛਾਇਆ ਹੈ। ਹੁਣ ਪਹਿਲਾਂ ਅਸੀਂ ਤੁਹਾਨੂੰ ਲਿਖਤਾਂ ਵਿਖਾ ਸਕਦੇ ਹਾਂ। ਸਮਝੇ ਕਿ ਆਖਰੀ ਯੁੱਗ ਦੀ ਕਲੀਸਿਯਾ ਲਈ ਇੱਕ ਨਬੀ ਦਾ ਸੰਦੇਸ਼ ਹੈ ਜਿਹੜਾ ਲੋਕਾਂ ਨੂੰ ਵਾਪਸ ਮੂਲ ਵਚਨ ਦੇ ਵੱਲ ਫੇਰੇਗਾ। ਹੁਣ ਧਿਆਨ ਦਿਓ ਕਿ ਇਹ ਠੀਕ ਹੈ। ਮਲਾਕੀ 4 ਅਤੇ ਹੋਰ ਦੂਸਰੀਆਂ ਲਿਖਤਾਂ ਅਤੇ ਪ੍ਰਕਾਸ਼ ਦੀ ਪੋਥੀ 10:7 ਅਤੇ ਇਸੇ ਤਰ੍ਹਾਂ ਆਖਰ ਤੱਕ ਜੋ ਵਚਨ ਦੀਆਂ ਲਿਖਤਾਂ ਹਨ ਉਹ ਇਸੇ ਤਰ੍ਹਾਂ ਹੀ ਦੱਸਦੀਆਂ ਹਨ। ਸਮਝੇ, ਖੁਦ ਯਿਸੂ ਨੇ ਇਸ ਦੀ ਭਵਿੱਖਬਾਣੀ ਕੀਤੀ ਸੀ ਕਿ ਜਿਵੇਂ ਲੂਤ ਦੇ ਦਿਨਾਂ ਵਿਚ ਸੀ ਅਤੇ ਇਸ ਤੋਂ ਅੱਗੇ ਅਤੇ ਅੱਗੇ ਵਚਨ ਦੀਆਂ ਲਿਖਤਾਂ ਇਸੇ ਤਰ੍ਹਾਂ ਹੀ ਦੱਸਦੀਆਂ ਹਨ। ਅਖੀਰ ਤੱਕ ਲਿਖਤਾਂ ਇਸੇ ਤਰ੍ਹਾਂ ਹੀ ਬਿਆਨ ਕਰਦੀਆਂ ਹਨ। ਈਜ਼ਬੇਲ ਅੱਜ ਦੀ ਆਧੁਨਿਕ ਨਾਮਧਾਰੀ ਕਲੀਸਿਯਾ ਦਾ ਨਮੂਨਾ ਹੈ ਕਿਉਂਕਿ ਹੁਣ ਕੈਥੋਲਿਕ ਅਤੇ ਪ੍ਰੋਟੈਸਟੈਂਟ ਇੱਕ ਦੂਜੇ ਦੇ ਨਾਲ ਮਿਲ ਗਏ ਹਨ। ਉਹਨਾਂ ਦੇ ਬਾਰੇ ਵਿਚ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਹ ਦੋਨੋ ਹੀ ਜਥੇਬੰਦੀਆਂ ਹਨ। ਬਸ ਉਹਨਾਂ ਦੇ ਬਾਰੇ ਵਿਚ ਇਹੋ ਹੀ ਹੈ ਜਿਵੇਂ ਮਾਂ ਅਤੇ ਭੈਣ, ਉਹ ਇੱਕ ਦੂਜੇ ਨਾਲ ਮਤਭੇਦ ਰੱਖਦੇ ਹਨ ਅਤੇ ਇੱਕ ਦੂਸਰੇ ਨਾਲ ਬਹਿਸ ਕਰਦੇ ਹਨ, ਪਰੰਤੂ ਫਿਰ ਵੀ ਉਹ ਇੱਕੋ ਵਰਗੇ ਹੀ ਹਨ। ਦੋਨੋ ਹੀ ਕੰਜਰੀਆਂ ਹਨ। ਹੁਣ ਮੈਂ ਇਹ ਆਪਣੇ ਕੋਲੋਂ ਨਹੀਂ ਕਹਿ ਰਿਹਾ ਹਾਂ, ਮੈਂ ਤਾਂ ਇਸ ਦਾ ਹਵਾਲਾ ਯਹੋਵਾ ਇੰਜ ਫਰਮਾਉਂਦਾ ਹੈ ਵਾਲੇ ਵਚਨ ਵਿਚੋਂ ਦੇ ਰਿਹਾ ਹਾਂ। ਠੀਕ ਹੈ, ਹੁਣ ਅਸੀਂ ਧਿਆਨ ਦੇਈਏ। ਈਜ਼ਬੇਲ ਨੂੰ ਪਰਮੇਸ਼ਵਰ ਦੇ ਹੁਕਮ ਦੁਆਰਾ ਮਾਰਿਆ ਗਿਆ ਸੀ। ਉਹ ਇਸ ਲਈ ਮਾਰੀ ਗਈ ਸੀ ਕਿਉਂਕਿ ਪਰਮੇਸ਼ਵਰ ਨੇ ਜੇਹੂ ਨੂੰ ਉੱਥੇ ਥੱਲੇ ਜਾਣ ਲਈ ਕਿਹਾ ਸੀ ਅਤੇ ਉਸਨੇ ਉਸ ਕੋਲੋਂ ਈਜ਼ਬੇਲ ਨੂੰ ਖਿੜਕੀ ਵਿਚੋਂ ਥੱਲੇ ਸੁਟਵਾਇਆ ਸੀ ਅਤੇ ਈਜ਼ਬੇਲ ਨੂੰ ਮਾਰਿਆ ਸੀ ਅਤੇ ਕੁੱਤਿਆਂ ਨੇ ਉਸਦਾ ਮਾਸ ਖਾਧਾ ਸੀ। ਕੀ ਇਹ ਠੀਕ ਹੈ? ਸ਼ਰੀਰਕ ਈਜ਼ਬੇਲ ਅਤੇ ਜਿਸ ਤਰ੍ਹਾਂ ਪਹਿਲੇ ਏਲੀਆ ਨੇ ਭਵਿੱਖਬਾਣੀ ਕੀਤੀ ਸੀ, ਅਹਾਬ ਜੋ ਉਸਦਾ ਰਾਜਾ ਸੀ ਉਸਦਾ ਲਹੂ ਕੁੱਤਿਆਂ ਨੇ ਪੀਤਾ ਸੀ। ਵੇਖੋ ਕਿ ਅਸੀਂ ਕਿੱਥੇ ਜਾ ਰਹੇ ਹਾਂ, ਕੀ ਤੁਸੀਂ ਨਹੀਂ ਵੇਖਦੇ? ਕਿਉਂ ਪਹਿਲਾ ਏਲੀਆ ਕਲੀਸਿਯਾਵਾਂ ਦੁਆਰਾ ਠੁਕਰਾਇਆ ਹੋਇਆ ਆਦਮੀ ਸੀ, ਅਹਾਬ ਅਤੇ ਈਜ਼ਬੇਲ ਉਹਨਾਂ ਚਰਚਾਂ ਦੇ ਹੈੱਡ ਸਨ, ਕਲੀਸਿਯਾ ਤੇ ਰਾਜ ਸਭ ਮਿਲੇ ਜੁਲੇ ਸਨ ਅਤੇ ਏਲੀਆ ਨੇ ਅਹਾਬ ਤੇ ਉਸਦੇ ਪਾਪ ਪ੍ਰਗਟ ਕੀਤੇ ਸਨ ਅਤੇ ਏਲੀਆ ਨੇ ਸਾਰੀ ਕਲੀਸਿਯਾ ਨੂੰ ਸੱਚੇ ਵਚਨ ਵੱਲ ਵਾਪਸ ਮੁੜਨ ਦੀ ਆਗਿਆ ਦਿੱਤੀ ਸੀ। ਇਹ ਬਿਲਕੁਲ ਉਸੇ ਤਰ੍ਹਾਂ ਹੀ ਨਹੀਂ ਹੈ? ਜਾਂ ਦੂਸਰਾ ਏਲੀਆ ਇਹਨਾਂ ਦਿਨਾਂ ਵਿਚ ਇਸ ਕਲੀਸਿਯਾ ਦੇ ਕੋਲ ਆਵੇਗਾ, ਉਹ ਲੋਕਾਂ ਨੂੰ ਮੁਢਲੇ ਵਿਸ਼ਵਾਸ ਦੇ ਵੱਲ ਫੇਰੇਗਾ? ਮੈਂ ਨਹੀਂ ਜਾਣਦਾ ਕਿ ਤੁਸੀਂ ਇਸ ਤੋਂ ਕਿਵੇਂ ਬਚ ਕੇ ਨਿਕਲ ਸਕੋਗੇ। ਇਹ ਸਹੀ ਗੱਲ ਹੈ, ਸੱਚੇ ਵਚਨ ਦੇ ਵੱਲ ਵਾਪਸ ਆ ਜਾਓ, ਇਹ ਠੀਕ ਹੈ। ਹੁਣ ਜੇ ਤੁਸੀਂ ਉਹਨਾਂ ਦੀਆਂ ਲਾਸ਼ਾਂ ਨੂੰ ਵੇਖਣਾ ਚਾਹੁੰਦੇ ਹੋ ਤਾਂ ਆਓ ਅਸੀਂ ਪ੍ਰਕਾਸ਼ ਦੀ ਪੋਥੀ 19 ਕੱਢੀਏ ਜਦ ਵਚਨ ਉਹਨਾਂ ਨੂੰ ਮਾਰ ਦਿੰਦਾ ਹੈ। ਹੁਣ ਵਚਨ ਉਹਨਾਂ ਨੂੰ ਮਾਰਨ ਜਾ ਰਿਹਾ ਹੈ, ਤੁਸੀਂ ਇਸ ਨੂੰ ਜਾਣਦੇ ਹੋ। ਹੁਣ ਤੁਸੀਂ ਬਸ ਧਿਆਨ ਦਿਓ ਕਿ ਜਦ ਮਸੀਹ ਪ੍ਰਕਾਸ਼ ਦੀ ਪੋਥੀ 19 ਵਿਚ ਆਉਂਦਾ ਹੈ ਤਾਂ ਕੀ ਹੁੰਦਾ ਹੈ। ਅਸੀਂ 17 ਐਤ ਤੋਂ ਸ਼ੁਰੂ ਕਰਾਂਗੇ। ਫਿਰ ਮੈਂ ਇੱਕ ਸਵਰਗ ਦੂਤ ਨੂੰ ਸੂਰਜ ਵਿਚ ਖੜਾ ਵੇਖਿਆ। ਹੁਣ ਇਹ ਸੱਚ ਹੈ, ਉਪਰਲੀਆਂ ਐਤਾਂ ਵਿਚ ਵੇਖੋ ਅਤੇ ਉਹ ਇੱਕ ਬਸਤਰ ਲਹੂ ਦੇ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ। ਐਤ 13 ਵਿਚ ਉਹਦਾ ਨਾਮ ਪਰਮੇਸ਼ਵਰ ਦਾ ਸ਼ਬਦ ਸਤਾਉਂਦਾ ਹੈ। ਸਮਝੇ, ਹੁਣ ਇੱਥੇ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਅਤੇ ਮੈਂ ਇੱਕ ਦੂਤ ਨੂੰ ਵੇਖਿਆ, ਹੁਣ ਧਿਆਨ ਦਿਓ, ਉਹ ਗਾਂ ਵਾਧਾ ਹੈ ਅਤੇ ਉਹਦੇ ਮੂੰਹ ਦੇ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਭਈ ਉਸ ਨਾਲ ਉਹ ਕੌਮਾਂ ਨੂੰ ਮਾਰੇ। ਉਸ ਦੇ ਮੂੰਹ ਵਿੱਚੋਂ ਜਿਵੇਂ ਪਰਮੇਸ਼ਵਰ ਦੇ ਮੂੰਹ ਵਿੱਚੋਂ ਮੂਸਾ ਦੇ ਮੂੰਹ ਵਿੱਚੋਂ ਨਿਕਲੀ। ਸਮਝੇ, ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ ਅਤੇ ਉਹ ਪਰਮੇਸ਼ਵਰ ਸਰਬ ਸ਼ਕਤੀਮਾਨ ਦੇ ਅਤ ਵੱਡੇ ਕ੍ਰੋਧ ਦੀ ਮੈਂ ਦੇ ਚਬੱਚੇ ਨੂੰ ਲਤਾੜਦਾ ਹੈ। ਉਹਦੇ ਬਸਤਰ ਉੱਤੇ ਔਰ ਉਹਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਅਤੇ ਮੈਂ ਇੱਕ ਦੂਤ ਨੂੰ ਵੇਖਿਆ। ਹੁਣ ਧਿਆਨ ਦਿਓ, ਉਹ ਹੁਣ ਮਾਰਨ ਲਈ ਆਉਂਦਾ ਹੈ। ਉਹ ਕਿਸ ਨੂੰ ਮਾਰਨ ਲਈ ਆਉਂਦਾ ਹੈ? ਈਜ਼ਬੇਲ ਅਤੇ ਉਸਦੇ ਅਹਾਬ ਨੂੰ, ਜੋ ਕਿ ਝੂਠਾ ਨਬੀ ਹੈ। ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤੇ ਵੇਖਿਆ ਅਤੇ ਉਸਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਆਕਾਸ਼ ਵਿੱਚ ਉੱਡਦੇ ਹਨ ਹਾਕ ਮਾਰ ਕੇ ਆਖਿਆ, ਆਓ ਚੱਲੋ ਅਤੇ ਪਰਮੇਸ਼ਵਰ ਦੀ ਵੱਡੀ ਦੌਤ ਲਈ ਇਕੱਠੇ ਹੋਵੋ। ਉਹ ਉਹਨਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਖਿਲਾ ਦਿੰਦਾ ਹੈ। ਹੁਣ ਤੁਸੀਂ ਇੱਥੇ ਪ੍ਰਕਾਸ਼ ਦੀ ਪੋਥੀ ਦੇ ਕਿਸੇ ਹੋਰ ਬਾਅਦ ਵਿੱਚ ਵੇਖੋ, ਉੱਥੇ ਲਿਖਿਆ ਹੈ, ਅਤੇ ਬਸ ਇੱਕ ਮਿੰਟ, ਤਲਵਾਰ ਨਾਲ ਅਤੇ ਮੌਤ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਲਾਉਣ ਦੁਆਰਾ ਮਾਰਿਆ। ਸਮਝੇ? ਈਜ਼ਬੇਲ ਰੂਪੀ ਕਲੀਸਿਆ ਦੀ ਉਸਦੀ ਦੇਹ ਨੂੰ ਧਰਤੀ ਦੇ ਦਰਿੰਦਿਆਂ ਅਤੇ ਪੰਛੀਆਂ ਨੇ ਖਾਣਾ ਹੈ, ਜਿਵੇਂ ਅਹਾਬ ਅਤੇ ਈਜ਼ਬੇਲ ਨਾਲ ਸਰੀਰਕ ਢੰਗ ਨਾਲ ਹੋਇਆ ਸੀ, ਉਸੇ ਤਰ੍ਹਾਂ ਹੀ ਮਸੀਹ ਵਿਰੋਧੀ ਕਲੀਸਿਆ ਨਾਲ ਆਤਮਿਕ ਢੰਗ ਨਾਲ ਹੋਵੇਗਾ। ਕੀ ਤੁਸੀਂ ਸਮਝੇ ਮੇਰੇ ਕਹਿਣ ਦਾ ਕੀ ਮਤਲਬ ਹੈ? ਠੀਕ ਹੈ, ਏਲੀਆ ਉਹ ਸਰੀਰਕ ਈਜ਼ਬੇਲ ਅਤੇ ਅਹਾਬ ਦੇ ਦਿਨਾਂ ਵਿਚ ਏਲੀਆ ਨਬੀ ਸੀ, ਅਤੇ ਯਹੋਵਾ ਇੰਜ ਫਰਮਾਉਂਦਾ ਹੈ ਵਾਲੇ ਵਚਨ ਦੇ ਅਨੁਸਾਰ, ਇਹੀ ਕੰਮ ਉਸਦੀ ਆਤਮਿਕ ਰੂਪ ਦੀ ਸੇਵਕਾਈ ਵਿਚ ਆਤਮਿਕ ਈਜ਼ਬੇਲ ਲਈ ਕਰਨ ਦਾ ਵਾਇਦਾ ਕੀਤਾ ਹੋਇਆ ਹੈ। ਧਿਆਨ ਦਿਓ, ਜਦ ਕਿ ਏਲੀਆ ਦੇ ਦਿਨਾਂ ਵਿਚ ਏਲੀਆ ਨੂੰ ਠੀਕ ਢੰਗ ਦੇ ਨਾਲ ਅਤੇ ਪੂਰੀ ਤਰ੍ਹਾਂ ਪ੍ਰਮਾਣਿਤ ਕੀਤਾ ਗਿਆ ਸੀ, ਤਾਂ ਵੀ ਉਹ ਉਹਨਾਂ ਨੂੰ ਵਚਨ ਦੇ ਵੱਲ ਨਹੀਂ ਲਿਆ ਸਕਿਆ ਸੀ। ਕੀ ਇਹ ਠੀਕ ਹੈ? ਭਾਵੇਂ ਕਿ ਏਲੀਆ ਆਪਣੇ ਕੰਮਾਂ ਦੇ ਦੁਆਰਾ ਇਸ ਤਰ੍ਹਾਂ ਕਰਨ ਦਾ ਯਤਨ ਕੀਤਾ ਸੀ, ਉਸਨੇ ਸਭ ਕੁਝ ਕੀਤਾ ਸੀ, ਉਸਨੇ ਉਹਨਾਂ ਨੂੰ ਚਿੰਨ ਅਤੇ ਅਚੰਭੇ ਕੰਮ ਵਿਖਾਏ ਸਨ ਅਤੇ ਉਹਨਾਂ ਉਸਦੇ ਮੂੰਹ ਤੇ ਹੀ ਉਸਦਾ ਮਜ਼ਾਕ ਉਡਾਇਆ ਸੀ। ਵੇਖੋ, ਇਸੇ ਤਰ੍ਹਾਂ ਹੀ ਇਹ ਇੱਥੇ ਆਤਮਿਕ ਦੇ ਨਾਲ ਕਰਨਗੇ। ਉਹਨਾਂ ਨੂੰ ਵਾਪਸ ਵਚਨ ਦੇ ਵੱਲ ਨਹੀਂ ਲਿਆ ਸਕਿਆ ਸੀ। ਹੁਣ ਹੇ ਕਲੀਸਿਆ, ਤੇ ਇਸ ਨੂੰ ਬੜੇ ਹੀ ਧਿਆਨ ਨਾਲ ਸੁਣ। ਤੁਸੀਂ ਜਿਹੜੇ ਇਸ ਤੇ ਕੋਈ ਸ਼ੱਕ ਕਰਦੇ ਹੋ, ਧਿਆਨ ਨਾਲ ਸੁਣੋ। ਸੰਸਾਰ ਵਿੱਚ ਲੱਖਾਂ ਦੀ ਗਿਣਤੀ ਵਿੱਚੋਂ ਏਲੀਆ ਦੇ ਦਿਨਾਂ ਵਿੱਚ, ਜਦ ਈਜ਼ਬੇਲ ਅਤੇ ਅਹਾਬ ਰਾਜ ਕਰ ਰਹੇ ਸਨ, ਜੋ ਕਿ ਅੱਜ ਦੇ ਹੀ ਦਿਨ ਦਾ ਵਿਪਰੀਤ ਨਮੂਨਾ ਸੀ, ਸਾਰੇ ਸੰਸਾਰ ਵਿੱਚੋਂ ਸਿਰਫ 700 ਹੀ ਏਲੀਆ ਦੇ ਪ੍ਰਚਾਰ ਨਾਲ ਬਚੇ ਸਨ। ਕੀ ਇਹ ਠੀਕ ਹੈ? ਇਹ ਬਿਲਕੁਲ ਠੀਕ ਹੈ। ਵੇਖੋ, ਇਥੋਂ ਤੱਕ ਕਿ ਏਲੀਆ ਤਾਂ ਜਾਣਦਾ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੇ ਸਨ। ਉਸਨੇ ਸੋਚਿਆ ਕਿ ਸਿਰਫ ਉਹ ਇਕੱਲਾ ਹੀ ਬਚਿਆ ਹੈ, ਜਾਂ ਤਾਂ ਕਿ ਪਰਮੇਸ਼ਵਰ ਨੇ ਮੋਹਰਾਂ ਵਿੱਚੋਂ ਇੱਕ ਮੋਹਰ ਨੂੰ ਨਾ ਖੋਲਿਆ ਅਤੇ ਉਸ ਨੂੰ ਪੋਥੀ ਦਾ ਭੇਤ ਨਾ ਵਿਖਾਇਆ ਕਿ ਉਸਦੇ ਕੋਲ ਤਾਂ 700 ਹੋਰ ਹਨ ਜਿਨ੍ਹਾਂ ਨੇ ਕਦੇ ਵੀ ਉਹਨਾਂ ਦੇ ਸਿਧਾਂਤਾਂ ਅਤੇ ਅਕੀਦਿਆਂ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਹੈ। ਜਦ ਖੁਦਾ ਨੇ ਆਪਣੀ ਕਿਤਾਬ ਏਲੀਆ ਤੇ ਖੋਲੀ ਤਾਂ ਉਸਨੇ ਕਿਹਾ, ਬੇਟਾ ਇੱਕ ਮਿੰਟ ਰੋਕ, ਮੇਰੇ ਕੋਲ 700 ਹੋਰ ਹਨ ਜਿਹੜੇ ਇਧਰ ਉਧਰ ਛੁਪੇ ਹੋਏ ਹਨ ਔਰ ਜਿਨ੍ਹਾਂ ਦਾ ਨਾਮ ਜਗਤ ਦੀ ਉਤਪਤੀ ਤੋਂ ਪਹਿਲਾਂ ਹੀ ਪੋਥੀ ਵਿੱਚ ਲਿਖਿਆ ਹੋਇਆ ਹੈ, ਉਹ ਮੇਰੇ ਹਨ। ਪਰਮੇਸ਼ਵਰ ਨੇ ਮੋਹਰਾਂ ਖੋਲੀਆਂ। ਇਹੀ ਕਾਰਨ ਹੈ ਕਿ ਮੈਂ ਸੋਚਦਾ ਹਾਂ ਕਿ ਕਿਸੇ ਰਾਤ ਯੋਹੰਨਾ ਬਹੁਤ ਜ਼ਿਆਦਾ ਸ਼ੋਰ ਮਚਾ ਰਿਹਾ ਸੀ। ਤੁਸੀਂ ਵੇਖੋ ਕਿ ਉਸਨੇ ਜ਼ਰੂਰ ਹੀ ਆਪਣਾ ਨਾਮ ਪੋਥੀ ਵਿੱਚ ਵੇਖ ਲਿਆ ਸੀ। ਸਮਝੇ? ਇੱਕ ਦਿਨ ਪਰਮੇਸ਼ਵਰ ਨੇ ਖੋਲਿਆ ਅਲੀਸ਼ਾ, ਉਸਨੇ ਪ੍ਰਚਾਰ ਕੀਤਾ ਸੀ, ਉਹ ਸਭ ਕੁਝ ਕਰ ਚੁੱਕਿਆ ਸੀ ਅਤੇ ਉਹ ਦਿਲ ਖੋਲ ਕੇ ਪ੍ਰਚਾਰ ਕਰ ਚੁੱਕਿਆ ਸੀ, ਉਹ ਸਭ ਕੁਝ ਕਰ ਚੁੱਕਾ ਸੀ ਜੋ ਕਰ ਸਕਦਾ ਸੀ, ਅਤੇ ਉਸਦੇ ਬਾਵਜੂਦ ਵੀ ਉਹ ਉਸ ਨੂੰ ਭਲਾ ਬੁਰਾ ਕਹਿੰਦੇ ਸਨ ਅਤੇ ਉਸਦੀ ਹਾ ਹਾ ਕੀਤੀ ਅਤੇ ਉਸ ਨੂੰ ਆਖਿਆ ਸੀ, ਤੂੰ ਹੀ ਇਹਨਾਂ ਸਭ ਦੁੱਖਾਂ ਦਾ ਕਾਰਨ ਹੈ, ਤੂੰ ਦੁਸ਼ਟ ਆਤਮਾ ਨਾਲ ਭਰਿਆ ਹੈ, ਤੂੰ ਹੀ ਇੱਕ ਅਜਿਹਾ ਹੈ ਜਿਹਦੇ ਕਾਰਨ ਇਹ ਸਭ ਮੁਸ਼ਕਲਾਂ ਆਈਆਂ ਹਨ, ਤੂੰ ਦੋਸ਼ੀ ਹੈ ਅਤੇ ਇਸੇ ਤਰ੍ਹਾਂ ਦਾ ਸਭ ਕੁਝ ਆਖਿਆ। ਉਸ ਨੂੰ ਉਹਨਾਂ ਸਭ ਕੁਝ ਆਖਿਆ। ਈਜ਼ਬੇਲ ਨੇ ਉਸ ਨੂੰ ਉਸਦਾ ਸਿਰ ਕਟਵਾ ਦੇਣ ਦੀ ਧਮਕੀ ਦਿੱਤੀ ਸੀ ਅਤੇ ਉਸ ਨੂੰ ਹੋਰ ਕਈ ਕੁਝ ਕਿਹਾ ਸੀ। ਇਹ ਸੱਚ ਗੱਲ ਹੈ, ਹਰ ਕੋਈ ਉਸਦੇ ਵਿਰੁੱਧ ਸੀ ਅਤੇ ਫਿਰ ਉਸਨੇ ਕਿਹਾ ਸੀ, ਪ੍ਰਭੂ ਜੋ ਕੁਝ ਤੂੰ ਆਖਿਆ ਮੈਂ ਉਹ ਸਭ ਕੁਝ ਕੀਤਾ ਹੈ, ਮੈਂ ਬਿਲਕੁਲ ਤੇਰੇ ਵਚਨ ਦੇ ਨਾਲ ਹੀ ਜੁੜਿਆ ਰਿਹਾ ਹਾਂ, ਜਾਂ ਤੂੰ ਮੈਨੂੰ ਕੁਝ ਵੀ ਦੱਸਿਆ ਮੈਂ ਨਿਡਰ ਸੀ, ਮੈਂ ਸਿੱਧਾ ਜਾ ਕੇ ਰਾਜੇ ਦੇ ਸਾਹਮਣੇ ਜਾ ਖੜਾ ਹੋਇਆ ਅਤੇ ਮੈਂ ਬਾਕੀ ਸਭ ਕੁਝ ਕੀਤਾ ਸੀ ਅਤੇ ਮੈਂ ਉਹਨਾਂ ਨੂੰ ਯਹੋਵਾ ਇਉਂ ਫਰਮਾਉਂਦਾ ਹੈ ਦੱਸਿਆ ਸੀ, ਅਤੇ ਨਾ ਹੀ ਤੂੰ ਮੈਨੂੰ ਕੋਈ ਅਜਿਹੀ ਗੱਲ ਦੱਸੀ ਅਤੇ ਨਾ ਹੀ ਮੈਂ ਉਹਨਾਂ ਨੂੰ ਕੋਈ ਅਜਿਹੀ ਗੱਲ ਦੱਸੀ ਜੋ ਕਿ ਨਾ ਵਾਪਰੀ ਹੋਵੇ, ਅਤੇ ਹੁਣ ਇੱਥੇ ਵੇਖ ਮੈਂ ਇਕੱਲਾ ਹੀ ਬਚਿਆ ਹਾਂ, ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰਮੇਸ਼ਵਰ ਨੇ ਕਿਹਾ, ਮੈਂ ਮੋਹਰਾਂ ਵਿੱਚੋਂ ਇੱਕ ਮੋਹਰ ਖੋਲਦਾ ਹਾਂ ਅਤੇ ਤੈਨੂੰ ਕੁਝ ਵਿਖਾਉਂਦਾ ਹਾਂ, ਅਤੇ ਕਿਹਾ ਤੂੰ ਜਾਣ ਲੈ ਕਿ ਮੇਰੇ ਕੋਲ 700 ਹਨ ਜਿਨ੍ਹਾਂ ਨੇ ਕਦੇ ਗੋਡੇ ਨਹੀਂ ਟੇਕੇ, ਜਿਨ੍ਹਾਂ ਨੇ ਹਾਲੇ ਤੱਕ ਉਹਨਾਂ ਅਕੀਦਿਆਂ ਅਤੇ ਜਥੇਬੰਦੀਆਂ ਨੂੰ ਨਹੀਂ ਮੰਨਿਆ ਹੈ, ਉੱਥੇ ਉਹਨਾਂ ਵਿੱਚ 700 ਹਨ ਜਿਹੜੇ ਸੁਰਗ ਤੇ ਉਠਾਏ ਜਾਣ ਲਈ ਤਿਆਰ ਹਨ। ਸਮਝੇ? ਉਹ ਪਰਮੇਸ਼ਵਰ ਨੇ ਆਪਣੇ ਨਬੀ ਨੂੰ जेदे ते अपना वचन प्रगट करदा है लिखता दे द्वारा कहा मेरे कोल हाले भी उना विचो 700 हान जे मैं आज दे दिन दे बारे आखा उन्होंने किसे जथेबंदी दे अगे अपने गोडे नहीं टेके हान अते ना ही ओ उना दे किसे धार्मिक अकीदे वे शामिल होए हान की तुसीं समझ गए मेरा की मतलब है तद ता इन्हें सधारण रूप विच होना है अते परमेश्वर दे वचन दे अनुसार है यदो मनुख दृष्टि आएगा ता ओ एक नबी होवेगा ए गल बिलकुल उस तरह ही पक्की है इस तरह की मेरा इथे पुलपट ते खड़े होना पक्का है समझे अते ओ परमेश्वर दे वचन ते टिक्या रहेगा ओ किसे दे भी अकीदे सिद्धांता नु कबूल नहीं करेगा ये सच है ओ जंगल विच रहण वाले आदमी एलिया योहन्ना दे वांगू होवेगा ओ औरतां दे नाल बुरियां औरतां दे नाल किरणा करेगा मुंडिया ओ उना नु चंगी तरह लताड़ेगा योहन्ना ने भी इसे तरह ही कीता सी एलिया ने भी इसे तरह ही कीता सी वेख्या ओ ता वचन दे प्रति ही ईमानदार बनिया रहेगा ओ होवेगा ओ मिशना जथेबंदियां दे विरुद्ध होवेगा जथेबंदियां अपने मन विच ए ना सोचो कि असी अब्राहम दी संतान हां क्योंकि मैं तुहानू कहिंदा हां परमेश्वर इन्हां पत्थरां विचों अब्राहम लई संतान पैदा कर सकदा है समझे बिलकुल इसे तरह ही उसने कीता सी हुन मित्रो ए है गल ए ही चौथी मोर है अते जिथू तक मैं जानदा हां चौहां घोड़िया दे सवार प्रगट हो चुके हन हुन ए ओ सब है जो धरती ते हुंदा है असी वेखदे हां कि इस तो अगली मोर सुरग विच है जिथे यगवेदी दे थले रूहां हन हुन खत्म करन लगे मैं इना कुछ गल्ला नु कहना चाहुंदा हां मैं बस कुछ शब्दां नु जो मैं इत्थे लिखे हुए हन कहांगा असी हुन इत्थे ए चार मोरां पूरियां कर लियां हन पहलियां चार मोरां हुन कल रात नु असी धरती ते होण वालियां चीजां तो दृश्य बदल लवांगे उसने उपर निगाह मारी अते रूहां नु जगवेदी दे थले वेखिया बलिदान कीते हुए जगवेदी अगली रात न्याय हुंदा है अते चौथी रात नु या हफ्ते दी आखरी रात नु ऐतवार रात नु की दसना है मैं नहीं जानता हां कि ना दूसरियां मोरां दा की अर्थ है मैं ता उना नु बस उसे तरह ही पढ़दा हां जिवें तुसी उना नु पढ़दे हो परंतु उथे अधे घंटे दी चुप सी परंतु उथे कुछ होया सी मैं उस ते उम्मीद रखी है कि ओ इनु प्रगट करेगा ओ ही ए करेगा मैं संतुष्ट हां कि ओ ए करेगा ए विखाउण लई कि मसीह दी आमद मसीह विरोधी दा अंत कर देवेगी असी वचन विचों प्रकाश दी पोथी 19 बाप तक वख वख थावां तो जाके वेखना सी यही कारण सी कि मैनू ए छड़ना पिया सी अते मैं बस उना दो बाबा नू ही लिया सी मैं इना गल्लां नू साबित करन लई वख वख थावां तो वचन दियां लिखतां नू दसना सी इस लई मैं प्रकाश दी पोथी 19 बाप कढ़िया कि तुहानू मसीह विरोधी दा अंत विखावां कि जद मसीह आवेगा तां मसीह विरोधी दा अंत हो जावेगा यद मसीह आवेगा ता ओ मसीह विरोधी नू वड सुटेगा ए विखाउण लई कि प्रकाश दी पोथी 10 बाब दे 7वें दूत दा संदेश एक व्यक्ति इना आखरी दिना विच होवेगा यो सेवकाई लई जेही एलिया दी सी मसा कीता होवेगा इस दी भविखवाणी मलाकी 4 विच कीती गई है कि ओ परमेश्वर दे सच्चे वचन नू प्रगट करेगा जिमें उसने सुभावक ईजबल दे नाल कीता सी उसे तरह ही ए आदमी आत्मिक ईजबल दे नाल करेगा उसे तरह ही ए आदमी मिशना जथेबंदियां दे नाल करेगा मैं इस नु साबित करन लई कि सच्चाई है 7 बाब प्रकाश पोथी 10 बाब ओदी 1-7 ऐत दसनी सी अते इस तो इलावा मलाकी अते अमोस अते दूसरे नबी इस नु प्रमाणित करदे हन एलिया ओ नबी सी जिन्हें उस खास पीढ़ी दे अंदर अगाम वाक कीता अते ईजबल नु दोषी ठहराया सी अते एलिया कदे भी नहीं मरिया सी ओ बिल्कुल भी नहीं मरिया सी लगभग 800 साल बाद ओ दोबारा यीशु मसीह दे रूप बदलन दे समय उस दे नाल पहाड़ ते खड़ा विखाई दित्ता सी ओ मरिया नहीं है हुन सानू पता लगा है कि परमेश्वर दे वायदे दे अनुसार एलिया दे आत्मा दा मसा एक मनुख ते आउणा है अते वायदा कीता गया है कि ओ आत्मिक ईजबल दे नाल बिल्कुल ओही करेगा जो उसने सुभावक ईजबल दे नाल कीता सी यही कारण सी कि इसनु सिद्ध करन लई मैं बाइबल दियां इन्नियां सारियां लिखतां दा बयान कीता ताकि तुहाडे दिमाग विच कोई भी प्रश्न बाकी ना रहे जे तुहाडे दिमाग विच कोई प्रश्न है ता तुसी ओ मेनू दसो ठीक है तुसी मेनू चिट्ठी जा कोई छोटी जी पर्ची लेके के दे दियो अते एथू तक कि ए इन्नी चंगी तरह मेल खांदा है कि अंत दे दिना विच दरिंदे उना दियां शरीरक देहां नू नाश कर रहे हन उना नू उसे तरह भस्म कर रहे हन ਜਿਵੇਂ ਉਹਨਾਂ ਨੇ ਉਦੋਂ ਉਹਨਾਂ ਨੂੰ ਪਸੰਦ ਕੀਤਾ ਸੀ। ਆਪਣੇ ਵਧੀਆ ਪ੍ਰਕਾਸ਼ਨ ਦੇ ਅਨੁਸਾਰ ਜੋ ਮੈਨੂੰ ਪਰਮੇਸ਼ਵਰ ਦੀ ਵੱਲੋਂ ਦਿੱਤਾ ਗਿਆ ਸੀ ਅਤੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਹ ਕੀਤਾ ਜਾਵੇਗਾ ਅਤੇ ਚਾਰ ਘੋੜਿਆਂ ਦੀ ਇਹੋ ਹੀ ਸੱਚਾਈ ਹੈ ਜਿੱਥੋਂ ਤੱਕ ਕਿ ਮੈਂ ਜਾਣਦਾ ਹਾਂ। ਤੁਸੀਂ ਯਿਸੂ ਦੇ ਬਾਰੇ ਵਿੱਚ ਕੀ ਸੋਚਦੇ ਹੋ? ਮੈਂ ਉਸ ਨੂੰ ਪਿਆਰ ਕਰਦਾ ਹਾਂ। ਕਿਉਂਕਿ ਪਹਿਲਾਂ ਉਸਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਉੱਤੇ ਖਰੀਦਿਆ। ਹੁਣ ਯਾਦ ਰੱਖਿਓ, ਇਸੇ ਤਰ੍ਹਾਂ ਹੀ ਹੈ, ਇਹ ਚੰਗਾ ਹੈ ਕਿਸੇ ਵੀ ਜਥੇਬੰਦੀ ਦੇ ਕਿਸੇ ਵੀ ਆਦਮੀ ਨਾਲ ਬਿਨਾਂ ਕਿਸੇ ਈਰਖਾ ਦੇ ਅਗਾਂਹ ਵਧਦੇ ਜਾਓ, ਕਿਉਂਕਿ ਕੈਥੋਲਿਕ ਪ੍ਰਣਾਲੀ ਵਿੱਚ ਵੀ ਪਰਮੇਸ਼ਵਰ ਦੇ ਬੱਚੇ ਹਨ, ਮੈਥੋਡਿਸਟ ਪ੍ਰਣਾਲੀ ਵਿੱਚ ਖੁਦਾ ਦੇ ਬੱਚੇ ਹਨ, ਬੈਪਟਿਸਟ ਪ੍ਰਣਾਲੀ ਵਿੱਚ ਵੀ ਪਰਮੇਸ਼ਵਰ ਦੇ ਬੱਚੇ ਹਨ। ਅੱਜ ਰਾਤ ਉਹਨਾਂ ਵਿੱਚੋਂ ਕਿੰਨੇ ਲੋਕ ਇੱਥੇ ਮੌਜੂਦ ਹਨ ਜੋ ਉਹਨਾਂ ਵੱਖ ਵੱਖ ਪ੍ਰਣਾਲੀਆਂ ਵਿੱਚੋਂ ਬਾਹਰ ਨਿਕਲ ਆਏ ਸਨ ਜਦੋਂ ਉਹਨਾਂ ਨੇ ਉਜਿਆਲਾ ਵੇਖਿਆ ਸੀ? ਆਓ ਤੁਹਾਡੇ ਹੱਥਾਂ ਨੂੰ ਵੇਖੀਏ। ਹੁਣ ਤੁਸੀਂ ਯਾਦ ਰੱਖੋ ਕਿ ਉਹਨਾਂ ਪ੍ਰਣਾਲੀਆਂ ਵਿੱਚ ਤੁਹਾਡੇ ਵਰਗੇ ਲੋਕ ਹਨ, ਪਰੰਤੂ ਇਹ ਤਾਂ ਪ੍ਰਣਾਲੀ ਹੈ ਜਿਹੜੀ ਮਾਰਦੀ ਹੈ, ਸਮਝੇ? ਇਹ ਤਾਂ ਮਸੀਹ ਵਿਰੋਧੀ ਆਤਮਾ ਹੈ ਜਿਹੜਾ ਅੰਤ ਵਿੱਚ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਜਾਂਦਾ ਹੈ ਜਿੱਥੇ ਉਹ ਕੋਈ ਵੀ ਸੱਚਾਈ ਸੁਣਨ ਲਈ ਤਿਆਰ ਨਹੀਂ ਹੁੰਦੇ। ਕੀ ਤੁਹਾਨੂੰ ਉਸ ਰਾਤ ਦਾ ਯਾਦ ਹੈ ਜਦ ਮੈਂ ਮੋਹਰਾਂ ਨੂੰ ਦੱਸਦਾ ਹੋਇਆ ਵੱਧ ਰਿਹਾ ਸੀ? ਜੇ ਕੋਈ ਮਨੁੱਖ ਜੁਬਲੀ ਦੇ ਵਰੇ ਦੀ ਆਵਾਜ਼ ਸੁਣਦਾ ਸੀ ਅਤੇ ਉਹ ਆਜ਼ਾਦ ਹੋਣ ਨੂੰ ਰੱਦ ਦਿੰਦਾ ਸੀ ਤਾਂ ਉਸ ਨੂੰ ਚੁਗਾਠ ਕੋਲ ਲਿਜਾ ਕੇ ਉਸਦਾ ਕੰਨ ਵਿੰਨ ਦਿੱਤਾ ਜਾਂਦਾ ਸੀ। ਕੰਨ ਉਹ ਹੈ ਜਿਹਦੇ ਨਾਲ ਤੁਸੀਂ ਸੁਣਦੇ ਹੋ, ਵਿਸ਼ਵਾਸ ਸੁਣਨ ਦੇ ਨਾਲ ਆਉਂਦਾ ਹੈ। ਅਤੇ ਜੇ ਉਹ ਇਸ ਨੂੰ ਸੁਣਦਾ ਹੈ ਅਤੇ ਆਪਣੀ ਆਜ਼ਾਦੀ ਨੂੰ ਕਬੂਲ ਕਰਨ ਤੋਂ ਮਨਾ ਕਰ ਦਿੰਦਾ ਹੈ ਤਾਂ ਉਸ ਨੂੰ ਆਪਣੀ ਜਥੇਬੰਦੀ ਦੇ ਮਾਲਕ ਦੀ ਜ਼ਿੰਦਗੀ ਭਰ ਸੇਵਾ ਕਰਨੀ ਪਵੇਗੀ। ਆਮੇਨ। ਓ ਕੀ ਇਹ ਅਦਭੁਤ ਨਹੀਂ ਹੈ? ਮੈਂ ਉਸ ਨੂੰ ਪਿਆਰ ਕਰਦਾ ਹਾਂ। ਆਓ ਆਪਣੇ ਹੱਥਾਂ ਨੂੰ ਉੱਪਰ ਉਠਾਈਏ ਅਤੇ ਉਸ ਦੀ ਭਗਤੀ ਕਰੀਏ। ਕਿਉਂਕਿ ਪਹਿਲਾਂ ਉਸਨੇ ਮੇਰੇ ਨਾਲ ਪਿਆਰ ਕੀਤਾ। ਵਡਿਆਈ ਹੋਵੇ। ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਉੱਤੇ ਖਰੀਦਿਆ। ਹੁਣ ਆਪਣੇ ਸਿਰਾਂ ਨੂੰ ਝੁਕਾਓ ਅਤੇ ਜਦ ਅਸੀਂ ਇਸ ਗੀਤ ਨੂੰ ਗਾ ਰਹੇ ਹਾਂ ਉਸ ਦੀ ਭਗਤੀ ਕਰੋ। ਪ੍ਰਭੂ, ਅਸੀਂ ਤੇਰੇ ਕਿੰਨੇ ਸ਼ੁਕਰਗੁਜ਼ਾਰ ਹਾਂ। ਮੈਂ ਬਹੁਤ ਹੀ ਖੁਸ਼ ਹਾਂ ਪ੍ਰਭੂ, ਮੈਂ ਤੇਰੇ ਅਤੇ ਤੇਰੇ ਲੋਕਾਂ ਲਈ ਬਹੁਤ ਹੀ ਪ੍ਰਸੰਨ ਹਾਂ। ਹੇ ਪ੍ਰਭੂ, ਤੂੰ ਸਾਡੀ ਮੁਕਤੀ ਨੂੰ ਕਲਵਰੀ ਤੇ ਖਰੀਦਿਆ ਹੈ ਪ੍ਰਭੂ, ਅਸੀਂ ਇਸ ਨੂੰ ਬੜੀ ਹੀ ਖੁਸ਼ੀ ਦੇ ਨਾਲ ਕਬੂਲ ਕਰਦੇ ਹਾਂ। ਹੁਣ ਪ੍ਰਭੂ, ਤੂੰ ਆਪਣੇ ਆਤਮਾ ਦੇ ਨਾਲ ਸਾਨੂੰ ਪਰਖ ਅਤੇ ਜਾਂਚ, ਅਤੇ ਜੇ ਪ੍ਰਭੂ ਸਾਡੇ ਵਿੱਚ ਕੋਈ ਬੁਰਾਈ ਪਾਈ ਜਾਂਦੀ ਹੈ ਜਾਂ ਵਚਨ ਦੇ ਪ੍ਰਤੀ ਕੋਈ ਬੇਪ੍ਰਤੀਤੀ ਪਾਈ ਜਾਂਦੀ ਹੈ, ਅਤੇ ਜਾਂ ਜੇ ਕੋਈ ਅਜਿਹਾ ਆਦਮੀ ਹੈ ਜਿਹੜਾ ਪਰਮੇਸ਼ਵਰ ਦੇ ਹਰ ਇੱਕ ਵਚਨ ਤੇ ਆਮੀਨ ਨਹੀਂ ਆਖਦਾ, ਤਾਂ ਹੁਣ ਦੇਖ ਕਿ ਪਵਿੱਤਰ ਆਤਮਾ ਹੁਣ ਥੱਲੇ ਆਵੇ, ਚਿੱਟੇ ਘੋੜੇ ਦਾ ਸਵਾਰ ਆਵੇ ਅਤੇ ਉਸਦਾ ਆਤਮਾ, ਮਸੀਹ ਦਾ ਆਤਮਾ, ਮਸੀਹ ਵਿਰੋਧੀ ਦੇ ਸਾਹਮਣੇ ਹੀ ਆਪਣਿਆਂ ਨੂੰ ਬੁਲਾਵੇ। ਪ੍ਰਭੂ, ਤੂੰ ਉਹਨਾਂ ਨੂੰ ਬਾਹਰ ਕੱਢ। ਹੁਣ ਦੇਖ ਕੇ ਉਹ ਤੌਬਾ ਕਰਨ ਅਤੇ ਛੇਤੀ ਹੀ ਤੇਰੇ ਕੋਲ ਆ ਜਾਣ ਅਤੇ ਤੇਲ ਅਤੇ ਮੈਂ ਨਾਲ ਭਰ ਜਾਣ ਅਤੇ ਕਾਇਨ ਦੀ ਮੌਤ ਵਾਲੇ ਮਿਸ਼ਨ ਦੇ ਚੋਗੇ ਨੂੰ ਉਤਾਰ ਕੇ ਸਦੀਪਕ ਜਿਉਣ ਵਾਲੇ ਬਰਫ਼ ਵਾਂਗ ਸਫ਼ੇਦ ਚੋਗੇ ਨੂੰ ਪਹਿਨ ਲੈਣ ਜੋ ਕਿ ਲਾੜੇ ਦੇ ਦੁਆਰਾ ਦਿੱਤਾ ਜਾਂਦਾ ਹੈ, ਅਤੇ ਫਿਰ ਕਿਸੇ ਦਿਨ ਉਹ ਜੀ ਉੱਠਣ ਵਾਲੇ ਪ੍ਰਮਾਣਿਤ ਵਚਨ ਦੇ ਨਾਲ ਵਿਆਹ ਦੀ ਦਾਵਤ ਵਿੱਚ ਆਣਗੇ। ਪ੍ਰਭੂ, ਇਹ ਬਖਸ਼ ਦੇ ਪ੍ਰਭੂ, ਜਦ ਕਿ ਲੋਕ ਤੇਰੀ ਰਾਹ ਵੇਖ ਰਹੇ ਹਨ, ਤੂੰ ਉਹਨਾਂ ਦੇ ਦਿਲਾਂ ਨੂੰ ਜਾਂਚ। ਅਸੀਂ ਇਹ ਦੁਆ ਯਿਸੂ ਮਸੀਹ ਦੇ ਨਾਂ ਵਿੱਚ ਮੰਗਦੇ ਹਾਂ। ਹੁਣ ਮੇਰੇ ਭਾਈ, ਮੇਰੀ ਭੈਣ, ਮੇਰੇ ਦੋਸਤ, ਤੁਸੀਂ ਬਸ ਆਪਣੇ ਦਿਲ ਦੀ ਜਾਂਚ ਕਰੋ। ਮੈਂ ਤੁਹਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਹਾਂ, ਮੈਨੂੰ ਤੁਹਾਡੇ ਨਾਲ ਰਹਿੰਦੇ ਨੂੰ 33 ਸਾਲ ਹੋ ਗਏ ਹਨ, कि मैं तानू प्रभु दे नाम ते कोई अजेही गल आखी यो पूरी ना हुई होवे। हुण जद कि तुहाडे कोल मसीह दी खोज करन लई मौका है, उसकी खोज करो। हो सकता है कि छेती ही अजिहा समा आउंदा होवे या तुसी इस तरह नहीं कर सकदे हो। हो सकता है कि किसी भी समय वो विचोलगी करन वाले स्थान नू छड्ड देवे, ता तुसी अपने सारे दिल दे नाल रो सकदे हो, ता तुसी नच सकदे हो, ता तुसी प्राइयां पाख्यां विच बोल सकदे हो, तुसी फर्श दे उपर थले भज सकदे हो, तुसी जो चाहो कर सकदे हो, अते दुनिया दी किसी भी कलीसिया विच शामिल हो सकदे हो, परंतु ता तुहाडे पापां नू खत्म करन लई कोई भी रंग काट नहीं होवेगा। फिर तुसी की करोगे? फिर तुसी किथे होवोगे? ठीक है, मैं अपने सारे दिल नाल निश्चा करदा हां कि गद्दी हाले भी खुली हुई है, अते मैं निश्चा करदा हां कि हाले भी परमेश्वर दे सिंघासन उते विराजमान है, पर जल्दी ही वो उठन वाला है, अते जिन्हां नूं उसने छुड़ाया है उन्हां दा दावा करन लई आवेगा। या रूथ इंतजार कर रही है, वो नेड़े दे साक दा कम कर रहा है, परंतु छेती ही तुसीं जानदे हो जद बोझ ने नेड़े दे साक दा कम खत्म कर लिया सी, तां उस तों बाद उन्हें आण के अपनी मिरास दा दावा कीता। अते बाइबल दसदी है कि बिल्कुल एहो ही उसने कीता, उसने अग्गे आण के पोथी लै लई, फिर बचोलगी दा काम खत्म हो जांदा है, वो सिंघासन तो उठ जांदा है, अते कृपा दे सिंघासन ते कोई भी लहू नहीं रहिंदा है, अते फिर की हुंदा है? न्याय दा सिंघासन। इन्हां दिनां विच ए ना आख्या जावे मैं सोचदा हां कि स्वर्ग ते उठाया जाना होना सी, अते जवाब विच तुसी ए आवाज सुनो, ए तां बीत चुकिया है। परमेश्वर तुहाडी सहायता करे। हुण आओ असीं अपने सिरां नूं चुकाईए, भाई नेविल सभा नूं खत्म करन लई आओ, या जो कुछ करना है वो करन लई इत्थे आओ। कल रात तक परमेश्वर तुहानूं बरकत देवे।
Our Heavenly Father, we are truly thankful tonight that again our ears have been permitted by thy help to hear this message. We pray that it'll go even deeper and sink into our hearts. Mold us and make us after thy fashioning way according to thy will. We pray tonight that there may be no evil thoughts or anything that would permeate or any hindrance of any kind that would mar this kind of fellowship. May every one of the beloved in here tonight, dear God, may there come the feeling and the sense and the knowledge of the combined feeling of fellowship that's upon the people of God today. We pray that thou bless those who feel, as it were, their sense of need at this time. May you truly bring them in, Lord. Go with us now as you dismiss us, our Lord. Keep us under the unction and anointing of the Holy Ghost. Let dreams, revelations, and visions cross us and help us, Lord, that we might be able to encourage one another and to be a cooperative one together with the message of thy servant and prophet. Bless all who are here confined within the four walls tonight. Take us to our places where you would have us to go. And we shall praise thee for all of this, for we ask it in Jesus' name and for his sake. Amen and amen. God bless you. Dismissed from the auditorium as soon as possible.